ਮੁੜਕਿਆ ਵਾਂਗੇ ਦਿਨ ਚੋਰੀ ਹਾਂ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾਅ ਚ ਕੁਝ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ
ਛਾਤੀ ਤੇ ਸੂਈ ਨੀਕ ਪਾ ਕੇ ਦੇਖੀਏ ਆਓ ਅੱਧੀ ਰਾਤ ਨੂੰ ਸੂਰਜ ਚੜਾ ਕੇ ਦੇਖੀਏ ਕਿਸ਼ਤੀਆਂ ਲਹਿਰਾਂ ਡੰਗਾਈ ਦੀ ਤਾਂ ਚਰਚਾ ਖੂਬ ਹੈ ਹੁਣ ਸਮੁੰਦਰ ਦੇ ਅਸੀਂ ਵਿਚਕਾਰ ਜਾ ਕੇ ਦੇਖੀਏ ਬਹਿਸ ਨੂੰ ਕੁਝ ਦੇਰ ਲਈ ਇੱਥੇ ਹੀ ਛੱਡ ਕੇ ਦੋਸਤੋ ਛੂਹੇ ਕੋਈ ਸਾਗ ਤੇ ਕੁਝ ਗੁਣ ਬਣਾ ਕੇ ਦੇਖੀਏ ਲਓ ਜੀ ਫਿਰ ਅੱਜ ਬਹੁਤ ਹੀ ਵਧੀਆ ਮਹਿਫਲ ਵੀ ਲਾਵਾਂਗੇ ਤੇ ਸੋਹਣੇ ਸੋਹਣੇ ਸਾਜ ਆ ਜਿਹੜੇ ਉਹਨਾਂ ਦੇ ਉਹਨਾਂ ਨੂੰ ਛੂਹ ਕੇ ਉਹਨਾਂ ਦੇ ਵਿੱਚੋਂ ਨਿਕਲਦਾ ਪਿਆਰਾ ਜਿਹਾ ਸੰਗੀਤ ਵੀ ਤੁਹਾਨੂੰ ਸੁਣਾਵਾਂਗੇ ਤੇ ਕੁਝ ਨਾ ਕੁਝ ਨਾਲ ਗੁਣ ਗੁਣਾਵਾਂਗੇ ਸੀ ਤੇ ਲਓ ਫਿਰ ਇਸੇ ਤਰ੍ਹਾਂ ਜ਼ਿੰਦਗੀ ਦੇ ਸਾਜ ਨੂੰ ਛੂਹਦੀ ਹੋਈ ਇੱਕ ਹੋਰ ਸੁਬਾ ਲੈ ਕੇ ਹਾਜ਼ਰ ਹਾਂ ਤੁਹਾਡੇ ਰੂਬਰੂ ਮੈਂ ਤੁਹਾਡੇ ਦੋਸਤ ਪੌਦੇ ਸਿੱਧੂ ਕ੍ਰਿਸਟਨ ਤੋਂ ਤੇ ਮੇਰੇ ਨਾਲ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਕਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਦੇ ਸੰਗ ਤੇ ਜ਼ਿੰਦਗੀ ਦੇ ਰੰਗ ਹਮੇਸ਼ਾ ਇਸੇ ਤਰ੍ਹਾਂ ਮੰਨਦੇ ਰਹੋ ਇਸੇ ਹੀ ਦੁਆ ਉਦਾਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਅੱਜ ਦੇ ਦਿਨ ਦੀ ਦਿਨ ਅਤੇ ਤਰੀਕ ਤੋਂ ਦਿਨ ਹੈ ਜੀ ਅੱਜ ਸ਼ੁੱਕਰਵਾਰ ਤੇ ਸ਼ੁੱਕਰਵਾਰਾਂ ਤੇ ਅੱਗੇ ਛੁੱਟੀਆਂ ਵੀ ਆ ਗਈਆਂ ਤੇ ਦੂਸਰੀ ਗੱਲ ਹੈ ਜੀ ਕ੍ਰਿਸਮਸ ਦਾ ਟਾਈਮ ਚੱਲ ਰਿਹਾ ਵਾ ਆਸਟ੍ਰੇਲੀਆ ਦੇ ਵਿੱਚ ਤੇ ਸਾਰੇ ਥਾਵਾਂ ਤੇ ਤੋ ਕਾਫੀ ਸ਼ੋਪਿੰਗਾਂ ਵੀ ਹੋ ਰਹੀਆਂ ਨੇ ਤੇ ਬੜੀ ਸੋਹਣੀ ਸੋਹਣੀ ਡੈਕੋਰੇਸ਼ਨ ਵੀ ਹੋਈ ਹੋਈ ਆ ਹਰ ਜਗ੍ਹਾ ਤੇ ਦੇਖਣ ਨੂੰ ਬੜੀ ਸੋਹਣੀ ਲੱਗਦੀ ਆ ਨਾ ਤੇ ਤਰੀਕ ਦੀ ਗੱਲ ਕਰੀਏ ਤਾਂ ਜੀ ਅੱਜ 14 ਦਸੰਬਰ ਹੋ ਚੁੱਕੀ ਆ ਇਹ ਜਿਹੜਾ ਸਾਲ ਆ 2018 ਬੜਾ ਛੇਤੀ ਛੇਤੀ ਭੱਜਿਆ ਜਾ ਰਿਹਾ ਹਨਾ ਕਿਸੇ ਨੇ ਛੁੱਟੀਆਂ ਹੋਣ ਵਾਲੀਆਂ ਕੰਮ ਤੋਂ ਤੇ ਕਿਸੇ ਨੇ ਫਿਰ ਫੁੱਲ ਡੇ ਮਤਲਬ ਸਾਰਾ ਮਹੀਨਾ ਹੀ ਕੰਮ ਕਰਨਾ ਵਾ ਫਿਰ ਸੌਣ ਲਈ ਵੀਕਐਂਡ ਤੇ ਛੁੱਟੀ ਹੁੰਦੀ ਹੈ ਚਲੋ ਕੋਈ ਗੱਲ ਨੀ ਜਿਹਨੂੰ ਜਿੱਦਾਂ ਜਿੱਦਾਂ ਛੁੱਟੀਆਂ ਹੁੰਦੀਆਂ ਨੇ ਕੰਮ ਤੋਂ ਸਾਰੇ ਆਪੋ ਆਪਣਾ ਇੰਜੋਏ ਕਰੋ ਤੇ ਆਪੋ ਆਪਣੇ ਪਲਾਨ ਬਣਾਓ ਜੀ ਕਿੱਥੇ ਘੁੰਮਣ ਜਾਣਾ ਤੇ ਕਿੱਦਾਂ ਕਿੱਦਾਂ ਟਾਈਮ ਸਪੈਂਡ ਕਰਨਾ ਤੇ ਟਾਈਮ ਦੀ ਗੱਲ ਕਰੀਏ ਜੀ 8:04 ਹੋ ਚੁੱਕੇ ਆ ਸਿੰਗਲ ਸਮੇਂ ਮੁਤਾਬਿਕ ਸਾਡਾ ਜਿਹੜਾ ਕਿਸੇ ਨੇ 1 ਘੰਟੇ ਦਾ ਫਰਕ ਹੈ ਜੀ 7:04 ਹੋਇਆ ਸਵੇਰ ਦੇ ਤੇ ਮੌਸਮ ਦੀ ਗੱਲ ਕਰੀਏ ਤਾਂ ਬ੍ਰਿਸਬਨ ਦੇ ਵਿੱਚ ਫਸਲਬਾਈ ਛਾਈ ਹੋਈ ਆ ਕਿਣਮਿਣ ਹੋ ਰਹੀ ਹੈ ਜੀ ਥੋੜੀ ਜਿਹੀ ਕਿਣਮਿਣ ਹੋ ਜਾਂਦੀ ਆ ਹਾਲੇ ਤੇ ਥੋੜੀ ਜਿਹੀ ਹਟ ਜਾਂਦੀ ਆ ਪਰ ਅੱਜ ਸਟੋਰਮ ਦੀ ਵਾਰਨਿੰਗ ਦਿੱਤੀ ਹੋਈ ਹੈ ਸੋ ਇਸੇ ਲਈ ਸਾਰੇ ਜਾਣੇ ਦੇਖਣ ਵਾਲੇ ਹੋ ਬੀ ਕੇਅਰਫੁਲ ਕਿੱਥੇ ਵੀ ਹੋ ਕੰਮਾਂ ਕਰਾ ਕੇ ਜਦੋਂ ਸਟੋਰਮ ਦੀ ਵਾਰਨਿੰਗ ਦਿੱਤੀ ਹੋਈ ਹੈ ਤਾਂ ਉਸ ਟਾਈਮ ਤੇ ਇਹ ਵੀ ਕਹਾਂਗੇ ਕਿ ਆਪਣੇ ਆਪ ਨੂੰ ਸੇਫ ਜਗ੍ਹਾ ਤੇ ਜ਼ਰੂਰ ਰੱਖਿਓ ਤੇ ਘਰ ਪਹੁੰਚਣ ਦੀ ਕਾਲੀ ਸਭ ਨੂੰ ਹੁੰਦੀ ਆ ਪਰ ਕਹਿੰਦੇ ਹੁੰਦੇ ਆ ਨਾ ਕਿ ਕਾਲ ਨਾਲੋਂ ਜ਼ਿੰਦਗੀ ਜ਼ਰੂਰੀ ਆ ਤੇ ਮੈਲਬੌਰਨ ਦੇ ਵਿੱਚ ਵੀ ਜੀ ਅੱਜ ਮੀਂਹ ਪੈਣਾ ਪੈਣਾ ਵਾ ਕਿਉਂਕਿ ਬੱਦਲ ਵਈ ਉੱਥੇ ਵੀ ਕਾਫੀ ਹੋਈ ਹੋਈ ਆ ਤੇ ਗੱਲ ਕਰਦੇ ਹਾਂ ਸਿਡਨੀ ਵਾਲਿਆਂ ਦੀ ਸਿਡਨੀ ਦੇ ਵਿੱਚ ਅੱਜ ਬਸ ਬੱਦਲ ਵਈ ਆ ਜੀ ਬਾਰਿਸ਼ ਨਹੀਂ ਹੋਣੀ ਜੀ ਤੇ ਤੁਸੀਂ ਤਾਂ ਮਾਣੋ ਸੀ ਬੱਦਲ ਵਈ ਦਾ ਆਨੰਦ ਤੇ ਸਾਡੇ ਘਰ ਚ ਬਾਰਿਸ਼ ਵੀ ਹੋਗੀ ਗਰਮੀਆਂ ਦੇ ਵਿੱਚ ਬਾਰਿਸ਼ ਹੋ ਗਈ ਤੇ ਬਸ ਜੀ ਥੋੜੀ ਠੰਡਕ ਸਟੋਰਮ ਦੀ ਵਾਰਨਿੰਗ ਦਿੱਤੀ ਹੋਈ ਆ ਉਹਦੇ ਕਰਕੇ ਥੋੜਾ ਜਿਹਾ ਕਿਤੇ ਨਾ ਕਿਤੇ ਡਰ ਲੱਗਦਾ ਪਰ ਇੰਡੀਆ ਦੇ ਵਿੱਚ ਆਪਾਂ ਦੇਖਦੇ ਸੀ ਨਾ ਹਨੇਰੀਆਂ ਹੁੰਦੀਆਂ ਪੱਤੂ ਆਉਂਦੀਆਂ ਹੁੰਦੀਆਂ ਸੀ ਜੀ ਚਲੋ ਦੇਖਦੇ ਹਾਂ ਜੀ ਸਾਰੇ ਇਹੀ ਅਰਦਾਸ ਦੁਆ ਕਰਦੇ ਹਾਂ ਕਿ ਤੁਸੀਂ ਜਿੱਥੇ ਵੀ ਹੋ ਸੇਫ ਰਹੋ ਹੱਸੇ ਵਸਦੇ ਰਹੋ ਤੇ ਲਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਪਹਿਲੇ ਗਾਣੇ ਦੇ ਨਾਲ ਤੋਂ ਗਾਣਾ ਦੇਖਦੇ ਹਾਂ ਜੀ ਕਿੱਦਾਂ ਦਾ ਵਾ ਤੇ ਤੁਹਾਨੂੰ ਕਿੱਦਾਂ ਦਾ ਲੱਗੂਗਾ ਅੱਜ ਆਪਾਂ ਖੁਦ ਗਾਣੇ ਵੀ ਸੁਣਾਂਗੇ ਤੇ ਪ੍ਰੋਗਰਾਮ ਦੇ ਵਿੱਚ ਫਿਰ ਕੀ ਆ ਉਸਦੇ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ ਪਰ ਫਿਲਹਾਲ ਇਸ ਗਾਣੇ ਤੋਂ ਬਾਅਦ
ਉਹ ਅਸੀਂ ਅਣਖੀ ਪੁੱਤ ਹਾਂ ਪੰਜਾਬੀਆਂ ਦੇ ਸਾਡੇ ਖੂਨ ਚ ਭਰੀਆਂ ਦਲੇਰੀਆਂ ਨੇ ਸਾਡੀ ਅਣਖ ਨੇ ਮਾਮਲੇ ਕਿੰਨੇ ਫਤਿਹ ਕੀਤੇ ਤੇ ਪਈਆਂ ਦੱਸਦੀਆਂ ਪੈਲੀ ਦੀਆਂ ਢੇਰੀਆਂ ਨੇ ਸਾਡੀ ਵੱਖਰੀ ਪਛਾਣ ਬਿਲੋ ਜੱਗ ਤੇ ਸਾਡੀ ਵੱਖਰੀ ਵੱਖਰੀ ਪਛਾਣ ਬਿਲੋ ਜੱਗ ਤੇ ਦੁਨੀਆ ਮਾਣ ਕਰਦੀ ਕਰਦੀ ਦੁਨੀਆ ਮਾਣ ਕਰਦੀ ਸਾਡੀ ਪੱਗ ਤੇ ਦੁਨੀਆ ਮਾਣ ਕਰਦੀ ਸਾਡੀ ਪੱਗ ਤੇ ਦੁਨੀਆ ਮਾਣ ਕਰਦੀ ਸਾਡੀ ਪੱਗ ਤੇ ਰੰਗ ਭੱਜਦੇ ਥੜੇ ਤੇ ਤਾਂ ਛੁੱਟਦੇ ਰੰਗ ਭੱਜਦੇ ਦੇ ਥੜੇ ਤੇ ਤਾਂ ਛੁੱਟ ਦੇਣੀ ਬੱਲੀਏ ਪੁੱਤ ਜੱਟਾਂ ਦੇ ਜੱਟਾਂ ਦੇ ਮੇਲੇ ਅੱਜ ਰਹਿਣ ਪੁੱਕਦੇ ਪੁੱਤ ਜੱਟਾਂ ਦੇ ਮੇਲੇ ਅੱਜ ਰਹਿਣ ਪੁੱਕਦੇ ਪੁੱਤ ਜੱਟਾਂ ਦੇ ਮੇਲੇ ਅੱਜ ਰਹਿਣ ਪੁੱਕਦੇ ਪੁੱਤ ਜੱਟਾਂ ਦੇ ਉਹ ਸਦਾ ਚੜ੍ਹਦੀ ਕਲਾ ਕਿੰਨੀਆਂ ਵੀ ਔਕੜਾਂ ਪਾਰੀਆਂ ਨੇ ਬੜਾ ਮਾਣ ਹੈ ਜੱਟ ਨੂੰ ਟੌਲੀਆਂ ਤੇ ਅਸੀਂ ਭਾਂਬੜੇ ਜਿਹੀਆਂ ਅੱਗਾਂ ਕਈ ਠਾਰੀਆਂ ਨੇ ਤੂੰ ਤੀ ਬੋਲਦੀ ਆ ਬੰਨੇ ਚੰਨ ਜੱਟ ਦੀ ਤੂੰ ਤੀ ਬੋਲਦੀ ਆ ਬੰਨੇ ਚੰਨ ਜੱਟ ਦੀ ਦੁਨੀਆਂ ਰਾਹ ਛੱਡਦੀ ਛੱਡਦੀ ਬੱਗੀ ਘੋੜੀ ਜਾਵੇ ਮਿੱਤਰਾਂ ਦੀ ਥੂੜਾ ਪੱਟਦੀ ਬੱਗੀ ਘੋੜੀ ਜਾਵੇ ਮਿੱਤਰਾਂ ਦੀ ਥੂੜਾ ਪੱਟਦੀ ਬੱਗੀ ਘੋੜੀ ਜਾਵੇ ਮਿੱਤਰਾਂ ਦੀ ਥੂੜਾ ਪੱਟਦੀ ਅਣਖੀ ਮਰਦ ਦਲੇਰ ਨੇ ਕਦੇ ਵੀ ਤੌਬਾ ਕਰਦੇ ਨੇ ਉਹ ਤਾਂ ਢਲਦੇ ਨਹੀਂ ਉਹ ਸੂਰਜ ਵਾਂਗੂ ਚੜ੍ਹਦੇ ਨੇ ਜੇਕਰ ਪੈ ਜੇ ਕਿਤੇ ਮੁਸੀਬਤ ਆਪਣੇ ਯਾਰ ਦਾ ਜੇਕਰ ਪੈ ਜੇ ਕਿਤੇ ਜੇਕਰ ਪੈ ਜੇ ਕਿਤੇ ਮੁਸੀਬਤ ਆਪਣੇ ਯਾਰ ਦੇ ਉਹ ਤਾਂ ਛਾਤੀ ਅੱਡ ਕੇ ਹਥਿਆਰਾਂ ਮੂਹਰੇ ਖੜਦੇ ਨੇ
ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਆਪਾਂ ਹੁਣ ਗੱਲਬਾਤ ਦਾ ਸਿਲਸਿਲਾ ਅੱਗੇ ਜਾਰੀ ਰੱਖਦੇ ਹਾਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ ਕੁਛ ਗੱਲਾਂ ਪੁਰਾਣੀਆਂ ਤੇ ਕੁਛ ਨਵੀਆਂ। ਪਿਛਲੀ ਵਾਰੀ ਲਈ ਮਾਫ਼ੀ ਚਾਹੁੰਦੇ ਹਾਂ ਜੀ ਕਿਉਂਕਿ ਥੋੜੀ ਜਿਹੀ ਪ੍ਰੋਬਲਮ ਹੋ ਗਈ ਸੀ ਤੇ ਟੈਕਨੀਕਲ ਪ੍ਰੋਬਲਮ ਬ੍ਰੇਕਡਾਊਨ ਵਾਲੇ ਸਟੂਡੀਓ ਦੇ ਵਿੱਚ ਆ ਗਈ ਸੀ ਪਟਿਆਲੇ ਤੋਂ ਸਭ ਬਿਲਕੁਲ ਠੀਕ ਹੈ ਜੀ ਬਾਕੀ ਤੇ ਮਾਫ਼ੀ ਚਾਹੁੰਦੇ ਹਾਂ ਕਿ ਬਿਨਾਂ ਦੱਸੇ ਜਾਣਾ ਪਿਆ। ਬਹੁਤ ਕੋਸ਼ਿਸ਼ ਕੀਤੀ ਬੜੀ ਟਰਾਈ ਕੀਤੀ ਕਿ ਦੁਬਾਰਾ ਤੋਂ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਸਕਾਂ ਪਰ ਉਸ ਦਿਨ ਬਸ ਜੀ ਪ੍ਰੋਬਲਮ ਹੀ ਏਦਾਂ ਦੀ ਆਈ ਕਿ ਵਾਪਸ ਆ ਹੀ ਨਹੀਂ ਹੋਇਆ ਤੇ ਪਰ ਹਾਂਜੀ ਮਿਹਣੇ ਬਹੁਤ ਮਿਲ ਗਏ ਉਸ ਦਿਨ ਮੈਨੂੰ ਕਹਿੰਦੇ ਕੁੜੀ ਡਰ ਦੀ ਭੱਜਦੀ ਕੋਈ ਜਿਹੜੀ ਹੈ ਨੀ ਮੈਂ ਡਰਨ ਵਾਲਿਆਂ ਚ ਵੈਸੇ ਵੀ ਮੈਂ ਹੈ ਨੀ ਜੀ ਤੇ ਆਪਾਂ ਕੋਈ ਗੱਲ ਨੀ ਭੱਜਣ ਭਜਾਉਣ ਵਾਲਾ ਕੰਮ ਹੀ ਮੁਕਾ ਦੇਣਾ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੈ ਜਿਹੜੀ ਉਥੋਂ ਹੀ ਕਰਾਂਗੇ ਉਸੇ ਤੋਂ ਹੀ ਚਾਲੂ ਕਰਾਂਗੇ ਅੱਗੇ ਤੇ ਆਪਾਂ ਵਿਚਾਰਤ ਪਾਈ ਸੀ ਨਾ ਬੇਬੇ ਦੀਆਂ ਬਾਤਾਂ ਸੋ ਬੇਬੇ ਦੀਆਂ ਬਾਤਾਂ ਦਾ ਕਾਫੀ ਜਾਣੇ ਨੇ ਜਵਾਬ ਦਿੱਤਾ ਵੀ ਸੀ ਜ਼ਰੂਰ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਕਿਉਂਕਿ ਇੰਨੀ ਮਿਹਨਤ ਮੁਸ਼ਕਤ ਕੀਤੀ ਸੀ ਉਸਦਾ ਜਵਾਬ ਲੱਭਣ ਦੇ ਲਈ ਤੇ ਫਿਰ ਤੋਂ ਵੀ ਉਹ ਬੁਝਾਰਤ ਪਾਵਾਂਗੇ ਤੇ ਹੋਰ ਬੁਝਾਰਤ ਅਸੀਂ ਪਾਵਾਂਗੇ ਪ੍ਰੋਗਰਾਮ ਦੇ ਵਿੱਚ। ਅੱਜ ਖ਼ਬਰਾਂ ਬਾਰੇ ਗੱਲਬਾਤ ਤਾਂ ਤੁਹਾਨੂੰ ਮੇਰੇ ਨਾਲ ਹੀ ਕਰਨੀ ਪੈਣੀ ਹੈ ਜੇ ਕਿਸੇ ਨੂੰ ਬਾਹਲੀ ਜ਼ਿਆਦਾ ਜ਼ਰੂਰੀ ਖ਼ਬਰ ਹੋਈ ਤਾਂ ਕੋਈ ਨਾ ਭੇਜ ਦਿਓ ਲਿਖ ਕੇ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਜ਼ਰੂਰ ਕਰਾਂਗੇ ਤੇ ਬਾਕੀ ਜੀ ਚਲੋ ਤੁਹਾਡੀ ਰੱਬ ਨੇ ਸੋਹਣੀ ਲਈ ਬਚ ਗਏ ਮੇਰੀਆਂ ਖ਼ਬਰਾਂ ਤੋਂ ਤੇ ਖ਼ਬਰਾਂ ਬਾਰੇ ਤਾਂ ਮਿੰਟੂ ਭਾਜੀ ਨਾਲ ਜ਼ਰੂਰ ਕਰਾਂਗੇ ਪ੍ਰੋਗਰਾਮ ਦੇ ਵਿੱਚ ਆਲਰੇਡੀ ਉਹ ਸ਼ਾਮਿਲ ਹੋ ਚੁੱਕੇ ਆ ਤੇ ਬਾਕੀ ਜੀ ਤੁਸੀਂ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤੁਹਾਡੀ ਪਸੰਦ ਦਾ ਕੋਈ ਗੀਤ ਆ ਜਾਂ ਕੋਈ ਗੱਲਬਾਤ ਯਾਦ ਸਾਂਝੀ ਕਰਨਾ ਚਾਹੋ ਤਾਂ ਬਸ ਚੱਲੇ ਆਓ ਹਰਮਨ ਰੇਡੀਓ ਦੇ ਵਿਹੜੇ ਤੇ ਲਓ ਜੀ ਫਿਰ ਮਾਫ਼ੀਨਾਮਾ ਤਾਂ ਆਪਾਂ ਤੁਹਾਨੂੰ ਪਿਛਲੀ ਵਾਰੀ ਕਹਿ ਹੀ ਦਿੱਤਾ ਸੀ ਕਿ ਆਪਾਂ ਮਿੰਟੂ ਭਾਜੀ ਤੋਂ ਲਿਖਵਾ ਲਾਂਗੇ ਤੇ ਪਰ ਪਿਛਲੇ ਹਫ਼ਤੇ ਮੈਨੂੰ ਨੀ ਲੱਗਦਾ ਕਿ ਉਹਨਾਂ ਨੇ ਮਾਫ਼ੀਨਾਮਾ ਲਿਖਿਆ ਸੀ ਉਹ ਪ੍ਰੋਗਰਾਮ ਦੇ ਵਿੱਚ ਆਏ ਨੀ ਪਿਛਲੇ ਫਰਾਈ ਦੇ ਹਨਾ। ਚਲੋ ਕੋਈ ਗੱਲ ਨੀ ਆਪਾਂ ਐਤਕੀ ਪੁੱਛਦੇ ਹਾਂ ਵੀ ਉਹ ਕਿੱਥੇ ਬੀਜੀ ਰਹਿ ਗਏ ਸੀਗੇ ਕਿ ਆਏ ਨੀ ਫਰਾਈ ਵਿੱਚ ਹਨਾ ਤੁਸੀਂ ਸਾਰੇ ਬੜਾ ਮਿਸ ਕਰ ਰਹੇ ਸੀ ਉਹਨਾਂ ਨੂੰ। ਚਲੋ ਜੀ ਫਿਰ ਆਪਾਂ ਕਹਿੰਦੇ ਹਾਂ ਉਹਨਾਂ ਨੂੰ ਲਿਖੀ ਜੀ ਆਇਆ ਹਾਂਜੀ ਬਸ ਸਭ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅਗਾਉਂ ਹੀ ਮਾਫ਼ੀਨਾਮਾ ਜੀ, ਪਿਛਲਾ ਹਫ਼ਤਾ ਕਾਫ਼ੀ ਜਿਹੜਾ ਅਲਝਾਇਆਂ ਭਰਿਆ ਰਿਹਾ ਤੇ ਮੈਂ ਚਾਹੁੰਦਾ ਹੋਇਆ ਵੀ ਹਾਜ਼ਰੀ ਨਹੀਂ ਲਵਾ ਸਕਿਆ ਤੇ ਪਰ ਅੱਜ ਵੀ ਮੈਂ ਕਾਫ਼ੀ ਵੱਡੇ ਰੁਝੇਵੇਂ ਚੋਂ ਨਿਕਲ ਕੇ ਚਾਹਿਆ, ਮੈਨੂੰ ਲੱਗਿਆ ਵੀ ਜ਼ਰੂਰ ਹਾਜ਼ਰੀ ਇੱਕ ਵਾਰ ਤਾਂ ਵੇਖ ਲੱਗਣੀ ਚਾਹੀਦੀ ਆ। ਸੋ ਮੈਂ ਕਿਵੇਂ ਨਾ ਕਿਵੇਂ ਵਕਤ ਅਰੇਂਜ ਕੀਤਾ ਜੀ ਸੱਜਣਾ ਮਿੱਤਰਾਂ ਲਈ। ਸੋ ਸੁਨੇਹੇ ਬਹੁਤ ਮਿਲ ਰਹੇ ਸੀ ਮੈਨੂੰ ਵੀ ਪਰਸਨਲ ਪੱਧਰ ਤੇ, ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਪੁੱਛਿਆ ਵੀ ਕੋਈ ਪ੍ਰੋਬਲਮ ਆ ਜਾਂ ਕਿੱਦਾਂ ਕੀ। ਦੋਸਤੋ ਕਈ ਵਾਰ ਪ੍ਰੋਬਲਮ ਨਹੀਂ ਹੁੰਦੀ, ਜ਼ਿੰਦਗੀ ਦੇ ਰੁਝੇਵੇਂ ਇੰਨੇ ਹੋ ਜਾਂਦੇ ਆ ਵੀ ਤੁਸੀਂ ਵੱਜ ਕੇ ਰਹਿ ਜਾਂਦੇ ਹੋ ਹਰ ਪਾਸੇ ਚੋਂ, ਤੁਹਾਨੂੰ ਤੁਹਾਡੇ ਕੋਲੇ ਕੋਈ ਹੱਲ ਹੀ ਨਹੀਂ ਰਹਿੰਦਾ ਵੀ ਹੁਣ ਇਹੀ ਹੱਲ ਰਹਿ ਜਾਂਦਾ ਵੀ ਤੁਸੀਂ ਉਹ ਕਿਸੇ ਨਾ ਕਿਸੇ ਚੀਜ਼ ਤੋਂ ਦੀ ਜਿਹੜੀ ਕਹਿ ਸਕਦੇ ਕੁਰਬਾਨੀ ਦੇਈਏ ਜਾਂ ਕਿਸੇ ਨਾ ਕਿਸੇ ਚੀਜ਼ ਨੂੰ ਡ੍ਰੌਪ ਕਰੀਏ। ਮੈਂ ਵੀ ਨਹੀਂ ਚਾਹੁੰਦਾ ਹੁੰਦਾ ਤਾਂ ਸੁਬਹਾ ਸੁਬਹਾ ਪ੍ਰੋਗਰਾਮ ਦੇ ਵਿੱਚ ਮੇਰੀ ਹਾਜ਼ਰੀ ਨਾ ਲੱਗੇ, ਮੇਰਾ ਵੀ ਦਿਲੋਂ ਇੱਛਾ ਹੁੰਦੀ ਹੈ ਵੀ ਹਾਜ਼ਰੀ ਲਾਵਾਂ, ਪਰ ਰੁਝੇ ਮੈਂ ਸਭ ਨੂੰ ਪਤਾ ਇਸ ਟਾਈਮ ਮੈਂ ਇੰਡੀਆ ਜਾਣ ਦੀ ਤਿਆਰੀ ਕਰ ਰਿਹਾ ਤੇ ਆਉਣ ਵਾਲੇ ਹਫ਼ਤੇ ਨੂੰ ਇੰਡੀਆ ਜਾਣਾ। ਸੋ ਇਸ ਕਰਕੇ ਜਿਹੜਾ ਕੰਮ ਦੇ ਰੁਝੇਵੇਂ ਬਹੁਤ ਜ਼ਿਆਦਾ ਵਧੇ ਹੋਏ ਸੀ ਤੇ ਇਹਨਾਂ ਰੁਝੇਵਿਆਂ ਕਾਰਨ ਮੈਂ ਪਿਛਲੇ ਐਤਵਾਰ ਤੋਂ ਲੈ ਕੇ ਤਕਰੀਬਨ ਕਿਸੇ ਵੀ ਪ੍ਰੋਗਰਾਮ ਚ ਹਾਜ਼ਰੀ ਨਹੀਂ ਲਾ ਸਕਿਆ ਤੇ ਸੋ ਹੁਣ ਵੀ ਮੈਨੂੰ ਲੱਗਦਾ ਵੀ ਇੱਕ ਅੱਧਾ ਪ੍ਰੋਗਰਾਮ ਹੀ ਮੈਂ ਜਾਣ ਤੋਂ ਪਹਿਲਾਂ ਕਰ ਸਕੂਗਾ, ਪਰ ਕੋਈ ਨਾ ਜੀ ਵੇਲੇ ਵੇਲੇ ਕਿਸੇ ਨਾ ਕਿਸੇ ਰੂਪ ਚ ਆਪਾਂ ਇੰਡੀਆ ਤੋਂ ਵੀ ਜ਼ਰੂਰ ਜੁੜਦੇ ਰਹਾਂਗੇ ਤੇ ਆਉਣ ਵਾਲੇ 6 ਹਫ਼ਤੇ ਵੀ ਇਵੇਂ ਆਪ ਜੀ ਨੂੰ ਜਿਹੜੀਆਂ ਨਵੀਆਂ ਨਵੀਆਂ ਅਪਡੇਟਸ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ।
ਬਹੁਤ ਚਲੋ ਜੀ, ਬਹੁਤ ਵਧੀਆ ਗੱਲ ਆ ਕਿ ਤੁਸੀਂ ਇੰਡੀਆ ਵੀ ਜਾ ਰਹੇ ਹੋ, ਉੱਥੇ ਵੀ ਜ਼ਰੂਰੀ ਆ ਕਿ ਤੁਹਾਡੇ ਬੇਟੇ ਦੀ ਮੈਰਿਜ ਆ ਤੇ ਬਾਕੀ ਇੱਥੋਂ ਦੇ ਰੁਝੇਵਿਆਂ ਵਿੱਚ ਤੁਸੀਂ ਟਾਈਮ ਕੱਢਦੇ ਹੋ, ਚਲੋ ਬਹੁਤ ਵਧੀਆ ਗੱਲ ਆ। ਤੇ ਬਾਕੀ ਜੀ ਅਸੀਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜੁਰਮਾਨਾ ਮਾਫ਼ੀ ਦੀ ਅਰਜ਼ੀ ਤੁਸੀਂ ਬਿਨਾਂ ਕਹੀ ਦਿੱਤੀ, ਹਨਾ। ਚਲੋ ਵਧੀਆ ਵਧੀਆ ਗੱਲ ਆ। ਤੇ ਹੋਰ ਜੀ, ਐਡੀਲੇਡ ਦਾ ਮੌਸਮ ਕਿੱਦਾਂ ਗੱਲ? ਅੱਛਾ, ਲਿਖੀ ਬੜੀ ਵਧੀਆ ਬਹੁਤ ਆ ਤੇ ਮੈਂ ਇੰਡੀਆ ਜਾਣਾ ਵਾ ਤੇ ਇਹਦੇ ਕਰਕੇ ਮੇਰੇ ਤੋਂ ਆ ਨਹੀਂ ਹੁੰਦਾ, ਹਨਾ। ਮਾਫ਼ੀ ਬੜੀ ਵਧੀਆ ਤਰੀਕੇ ਨਾਲ ਮੰਗ ਲਈ ਤੁਸੀਂ ਸਾਰਿਆਂ ਤੋਂ।
ਜੀ ਜੀ ਜੀ, ਦੇਖੋ ਜਿਹੜੀ ਜਿਹੜਾ ਸੱਚ ਆ ਸੱਚ ਆ। ਤੇ ਇੰਡੀ ਜੇ ਮੌਸਮ ਦੀ ਗੱਲ ਕਰੀਏ ਤਾਂ ਕੱਲ ਦਾ ਜਿਹੜਾ ਮੌਸਮ ਆ ਉਹ ਬੜਾ ਹੀ ਗਿੱਲਾ ਸਿੱਲਾ ਤੇ ਮੀਂਹ ਵਾਲਾ ਹਵਾ ਵਗਣ ਵਾਲਾ ਹੋ ਰਿਹਾ। ਪਰਸੋਂ ਕੱਲ ਤਾਂ ਬਹੁਤ ਤੇਜ਼ ਹਵਾਵਾਂ ਕਈ ਏਰੀਆ ਚ ਐਡਲੈਂਡ ਚ ਵਗੀਆਂ, ਬਹੁਤ ਸਾਰੇ ਥਾਵਾਂ ਤੇ ਦਰਖਤਾਂ ਨੇ ਡਿੱਗ ਕੇ ਕਾਰਾਂ ਦਾ ਨੁਕਸਾਨ ਕੀਤਾ। ਕਾਫੀ ਜਿਹੜੇ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਮੌਸਮ ਦੇ ਵਿੱਚ ਬਦਲਾਅ, ਤੇ ਯਕੀਨ ਨਹੀਂ ਹੋ ਰਿਹਾ ਵੀ ਪਿਛਲੇ ਜਿਹੜੇ ਵੀਕ ਦੇ ਵਿੱਚ ਜਿਹੜਾ 48 ਡਿਗਰੀ ਟੈਂਪਰੇਚਰ ਅਸੀਂ ਭੋਗਿਆ, 2 ਦਿਨ 35 ਉੱਤੇ ਟੈਂਪਰੇਚਰ ਭੋਗਿਆ ਤੇ ਅਖੀਰ ਅੱਜ ਇਹੋ ਜਿਹਾ ਯੂ ਟਰਨ ਵੱਜਿਆ ਤੇ ਪਿਛਲੇ 2 ਦਿਨਾਂ ਦੇ ਤੋਂ ਰਜਾਈਆਂ ਦੇ ਵਿੱਚ ਬੈਠਣ ਵਾਲਾ ਜਿਹੜਾ ਮੌਸਮ ਆਇਆ ਹੋਇਆ, ਟੈਂਪਰੇਚਰ 20 ਤੋਂ ਥੱਲੇ ਆਇਆ ਹੋਇਆ ਤੇ ਹਰ ਬੰਦਾ ਠੁਰ ਰਿਹਾ ਤੇ ਕੱਪੜੇ ਜਿਵੇਂ ਇੰਡੀਆ ਚ ਤਾਂ ਆਪਾਂ ਹੋ ਜਾਂਦਾ ਵੀ ਅਸੀਂ ਕੱਪੜੇ ਸਾਂਭ ਕੇ ਰੱਖ ਦਿੰਦੇ ਹਾਂ, ਪਰ ਇੱਥੇ ਤਾਂ ਅਸੀਂ ਕਿਸੇ ਵੇਲੇ ਵੀ ਨਹੀਂ ਸਾਂਭ ਕੇ ਰੱਖ ਸਕਦੇ, ਪਤਾ ਹੀ ਨਹੀਂ ਕਦੋਂ ਰਜਾਈਆਂ ਬੈਠਣਾ ਪੈ ਜੇ ਤੇ ਕਦੋਂ ਫੇਰ ਜਿਹੜਾ ਸ਼ੋਰਟ ਚ ਆਉਣਾ ਪੈ ਜੇ। ਸੋ ਇਹ ਮੌਸਮ ਦੀਆਂ ਜਿਹੜੀਆਂ ਬਣ ਗਈਆਂ, ਵੈਸੇ ਤਾਂ ਆਸਟ੍ਰੇਲੀਆ ਵਿੱਚ ਪਹਿਲਾਂ ਵੀ ਸਨ, ਪਰ ਹੁਣ ਸਮੇਂ ਸਮੇਂ ਨਾਲ ਸਾਰੇ ਜਾਣੇ ਜਦੋਂ ਗੱਲ ਕਰਦੇ ਆ ਪੁਰਾਣੇ ਬੰਦਿਆਂ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦੇ ਆ ਨਹੀਂ ਅਜੀਬੋ ਗਰੀਬ ਜਿਹੜੀਆਂ ਤਬਦੀਲੀਆਂ, ਤੇ ਖਾਸ ਤੌਰ ਤੇ ਜਿਹੜੀ ਇਹ ਤਬਦੀਲੀ ਆ ਇਸ ਟਾਈਮ ਜਿਹੜੇ ਅੰਗੂਰਾਂ ਦੇ ਜਿਹੜੇ ਉਤਪਾਦਕ ਆ ਉਹਨਾਂ ਲਈ ਚਿੰਤਾਜਨਕ ਆ। ਅੰਗੂਰਾਂ ਲਈ ਜਿਹੜਾ ਮੌਸਮ ਆ ਉਹ ਡਰਾਈ ਤੇ ਲੋ ਵਾਲਾ ਤੇ ਜਿਹੜਾ ਗਰਮੀ ਵਾਲਾ ਮੌਸਮ ਹੈ ਇਸ ਟਾਈਮ ਅੰਗੂਰਾਂ ਨੂੰ ਲੋੜ ਹੁੰਦਾ, ਕਿਉਂਕਿ ਉਹਦੇ ਵਿੱਚ ਇਹ ਟਾਈਮ ਆ ਹੁਣ ਸ਼ੂਗਰ ਡਿਵੈਲਪ ਹੋਣ ਦਾ, ਤੇ ਜਿਹੜੀ ਸ਼ੂਗਰ ਆ ਉਹ ਡਿਵੈਲਪ ਹੁੰਦੀ ਆ ਜਿਹੜੀ ਇਸ ਗਰਮੀ ਨਾਲ ਤੇ ਲੋ ਨਾਲ, ਤੇ ਸਾਈਜ਼ ਵੀ ਉਹਦਾ ਬਣ ਆਉਂਦੀ ਹੈ ਲੋ ਏ। ਪਰ ਦੂਜੇ ਪਾਸੇ ਆ ਜਾਂਦਾ ਵੀ ਜਿਹੜੀ ਜਿਹੜੀ ਇੰਡਸਟਰੀ ਆ ਇਹਦੇ ਵਿੱਚ ਜਿਹੜੀ ਸ਼ੂਗਰ ਬਹੁਤ ਵੱਡੀ ਹੈ ਭੂਮਿਕਾ ਨਿਭਾਉਂਦੀ ਹੈ। ਜਦੋਂ ਵਾਈਨਰੀ ਕੋਈ ਵੀ ਵਾਈਨਰੀ ਅੰਗੂਰਾਂ ਨੂੰ ਤੜਵਾਉਂਦੀ ਆ ਤਾਂ ਉਸ ਤੋਂ ਪਹਿਲਾਂ ਉਹ ਟੈਸਟ ਕਰਦੀ ਆ, ਹਰ ਹਫ਼ਤੇ ਟੈਸਟ ਕਰਦੀ ਆ, ਤੇ ਜਦੋਂ ਉਹਦੀ ਇੱਕ ਮਕਦਾਰ ਦੇ ਉੱਤੇ ਸ਼ੂਗਰ ਪੈਦਾ ਹੋ ਜਾਂਦੀ ਹੈ ਉਹਦੇ ਵਿੱਚ ਤੇ ਉਦੋਂ ਵੀ ਉਹ ਤੜਵਾਉਂਦੀ ਆ। ਅੱਜ ਦੀ ਘੜੀ ਜਿਹੜੀ ਹੁਣ ਇਹ ਲੱਗ ਰਿਹਾ ਵੀ ਜਿਹੜਾ ਅੰਗੂਰਾਂ ਦੇ ਉਤਪਾਦਕਾਂ ਨੂੰ ਇੱਕ ਤਾਂ ਵਧਿਆ ਹੋਇਆ, ਕਿਉਂਕਿ ਅੰਗੂਰਾਂ ਚ ਇੱਕ ਵੱਡੀ ਪ੍ਰੋਬਲਮ ਆ ਵੀ ਜੇ ਮੀਂਹ ਪੈਂਦਾ ਤੇ ਗਿੱਲੇ ਹੁੰਦੇ ਆ ਤਾਂ ਉਹਨਾਂ ਦੇ ਉੱਤੇ ਬਿਮਾਰੀ ਬਹੁਤ ਛੇਤੀ ਅਸਰ ਕਰਦੀ ਹੈ। ਕਈ ਬਿਮਾਰੀਆਂ ਜਿਹੜੀਆਂ ਪਿਛਲੇ ਦਿਨ ਹੀ ਨੋਟਿਸ ਕੀਤੀਆਂ ਗਈਆਂ ਤੇ ਉਹਦੇ ਲਈ ਫਿਰ ਆਮ ਐਵਰੇਜ 6 ਤੋਂ 7 ਸਪਰੇਆਂ ਜਾਂ 8 ਸਪਰੇਆਂ ਕਰਦੇ ਆ ਇੱਕ ਸੀਜ਼ਨ ਦੇ ਵਿੱਚ, ਪਰ ਜਦੋਂ ਮੀਂਹ ਦਾ ਸੀਜ਼ਨ ਹੋਵੇ ਤਾਂ ਉਦੋਂ 12-13 ਸਪਰੇਆਂ ਕਰਨੀਆਂ ਪੈ ਜਾਂਦੀਆਂ, ਮੀਨਸ ਡਬਲ। ਜਦੋਂ ਕੋਈ ਵੀ ਕੰਮ ਤੁਸੀਂ ਡਬਲ ਕਰਦੇ ਹੋ ਤਾਂ ਡਬਲ ਤੁਹਾਨੂੰ ਸਪਰੇਆਂ ਚਾਹੀਦੀਆਂ ਤੇ ਡਬਲ ਕੰਮ ਕਰਨਾ ਪੈਣਾ ਤੇ ਡਬਲ ਜਿਹੜਾ ਟਾਈਮ ਚਾਹੀਦਾ, ਸੋ ਇਸ ਕਰਕੇ ਜਿਹੜਾ ਖਰਚਾ ਉਹ ਵੀ ਡਬਲ ਹੋ ਜਾਂਦਾ। ਸੋ ਇਸ ਕਰਕੇ ਅੰਗੂਰ ਉਤਪਾਦਕ ਆ ਕਿਤੇ ਨਾ ਕਿਤੇ ਜਿਹੜੇ ਇਸ ਮੌਸਮ ਤੋਂ ਚਿੰਤਤ ਆ, ਤੇ ਪਰ ਵੱਖਰੀ ਇਹ ਗੱਲ ਆ ਜੀ ਵੀ ਜਿਹੜੀ ਕੁਦਰਤ ਆ ਉਹਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਣਾ ਹੁੰਦਾ, ਉਹਨੇ ਇਕੱਲੇ ਸਾਡੇ ਅੰਗੂਰ ਨਹੀਂ ਦੇਖਣੇ, ਉਹਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਪਾਲਣ ਪੋਸ਼ਣ ਕਰਨਾ। ਸੋ ਇਸ ਕਰਕੇ ਕੁਦਰਤ ਦੀ ਜਿਹੜੀ ਇਹ ਖੇਡ ਆ ਉਹਨੂੰ ਸਾਨੂੰ ਖੁੱਲੇ ਦਿਲੋਂ ਸਵੀਕਾਰ ਕਰਨੀ ਚਾਹੀਦੀ ਹੈ।
ਬਿਲਕੁਲ ਜੀ, ਇਹ ਤਾਂ ਹੋ ਗਈ ਆਸਟ੍ਰੇਲੀਆ ਦੀ ਗੱਲ ਕਿ ਜਿੱਥੇ ਕੁਦਰਤ ਆਪਣਾ ਜਲਵਾ ਦਿਖਾ ਰਹੀ ਆ, ਕੋਈ ਖੁਸ਼ ਹੋ ਰਿਹਾ ਤੇ ਕਿਸੇ ਨੂੰ ਥੋੜੀ ਪ੍ਰੋਬਲਮ ਵੀ ਹੋ ਰਹੀ ਆ, ਕਿਸੇ ਉਹਨਾਂ ਦੀ ਫਸਲ ਬਾੜੀ ਆ ਜਿਹੜੀ ਉਹ ਖਰਾਬ ਹੋ ਰਹੀ ਆ। ਤੇ ਹੁਣ ਗੱਲ ਕਰਦੇ ਆ ਜੀ ਇੰਡੀਆ ਦੇ ਬਾਰੇ ਵਿੱਚ, ਜਿੱਥੇ ਕਿੱਥੋਂ ਇਲੈਕਸ਼ਨ ਹੋ ਕੇ ਹਟੇ ਆ, ਨਤੀਜੇ ਵੀ ਇਲੈਕਸ਼ਨ ਦੇ ਸਾਰਿਆਂ ਨੇ ਦੇਖ ਹੀ ਲਏ ਕੀ ਆਏ ਆ ਜੀ। ਤੇ ਹੁਣ ਮੱਧ ਪ੍ਰਦੇਸ਼ ਵਿੱਚ ਕਮਲਨਾਥ ਹੋਣਗੇ ਮੁੱਖ ਮੰਤਰੀ, ਤੇ ਉਹਨਾਂ ਦੇ ਮੁੱਖ ਮੰਤਰੀ ਹੋਣ ਤੇ ਕਾਫੀ ਜ਼ਿਆਦਾ ਵਾਦ ਵਿਵਾਦ ਹੋਇਆ ਵਾ, ਕਿਉਂਕਿ ਉਹਨਾਂ ਦਾ ਜੋ ਪਿਛਲਾ ਕੀਤਾ ਹੋਇਆ ਵਾ ਉਸਦੇ ਬਾਰੇ ਤਾਂ ਤੁਸੀਂ ਸਾਨੂੰ ਸਾਰਾ ਦੱਸੋਗੇ ਜੀ ਕਿ ਕਿਉਂ ਇਹ ਵਾਦ ਵਿਵਾਦ ਕਿਉਂ ਪੈ ਰਿਹਾ ਵਾ ਤੇ ਇਸਦੇ ਕੀ ਰੀਜ਼ਨ, ਤੇ ਕੀ ਉਹਨਾਂ ਨੂੰ ਮੁੱਖ ਮੰਤਰੀ ਬਣਾਉਣਗੇ ਜਾਂ ਫਿਰ ਇਹ ਸਿਰਫ ਅਫਵਾਹ ਰਹਿ ਜਾਊਗੀ।
ਦੇਖੋ ਜਿਹੜਾ ਅਫੀਸ਼ੀਅਲ ਐਲਾਨਨਾਮਾ ਤਾਂ ਨਹੀਂ ਹੋਇਆ, ਪਰ ਅਨਅਫੀਸ਼ੀਅਲ ਤੌਰ ਤੇ ਐਲਾਨਨਾਮੇ ਵਰਗਾ ਕੰਮ ਹੀ ਹੈ, ਕਿਉਂਕਿ ਕੱਲ ਜਿਹੜਾ ਰਾਹੁਲ ਗਾਂਧੀ ਨੇ ਟਵੀਟ ਕੀਤਾ ਗਾ ਜੋਤੀ ਰਾਏ ਸਿੰਧੀਆ ਤੇ ਕਮਲਨਾਥ ਦੇ ਵਿਚਾਲੇ, ਤਾਂ ਉਹ ਇੱਕ ਫੋਟੋ ਪਾ ਕੇ ਜਿਹੜੀ ਉਹਨਾਂ ਨੇ ਟਵੀਟ ਕੀਤਾ, ਉਹ ਟਵੀਟ ਚ ਸਿੱਧਮ ਸਿੱਧੀ ਜਿਹੜਾ ਹਿੰਟ ਇਹੀ ਦਿੱਤਾ ਵੀ ਹਰ ਬੰਦੇ ਦਾ ਸਮਾਂ ਹੁੰਦਾ ਤੇ ਹਰ ਬੰਦੇ ਨੂੰ ਉਸ ਲਈ ਇੰਤਜ਼ਾਰ ਕਰਨਾ ਚਾਹੀਦਾ। ਸੋ ਇਸ ਲਈ ਉਹਨਾਂ ਨੇ ਕਿਵੇਂ ਨਾ ਕਿਵੇਂ ਜਿਹੜਾ ਨੌਜਵਾਨ ਲੀਡਰ ਜਿਹੜੀ ਜੋਤੀਰਾਦਿਤਯ ਸਿੰਧੀਆ ਉਹਨਾਂ ਨੂੰ ਮਨਾ ਕੇ ਤੇ ਕਮਲਨਾਥ ਨੂੰ ਜਿਹੜੀ ਮੁੱਖ ਮੰਤਰੀ ਦੀ ਜਿਹੜੀ ਕੁਰਸੀ ਦੇਣ ਦੀ ਗੱਲ ਜਿਹੜੀ ਇੱਕ ਹਿੰਟ ਦੇ ਵਿੱਚ ਕਲੀਅਰ ਕੀਤੀ ਆ। ਪਰ ਜਿਹੜੇ ਸਿਆਸੀ ਲੋਕ ਹੁੰਦੇ ਆ ਕਈ ਵਾਰੀ ਨਾ ਉਹ ਇੱਕ ਚਮਚਾ ਲਾ ਕੇ ਦੇਖਦੇ ਹੁੰਦੇ ਆ ਵੀ ਦੇਖਦੇ ਆ ਚਮਚਾ ਕਿੰਨਾ ਕੁ ਜਿਹੜਾ ਇਹ ਸਵਾਦ ਬਣਿਆ ਜਾਂ ਭੋਜਨ ਦੇ ਵਿੱਚ ਕਿੰਨਾ ਤਿਆਰ ਹੋ ਗਿਆ, ਤੇ ਲੱਗਦਾ ਇਹ ਆ ਵੀ ਇਹ ਚਮਚਾ ਹੀ ਲਾਇਆ ਗਿਆ ਇਸ ਦੇ ਵਿੱਚ ਜਿਹੜਾ, ਤੇ ਤਾਂ ਕਰਕੇ ਸਿੱਧੀ ਡਿਕਲੇਅਰ ਨਹੀਂ ਕੀਤਾ ਗਿਆ, ਕਿਉਂਕਿ ਕਾਂਗਰਸ ਨੂੰ ਵੀ ਪਤਾ, ਰਾਹੁਲ ਗਾਂਧੀ ਨੂੰ ਵੀ ਪਤਾ, ਸਾਰਿਆਂ ਨੂੰ ਪਤਾ ਵੀ ਕਮਲਨਾਥ ਦੇ ਨਾਂ ਦੇ ਉੱਤੇ ਥੋੜਾ ਜਿਹਾ ਕਿਤੇ ਕਿਤੇ ਵਿਰੋਧ ਭਾਸ਼ਾ ਆਊਗੀ। ਪਰ ਜਦੋਂ ਤੁਸੀਂ ਵੱਡੇ ਵਿਜਨ ਨਾਲ ਦੇਖਦੇ ਹੋ ਤਾਂ ਵਿਰੋਧ ਭਾਸ਼ਾ ਕਰਨ ਵਾਲੇ ਕੌਣ ਆ? ਸਿੱਖ ਆ, ਤੇ ਸਿੱਖਾਂ ਦੀ ਜਿਹੜੀ ਗਿਣਤੀ ਆ ਉਹ 2% ਆ। ਸੋ ਇਸ ਕਰਕੇ ਵੱਡੀਆਂ ਪੱਧਰ ਤੇ ਵੱਡੀਆਂ ਪਾਰਟੀਆਂ ਨੂੰ ਸ਼ਾਇਦ ਇਹ ਗੱਲਾਂ ਨਾ ਪ੍ਰਭਾਵਿਤ ਕਰਨ। ਪਰ ਇੱਕ ਪੱਖ ਇਹ ਵੀ ਆ ਵੀ ਅਸੀਂ ਭਾਵੇਂ 2% ਆ, ਪਰ 2% ਹੁੰਦੇ ਹੋਇਆਂ ਵੀ ਸਾਡਾ ਜਿਹੜਾ ਦਬਦਬਾ ਰਿਹਾ ਉਹ ਸਦਾ ਹੀ ਵੱਡੇ ਵੱਡਾ ਰਿਹਾ, ਆਮ ਲੋਕਾਂ ਨਾਲੋਂ ਵੱਡਾ ਦਬਦਬਾ ਰਿਹਾ, ਅਸੀਂ ਹਰ ਚੀਜ਼ ਚ ਵੱਧ ਚੜ ਕੇ ਹਿੱਸਾ ਲਿਆ, ਤਾਂ ਇਸ ਕਰਕੇ ਅਸੀਂ ਕਦੇ ਭੀੜ ਦਾ ਹਿੱਸਾ ਨਹੀਂ ਬਣੀ। ਇਸ ਕਰਕੇ 2% ਲੋਕਾਂ ਦਾ ਵੀ ਪ੍ਰੈਸ਼ਰ ਬਣ ਜਿਹੜਾ ਜੇ ਬਣਾ ਅਸੀਂ ਬਣਾਉਣੇ ਆ ਤਾਂ ਉਹ ਕਿਤੇ ਨਾ ਕਿਤੇ ਕਾਂਗਰਸ ਨੂੰ ਮੰਨਣਾ ਪੈਣਾ, ਚੱਲਣਾ ਪੈਣਾ। ਕਮਲਨਾਥ ਦੇ ਮਾਮਲੇ ਚ ਦੇਖੋ ਸਾਰੀ ਦੁਨੀਆ ਜਾਣਦੀ ਆ, ਪਰ ਜੇ ਸਾਡੇ ਕੁਝ ਇੱਕ ਯੂਥ ਲਿਸਨਰ ਨਹੀਂ ਜਾਣਦੇ ਉਹਨਾਂ ਨੂੰ ਦੱਸਦਿਆਂ ਜੀ ਵੀ 84 ਦਾ ਜਿਹੜਾ ਦੌਰ ਹੋਇਆ ਸੀ ਉਸ 84 ਦੇ ਦੌਰ ਦੇ ਵਿੱਚ ਇੱਕ ਮੁਲਜ਼ਮ ਕਮਲਨਾਥ ਵੀ ਨੇ, ਜਿੱਥੇ ਸੱਜਣ ਕੁਮਾਰ ਤੇ ਐਚ ਕੇ ਐਲ ਭਗਤ ਵਰਗੇ ਤੇ ਜਗਦੀਸ਼ ਟਾਈਟਲਰ ਵਰਗੇ ਮੁਲਜ਼ਮ ਸਨ, ਉਹਨਾਂ ਚੋਂ ਕੁਝ ਇੱਕ ਮੁਜਰਮ ਵੀ ਸਾਬਤ ਹੋ ਚੁੱਕੇ ਆ, ਉਹਨਾਂ ਚੋਂ ਹਲੇ ਕਮਲਨਾਥ ਹਲੇ ਵੀ ਮੁਲਜ਼ਮ ਦੇ ਤੌਰ ਦੇ ਉੱਤੇ ਜਿਹੜੇ ਪੇਸ਼ੀਆਂ ਭੁਗਤ ਰਹੇ ਆ, ਤੇ ਉਹਨਾਂ ਦੇ ਦੋਸ਼ ਇਹ ਆ ਵੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨੇੜੇ 4000 ਤੋਂ ਉੱਤੇ ਕਰੀਬ ਜਿਹੜੇ ਬੰਦਿਆਂ ਦੀ ਅਗਵਾਈ ਉਹ ਕਰ ਰਹੇ ਸੀ ਜਦੋਂ ਉੱਥੇ ਸਿੱਖਾਂ ਦੇ ਉੱਤੇ ਕਤਲੇਆਮ ਸਿੱਖਾਂ ਦਾ ਕੀਤਾ ਜਾ ਰਿਹਾ ਸੀ। ਸੋ ਭਾਵੇਂ ਹਲੇ ਤੱਕ ਕਿਸੇ ਵੀ ਕੋਰਟ ਨੇ ਕੋਈ ਸਜ਼ਾ ਨਹੀਂ ਉਹਨਾਂ ਨੂੰ ਸੁਣਾਈ, ਤੇ ਪਰ ਗੱਲ ਇਹ ਆ ਵੀ ਜੇ ਉਹਨਾਂ ਦਾ ਨਾਮ ਬੋਲ ਰਿਹਾ ਤਾਂ ਕਿਤੇ ਨਾ ਕਿਤੇ ਤਾਂ ਕੋਈ ਗੱਲ ਸੀਗੀ, ਇਹ ਤਾਂ ਹੈ ਨੀ। ਹੋਰ ਵੀ ਦਿੱਲੀ ਦੇ ਵਿੱਚ ਉਸ ਟਾਈਮ ਬਹੁਤ ਸਾਰੇ ਨੇਤਾ ਸਨ, ਹੋਰ ਵੀ ਕਾਂਗਰਸ ਦੇ ਵਿੱਚ ਬਹੁਤ ਸਾਰੇ ਨੇਤਾ ਸਨ, ਤੇ ਜੇ 4 ਜਾਂ 5 ਦਾ ਹੀ ਨਾਮ ਬੋਲਿਆ ਤਾਂ ਉਹਦਾ ਕੋਈ ਤਾਂ ਕਾਰਨ ਹੋਊਗਾ ਨਾ, ਉਹ ਕਿਤੇ ਨਾ ਕਿਤੇ ਤਾਂ ਉਹਨਾਂ ਦੀ ਸ਼ਮੂਲੀਅਤ ਹੋਣੀ ਆ। ਗੱਲ ਜ਼ਰੂਰੀ ਨਹੀਂ ਹੈ ਇਹ ਕਹਿੰਦੇ ਵੀ ਸਾਨੂੰ ਨਿੱਜੀ ਰਾਜਿਸ਼ਾਂ ਤਹਿਤ ਇਹ ਗੱਲਾਂ ਕੀਤੀਆਂ ਗਈਆਂ, ਨਿੱਜੀ ਰਾਜਿਸ਼ਾਂ ਤਹਿਤ ਹੋਰਾਂ ਦਾ ਨਾਂ ਕਿਉਂ ਨੀ ਲੈ ਦਿੱਤਾ ਗਿਆ? ਸੋ ਉਹੀ ਧੂੰਆਂ ਨਿਕਲਣ ਵਾਲੀ ਗੱਲ ਆ ਵੀ ਕਿਤੇ ਨਾ ਕਿਤੇ ਤਾਂ ਜ਼ਰੂਰ ਅੱਗ ਬਲਦੀ ਹੋਣੀ ਆ ਜੇ ਧੂੰਆਂ ਨਿਕਲਿਆ। ਸੋ ਕਮਲਨਾਥ ਦੀ ਜਿਹੜੀ ਇਹ ਸ਼ਮੂਲੀਅਤ ਉਹਨਾਂ ਦੇ ਕਾਫੀ ਆੜੇ ਆਉਂਦੀ ਰਹੀ ਆ, ਪਰ ਕਾਂਗਰਸ ਨੇ ਸਦਾ ਹੀ ਇਸ ਚੀਜ਼ ਨੂੰ ਇਗਨੋਰ ਕੀਤਾ ਤੇ ਉਹਨਾਂ ਨੂੰ ਵੇਲੇ ਵੇਲੇ ਸਿਰ ਅਹੁਦਿਆਂ ਨਾਲ ਨਵਾਜਿਆ। ਭਾਵੇਂ ਜਗਦੀਸ਼ ਟਾਈਟਲਰ ਹੋਏ, ਸੱਜਣ ਕੁਮਾਰ ਹੋਏ, ਐਚ ਕੇ ਐਲ ਭਗਤ ਤਾਂ ਚਲੋ ਮੌਤ ਹੋ ਗਈ ਉਹਨਾਂ ਦੀ, ਉਂਝ ਵੀ ਬਿਰਧ ਹੋ ਗਏ ਸੀ, ਤਾਂ ਉਹਨਾਂ ਨੂੰ ਚਾਹੇ ਆਪਣੇ ਅਹੁਦੇ ਗਵਾਉਣੇ ਪਏ ਤੇ ਉਹ ਆਪਦੇ ਉਸ ਵਕਤ ਦੇ ਜਿਹੜੇ ਮੰਤਰੀ ਸਨ ਜਾਂ ਹੋਰ ਸਨ, ਉਸ ਤੋਂ ਬਾਅਦ ਉਹਨਾਂ ਨੂੰ ਕਿਤੇ ਵੀ ਕੋਈ ਇਹੋ ਜਿਹਾ ਅਹੁਦਾ ਜਾਂ ਰੁਤਬਾ ਨਹੀਂ ਮਿਲਿਆ। ਪਿੱਛੇ ਜੇ ਇੱਕ ਥਾਂ ਦੇ ਉੱਤੇ ਤਾਂ ਇਹ ਵੀ ਪੋਜੀਸ਼ਨ ਆਈ ਸੀ ਵੀ ਰਾਹੁਲ ਗਾਂਧੀ ਇੱਕ ਸਟੇਜ ਤੇ ਸਨ ਤੇ ਜਗਦੀਸ਼ ਟਾਈਟਲਰ ਨੂੰ ਸਟੇਜ ਤੋਂ ਲਾਹ ਦਿੱਤਾ ਗਿਆ ਸੀ। ਸੋ ਕੁਝ ਕੇ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਾਂਗਰਸ ਨੂੰ ਵੀ ਪਤਾ, ਪਰ ਕਮਲਨਾਥ ਦੇ ਨਾਂ ਦੇ ਵਿੱਚ ਜੇ ਗੱਲ ਕਰੀਏ ਜਾਂ ਤਾਂ ਚਾਹੇ ਕਹਿ ਸਕਦੇ ਹਾਂ ਵੀ ਕਮਲਨਾਥ ਦੇ ਉੱਤੇ ਜਿਹੜੇ ਲੱਗੇ ਦੋਸ਼ ਆ ਉਹ ਓਡੇ ਵੱਡੇ ਨਹੀਂ ਜਿੱਡੇ ਵੱਡੇ ਦੂਜਿਆਂ ਤੇ ਆ, ਤੇ ਕਮਲਨਾਥ ਨੂੰ ਵੇਲੇ ਵੇਲੇ ਸਿਰ ਕੋਈ ਨਾ ਕੋਈ ਰੁਤਬਾ ਕਾਂਗਰਸ ਚ ਮਿਲਦਾ ਹੀ ਰਿਹਾ, ਜਿਵੇਂ ਹੁਣ ਵੀ ਉਹ ਮੱਧ ਪ੍ਰਦੇਸ਼ ਦੇ ਪ੍ਰਭਾਰੀ ਦੇ ਤੌਰ ਦੇ ਉੱਤੇ ਆਪਦਾ ਜਿਹੜਾ ਰੋਲ ਅਦਾ ਕਰ ਰਹੇ ਸਨ। ਸੋ ਹੁਣ ਇਹ ਦੇਖਣਾ ਇਹ ਬਣਦਾ ਵੀ ਇਹ ਪ੍ਰੈਸ਼ਰ ਕਿੰਨਾ ਕੁ ਪ੍ਰੈਸ਼ਰ ਜਿਹੜੇ ਲੋਕ ਉਹਨਾਂ ਤੇ ਪਾਉਂਦੇ ਆ ਤੇ ਕਿੰਨਾ ਕੁ ਪ੍ਰੈਸ਼ਰ ਕਾਂਗਰਸ ਝੱਲਦੀ ਆ ਤੇ ਕੀ ਉਹ ਆਪਦੇ ਫੈਸਲੇ ਤੇ ਅਟਲ ਰਹਿੰਦੀ ਆ ਕਿ ਨਹੀਂ ਰਹਿੰਦੀ, ਇਹ ਕੱਲ ਤੱਕ ਪਤਾ ਲੱਗ ਜੂ। ਪਰ ਅੱਜ ਦੀ ਘੜੀ ਇਹੀ ਆ ਵੀ ਮੱਧ ਪ੍ਰਦੇਸ਼ ਦਾ ਜਿਹੜਾ ਮੁੱਖ ਮੰਤਰੀ ਆ ਉਹ ਕਮਲਨਾਥ ਨੂੰ ਹੀ ਜਿਹੜਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਆ। ਦੂਜੇ ਪਾਸੇ ਜੇ ਗੱਲ ਕਰੀਏ ਤਾਂ ਅੱਜ ਜਿਹੜੇ ਤਿੰਨ ਰਾਜਾਂ ਦੇ ਵਿੱਚ ਜਿਹੜੀ ਕਾਂਗਰਸ ਆਈ ਆ ਉਹਨਾਂ ਤਿੰਨ ਰਾਜਾਂ ਚ ਨਾ ਦੋ ਰਾਜਾਂ ਦੇ ਵਿੱਚ ਨੌਜਵਾਨ ਲੀਡਰਾਂ ਨੇ ਬਹੁਤ ਪ੍ਰਭਾਵਿਤ ਕੀਤਾ, ਜਿਹ ਚ ਐਮ ਪੀ ਚ ਜੋਤੀਰਾਦਿਤ ਸਿੰਧੀਆ ਜਿਹੜੇ ਕਿ ਉਹਨਾਂ ਦੇ ਫਾਦਰ ਸਾਹਿਬ ਬਹੁਤ ਵੱਡੇ ਇੱਕ ਜਿਹੜੇ ਲੀਡਰ ਰਹੇ ਆ ਕਾਂਗਰਸ ਦੇ ਤੇ ਉਹਨਾਂ ਨੇ ਉਹਨਾਂ ਦਾ ਅਚਾਨਕ ਜਿਹੜੀ ਮੌਤ ਤੋਂ ਬਾਅਦ ਜੋਤੀਰਾਦਿਤ ਸਿੰਧੀਆ ਨੂੰ ਜਿਹੜੀ ਇੱਕ ਖਾਨਦਾਨ ਆ ਜਿਹੜਾ ਰਾਜਸੀ ਖਾਨਦਾਨ ਆ ਜੀ ਉਹਨਾਂ ਦਾ ਇਹ ਬੱਚਾ ਉਹਨੇ ਕਾਫੀ ਮਿਹਨਤ ਕੀਤੀ ਆ ਤੇ ਰਾਹੁਲ ਦੇ ਉਹ ਕਾਫੀ ਕਰੀਬ ਦੱਸਿਆ ਜਾਂਦਾ ਤੇ ਇਸ ਕਰਕੇ ਜਿਹੜਾ ਉਹ ਦਾਅਵੇਦਾਰ ਵੀ ਬਣ ਗਏ ਸੀ ਤੇ ਜਿਹੜੇ ਲੋਕ ਜਿਹੜੇ ਆਮ ਜਨਤਾ ਉਹ ਮੱਧ ਪ੍ਰਦੇਸ਼ ਚ ਕਮਲਨਾਥ ਦੇ ਬਰਾਬਰ ਤੇ ਜੋਤੀਰਾਦਿਤ ਸਿੰਧੀਆ ਨੂੰ ਜਿਹੜਾ ਮੁੱਖ ਮੰਤਰੀ ਦੇ ਤੌਰ ਤੇ ਦੇਖਣਾ ਚਾਹੁੰਦੀ ਆ ਤੇ ਰਾਹੁਲ ਦੀ ਵੀ ਕਹਿੰਦੇ ਪਸੰਦ ਆ ਪਰ ਜਿਹੜਾ ਸੋਨੀਆ ਧੜਾ ਜਾਂ ਪੁਰਾਣੇ ਧੜੇ ਆ ਉਹ ਕਹਿੰਦੇ ਆ ਵੀ ਅਸੀਂ ਕਮਲਨਾਥ ਦੀ ਜਿਹੜੀ ਪੁਰਾਣਾ ਜਿਹੜਾ ਉਹਦਾ ਟਾਈਮ ਆ ਉਹਨੇ ਮਿਹਨਤ ਕੀਤੀ ਆ ਤੇ ਅਸੀਂ ਉਹਨੂੰ ਉਹ ਦੇਣਾ ਚਾਹੁੰਦੇ ਹਾਂ। ਸੋ ਕੁੱਲ ਮਿਲਾ ਕੇ ਜਿਹੜੀ ਟੱਕਰ ਸਖ਼ਤ ਸੀ ਕੱਲ ਸਾਰਾ ਦਿਨ ਮੀਟਿੰਗਾਂ ਦਾ ਦੌਰ ਚੱਲਿਆ ਤੇ ਕਿਤੇ ਨਾ ਕਿਤੇ ਕਹਿੰਦੇ ਵਿਜੇ ਰਾਜੇ ਸਿੰਧੀਆ ਨੂੰ ਮਨਾਉਣ ਚ ਕਾਮਯਾਬ ਹੋ ਗਏ, ਜੋਤੀਰਾਦਿਤ ਸਿੰਧੀਆ ਨੂੰ ਜਿਹੜੇ ਮਨਾਉਣ ਦੇ ਵਿੱਚ ਕਾਮਯਾਬ ਹੋ ਗਏ ਜਿਹੜੀ ਕਾਂਗਰਸ ਪਾਰਟੀ ਕਮਲਨਾਥ ਦੇ ਹੱਕ ਦੇ ਵਿੱਚ। ਤੇ ਇਵੇਂ ਜੀ ਇੱਕ ਸੇਮ ਚੀਜ਼ ਹੀ ਰਾਜਸਥਾਨ ਚ ਹੋ ਰਹੀ ਹੈ। ਰਾਜਸਥਾਨ ਦੇ ਵਿੱਚ ਹੁਣ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਆ ਜਿਹੜੇ ਉਹਨਾਂ ਦਾ ਅਕਸ ਕਾਫੀ ਸਾਫ਼ ਸੁਥਰਾ ਰਿਹਾ ਤੇ ਉਹ ਪਹਿਲਾਂ ਮੁੱਖ ਮੰਤਰੀ ਵੀ ਰਹਿ ਚੁੱਕੇ ਆ, ਤਜਰਬਾ ਵੀ ਆ, ਪੁਰਾਣੇ ਕਾਂਗਰਸੀ ਆ, ਪਰ ਉਸ ਉਹਨਾਂ ਦੇ ਉੱਤੇ ਜਿਹੜਾ ਪ੍ਰੈਸ਼ਰ ਆ ਉਹ ਸਚਿਨ ਪਾਇਲਟ ਨੇ ਬਣਾਇਆ ਹੋਇਆ ਕਿਉਂਕਿ ਰਜੇਸ਼ ਪਾਇਲਟ ਇੱਕ ਬੜਾ ਹੀ ਉੱਦਮੀ ਨਾਂ ਸੀ ਕਾਂਗਰਸ ਦੇ ਵਿੱਚ ਤੇ ਇੱਕ ਬਹੁਤ ਛੋਟੇ ਲੈਵਲ ਤੋਂ ਉੱਠਿਆ ਬੰਦਾ ਸੀ ਜਿੱਥੇ ਜੋਤੀਰਾਦਿਤ ਸਿੰਧੀਆ ਇੱਕ ਖਾਨਦਾਨੀ ਜਿਹੜਾ ਰਾਜੇ ਦੀ ਜਿਹੜਾ ਖਾਨਦਾਨ ਚੋਂ ਨੇ ਸਿੰਧੀਆ ਪਰਿਵਾਰ ਚ ਨੂੰ ਉੱਥੇ ਜਿਹੜੇ ਪਾਇਲਟ ਸਨ ਉਹ ਰਜੇਸ਼ ਪਾਇਲਟ ਇੱਕ ਦੁੱਧ ਵੇਚਣ ਵਾਲੇ ਆਮ ਇਨਸਾਨ ਦੇ ਜਿਹੜੇ ਤੋਂ ਸ਼ੁਰੂ ਹੋ ਕੇ ਤੇ ਉਹਨਾਂ ਨੇ ਇੱਕ ਸਿਆਸਤ ਚ ਕਾਂਗਰਸ ਚ ਬਹੁਤ ਵੱਡਾ ਕੱਦ ਕਾਠ ਬਣਾ ਲਿਆ ਸੀ ਆਪਣੀ ਮੌਤ ਤੋਂ ਪਹਿਲਾਂ ਤੇ ਹੁਣ ਉਹਨਾਂ ਦੇ ਬੇਟੇ ਸਚਿਨ ਪਾਇਲਟ ਜਿਹੜੇ ਕਿ ਕਾਫੀ ਉੱਦਮੀ ਵੀ ਆ ਤੇ ਪੜ੍ਹੇ ਲਿਖੇ ਵੀ ਨੌਜਵਾਨ ਆ ਤੇ ਰਾਹੁਲ ਗਾਂਧੀ ਦੇ ਵੀ ਕਾਫੀ ਨੇੜੇ ਆ, ਉਹਨਾਂ ਨੇ ਵੀ ਜਿਹੜਾ ਰਾਜਸਥਾਨ ਦੇ ਵਿੱਚ ਬੜਾ ਪ੍ਰੈਸ਼ਰ ਬਣਾਇਆ ਹੋਇਆ ਕਾਂਗਰਸ ਦੇ ਉੱਤੇ ਤੇ ਜਿਹੜੇ ਉਹਨਾਂ ਦੇ ਵਿਧਾਇਕ ਆ ਤਕਰੀਬਨ 50% ਤੋਂ ਉੱਤੇ ਵਿਧਾਇਕ ਜਿਹੜੇ ਉਹਨਾਂ ਦੇ ਨਾਲ ਨੇ ਤੇ ਉਹ ਕਿਤੇ ਨਾ ਕਿਤੇ ਮੁੱਖ ਮੰਤਰੀ ਦੀ ਦੌੜ ਚ ਇਸ ਟਾਈਮ ਅਸ਼ੋਕ ਗਹਿਲੋਤ ਤੋਂ ਅੱਗੇ ਆ। ਪਰ ਜੇ ਸੀਨੀਓਰਿਟੀ ਨੂੰ ਗੱਲ ਕਰੀਏ ਜਾਂ ਟਕਸਾਲੀ ਕਾਂਗਰਸੀਆਂ ਦੀ ਗੱਲ ਕਰੀਏ ਤਾਂ ਉਹ ਅੱਜ ਵੀ ਅਸ਼ੋਕ ਗਹਿਲੋਤ ਨੂੰ ਹੀ ਦੇਣਾ ਚਾਹੁੰਦੇ ਆ ਤੇ ਸੋ ਇਹੀ ਚੀਜ਼ ਜਿਹੜੀ ਉਹਨਾਂ ਦੇ ਟਵੀਟ ਚੋਂ ਝਲਕ ਕੇ ਆਈ ਆ ਰਾਹੁਲ ਗਾਂਧੀ ਦੇ ਰਜੀਨਾ ਚ ਉਹਨਾਂ ਨੇ ਲਿਖਿਆ ਵੀ ਜਿਹੜਾ ਸਮਾਂ ਹਰ ਬੰਦੇ ਦਾ ਆਉਂਦਾ ਸੋ ਇੰਤਜ਼ਾਰ ਕਰਨਾ ਚਾਹੀਦਾ। ਸੋ ਉਹਨਾਂ ਨੇ ਇਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ ਵਿਜੇ ਰਾਜੇ ਸਿੰਧੀਆ ਤੇ ਸਚਿਨ ਪਾਇਲਟ ਨੂੰ ਵੀ ਤੁਹਾਡਾ ਵੀ ਸਮਾਂ ਆਊਗਾ ਪਰ ਤੁਸੀਂ ਇੰਤਜ਼ਾਰ ਕਰੋ। ਸੋ ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਮੁੱਖ ਮੰਤਰੀ ਤਾਂ ਹੁਣ ਤਿੰਨੇ ਸੂਬਿਆਂ ਚ ਬਣਨੀ ਆ, ਛੱਤੀਸਗੜ੍ਹ ਚ ਵੀ ਕਾਂਗਰਸ ਦਾ ਬਣਨਾ, ਪਰ ਜੇ ਕਮਲਨਾਥ ਨੂੰ ਜਿਹੜੀ ਅਹੁਦਾ ਦਿੱਤਾ ਜਾਂਦਾ ਕਿਤੇ ਨਾ ਕਿਤੇ ਸਿੱਖ ਕੌਮ ਦੇ ਵਿੱਚ ਜਾਂ ਪੰਜਾਬੀਆਂ ਦੇ ਵਿੱਚ ਇਹ ਚ ਜ਼ਰੂਰ ਇਸ ਚੀਜ਼ ਦਾ ਮਲਾਲ ਕਾਂਗਰਸ ਤੋਂ ਦੂਰੀ ਵੀ ਬਣੂਗੀ। ਨਵਜੋਤ ਸਿੰਘ ਸਿੱਧੂ ਤੇ ਪ੍ਰੈਸ਼ਰ ਆਊਗਾ ਬਹੁਤ ਜ਼ਿਆਦਾ ਕਿਉਂਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਨਵਜੋਤ ਸਿੰਘ ਸਿੱਧੂ ਇੱਕ ਤ੍ਰਿਪ ਦਾ ਇੱਕਾ ਉਹ ਬਣ ਕੇ ਚੱਲਿਆ ਤੇ ਉਹਨੇ ਜਿਹੜਾ ਵੱਡੀ ਭੂਮਿਕਾ ਨਿਭਾਈ ਆ, 85 ਰੈਲੀਆਂ ਕੀਤੀਆਂ ਤੇ ਕਿਸੇ ਵੀ ਰੈਲੀ ਦੇ ਉੱਤੇ ਉਹਨਾਂ ਦਾ ਜਿਹੜਾ ਕੈਂਡੀਡੇਟ ਉਹ ਹਾਰਿਆ ਨਹੀਂ। ਸੋ ਇਹ ਵੱਡੀਆਂ ਗੱਲਾਂ ਜਿਹੜੀਆਂ ਹੋਈਆਂ ਤੇ ਉਹਦੇ ਲਈ ਨਵਜੋਤ ਸਿੱਧੂ ਦੇ ਉੱਤੇ ਪ੍ਰੈਸ਼ਰ ਬਣਨਾ ਲਾਜ਼ਮੀ ਆ ਵੀ ਉਹ ਵੀ ਜਵਾਬਦੇਹ ਹੋਣਗੇ ਲੋਕਾਂ ਨੂੰ ਵੀ ਤੁਸੀਂ ਉਸ ਕਾਂਗਰਸ ਲਈ ਇੰਨੀ ਮਿਹਨਤ ਕੀਤੀ ਜਿਹੜੀ ਕਾਂਗਰਸ ਸਿੱਖਾਂ ਦੇ ਘਾਣ ਕਰਨ ਵਾਲਿਆਂ ਨੂੰ ਇੱਕ ਰੁਤਬਿਆਂ ਨਾਲ ਨਵਾਜ ਰਹੀ ਆ, ਅਹੁਦਿਆਂ ਨਾਲ ਨਵਾਜ ਰਹੀ ਆ। ਪਰ ਰੌਲਾ ਤਾਂ ਇਹ ਆ ਜਾਂਦਾ ਜੀ ਵੀ ਇਹ ਸਿਆਸਤ ਦੇ ਕਚਰੇ ਚ ਸਿਆਸਤ ਦੀ ਗੰਦਗੀ ਦੇ ਵਿੱਚ ਕੋਈ ਵੀ ਚੰਗਾ ਹੈ ਹੀ ਨਹੀਂ। ਜੇ ਹੁਣ ਅਸੀਂ ਉਹਨਾਂ ਤੋਂ ਬਚਾਂਗੇ ਤਾਂ ਦੂਜੇ ਪਾਸੇ ਫਿਰ ਜਿਹੜਾ RSS ਤੇ ਮੋਦੀ ਦਾ ਜਿਹੜਾ ਇੱਕ ਗਲਬਾ ਉਹ ਹੋਰ ਪ੍ਰਚੰਡ ਹੋਊਗਾ ਤੇ ਜਦੋਂ ਉਹਨਾਂ ਦਾ ਗਲਬਾ ਹੋਰ ਪ੍ਰਚੰਡ ਹੋਊਗਾ ਹੋਰ ਧੱਕਾ ਕਰਨਗੇ। ਸੋ ਇਹ ਕੁਝ ਕੁ ਚੀਜ਼ਾਂ ਸਾਨੂੰ ਨਾ ਮਾਇਨੇ ਰੱਖਦੀਆਂ ਵੀ ਅਸੀਂ ਜਾਂ ਤਾਂ ਸਾਡੇ ਕੋਲੇ ਕੋਈ ਤੀਜਾ ਬਦਲ ਹੋਵੇ, ਤੀਜਾ ਬਦਲਾ ਸਾਡਾ ਹਜੇ ਤਾਈਂ ਕੋਈ ਉਹਦੇ ਪੈਰ ਨਹੀਂ ਲੱਗਣ ਦਿੰਦਾ, ਕੋਈ ਜੇ ਲਾਉਂਦਾ ਸੀ ਪੈਰ ਤਾਂ ਉਹ ਉਹਨਾਂ ਤੋਂ ਵੱਡੀਆਂ ਗਲਤੀਆਂ ਹੋਈਆਂ। ਉਹਨਾਂ ਉਹ ਵੀ ਬੰਦਾ ਕਈ ਵਾਰੀ ਹਵਾ ਚ ਨਹੀਂ ਆ ਜਾਂਦਾ, ਉਹ ਉਦੋਂ ਹਵਾ ਚ ਆ ਗਏ, ਉਦੋਂ ਬੇੜਾ ਆਇਆ ਸੀ ਤੀਜੇ ਬਦਲ ਦਾ ਦਿੱਲੀ ਚ ਜਿਹੜੀ ਕਲੀਨ ਸਵੀਪ ਹੋਇਆ ਸੀ ਤੇ ਪੰਜਾਬ ਚ ਦਿੱਲੀ ਨਾਲੋਂ ਵੀ ਵੱਡਾ ਕਲੀਨ ਸਵੀਪ ਹੋ ਸਕਦਾ ਸੀ ਜੇ ਜਿਹੜੇ ਟਾਈਮ ਚ ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਤੇ ਬੈਂਸ ਭਰਾ ਤੇ ਹੋਰ ਸਾਰੇ ਰਲ ਕੇ ਮਨਪ੍ਰੀਤ ਤੋਂ ਲੈ ਕੇ ਸਾਰੇ ਜਾਣੇ ਰਲ ਕੇ ਜਦੋਂ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਸਨ ਤੇ ਸਾਰਿਆਂ ਦਾ ਅਕਸ਼ ਵੀ ਸਾਫ਼ ਸੁਥਰਾ ਸੀ ਤੇ ਉਸ ਟਾਈਮ ਪੋਜੀਸ਼ਨ ਇਹ ਹੋਣੀ ਸੀ ਵੀ ਮੈਨੂੰ ਨੀ ਲੱਗਦਾ ਸੀ ਵੀ 117 ਸੀਟਾਂ ਦੇ ਵਿੱਚੋਂ ਕੋਈ ਸੀਟ ਮਿਸ ਹੋ ਜਾਂਦੀ ਜੇ ਉਸ ਟਾਈਮ ਦੇ ਉੱਤੇ ਆਮ ਆਦਮੀ ਪਾਰਟੀ ਨੇ ਆਪਦਾ ਹੋਮਿਓ ਤਿਆਗ ਕੇ ਤੇ ਇੱਕ ਲੋਕ ਭਲਾਈ ਫੈਸਲਾ ਲੈ ਲਿਆ ਹੁੰਦਾ, ਲੋਕਾਂ ਦੇ ਹੱਕ ਦੀ ਗੱਲ ਕਰ ਲਈ ਹੁੰਦੀ, ਪਰ ਅੱਜ ਉਸ ਉਹਨਾਂ ਨੇ ਮਿਸ ਜੱਜ ਕੀਤਾ ਉਸ ਟਾਈਮ ਦੇ ਵਿੱਚ ਇਸ ਚੀਜ਼ ਨੂੰ ਤੇ ਅੱਜ ਜਿਹੜੀ ਉਹ ਅਸੀਂ ਭੁਗਤ ਰਹੇ ਹਾਂ ਉਹਨਾਂ ਚੀਜ਼ਾਂ ਨੂੰ, ਅੱਜ ਸਾਹਮਣੇ ਆ ਸਾਰੀਆਂ ਗੱਲਾਂ। ਸੋ ਨਵਜੋਤ ਸਿੰਘ ਸਿੱਧੂ ਦੇ ਉੱਤੇ ਮੇਰੇ ਹਿਸਾਬ ਨਾਲ ਜਿਹੜੇ ਕਮਲਨਾਥ ਦੇ ਡਿਸੀਜਨ ਤੋਂ ਬਾਅਦ ਵੱਡਾ ਪ੍ਰੈਸ਼ਰ ਆਊਗਾ। ਵੈਸੇ ਦੇਖੋ ਹੁਣ ਉਹ ਕੀ ਬਿਆਨਬਾਜ਼ੀ ਦਿੰਦੇ ਆ, ਕਿਉਂਕਿ ਚੁੱਪ ਰਹਿਣ ਵਾਲੇ ਤਾਂ ਹੈ ਨੀ, ਕੋਈ ਨਾ ਕੋਈ ਟੇਢੀ ਮਿੰਗੀ ਗੱਲ ਤਾਂ ਜ਼ਰੂਰ ਕਰਨਗੇ, ਪਰ ਦੂਜੇ ਪਾਸੇ ਇਹ ਆ ਇਸ ਟਾਈਮ ਜਿਹੜੇ ਰਾਹੁਲ ਗਾਂਧੀ ਨੇ ਜਿਹੜਾ ਉਹਨਾਂ ਦਾ ਰੁਤਬਾ ਤੇ ਜਾਂ ਉਹਨਾਂ ਨੂੰ ਅੱਗੇ ਲੈ ਕੇ ਆਉਂਦਾ, ਕੱਲ ਇੱਕ ਸਪੈਸ਼ਲ ਮੀਟਿੰਗ ਚ ਵੀ ਉਹਨਾਂ ਨੂੰ ਥਾਂ ਦਿੱਤਾ, ਤਾਂ ਉਹ ਉਸ ਹਿੰਟ ਦੇ ਰਿਹਾ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਪਲਾਂਟ ਕੀਤਾ ਜਾ ਰਿਹਾ, ਜੋ ਕਿ ਮੈਨੂੰ ਲੱਗਦਾ ਕਾਂਗਰਸ ਦੀ ਦੂਜੀ ਗਲਤੀ ਹੋਊਗੀ, ਵੱਡੀ ਗਲਤੀ ਜਿਹੜੀ ਮੇਰਾ ਮੰਨਣਾ। ਜੇ ਨਵਜੋਤ ਸਿੰਘ ਸਿੱਧੂ ਨੂੰ ਇਕੱਲੇ ਪੰਜਾਬ ਚ ਪਲਾਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਹਨਾਂ ਦੀ ਵੱਡੀ ਗਲਤੀ ਹੋਊਗੀ, ਉਹ ਪੰਜਾਬ ਨੀ, ਉਹ ਹਰ ਬੰਦੇ ਦਾ ਇੱਕ ਲੈਵਲ ਹੁੰਦਾ। ਮੈਂ ਰਾਤ ਹੀ ਆਪਣਾ ਸੰਪਾਦਕੀ ਲਿਖਿਆ ਸੀ ਅਖਬਾਰ ਦਾ ਤੇ ਮੈਂ ਉਹਦੇ ਵਿੱਚ ਇੱਕ ਲਾਈਨ ਲਿਖੀ ਸੀ ਵੀ ਕੀ ਇੱਕ ਸਰਜਨ ਜਿਹੜਾ ਇੱਕ ਸਰਜਨ ਆ ਤੇ ਆਪਰੇਸ਼ਨ ਕਰਨ ਦਾ ਮਾਹਰ ਆ, ਉਹਨੂੰ ਅਸੀਂ ਸਿਰਫ ਫਲੂ ਦੀ ਦਵਾਈ ਦੇਣ ਲਈ ਬਿਠਾ ਸਕਦੇ ਹਾਂ, ਓਪੀਡੀ ਤੇ ਟੈਸਟ ਕਰਨ ਲਈ ਬਿਠਾ ਸਕਦੇ ਹਾਂ। ਸੋ ਇਹ ਗੱਲ ਸੋਚਣੀ ਪੈਣੀ ਆ ਕਾਂਗਰਸ ਨੂੰ ਵੀ ਸਿੱਧੂ ਦਾ ਲੈਵਲ ਆ, ਇੱਕ ਨੈਸ਼ਨਲ ਲੈਵਲ ਦਾ ਲੀਡਰ ਆ ਉਹ, ਤੇ ਉਹਦੇ ਚ ਕੁਆਲਿਟੀ ਆ, ਉਹਦੀ ਪਛਾਣ ਆ, ਬੱਚੇ ਬੱਚੇ ਨਾਲ ਪਛਾਣ ਐਜ ਏ ਕ੍ਰਿਕੇਟਰ ਤੌਰ ਤੇ, ਐਜ ਏ ਟੀਵੀ ਆਰਟਿਸਟ ਤੌਰ ਤੇ, ਉਹਦਾ ਲਾਹਾ ਲੈ ਕੇ ਉਹਨੂੰ ਨੈਸ਼ਨਲ ਲੀਡਰ ਬਣਾਇਆ ਜਾ ਸਕਦਾ, ਨਾ ਕਿ ਉਹਦਾ ਟੈਲੈਂਟ ਆ ਜਿਹੜਾ ਪੰਜਾਬ ਦੇ ਵਿੱਚ ਉਹਨੂੰ ਖਪਾਇਆ ਜਾਵੇ ਜਾਂ ਖਤਮ ਕੀਤਾ ਜਾਵੇ। ਪਰ ਅੱਜ ਦੀ ਘੜੀ ਜਿਹੜੀ ਕਾਂਗਰਸ ਆ ਉਹ ਕੈਪਟਨ ਦੇ ਉੱਤਰਾਦਾਈ ਦੇ ਤੌਰ ਦੇ ਉੱਤੇ ਜਿਹੜੀ ਨਵਜੋਤ ਸਿੰਘ ਸਿੱਧੂ ਨੂੰ ਪਲਾਂਟ ਕਰਨ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ।
ਜੀ ਸੋ ਬ੍ਰਾਂਚ ਸਰਵਰ ਜਗਤਾਰ ਢੁੱਡੀ ਤੇ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਅਕਾਲੀ ਦਲ ਦੇ ਮਾਫ਼ੀ ਯਾਚਨਾ ਵਾਲਾ ਰੇੜਕਾ ਖਤਮ ਹੋ ਗਿਆ, ਕੀ ਤੁਹਾਨੂੰ ਲੱਗਦਾ ਇਹਦੇ ਨਾਲ ਅਕਾਲੀ ਦਲ ਨੂੰ ਕੋਈ ਫਾਇਦਾ ਹੋਵੇਗਾ? ਤੇ ਦੂਸਰਾ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਇਸ ਖਿਮਾ ਯਾਚਨਾ ਵਿੱਚ ਸ਼ਾਮਿਲ ਹੋਣਾ ਕਿੱਥੋਂ ਤੱਕ ਵਾਜਬ ਹੈ? ਤੇ ਨਾਲ ਹੀ ਜੀ ਪੁੱਛ ਰਿਹਾ ਕਹਿੰਦੇ ਕਿ ਕੀ ਸਿੱਧੂ ਹੁਣ ਪੰਜਾਬ ਨੂੰ ਛੱਡ ਕੇ ਦਿੱਲੀ ਜਾਵੇਗਾ? ਦੀਪਰਾਜ ਸਾਹਿਬ
ਦੇਖੋ ਇੱਕ ਇੱਕ ਗੱਲ ਕਰੀਏ ਤਾਂ ਇਹ ਹੈ ਵੀ ਜਿਹੜੀ ਤਾਂ ਖਿਮਾ ਯਾਚਨਾ ਦਾ ਮਸਲਾ, ਹਰ ਪਾਰਟੀ ਚਾਹੁੰਦੀ ਹੈ ਵੀ ਅਸੀਂ ਕਿਵੇਂ ਨਾ ਕਿਵੇਂ ਆਪਦੇ ਆਪ ਨੂੰ ਕਲੀਨ ਚਿੱਟ ਦੇ ਲਈਏ। ਸੋ ਉਹਦੇ ਚ ਕਈ ਤਰੀਕੇ ਹੁੰਦੇ ਆ, ਜਦੋਂ ਤਾਂ ਸਰਕਾਰਾਂ ਹੁੰਦੀਆਂ ਤਾਂ ਉਹ ਤੱਕ ਬਹਾਨੇ ਬਣਾ ਲਏ ਜਾਂਦੇ ਆ, ਸਰਕਾਰਾਂ ਦੇ ਜ਼ਰੀਏ ਕਲੀਨ ਚਿੱਟ ਦਵਾ ਲਈ ਜਾਂਦੀ ਆ ਆਪਦੇ ਆਪ ਨੂੰ। ਜਦੋਂ ਤੁਸੀਂ ਸਰਕਾਰਾਂ ਤੋਂ ਬਾਹਰ ਆ ਤਾਂ ਉਦੋਂ ਤੁਹਾਡੇ ਕੋਲੇ ਇੱਕ ਦੋ ਹੀ ਆਪਸ਼ਨ ਆ, ਤੇ ਜਿਹਨਾਂ ਚੋਂ ਆਪਸ਼ਨ ਸੀਗੀ ਵੀ ਉਹ ਖੁਦ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਤੇ ਆਪਦੇ ਆਪ ਨੂੰ ਜਿਹੜਾ ਕਲੀਨ ਚਿੱਟ ਦਿੰਦੇ, ਤੇ ਉਹ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਆ। ਇਹ ਜਿਹੜਾ ਅੱਜ ਕੱਲ ਜਿਹੜਾ ਜਾਗਰੂਕ ਲੋਕ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਡਰਾਮਾ ਸੀ, ਕਿਸ ਪੱਧਰ ਦਾ ਡਰਾਮਾ ਸੀ, ਪਰ ਇਹਦੇ ਨਾਲ ਜਿਹੜਾ ਅਕਾਲੀ ਕਾਰਿਆਕਰਤਾ ਜਾਂ ਜਿਹੜੇ ਅਕਾਲੀ ਲੀਡਰ ਆ ਉਹ ਕਿਤੇ ਨਾ ਕਿਤੇ ਜਵਾਬ ਉਹਨਾਂ ਕੋਲੇ ਬਣ ਗਿਆ, ਇੱਕ ਜਵਾਬ ਆ ਗਿਆ ਉਹਨਾਂ ਕੋਲੇ, ਲੋਕਾਂ ਨੂੰ, ਲੋਕਾਂ ਦੇ ਸਵਾਲਾਂ ਦਾ ਜਵਾਬ ਉਹ ਦੇ ਸਕਦੇ ਆ। ਜਦੋਂ ਲੋਕ ਉਹਨਾਂ ਨੂੰ ਪੁੱਛਣਗੇ ਵੀ ਤੁਸੀਂ ਇਹ ਕੁਛ ਕੀਤਾ ਤੇ ਤੁਸੀਂ ਉਹਦੇ ਬੱਟੇ ਕੀ ਕੀਤਾ, ਤਾਂ ਉਹ ਕਹਿਣਗੇ ਜੀ ਅਸੀਂ ਪਸ਼ਚਾਤਾਪ ਕੀਤਾ। ਸੋ ਹਰ ਕਾਰਿਆਕਰਤਾ ਕੋਲੇ ਇੱਕ ਇਹ ਆ ਗਈ ਗੱਲ ਵੀ ਅਸੀਂ ਮੰਨ ਲਿਆ ਜੀ ਗਲਤੀ, ਮੰਨ ਲੈਣੀ ਵੀ ਬਹੁਤ ਵੱਡੀ ਚੀਜ਼ ਆ, ਤੇ ਵੀ ਅਸੀਂ ਏਡਾ ਵੱਡਾ ਦਲੇਰੀ ਵਾਲਾ ਫੈਸਲਾ ਲਿਆ ਜੀ, ਅਸੀਂ ਖੁਦ ਮੰਨ ਕੇ ਤੇ ਗਲਤੀ ਮੰਨੀ ਆ ਤੇ ਆਪਦੇ ਆਪ ਨੂੰ ਕਲੀਨ ਚਿੱਟ ਜਿਹੜੀ ਦਿੱਤੀ ਆ, ਸੋ ਉੱਥੇ ਸੇਵਾ ਕੀਤੀ ਆ। ਸੋ ਇਸ ਕਰਕੇ ਉਹਦਾ ਫਾਇਦਾ ਤਾਂ ਇਹੀ ਰਹੂਗਾ ਵੀ ਇੱਕ ਆਤਮ ਸੰਤੁਸ਼ਟੀ ਮਿਲੂਗੀ। ਦੂਜੇ ਪਾਸੇ ਜਿਹੜਾ ਇਹਨਾਂ ਨੇ ਲਿਖਿਆ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਉੱਥੇ ਹਾਜ਼ਰ ਹੋਣਾ, ਪਹਿਲੀ ਗੱਲ ਤਾਂ ਤੁਸੀਂ ਮਾਸਟਰ ਜੀ ਇਹ ਗੱਲ ਕਿਵੇਂ ਸਮਝ ਰਹੇ ਹੋ ਵੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੋ ਡਿਫਰੈਂਟ ਚੀਜ਼ਾਂ? ਇਹੀ ਤਾਂ ਰੌਲਾ, ਦੋ ਚੀਜ਼ਾਂ ਹੈ ਹੀ ਨੀ ਹੈ ਡਿਫਰੈਂਟ, ਇਹ ਦੋਨੇ ਹੀ ਇੱਕ ਚੀਜ਼ ਆ ਜੀ। ਤੇ ਬਿਲਕੁਲ ਜੀ, ਸੋਰੀ ਮੈਂ ਮਾਫ਼ੀ ਚਾਹੂੰਗਾ, ਤੇ ਥੋੜੀ ਜਿਹੀ ਪ੍ਰੋਬਲਮ ਆਈ ਸੀ। ਇਹ ਸ਼੍ਰੋਮਣੀ ਕਮੇਟੀ ਤੇ ਜੇ ਗੱਲ ਕਰੀਏ ਅਕਾਲੀ ਦਲ ਦੀ, ਸ਼੍ਰੋਮਣੀ ਅਕਾਲੀ ਦਲ ਦੋਨੇ ਇੱਕੋ ਹੀ ਗੱਲ ਆ ਜੀ। ਸ਼੍ਰੋਮਣੀ ਅਕਾਲੀ ਦਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਿਯੁਕਤ ਕਰਦਾ ਰਿਹਾ ਹੁਣ ਤੱਕ, ਲਿਫਾਫਿਆਂ ਚੋਂ ਨਿਕਲਣ ਵਾਲੀਆਂ ਅਸੀਂ ਗੱਲਾਂ ਕਰਦੇ ਰਹੇ ਹਾਂ। ਇੱਕ ਦਿਖਾਵੇ ਲਈ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਆ, ਲੋਕ ਕਮੇਟੀ ਆ, ਪਰ ਅਸਲ ਦੇ ਵਿੱਚ ਜਿਹੜਾ ਉਹਦੇ ਤੇ ਗੱਲਬਾਤ ਹੁਣ ਤੱਕ ਉਹ ਬਾਦਲ ਪਰਿਵਾਰ ਦਾ ਹੈ। ਇਹ ਤਾਂ ਜਦੋਂ ਇਲੈਕਸ਼ਨ ਹੁੰਦੇ ਆ ਸ਼੍ਰੋਮਣੀ ਕਮੇਟੀ ਦੇ, ਉਸ ਟਾਈਮ ਦੇ ਵਿੱਚ ਸਾਰੀਆਂ ਸੀਟਾਂ ਦੇ ਉੱਤੇ ਜੇ ਸਾਰੇ ਲੋਕ ਆ ਕੇ ਆਪੋ ਜਿਹੜੇ ਡਿਜ਼ਰਵਿੰਗ ਲੋਕ ਆ ਉਹਨਾਂ ਨੂੰ ਖੜੇ ਕਰਨ, ਪੂਰਨ ਜਿਹੜੇ ਸਿੱਖੀ ਲਈ ਚਿੰਤਿਤ ਲੋਕ ਆ, ਤਾਂ ਜਾ ਕੇ ਕਿਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਿਫਾਫੇ ਚੋਂ ਨਿਕਲਣ ਨੂੰ ਹਟੂਆ ਤੇ ਉੱਥੇ ਵੋਟਾਂ ਪੈਣਗੀਆਂ। ਪਰ ਇਹ ਹਲੇ ਹੁੰਦਾ ਨੀ, ਤੇ ਇਹ ਹੁੰਦਾ ਨੀ ਤਾਂ ਫਿਰ ਅਸੀਂ ਕਿਵੇਂ ਇਹਨਾਂ ਦੋਨਾਂ ਨੂੰ ਵੱਖ ਤੌਰ ਤੇ ਨਹੀਂ ਦੇਖ ਸਕਦੇ, ਇਹ ਇੱਕ ਹੀ ਆ। ਤੀਜੀ ਨਵਜੋਤ ਸਿੱਧੂ ਦੇ ਮਾਮਲੇ ਚ ਮੈਂ ਪਹਿਲਾਂ ਹੀ ਖ਼ਬਰ ਚ ਦੱਸ ਚੁੱਕਿਆ ਵੀ ਕੀ ਉਹ ਦਿੱਲੀ ਜਾਊਗਾ। ਮੇਰਾ ਮੰਨਣਾ ਨੂੰ ਦਿੱਲੀ ਜਾਣਾ ਚਾਹੀਦਾ। ਮੈਂ ਤਾਂ ਕੱਲ ਦੇ ਆਪਦੇ ਲੇਖ ਦੇ ਵਿੱਚ ਵੀ ਇਹ ਲਿਖਿਆ ਵੀ ਜਿਵੇਂ ਸੋਨੀਆ ਗਾਂਧੀ ਨੇ ਕੁਰਬਾਨੀ ਦਿੱਤੀ ਤੇ ਮਨਮੋਹਨ ਸਿੰਘ ਨੂੰ ਜਿਹੜਾ ਪ੍ਰਧਾਨ ਮੰਤਰੀ ਦੇ ਤੌਰ ਤੇ ਲੈ ਕੇ ਆਈ ਤੇ 10 ਸਾਲ ਮਨਮੋਹਨ ਸਿੰਘ ਨੇ ਜਿਹੜੀ ਦੇਸ਼ ਦੀ ਸੇਵਾ ਕੀਤੀ ਆ, ਤੇ ਇਵੇਂ ਜੇ ਅੱਜ ਰਾਹੁਲ ਗਾਂਧੀ ਇੱਕ ਆਪਦਾ ਬੜੱਪਣ ਦਿਖਾ ਕੇ ਤੇ ਉਹ ਕਿੰਗ ਮੇਕਰ ਦੀ ਭੂਮਿਕਾ ਜਾ ਕੇ ਨਵਜੋਤ ਸਿੱਧੂ ਇੱਕ ਹੋਰ ਸਰਦਾਰ ਨੂੰ ਅਸਰਦਾਰ ਨੂੰ ਤੇ ਸਰਦਾਰ ਨੂੰ ਮੂਹਰੇ ਲੈ ਕੇ ਆਵੇ ਤਾਂ ਉਹ ਮੈਂ ਗਰੰਟੀ ਕਰਦਾ ਵੀ ਕਾਂਗਰਸ ਅੱਜ ਕਿਸੇ ਵੀ ਜੇ ਆਹ ਪੰਜ ਸੂਬਿਆਂ ਨੂੰ ਛੱਡ ਦਈਏ, ਜਿਹੜੀ ਆ ਹੁਣ ਇਲੈਕਸ਼ਨਾਂ ਨੂੰ ਛੱਡ ਦਈਏ, ਕਿਤੇ ਵੀ ਬੀਜੇਪੀ ਦੇ ਬਰਾਬਰ ਨਹੀਂ ਖੜਦੀ। ਕਾਂਗਰਸ ਕੋਲੇ ਕਮੀ ਆ ਤਾਂ ਕਮਾਂਡ ਦੀ, ਲੀਡਰਸ਼ਿਪ ਦੀ। ਉਹਨਾਂ ਕੋਲੇ ਲੀਡਰਸ਼ਿਪ ਆ ਜਿਹੜੀ ਉਹ ਉਸ ਲੈਵਲ ਦੀ ਨਹੀਂ ਹੈ ਜਿਹੜੇ ਲੈਵਲ ਦਾ ਮੋਦੀ ਆ। ਮੋਦੀ ਦੇ ਜਿੰਨੇ ਤੀਰ ਆ ਉਹਦੇ ਤਰਕਸ ਚ, ਉਹਨਾਂ ਦੇ ਜਵਾਬ ਲਈ ਵੀ ਉਹਨਾਂ ਦਾ ਜਿਹੜਾ ਬਚਾਓ ਲਈ ਤੇ ਉਹਨਾਂ ਦੇ ਅਟੈਕ ਲਈ ਉਦੋਂ ਵੱਧ ਜਿਹੜਾ ਤਰਕਸ ਦੇ ਤੀਰ ਹੋਣੇ ਚਾਹੀਦੇ ਆ, ਤੇ ਉਹ ਇਸ ਟਾਈਮ ਨਵਜੋਤ ਸਿੰਘ ਸਿੱਧੂ ਕੋਲੇ ਹੈਗੇ ਆ। ਨਵਜੋਤ ਸਿੰਘ ਸਿੱਧੂ ਇੱਕ ਫੁੱਲ ਪੈਕੇਜ ਆ ਜਿਹੜਾ ਜੇ ਮੰਨਿਆ ਜਾਵੇ ਤਾਂ ਉਹ ਫੁੱਲ ਪੈਕੇਜ ਆ। ਉਹਦੇ ਕੋਲੇ ਜੁਮਲੇ ਆ, ਉਹਦੇ ਕੋਲੇ ਗੰਗਾ ਗਏ ਗੰਗਾ ਰਾਮ ਬਣਨ ਦੀਆਂ ਕਾਬਲੀਅਤ ਆ, ਉਹਦੇ ਕੋਲੇ ਕਿਸੇ ਵੀ ਬੰਦੇ ਨੂੰ ਭਰਮਾਉਣ ਲਈ ਜਿਹੜੀਆਂ ਬਾਤਾਂ ਦੇ ਬਟੰਗੜ ਆ, ਜੋ ਸਿਆਸਤ ਚ ਚੀਜ਼ਾਂ ਚਾਹੀਦੀਆਂ ਹੁੰਦੀਆਂ। ਇਹ ਇਹਨਾਂ ਨੂੰ ਬੁਰਾ ਨਾ ਕਹੋ, ਇਹ ਬੁਰੀਆਂ ਨੀ ਹੈ ਗੱਲਾਂ, ਇਹ ਸਿਆਸਤ ਦਾ ਇੱਕ ਹਿੱਸਾ। ਇੱਕ ਕਰੈਕਟਰ ਦੇ ਇੱਕ ਕਰੈਕਟਰ ਹੁੰਦਾ, ਜੇ ਤੁਸੀਂ ਕਿਸੇ ਚੀਜ਼ ਦਾ ਕਰੈਕਟਰ ਰੋਲ ਪਲੇ ਕਰਦੇ ਹੋ, ਮੰਨ ਲਓ ਮੈਂ ਬਾਪ ਦਾ ਰੋਲ ਪਲੇ ਕਰ ਰਿਹਾ ਤਾਂ ਮੈਨੂੰ ਬਾਪ ਵਰਗੀਆਂ ਕੁਆਲਿਟੀਆਂ ਆਪਦੇ ਵਿੱਚ ਲਿਆਉਣੀਆਂ ਪੈਣਗੀਆਂ। ਸੋ ਇਹੀ ਚੀਜ਼ ਇੱਕ ਲੀਡਰ ਦੇ ਵਿੱਚ ਜਿਹੜੇ ਰੋਲ ਹੋਣੇ ਚਾਹੀਦੇ, ਲੀਡਰ ਦੇ ਵਿੱਚ ਜਿਹੜੀਆਂ ਗੱਲਾਂ ਹੋਣੀਆਂ ਚਾਹੀਦੀਆਂ, ਉਹੀ ਚੀਜ਼ ਆ ਇੱਥੇ। ਸੋ ਨਵਜੋਤ ਸਿੱਧੂ ਇੱਕ ਫੁੱਲ ਪੈਕੇਜ ਆ, ਉਸ ਪੈਕੇਜ ਦਾ ਲਾਹਾ ਲੈਣਾ ਚਾਹੀਦਾ। ਉਹਦੀ ਸਭ ਤੋਂ ਪਲੱਸ ਪੁਆਇੰਟ ਇਹ ਆ ਵੀ ਉਹਦੀ ਜਿਹੜੀ ਪਛਾਣ ਆ ਉਹ ਨੈਸ਼ਨਲ ਵਾਈਡ ਆ। ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਕੇਰਲਾ ਚ ਲਿਜਾ ਕੇ ਖੜਾ ਕਰ ਦਿਓ ਵੀ ਭਾਈ ਇਹ ਕਾਂਗਰਸ ਦੀ ਸਪੋਰਟ ਕਰਨਾ ਆ, ਤੇ ਉੱਥੇ ਬਰਤਾਤ ਉਹ ਲੋਕਾਂ ਦੀ ਆਉਣਗੇ, ਪੁੱਛਣਗੇ ਵੀ ਇਹ ਕੌਣ ਆ। ਪਰ ਜੇ ਨਵਜੋਤ ਸਿੱਧੂ ਨੂੰ ਇੰਡੀਆ ਦੇ ਕਿਸੇ ਕੋਨੇ ਚ ਲਿਜਾ ਕੇ ਖੜਾ ਕਰ ਦੇਵੋਗੇ ਤੇ ਕੋਈ ਉਹਨੂੰ ਕ੍ਰਿਕੇਟਰ ਦੇ ਰੂਪ ਚ ਜਾਣਦਾ, ਕੋਈ ਉਹਨੂੰ ਟੀਵੀ ਆਰਟਿਸਟ ਦੇ ਰੂਪ ਚ ਜਾਣਦਾ, ਉਹ ਹਰ ਬੰਦੇ ਕੋਲੇ ਉਹਦੀ ਪਹਿਚਾਣ ਆ, ਹਰ ਬੰਦੇ ਨੂੰ ਪਤਾ ਉਹਦਾ ਬਾਰੇ ਚ। ਸੋ ਇਸ ਕਰਕੇ ਮੇਰੇ ਹਿਸਾਬ ਨਾਲ ਨਵਜੋਤ ਸਿੱਧੂ ਨੂੰ ਨੈਸ਼ਨਲ ਤੌਰ ਤੇ ਕਾਂਗਰਸ ਨੂੰ ਯੂਜ਼ ਕਰਨਾ ਚਾਹੀਦਾ ਤੇ ਨੈਸ਼ਨਲ ਲੀਡਰ ਦੇ ਤੌਰ ਤੇ ਇਹ ਅਪਰੋਚ ਕਰਨੀ ਚਾਹੀਦੀ ਆ। ਤੇ ਦੂਜੇ ਪਾਸੇ ਜਿਹੜਾ ਉਹਨਾਂ ਦਾ ਪਿਛੋਕੜ ਰਿਹਾ ਨਾ, ਪਿਛੋਕੜ ਬਹੁਤ ਮਾਇਨੇ ਰੱਖਦਾ। ਇੱਕ ਬੰਦਾ ਜਿਹੜਾ ਰੂਹ ਦੇ ਵਿੱਚ ਪਲਿਆ ਹੋਵੇ, ਬੜਾ ਸੋਹਲ ਹੋਵੇ, ਜ਼ਿੰਦਗੀ ਦੇ ਵਿੱਚ ਕੁਛ ਕੀਤਾ ਨਾ ਹੋਵੇ, ਉਹ ਬੰਦਾ ਉਹ ਉਹੋ ਜਿਹੀਆਂ ਪੋਜੀਸ਼ਨਾਂ ਨੂੰ ਨਹੀਂ ਝੇਲ ਸਕਦਾ। ਜੇ ਮੈਂ ਰਾਹੁਲ ਗਾਂਧੀ ਦੀ ਗੱਲ ਕਰਾਂ ਤਾਂ ਉਹ ਰੂਹਾਂ ਚ ਪਲਿਆ ਹੋਇਆ ਬੰਦਾ ਤੇ, ਪਰ ਨਵਜੋਤ ਸਿੰਘ ਸਿੱਧੂ ਉਹ ਆ ਜਿਹਨੇ ਸੂਰਜ ਗਰਾਊਂਡ ਦੇ ਵਿੱਚ ਚੜਾਏ ਆ। 4-4 ਉੱਠ ਵਜੇ ਉੱਠ ਕੇ ਗਰਾਊਂਡ ਦੇ ਵਿੱਚ ਉਹਨੇ ਆਪਦਾ ਜੀਵਨ ਦਾ ਵੱਡਾ ਹਿੱਸਾ ਗੁਜ਼ਾਰਿਆ। ਉਹਨੇ ਮੈਲਕਮ ਮਾਰਸ਼ਲ ਵਰਗੇ ਫਾਸਟ ਬਾਲਰਾਂ ਨੂੰ ਝੱਲਿਆ, ਜਿਨ੍ਹਾਂ ਦੀ ਬਾਲ ਦੀ ਆਵਾਜ਼ ਹੀ ਸੁਣਦੀ ਹੈ, ਦਿਖਦੀ ਨਹੀਂ ਹੁੰਦੀ, ਤੇ ਉਹਨਾਂ ਨੂੰ ਝੱਲਿਆ। ਉਹਦੇ ਚ ਉਹ ਵੀ ਪੇਸ਼ੈਂਸ ਆ, ਉਹ ਸਾਰਾ ਦਿਨ ਤੋਂ ਪੰਜ ਉਹਨੇ ਫੀਲਡਿੰਗਾਂ ਕੀਤੀਆਂ, ਉਹ ਵੀ ਪੇਸ਼ੈਂਸ ਆ। ਉਹਨੇ ਉਹੋ ਜਿਹੇ ਟਾਈਮ ਚ ਟੀਮ ਚ ਵਾਪਸੀ ਕੀਤੀ ਜਿਹੜੇ ਟਾਈਮ ਚ ਲੋਕਾਂ ਨੇ ਉਹਦੇ ਤੇ ਟੈਗ ਲਾਤਾ ਸੀ ਵੀ 4 ਸਾਲ ਇੱਕ ਮੈਚ ਖੇਡ ਕੇ 4 ਸਾਲ ਉਹਨੂੰ ਆਸ਼ੀਏ ਤੇ ਬਿਠਾਤਾ ਸੀ, ਤੇ ਕਿਸੇ ਨੂੰ ਉਮੀਦ ਨਹੀਂ ਸੀ ਉਹ ਟੀਮ ਚ ਵਾਪਸੀ ਕਰ ਲੂਗਾ। ਪਰ 4 ਸਾਲਾਂ ਚ ਉਹਨੇ ਟੀਮ ਦੇ ਵਿੱਚ ਵਾਪਸੀ ਆਈ ਤੇ ਉਸ ਪੱਤਰਕਾਰ ਦੇ ਜਿਹੜੀ ਨੂੰ ਕਰਾਰਾ ਜਵਾਬ ਦਿੱਤਾ ਜਿਹਨੇ ਨੂੰ ਸਟ੍ਰੋਕਲੈਸ ਵੰਡਰ ਲਿਖਿਆ ਸੀ। ਤਾਂ ਉਹ ਇਹਦੀਆਂ ਚੀਜ਼ਾਂ ਨੂੰ ਦੇਖਣਾ ਪੈਂਦਾ, ਬੰਦੇ ਦੀ ਕੁਆਲਿਟੀ, ਬੰਦੇ ਦੇ ਕੈਰੀਅਰ ਨੂੰ ਦੇਖਣਾ ਪੈਂਦਾ ਉਹ ਕਿੱਥੋਂ ਦੀ ਹੋ ਕੇ ਨਿਕਲਿਆ, ਉਹ ਜੀਵਨ ਚੋਂ ਹੋ ਕੇ ਨਿਕਲਿਆ ਕਿ ਉਹ ਬਿਸਤਰੇ ਰਜਾਈ ਚੋਂ ਨਿਕਲਿਆ। ਸੋ ਸਿੱਧੂ ਰਜਾਈ ਚ ਬੈਠਾ ਬੰਦਾ ਨਹੀਂ ਹੈ, ਉਹ ਜੀਵਨ ਵਿੱਚੋਂ ਨਿਕਲਿਆ ਬੰਦਾ। ਸੋ ਇਸ ਕਰਕੇ ਮੈਂ ਕੋਈ ਇਹ ਨਹੀਂ ਕਹਿਣਾ ਮੈਂ ਸਿੱਧੂ ਨੂੰ ਚਹੇਤਾ, ਮੇਰਾ ਚਹੇਤਾ ਸਿੱਧੂ ਜਾਂ ਕਾਂਗਰਸ ਨੂੰ ਮੈਂ ਚਾਹੁੰਦਾ ਜਾਂ ਮੈਂ ਬੀਜੇਪੀ ਨੂੰ ਚਾਹੁੰਦਾ, ਨਾ। ਮੈਂ ਇੱਕ ਸਮੀਖਿਆਕਾਰ ਹਾਂ, ਮੈਂ ਇੱਕ ਇਮਾਨਦਾਰੀ ਨਾਲ ਸਮੀਖਿਆ ਕਰ ਰਿਹਾ। ਮੈਨੂੰ ਪਰਸਨਲ ਪਸੰਦ ਨਾ ਪਸੰਦ ਇੱਥੇ ਮੈਂ ਨਹੀਂ ਦੇਖ ਰਿਹਾ, ਪਰਸਨਲ ਪਸੰਦ ਨਾ ਪਸੰਦ ਦਾ ਇੱਥੇ ਕੋਈ ਮਾਇਨੇ ਨਹੀਂ ਰੱਖਦੀ। ਇੱਥੇ ਮਾਇਨੇ ਰੱਖਦੀ ਆ ਵੀ ਜੇ ਆਪਾਂ ਕਿਸੇ ਕਰੈਕਟਰ ਬਾਰੇ ਗੱਲ ਕਰ ਰਹੇ ਹਾਂ, ਉਹਦੀ ਅਸਲੀਅਤ ਕੀ, ਉਹਦੇ ਚ ਕੁਆਲਿਟੀਜ਼ ਆ ਤੇ ਕੀ ਉਹਦੇ ਚ ਜਿਹੜੀਆਂ ਮਾੜੇ ਕੰਮ ਆ। ਮੈਂ ਕੱਲ ਦੇ ਲੇਖ ਦੇ ਵਿੱਚ ਸਾਰੀਆਂ ਗੱਲਾਂ ਲਿਖ ਵੀ ਚੁੱਕਿਆ, ਮੈਂ ਉਹਦੇ ਚ ਉਹਨਾਂ ਦੀਆਂ ਜਿਹੜੀਆਂ ਮਾੜਾ ਪਾਣਾ ਜਿਹੜਾ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਉਹ ਵੀ ਖੁੱਲ ਕੇ ਲਿਖਿਆ, ਤੇ ਮੈਨੂੰ ਇਹ ਚ ਕੋਈ ਦੋ ਰਾਇ ਵੀ ਨਹੀਂ ਵੀ 4 ਦਿਨਾਂ ਨੂੰ ਮੈਂ ਉਹਨਾਂ ਦੇ ਖਿਲਾਫ਼ ਵੀ ਖੁੱਲ ਕੇ ਬੋਲ ਸਕਦਾ ਜੇ ਉਹਨਾਂ ਦੇ ਕੋਈ ਕਾਰਜ ਜਾਂ ਕੋਈ ਕੰਮ ਇਹੋ ਜਿਹੇ ਹੋਣਗੇ ਜਿਹੜੇ ਖੁੱਲ ਕੇ ਬੋਲਣ ਵਾਲੇ ਹੋਣਗੇ ਉਹਨਾਂ ਦੇ ਖਿਲਾਫ਼ ਤਾਂ ਬੋਲਾਂਗੇ, ਕਿਉਂਕਿ ਇਹ ਸਾਡੀ ਡਿਊਟੀ ਆ, ਅਸੀਂ ਆਪਦੀ ਡਿਊਟੀ ਨਾਲ ਇਮਾਨਦਾਰ ਰਹਿਣਾ। ਸੋ ਕੁੱਲ ਮਿਲਾ ਕੇ ਇਸ ਟਾਈਮ ਜਿਹੜਾ ਕਾਂਗਰਸ ਲਈ ਇੱਕ ਜਿਹੜਾ ਕਹਿ ਸਕਦੇ ਆ ਆਸ ਦੀ ਕਿਰਨ ਜਾਂ ਆਕਸੀਜਨ ਦਾ ਕੰਮ ਕਰ ਸਕਦਾ ਸਿੱਧੂ, ਜੋ ਉਹਨੇ ਕਰ ਵੀ ਦਿਖਾਇਆ ਤੇ ਕਾਂਗਰਸ ਚਾਹੇ ਤਾਂ ਉਹਨੂੰ ਇੰਕੇ ਦਾਮੀ ਜਿਹੜਾ ਨੈਸ਼ਨਲ ਲੀਡਰ ਦੇ ਤੌਰ ਤੇ ਲਿਜਾ ਕੇ ਤੇ ਉਹਨੂੰ ਉੱਥੇ ਉਹ ਜਿਹੜੀਆਂ 2019 ਦੇ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡਾ ਯੂ ਟਰਨ ਮਾਰ ਸਕਦੀ ਹੈ।
ਬਿਲਕੁਲ ਜੀ, ਅੱਜ ਦੀ ਖਬਰ ਬਾਰੇ ਗੱਲਬਾਤ ਕਰਦੇ ਆ। ਦਿੱਲੀ ਗੈਂਗਰੇਪ ਦੇ ਦੋਸ਼ੀਆਂ ਨੂੰ ਤੁਰੰਤ ਫਾਂਸੀ ਦੀ ਜਿਹੜੀ ਪਟੀਸ਼ਨ ਸੀ ਉਹ ਰੱਦ ਹੋ ਗਈ ਹੈ, ਸੁਪਰੀਮ ਕੋਰਟ ਨੇ ਰੱਦ ਕੀਤੀ ਹੈ। ਸੋ ਇਸ ਖਬਰ ਬਾਰੇ ਗੱਲ ਕਰਨ ਤੋਂ ਪਹਿਲਾਂ ਕੁਝ ਮੈਸੇਜ ਆ ਉਹ ਵੀ ਆਪਾਂ ਲੈ ਲਈਏ ਜੀ। ਮਾਨੀ ਬੈਨਪਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਤੁਹਾਨੂੰ ਤੇ ਸਾਰੇ ਹਰਮਨ ਪਰਿਵਾਰ ਨੂੰ, ਤੇ ਕਹਿੰਦੇ ਰੇਡੀਓ ਦੇ ਸਾਰੇ ਪਰਿਵਾਰ ਨੂੰ ਬਹੁਤ ਨਾਈਸ ਨੌਲੇਜ ਦਿੱਤੀ ਹੈ ਮਿੰਟੂ ਬਾਈ ਜੀ ਖੇਤੀ ਦੇ ਬਾਰੇ, ਤੇ ਜਿਹੜੀ ਤੁਸੀਂ ਅੰਗੂਰਾਂ ਦੀ ਫਸਲ ਬਾਰੇ ਖੇਤੀ ਨੌਲੇਜ ਦਿੱਤੀ ਹੈ ਜੀ ਉਹਦੇ ਬਾਰੇ ਥੈਂਕ ਯੂ ਕਰ ਰਹੇ ਆ ਤੁਹਾਡਾ। ਤੇ ਅੱਗੇ ਜੀ ਕੁਲਦੀਪ ਸਿੰਘ ਸਰਾਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ, ਤੇ ਬਲਰਾਜ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਵਧੀਆ ਲੱਗ ਰਿਹਾ ਜੀ, ਬਰਾੜ ਸਾਹਿਬ ਨੇ ਲਹਿਰਾਂ ਵਿੱਚ ਵਾਪਸੀ ਕੀਤੀ, ਧੰਨਵਾਦ ਜੀ। ਸੋ ਤੁਹਾਡੀ ਵਾਪਸੀ ਤੇ ਤੁਹਾਡੀ ਜਿਹੜੀ ਜੁਰਮਾਨਾ ਮਾਫ਼ੀ ਦੀ ਜਿਹੜੀ ਅਰਜ਼ੀ ਆ ਦੋਨੋਂ ਕਬੂਲ ਹੋ ਗਈਆਂ ਨੇ ਜੀ, ਤੇ ਹੁਣ ਅੱਗੇ ਹਰਜਿੰਦਰ ਸਿੰਘ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਮਿੰਟੂ ਜੀ ਤੁਸੀਂ ਬਹੁਤ ਹੀ ਸੱਚ ਕਿਹਾ ਹੈ, ਜੇਕਰ ਟਾਈਮ ਹੋਇਆ ਗੱਲ ਕਰਨੀ ਜੀ ਹਰਜਿੰਦਰ ਸਿੰਘ ਘੁੰਮਣ ਦਾ ਪਠਾਣਾ ਵਾਲੀ। ਸੋ ਬਿਲਕੁਲ ਜੀ, ਮੇਰੇ ਖਿਆਲ ਹੁਣ ਇੰਡੀਆ ਹੀ ਜਾ ਰਹੇ ਆ, ਤੁਸੀਂ ਗੱਲਬਾਤ ਕਰਿਆ ਤੇ ਨਾਲੇ ਇਹਨਾਂ ਦੇ ਵਿਆਹ ਵਾ ਥੋੜੀ ਬਹੁਤੀ ਹੈਲਪ ਕਰਾ ਦਿਓ ਜੀ ਵਿਆਹ ਦੇ ਵਿੱਚ ਵੀ, ਕਿਉਂ ਬਰਾੜ ਸਾਹਿਬ?
ਬਿਲਕੁਲ ਜੀ ਬਿਲਕੁਲ, ਮੈਂ ਖੁੱਲਾ ਸੱਦਾ ਦੇ ਰਿਹਾ ਪਹਿਲਾਂ ਵੀ ਤੇ ਜਰੂਰ ਪਹੁੰਚਿਓ ਜੀ, ਤੇ ਪਰ ਕੁੱਲ ਮਿਲਾ ਕੇ ਜਿਹੜੀ ਜਿਹੜੀ ਆਪਾਂ ਜੇ ਖਬਰਾਂ ਦੀ ਗੱਲ ਕਰੀਏ ਤਾਂ ਮੈਂ ਸਾਰਿਆਂ ਤੋਂ ਇਹੀ ਮਾਫ਼ੀ ਚਾਹੂੰਗਾ ਵੀ ਅਗਲੇ 6-7 ਵੀਕ ਫੇਰ ਮੇਰੀ ਗੈਰ ਹਾਜ਼ਰੀ ਰਹੂਗੀ ਜੀ, ਕਿਉਂਕਿ ਮੈਂ ਵਿਰੋਧੀ ਮੈਚ ਰੁੱਝਿਆ ਹੋਊਂਗਾ, ਪਰ ਕੋਈ ਗੱਲ ਨੀ, ਮੈਂ ਕੋਸ਼ਿਸ਼ ਕਰੂੰਗਾ ਆਪ ਸਭ ਨਾਲ ਕਿਵੇਂ ਨਾ ਕਿਵੇਂ ਕੋਈ ਸੰਪਰਕ ਬਣਾਈ ਰੱਖਾਂ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜਿਹੜੀ ਮੈਂ ਇੱਥੇ ਇਹੀ ਕਹਿਣਾ ਚਾਹੂੰਗਾ, ਪਹਿਲੀ ਗੱਲ ਤਾਂ ਇਹ ਵੀ ਜੋ ਵੀ ਪੰਜਾਬ ਆਊਗਾ, ਪੰਜਾਬ ਦੇ ਪੰਜਾਬ ਆਉਣਾ ਮਤਲਬ ਇੱਕ ਆਮ ਬੰਦਾ ਜਦੋਂ ਮਰਜ਼ੀ ਆ ਜਾਏ, ਪਰ ਜੋ ਮਿਨੀਮਮ ਸੀਐਮ ਬਣ ਕੇ ਆਉਣ ਦੀ ਗੱਲ ਕਰੀਏ ਤਾਂ ਉਹ ਬਾਇਆ ਦਿੱਲੀ ਹੀ ਆਉਂਦਾ, ਕਿਉਂਕਿ ਜੇ ਇੱਕ ਨੈਸ਼ਨਲ ਪਾਰਟੀ ਨਾਲ ਜੇ ਤੁਸੀਂ ਸੰਬੰਧ ਰੱਖਦੇ ਹੋ ਤਾਂ ਉਹ ਨੈਸ਼ਨਲ ਪਾਰਟੀ ਕਾਂਗਰਸ ਆ ਸਭ ਤੋਂ ਪੁਰਾਣੀ ਆ, ਤੇ ਉਹ ਉਹਨਾਂ ਦੇ ਜਿਹੜੇ ਡਿਸੀਜਨ ਆ ਉਹ ਦਿੱਲੀ ਚ ਹੀ ਬਣਨੇ ਆ, ਤੇ ਉਹ ਬਾਇਆ ਦਿੱਲੀ ਹੀ ਆਉਣਾ। ਦੇਖੋ ਮੇਰੀ ਅੱਜ ਦੀ ਗੱਲ, ਮੈਂ ਅੱਜ ਤੋਂ 6 ਮਹੀਨੇ ਪਹਿਲਾਂ ਵੀ ਨਵਜੋਤ ਸਿੱਧੂ ਬਾਰੇ ਬੋਲਿਆ ਸੀ, ਪਰ ਅੱਜ ਦੀ ਗੱਲ ਮੇਰੀ ਰਿਕਾਰਡ ਕਰ ਲਿਓ, ਰਿਕਾਰਡ ਤਾਂ ਕਰੀ ਜਾਂਦੇ ਆ, ਸਰਬਜੀਤ ਨੂੰ ਕਿਹਾ ਵੀ ਉਹਨੂੰ ਟੈਗ ਲਾ ਕੇ ਰੱਖ ਲਿਓ, ਮੈਂ ਅੱਜ ਤੁਹਾਨੂੰ ਕਹਿ ਦਿੰਦਾ ਸਿੱਧੂ ਸੀਐਮ ਦੀ ਕੁਰਸੀ ਦੇ ਉਹਦੇ ਲਈ ਪੱਕੀ ਆ। ਦੇਖੋ ਉਹ ਤਾਂ ਕਿਤੇ ਵੀ ਨੀ ਰੁਕ ਸਕਦੀ, ਉਹ ਤਾਂ ਹੁਣ ਬਣ ਜੇ, 4 ਸਾਲਾਂ ਨੂੰ ਬਣ ਜੇ, 10 ਸਾਲਾਂ ਨੂੰ ਬਣ ਜੇ, ਜੇ ਉਹਦਾ ਜੀਵਨ ਰਹਿੰਦਾ ਤਾਂ ਜ਼ਰੂਰ ਉਹ ਸਿੱਧੂ ਜਿਹੜਾ ਸੀਐਮ ਦੀ ਪੰਜਾਬ ਦਾ ਸੀਐਮ ਤਾਂ ਉਹਨੇ ਬਣਨਾ ਹੀ ਬਣਨਾ, ਕਿਉਂਕਿ ਜਿਹੜੀ ਇਸ ਟਾਈਮ ਦੀ ਜਿਹੜੀ ਜਿਹੜੀ ਘਟਨਾਕ੍ਰਮ ਚੱਲ ਰਹੇ ਆ ਉਹ ਪੰਜਾਬ ਦੇ ਸੀਐਮ ਬਣਾਉਣ ਲਈ ਹੀ ਚੱਲ ਰਹੇ ਆ, ਸਾਰਾ ਕੁਛ ਉਹਨਾਂ ਨੂੰ ਇੰਸਟਾਲ ਜਿਹੜਾ ਕਹਿੰਦੇ ਨੇ ਇੰਸਟਾਲ ਕੀਤਾ ਜਾ ਰਿਹਾ, ਉਹਨਾਂ ਨੂੰ ਇੰਸਟਾਲ ਕੀਤਾ ਜਾ ਰਿਹਾ। ਸੋ ਪੰਜਾਬ ਦੇ ਸੀਐਮ ਦੀ ਕੁਰਸੀ ਤਾਂ ਕੋਈ ਦੂਰ ਨਹੀਂ ਹੈ ਸਿੱਧੂ ਲਈ, ਪਰ ਮੈਂ ਉਸ ਤੋਂ ਕਿਤੇ ਵੱਡਾ ਜਿਹੜਾ ਸਿੱਧੂ ਚੋਂ ਦੇਖ ਰਿਹਾ, ਮੈਨੂੰ ਇਹ ਲੱਗ ਰਿਹਾ ਵੀ ਕਾਂਗਰਸ ਜਿਹੜਾ ਸਿੱਧੂ ਨੂੰ ਸੈਂਟਰ ਦੇ ਵਿੱਚ ਲੈ ਕੇ ਆਵੇ, ਇੱਕ ਅੱਧਾ ਪਲਾਨ ਉਹਨੂੰ ਮਿਨਿਸਟਰ ਵਿਦੇਸ਼ ਮੰਤਰੀ ਮਿਨੀਮਮ ਉਹ ਬਣੂਗਾ ਜਦੋਂ ਵੀ ਬਣਿਆ ਤੁਹਾਡੇ ਸਾਹਮਣੇ ਆ, ਇਹ ਗੱਲਾਂ ਮੇਰੀਆਂ ਲਿਖ ਲਿਓ, ਚਾਹੇ ਵਿਦੇਸ਼ ਮੰਤਰੀ ਦਾ ਰੁਤਬਾ ਇੱਕ ਵਾਰ ਨਵਜੋਤ ਸਿੰਘ ਸਿੱਧੂ ਨੂੰ ਮਿਲੂਗਾ, ਤੇ ਉਸ ਤੋਂ ਬਾਅਦ ਸਿੱਧੂ ਦੀ ਕਾਬਲੀਅਤ ਆ ਵੀ ਹੋ ਸਕਦਾ ਵੀ ਉਹ ਟੌਪ ਚੇਅਰ ਤੱਕ ਪਹੁੰਚਣ ਦੇ ਵੀ ਕਾਮਯਾਬ ਹੋ ਜਾਏ। ਜਿਹੜੀ ਅੱਜ ਦੀ ਉਹਦੀ ਮਿਹਨਤ, ਅੱਜ ਦਾ ਉਹਦਾ ਕੰਮ ਆ ਜਿਹੜਾ ਉਹ ਕਹਿ ਰਿਹਾ ਹੈ ਚੀਜ਼, ਜਿਹੜੀ ਗੱਲ ਉਹਦੇ ਚ ਜਿਹੜੇ ਦੋਸ਼ ਲੱਗਦੇ ਆ, ਦੋਸ਼ ਉਹਦੇ ਤੇ ਇਹੀ ਲੱਗਦੇ ਆ ਵੀ ਉਹ ਬੜਬੋਲਾਪਣ ਕਰਦਾ, ਉਹ ਵਹਿਮੀ ਆ, ਉਹ ਇੱਧਰ ਕਿਤੇ ਕੁਛ ਕਰਦਾ ਰਹਿੰਦਾ, ਕਿਤੇ ਕੁਛ ਕਰਦਾ ਰਹਿੰਦਾ, ਸੋਚਦਾ ਨੀ ਇੱਦਾਂ। ਦੇਖੋ ਇਹ ਜੇ ਪਰਫੈਕਟ ਬਣਦਾ ਹੋਵੇ, ਮਿਸਟਰ ਪਰਫੈਕਟ ਨਹੀਂ ਬਣਿਆ ਜਾ ਸਕਦਾ ਹਰੇਕ ਤੋਂ, ਪਰਫੈਕਸ਼ਨ ਹਰੇਕ ਚ ਨਹੀਂ ਆਉਂਦੀ, ਬਹੁਤ ਰੇਅਰ ਚਾਂਸ ਹੁੰਦੇ ਆ, ਜੇ ਪਰਫੈਕਟ ਹੀ ਬਣ ਗਿਆ ਤਾਂ ਫੇਰ ਭਾਈ ਬਾਬੇ ਨਾਨਕ ਚ ਤੇ ਆਮ ਬੰਦੇ ਚ ਕੀ ਫਰਕ ਰਹਿ ਗਿਆ, ਠੀਕ ਹੈ ਨਾ। ਆਮ ਬੰਦਾ ਤਾਂ ਆਮ ਬੰਦਾ ਹੀ ਰਹੂਗਾ, ਉਹ ਕਦੇ ਵੀ ਪਰਫੈਕਟ ਨਹੀਂ ਬਣ ਸਕਦਾ। ਸੋ ਇਸ ਕਰਕੇ ਉਹ ਕਮੀਆਂ ਹੋਈਆਂ, ਪਰ ਸਾਨੂੰ ਇਹ ਦੇਖਣਾ ਚਾਹੀਦਾ ਵੀ ਉਹਨਾਂ ਕਮੀਆਂ ਦੇ ਵਿੱਚੋਂ ਮੇਰੀ ਆਮ ਲੋਕਾਂ ਲਈ ਕਿਹੜੀ ਕਮੀ ਹੈ, ਜਿਹੜੀ ਜਿਹੜੀ ਆਮ ਲੋਕਾਂ ਨੂੰ ਸਿੱਧੇ ਰੂਪ ਚ ਪ੍ਰਭਾਵਿਤ ਕਰਦੀ ਹੈ, ਕੀ ਉਹ ਠੱਗ ਆ, ਕੀ ਉਹ ਚੋਰ ਆ, ਕੀ ਉਹ ਬੇਈਮਾਨ ਆ, ਕੀ ਉਹਨੇ ਕੋਈ ਕਿਸੇ ਕਿਸਮ ਦੀ ਪਬਲਿਕ ਨਾਲ ਜਦਤੀ ਕੀਤੀ ਆ, ਜੇ ਇਹ ਜਾ ਕੁਛ ਕੀਤਾ ਤਾਂ ਫੇਰ ਸਾਨੂੰ ਸੋਚਣਾ ਬਣਦਾ। ਪਰ ਜੇ ਉਹ ਠੱਗੀ ਨੀ ਮਾਰ ਰਿਹਾ, ਚੋਰੀ ਨੀ ਕਰ ਰਿਹਾ, ਕੋਈ ਹੇਰਾਫੇਰੀ ਨੀ ਕਰ ਰਿਹਾ, ਆਪਦੀ ਹੱਕ ਦੀ ਕਮਾਈ ਖਾ ਰਿਹਾ, ਮਿਹਨਤ ਕਰ ਰਿਹਾ, ਤਾਂ ਤੁਸੀਂ ਉਹਨੂੰ ਨਹੀਂ ਮਾੜਾ ਕਹਿ ਸਕਦੇ। ਤਾਂ ਉਸ ਹੁਣ ਨਵਜੋਤ ਸਿੰਘ ਸਿੱਧੂ ਦੇ ਕਾਰਜਕਾਲ ਦੀ ਜੇ ਗੱਲ ਕਰੀਏ, ਹੁਣ ਤੱਕ ਦੇ ਮੰਤਰੀ ਦੇ ਕਾਰਜਕਾਲ ਦੀ ਗੱਲ ਕਰੀਏ, ਟੂਰਿਜ਼ਮ ਵਿਭਾਗ ਦੇ ਵਿੱਚ ਪੰਜਾਬ ਦੇ ਵਿੱਚ ਜਿੰਨਾ ਵੱਡਾ ਕੰਮ ਹੁਣ ਹੋ ਰਿਹਾ ਅੱਜ ਤਾਂ ਹੀ ਨਹੀਂ ਹੋਇਆ ਸੀ। ਤੁਸੀਂ ਬਰੀਕੀ ਚ ਜਾ ਕੇ ਦੇਖੋ, ਨਵਜੋਤ ਸਿੰਘ ਸਿੱਧੂ ਨੇ ਬਹੁਤ ਸਾਰੇ ਉਹ ਥਾਵਾਂ ਨੂੰ, ਟੂਰਿਜ਼ਮ ਦੇ ਥਾਵਾਂ ਨੂੰ ਡਿਵੈਲਪ ਕਰਨ ਦਾ ਬੀੜਾ ਚੁੱਕਿਆ ਹੋਇਆ, ਜਿਹਦੇ ਚ ਉਹ ਕਹਿ ਰਿਹਾ ਵੀ ਭਾਈ ਵੀ ਮੈਂ ਇਹਨਾਂ ਥਾਵਾਂ ਤੋਂ ਇੰਨੀ ਕੁ ਜਿਹੜੀ ਰੈਵਨਿਊ ਪੈਦਾ ਕਰੂੰਗਾ ਵੀ ਜਿਹਦੇ ਨਾਲ ਪੰਜਾਬ ਦੀ ਇੱਕ ਟੂਰਿਸਟ ਪਲੇਸ ਦੇ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆਊਗਾ। ਸੋ ਉਹ ਕੰਮ ਅੱਜ ਤੱਕ ਤਾਂ ਕਿਸੇ ਨੇ ਕੀਤਾ ਨੀ ਸੀਗਾ। ਨਵਜੋਤ ਸਿੰਘ ਸਿੱਧੂ ਨੇ ਪੰਜਾਬੀ ਬੋਲੀ ਲਈ, ਪੰਜਾਬੀ ਭਾਸ਼ਾ ਲਈ ਇੱਕ ਜਿਹੜੀ ਚੇਅਰ ਗਠਿਤ ਕੀਤੀ, ਪਾਤਰ ਸਾਹਿਬ ਨੂੰ ਉਹਦੇ ਮੁੱਖ ਮੰਤਰੀ ਬਣਾਏ, ਨਿੱਕੇ ਨਿੱਕੇ ਜਿਹੜੇ ਆਮ ਵੀ ਲੇਖਕਾਂ ਜੇ ਗੱਲ ਕਰੀਏ ਤਾਂ ਆਮ ਲੋਕਾਂ ਨੂੰ ਵੀ ਉਹਨਾਂ ਨੇ ਬਣਦੇ ਮਾਣ ਸਤਿਕਾਰ ਦਿੱਤੇ ਆ, ਤੇ ਖੁਦ ਉਹ ਇਹੋ ਜਿਹੇ ਸਾਹਿਤਕ ਚੀਜ਼ਾਂ ਜੋ ਉਹਨਾਂ ਥਾਵਾਂ ਦੇ ਉੱਤੇ ਹਾਜ਼ਰ ਹੁੰਦੇ ਰਹੇ ਆ, ਜਿਹੜੀਆਂ ਚੀਜ਼ਾਂ ਉਹਨਾਂ ਨੂੰ ਜਿਹੜੀਆਂ ਕਿਤੇ ਨਾ ਕਿਤੇ ਪੰਜਾਬੀਅਤ ਨੂੰ ਭੁਲਾਈ ਆ। ਹੁਣ ਦੇਖਿਆ ਜਾਵੇ ਤਾਂ ਕਿ ਨਿੰਦਰ ਘੁਬੈਲ ਵੀ ਆ, ਛੋਟਾ ਜਿਹਾ ਇੱਕ ਲੇਖਕ ਆ, ਲੇਖਕ ਬਹੁਤ ਵੱਡਾ ਪਰ ਛੋਟਾ ਇਨਸਾਨ ਆ, ਬੜਾ ਜ਼ਮੀਨ ਤੋਂ ਉੱਠਿਆ ਹੋਇਆ, ਕਾਮ ਪਰਿਵਾਰ ਦੇ ਵਿੱਚੋਂ ਨਿਕਲ ਕੇ ਉਸ ਬੰਦੇ ਨੇ 35-40 ਕਿਤਾਬਾਂ ਲਿਖੀਆਂ, ਬਹੁਤ ਕੁਛ ਕਰੀ ਜਾਂਦਾ, ਜਿੰਨੇ ਲੈਵਲ ਜਿੰਨਾ ਉਹਦੇ ਕੋਲੇ ਕਾਬਲੀਅਤ ਸੀ ਜਾਂ ਜਿੰਨੇ ਸਾਧਨ ਸੀ ਉਹਦੇ ਨਾਲ ਹਜ਼ਾਰਾਂ ਗੁਣਾ ਵੱਧ ਉਹ ਬੰਦਾ ਇਸ ਟਾਈਮ ਜਿਹੜਾ ਪੰਜਾਬੀ ਦੇ ਲਈ ਕਰ ਰਿਹਾ। ਨਵਜੋਤ ਸਿੰਘ ਸਿੱਧੂ ਨੇ ਉਸ ਬੰਦੇ ਨੂੰ ਵੀ ਰਿਕੋਗਨਾਈਜ਼ ਕੀਤਾ, ਠੀਕ ਆ। ਸੋ ਇਹ ਇਹ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਤੇ ਕੰਮ ਕਰ ਜਿਹੜਾ ਉਹਨਾਂ ਦਾ ਕੰਮ ਆ ਉਹ ਬੋਲ ਰਿਹਾ, ਜਿਹੜਾ ਆਪਦੇ ਮੰਤਰੀ ਹੋਣ ਦੇ ਨਾਤੇ ਉਹ ਕਰ ਰਹੇ ਆ, ਉਹ ਬੋਲ ਰਿਹਾ ਇਸ ਟਾਈਮ ਤੇ। ਸੋ ਮੇਰਾ ਇਹ ਮੰਨਣਾ ਵੀ ਜੇ ਸਿਆਸਤ ਦੇ ਵਿੱਚ ਚੰਗੇ ਬੰਦੇ ਬਹੁਤ ਘੱਟ ਆ, ਬਸ ਸਾਰੇ ਮਾੜੇ ਆ, ਸਿੱਧੂ ਵੀ ਮਾੜਾ, ਪਰ ਉਹਨਾਂ ਮਾੜਿਆਂ ਚੋਂ ਚੰਗਾ, ਉਹਨਾਂ ਮਾੜਿਆਂ ਚੋਂ ਜਦੋਂ ਅਸੀਂ ਗਿਣਦੇ ਨਾ ਉਹ ਘੱਟ ਮਾੜਾ। ਸੋ ਇਸ ਕਰਕੇ ਮੈਂ ਜਿਹੜੀ ਇਹ ਵਾਰ ਵਾਰ ਪ੍ਰੋੜਤਾ ਕਰ ਰਿਹਾ ਵੀ ਨਵਜੋਤ ਸਿੰਘ ਸਿੱਧੂ ਆ ਜਿਹੜਾ ਉਹ ਇਸ ਟਾਈਮ ਸਾਨੂੰ ਉਹਦੀ ਸਪੋਰਟ ਕਰਨੀ ਬਣਦੀ ਆ, ਕਿਉਂਕਿ ਲੋਕ ਖਹਿਰੇ ਦੇ ਮਾਮਲੇ ਚ ਗੱਲਾਂ ਕਰਦੇ ਆ, ਬੈਂਸ ਬ੍ਰਦਰ ਦੇ ਮਾਮਲੇ ਚ ਗੱਲਾਂ ਕਰਦੇ ਆ। ਦੇਖੋ ਖਹਿਰੇ ਨੂੰ ਤੇ ਬੈਂਸ ਬ੍ਰਦਰ ਨੂੰ ਹਜੇ ਆਪਣੇ ਆਪ ਨੂੰ ਪ੍ਰੂਵ ਕਰਨਾ ਪਊਗਾ ਵੀ ਉਹ ਕਿੰਨੇ ਕੁ ਜੁਝਾਰੂ ਆ, ਕਿਉਂਕਿ ਹਜੇ ਤੱਕ ਉਹ ਜੁਝਾਰੂ ਪਣਾ ਨਹੀਂ ਉਵੇਂ ਕਰ ਸਕੇ। ਬੈਂਸ ਬ੍ਰਦਰ ਦਾ ਇੱਕ ਤਰੀਕਾ ਲੋਕਾਂ ਨੇ ਪ੍ਰਵਾਨਿਤ ਕੀਤਾ ਕੰਮ ਕਰਨ ਦਾ, ਜਿਹੜਾ ਕਿ ਉਹ ਆਮ ਲੋਕਾਂ ਨਾਲ ਸਿੱਧਾ ਜੁੜਦੇ ਆ, ਤੇ ਆਮ ਲੋਕਾਂ ਨਾਲ ਸਿੱਧਾ ਜੁੜਨ ਦਾ ਜਿਹੜਾ ਤਰੀਕਾ ਉਹਨਾਂ ਨੂੰ ਉਹ ਪ੍ਰਵਾਨਿਤ ਆ, ਪਰ ਉਹਨਾਂ ਨੂੰ ਇਹ ਲਗਾਤਾਰ ਪ੍ਰੂਵ ਕਰਨਾ ਪਊਗਾ, ਲਗਾਤਾਰ ਉਹਨੂੰ ਦਿਖਾਉਣਾ ਪਊਗਾ ਉਹਨਾਂ ਨੂੰ ਆਮ ਪਬਲਿਕ। ਹੁਣ ਨਵਜੋਤ ਸਿੰਘ ਸਿੱਧੂ ਦਾ ਪਲੱਸ ਪੁਆਇੰਟ ਇਹ ਆ ਵੀ ਉਹ ਐਜ ਏ ਕ੍ਰਿਕੇਟਰ ਜਾਂ ਹੋਰ ਕ੍ਰਿਕੇਟਰ ਨਾਲ ਆਮ ਪਬਲਿਕ ਜ਼ਿਆਦਾ ਜੁੜੀ ਆ। ਹੁਣ ਬੈਂਸ ਬ੍ਰਦਰਸ ਦੀ ਜੇ ਗੱਲ ਕਰੀਏ ਤਾਂ ਉਹ ਲੁਧਿਆਣੇ ਚ ਤਾਂ ਉਹਨਾਂ ਨਾਲ ਆਮ ਪਬਲਿਕ ਬਹੁਤ ਜ਼ਿਆਦਾ ਜੁੜੀ ਆ, ਪਰ ਜਦੋਂ ਇਹ ਪੰਜਾਬ ਲੈਵਲ ਤੇ ਜਾਣ ਦੀ ਗੱਲ ਕਰਨਗੇ ਜਾਂ ਨੈਸ਼ਨਲ ਲੈਵਲ ਤੇ ਤਾਂ ਉੱਥੇ ਨਹੀਂ ਉਹ ਖੜ ਸਕਦੇ ਉਸ ਲੈਵਲ ਤੇ, ਉਹਨਾਂ ਕੋਲ ਨਹੀਂ ਹੈਗੀ ਉਹਨਾਂ ਦੀ ਪਛਾਣ ਉਹਨੇ ਪੱਧਰ ਦੀ। ਸੋ ਇਸ ਕਰਕੇ ਇਸ ਟਾਈਮ ਜਿਹੜਾ ਅਸੀਂ ਇਸੇ ਲਈ ਵਾਰ ਵਾਰ ਕਹਿ ਰਹੇ ਹਾਂ ਵੀ ਨਵਜੋਤ ਸਿੰਘ ਸਿੱਧੂ ਇੱਕ ਫੁੱਲ ਪੈ ਕੇ ਜਾ ਤੇ ਉਹਦਾ ਫਾਇਦਾ ਉਠਾਉਣਾ ਚਾਹੀਦਾ ਉਹਦੀ ਪਾਰਟੀ।
ਅੱਗੇ ਜੀ ਬਲਰਾਜ ਸਿੰਘ ਗੱਲ ਕਰ ਰਹੇ ਆ, ਕਹਿੰਦੇ ਕਿ ਇਫ ਸਿੱਧੂ ਗੋਇੰਗ ਦਿੱਲੀ ਦੈਨ ਕੈਪਟਨ ਐਂਡ ਪਾਰਟੀ ਵੁੱਡ ਬੀ ਵੈਰੀ ਹੈਪੀ। ਸੋ ਕੀ ਕਹੋਗੇ ਜੀ ਇਸ ਬਾਰੇ?
ਦੇਖੋ ਕੈਪਟਨ ਦੀ ਹੈਪੀ ਨੀ ਹੁੰਦਾ, ਕੈਪਟਨ ਨੂੰ ਪਤਾ ਵੀ ਉਹਦੇ ਕੋਲੇ ਇੱਕੋ ਹੀ ਪਲਾਨ ਆ, ਜਿਹੜਾ ਕੈਪਟਨ ਇਸੇ ਪਲਾਨ ਦੇ ਵਿੱਚ ਉਹਨੇ ਜਿਹੜੀ ਪਹਿਲਾਂ ਅਨਾਊਂਸ ਕਰ ਚੁੱਕਿਆ ਵੀ ਮੈਂ ਇਸ ਤੋਂ ਬਾਅਦ ਜਿਹੜੀ ਰਿਟਾਇਰਮੈਂਟ ਲੈਣੀ ਆ, ਤੇ ਕੈਪਟਨ ਉਹਨਾਂ ਲੋਕਾਂ ਚੋਂ ਨਹੀਂ ਹੈਗਾ ਜਿਹੜੇ ਫਿਰ ਦੁਬਾਰੇ ਆਪਦੇ ਜਿਹੜੇ ਢਾਹ ਢਾਹ ਕੇ ਬਣਾਉਂਦੇ ਰਹਿੰਦੇ ਆ। ਉਹ ਕੈਪਟਨ ਇੱਕ ਰਾਜਸੀ ਬੰਦਾ ਤੇ ਉਹਦੇ ਚ ਰਾਜਸੀ ਖੂਨ ਆ, ਉਹਨੇ ਮੁੱਖ ਮੰਤਰੀ ਹੁੰਦਿਆਂ ਵੀ ਐਸ਼ ਮਸਤੀ ਕੀਤੀ ਹੈ ਤੇ ਉਹ ਐਸ਼ ਮਸਤੀ ਹੀ ਕਰਨਾ ਚਾਹੁੰਦਾ, ਤੇ ਉਹ 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 ਆਪਦਾ ਜਿਹੜਾ ਆਪਦੀ ਹਿੰਡ ਪਗਾ ਕੇ ਮੁੱਖ ਮੰਤਰੀ ਵਾਲੀ ਲਾਂਭੇ ਹੋਣੇ ਹੁਣ।
ਬਰਾਜ ਸਾਹਿਬ ਮਾਫ਼ੀ ਚਾਹੂੰਗੀ ਕਿ ਮੈਂ ਤੁਹਾਨੂੰ ਡਿਸਟਰੈਕਟ ਕਰ ਰਹੀ ਹਾਂ, ਤੇ ਇੱਧਰ ਜਗਤਾਰ ਚੌਲ ਭਾਜੀ ਦਾ ਮੈਸੇਜ ਆਇਆ ਵਾ, ਕਹਿੰਦੇ ਕਿ ਰੇਡੀਓ ਦੇ ਵਿੱਚ ਸ਼ਾਂ ਸ਼ਾਂ ਦੀ ਆਵਾਜ਼ ਆ ਰਹੀ ਹੈ ਤੇ ਕੋਈ ਪ੍ਰੋਬਲਮ ਚੱਲ ਰਹੀ ਹੈ। ਸੋ ਰਿਕੁਐਸਟ ਕਰਾਂਗੇ ਜੀ ਸਰਬਜੀਤ ਭਾਜੀ ਨੂੰ, ਸੋ ਪਲੀਜ਼ ਚੈੱਕ ਕਰ ਲਓ ਕਿ ਰੇਡੀਓ ਦੀ ਆਵਾਜ਼ ਆ ਜਿਹੜੀ ਉਹ ਸਾਡੇ ਲਿਸਨਰ ਤੱਕ ਠੀਕ ਪਹੁੰਚ ਰਹੀ ਹੈ ਜਾਂ ਕੋਈ ਪ੍ਰੋਬਲਮ ਆ। ਤਾਂ
ਜੀ ਬਿਲਕੁਲ ਟੈਕਨੀਕਲ ਜਿਹੜੀ ਪ੍ਰੋਬਲਮ ਆ ਸਕਦੀ ਹੈ, ਕੋਈ ਗੱਲ ਨੀ ਜੀ, ਸਰਬਜੀਤ ਫਿਕਸ ਕਰ ਦੇਣਗੇ ਇਸ ਚੀਜ਼ ਨੂੰ ਤੇ। ਪਰ ਚਲੋ ਜੀ ਆਪਾਂ, ਮੈਨੂੰ ਲੱਗਦਾ ਹੁਣ ਤਾਂ ਆਵਾਜ਼ ਸਾਫ਼ ਆ ਰਹੀ ਹੈ। ਚਲੋ ਜੋਲ ਸਾਹਿਬ ਕੋਈ ਗੱਲ ਨੀ ਜੀ, ਕਈ ਵਾਰੀ ਤੁਹਾਡਾ ਵੀ ਡਿਵਾਈਸ ਰੀਸਟਾਰਟ ਹੋਣ ਕਰਨ ਦੀ ਲੋੜ ਪੈ ਸਕਦੀ ਆ, ਤੇ ਆਪਣਾ ਡਿਵਾਈਸ ਰੀਸਟਾਰਟ ਕਰ ਲਓ, ਕਈ ਵਾਰੀ ਇੰਟਰਨੈਟ ਦੀ ਜਿਹੜਾ ਗੇਟਵੇ ਆ ਉਹਦੇ ਚ ਪ੍ਰੋਬਲਮ ਆ ਜਾਂਦੀ ਆ, ਅੱਡੋ ਅੱਡ ਮੁਲਕਾਂ ਦੇ ਆਪੋ ਆਪਣੇ ਗੇਟਵੇ ਹੁੰਦੇ ਆ, ਸੋ ਇਹ ਸ਼ਾਇਦ ਦਿੱਕਤ ਆਈ ਹੋਵੇ। ਚਲੋ ਜੀ, ਹੁਣ ਤਾਂ ਕੰਟੀਨਿਊ ਤੇ ਕਰੀ ਗੱਲ ਦੀ, ਜੇ ਲੈ ਟੁੱਟ ਜੇ ਤਾਂ ਦੁਬਾਰੇ ਨਵੇਂ ਸਿਰੋਂ ਸ਼ੁਰੂ ਕਰਨੀ ਪੈਣੀ ਆ। ਹੁਣ ਦੱਸੋ ਬੋਬੀ ਜੀ,
ਬਿਲਕੁਲ ਜੀ, ਸਿੱਧੂ ਸਿੱਧੂ ਦੀ ਗੱਲਬਾਤ ਹੀ ਚੱਲ ਰਹੀ ਹੈ ਜੀ। ਅੱਜ ਤਾਂ ਬਲਰਾਜ ਸਿੰਘ ਜੀ ਕਹਿ ਰਹੇ ਸੀ ਕਿ ਜੇਕਰ ਸਿੱਧੂ ਦਿੱਲੀ ਜਾਊਗਾ ਤਾਂ ਕੈਪਟਨ ਤੇ ਪਾਰਟੀ ਆ ਉਹ ਵੁੱਡ ਬੀ ਵੈਰੀ ਹੈਪੀ ਤੇ ਖੁਸ਼ ਹੋਣਗੇ। ਤੇ ਇੱਧਰ ਸਾਡੇ ਨਾਲ ਹਰਜਿੰਦਰ ਸਿੰਘ ਉਹ ਵੀ ਕਹਿ ਰਹੇ ਆ ਕਿ ਸਿੱਧੂ ਜੀ ਆਲੂ ਵਾਂਗ ਹੈ, ਜਿਹੜੀ ਮਰਜ਼ੀ ਸਬਜ਼ੀ ਵਿੱਚ ਪਾ ਲਓ ਫੈਟੀ ਫੈਟ ਹੈ ਜੀ। ਬੈਠ ਸਾਹਿਬ
ਦੇਖੋ, ਬਿਲਕੁਲ ਜੇ ਆਪਾਂ ਕਹੀਏ ਤਾਂ ਨਵਜੋਤ ਸਿੱਧੂ, ਚਾਹੇ ਆਲੂ ਤਾਂ ਸ਼ਬਦ ਆਪਾਂ ਸਿੱਖਾਂ ਲਈ ਸਾਰਿਆਂ ਲਈ ਵਰਤ ਲੈਂਦੇ ਹਾਂ, ਪਰ ਮੈਂ ਤਾਂ ਇਹੀ ਕਹੂੰਗਾ ਵੀ ਆਪਾਂ ਆਲੂ ਨਾ ਕਹੀਏ। ਜਿਹੜਾ ਕੋਈ ਬੰਦੇ ਦੇ ਵਿੱਚ ਜੇ ਕੋਈ ਕੁਆਲਿਟੀ ਆ, ਜੇ ਕੋਈ ਬੰਦਾ ਕਿਤੇ ਵੀ ਜਾ ਕੇ ਕਿਵੇਂ ਵੀ ਐਡਜਸਟ ਹੋ ਸਕਦਾ ਤਾਂ ਉਹਨੂੰ ਅਸੀਂ ਕੁਆਲਿਟੀ ਦੇ ਤੌਰ ਤੇ ਦੇਖੀਏ। ਹਾਂ, ਜਿੱਥੇ ਕਿਤੇ ਕੋਈ ਗਲਤੀ ਕਰਦੇ ਆ ਤਾਂ ਉੱਥੇ ਆਪਣੇ ਕੋਲੇ ਆਪਣਾ ਮੂੰਹ ਆਪਣੀ ਕਲਮ ਆਪਾਂ ਫੇਰ ਉਹਨਾਂ ਦੀ ਝੰਡ ਵੀ ਕਰ ਸਕਦੇ ਹਾਂ ਆਪਣੀ। ਇੱਕ ਦੇਖੋ, ਮੇਰੀ ਖੁਦ ਤੋਂ ਸ਼ੁਰੂ ਤੋਂ ਇੱਕ ਕੋਸ਼ਿਸ਼ ਰਹੀ ਹੈ ਤੇ ਮੈਂ ਆਪਣੇ ਲਿਸਨਰ ਦਾ, ਜਿਹੜੇ ਸਾਡਾ ਇੱਕ ਪਰਿਵਾਰ ਆ, ਮੈਂ ਉਹਨਾਂ ਤੋਂ ਵੀ ਇੱਕੋ ਹੀ ਆਸ ਰੱਖਦਾ ਵੀ ਉਹ ਆਸ ਇਹੀ ਆ ਵੀ ਅਸੀਂ ਕਦੇ ਵੀ ਪਰਸਨਲ ਨਾ ਹੋਇਆ ਕਰੀਏ, ਕਦੇ ਵੀ ਅਸੀਂ ਕਿਸੇ ਬੰਦੇ ਵਿਸ਼ੇਸ਼, ਵਿਅਕਤੀ ਵਿਸ਼ੇਸ਼ ਤੋਂ ਪ੍ਰਭਾਵਿਤ ਹੋ ਕੇ ਗੱਲ ਨਾ ਕਰੀਏ, ਕਦੇ ਵੀ ਵਿਅਕਤੀ ਵਿਸ਼ੇਸ਼ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਨਿੰਦੀਏ ਨਾ। ਅਸੀਂ ਬੰਦੇ ਨੂੰ ਪਰਖੀਏ ਕੰਮਾਂ ਤੇ ਵੀ ਬੰਦੇ ਦੇ ਕੰਮ ਕੀ ਹੈ, ਬੰਦੇ ਨੇ ਕੀ ਕੰਮ ਕੀਤੇ। ਜੇ ਬੰਦੇ ਨੇ ਕੰਮ ਚੰਗੇ ਕੀਤੇ ਆ ਤੇ ਜਿਹੜਾ ਕੰਮ ਚੰਗਾ ਉਹਨੂੰ ਚੰਗਾ ਕਹੀਏ, ਜਦੋਂ ਬੰਦੇ ਨੇ ਕੋਈ ਮਾੜਾ ਕੰਮ ਕਰਤਾ ਤਾਂ ਸਾਡੇ ਚ ਉਦੋਂ ਇਹ ਦਮ ਹੋਣਾ ਚਾਹੀਦਾ ਵੀ ਅਸੀਂ ਉਸੇ ਜ਼ਬਾਨ ਨਾਲ ਉਸਨੂੰ ਮਾੜਾ ਕਹਿ ਸਕੀਏ, ਉਸੇ ਕਲਮ ਨਾਲ ਉਹਦੇ ਬਾਰੇ ਉਲਟ ਲਿਖ ਸਕੀਏ। ਇਹ ਸਾਡੇ ਦੇ ਵਿੱਚ ਇੱਕ ਦਮ ਹੋਣਾ ਚਾਹੀਦਾ। ਇਹ ਦਮ ਉਦੋਂ ਹੀ ਆਉਂਦਾ ਜਦੋਂ ਤੁਸੀਂ ਸੱਚ ਦਾ ਸਾਥ ਦਿੱਤਾ ਹੋਵੇ। ਜੇ ਤੁਸੀਂ ਗੁਣਗਾਉਣ ਕਰਨ ਵੇਲੇ ਵੀ ਸੱਚ ਦਾ ਸਾਥ ਦਿੱਤਾ ਤਾਂ ਤੁਸੀਂ ਤੁਹਾਨੂੰ ਉਹਦੇ ਉਹਨੂੰ ਨਿੰਦਣ ਵੇਲੇ ਵੀ ਕੋਈ ਦਿੱਕਤ ਨਹੀਂ ਆਊਗੀ। ਜੇ ਤੁਸੀਂ ਗੁਣਗਾਉਣ ਵੇਲੇ ਤੁਹਾਡੀ ਮਨਸ਼ਾ ਸਿਰਫ ਇਹ ਹੋਵੇ ਵੀ ਉਹ ਤੁਹਾਡੀ ਪਸੰਦ ਨਾ ਪਸੰਦ ਆ ਤੇ ਉਹ ਤੁਸੀਂ ਉਹਦੇ ਗੁਣਗਾਣ ਹੀ ਕਰਨੇ ਆ, ਫਿਰ ਤੁਹਾਨੂੰ ਉਹਨੂੰ ਨਿੰਦਣ ਵੇਲੇ ਵੀ ਦਿੱਕਤ ਆਊਗੀ। ਸੋ ਇਹ ਪਾਲਿਸੀ ਅਸੀਂ ਸਦਾ ਹੀ ਰੱਖਦੇ ਆਏ ਆ। ਇਹੀ ਪਾਲਿਸੀ ਮੈਂ ਸਾਰੇ ਸਰੋਤਿਆਂ ਨੂੰ ਕਹਿਣਾ ਵੀ ਅੱਜ ਨਵਜੋਤ ਸਿੰਘ ਸਿੱਧੂ ਬਾਰੇ ਆਪਾਂ ਇੰਨੀ ਚਰਚਾ ਕੀਤੀ ਆ, ਮੈਂ ਕੱਲ ਰਾਤੀ ਲੰਮਾ ਚੌੜਾ ਲੇਖ ਲਿਖਿਆ ਉਹਨਾਂ ਤੇ, ਇਮਰਾਨ ਸਿੱਧੂ ਤੇ ਲਾਂਘਾ, ਉਹ ਲੇਖ ਦਾ ਕਿਰਾ ਫਿਲਹਾਲ ਮੈਂ ਟੈਂਪਰੇਰੀ ਇਹ ਰੱਖਿਆ, ਪਰ ਆਉਣ ਵਾਲੇ ਮੈਂ ਦੇਖਦਾ ਅੱਜ ਜਾਂ ਕੱਲ ਤੇ ਰਿਲੀਜ਼ ਕਰਦਾ ਮੈਂ ਐਜ਼ ਏ ਸੰਪਾਦਕੀ ਦੇ ਤੌਰ ਤੇ, ਪਰ ਉਹਦੇ ਚ ਵੀ ਮੈਂ ਸਾਰੀਆਂ ਗੱਲਾਂ ਲਿਖੀਆਂ। ਉਹਦੇ ਚ ਮੇਰਾ ਲਿਖਣ ਦਾ ਕਾਰਨ ਇਹ ਨੀ ਵੀ ਭਾਈ ਮੈਂ ਨਵਜੋਤ ਸਿੰਘ ਸਿੱਧੂ ਨੂੰ ਰੱਬ ਬਣਾ ਰਿਹਾ ਜਾਂ ਰੱਬ ਆ ਜਾਂ ਹੋਰ ਆ ਜਾਂ ਇਮਰਾਨ ਨੂੰ ਬਣਾ ਰਿਹਾ, ਨਹੀਂ। ਉਹਦਾ ਮਕਸਦ ਇਹ ਆ ਵੀ ਜੋ ਕੰਮ ਹੋ ਰਹੇ ਆ, ਜੋ ਕਾਬਲੀਅਤ ਆ, ਜੋ ਕੁਛ ਹੋ ਰਿਹਾ, ਅੱਜ ਮੋਦੀ ਨੂੰ ਟੱਕਰ ਦੇਣ ਲਈ ਜੇ ਕਿਸੇ ਕੋਈ ਚੀਜ਼ ਹੈ ਤਾਂ ਉਹ ਆ, ਬਸ ਮੇਰਾ ਸਿੰਪਲ ਇਹ ਆ। ਕੱਲ ਨੂੰ ਚਾਰ ਦਿਨਾਂ ਨੂੰ ਇਹੀ ਨਵਜੋਤ ਸਿੰਘ ਸਿੱਧੂ ਕੋਈ ਧੱਕਾ ਕਰਦਾ, ਕੋਈ ਪੁੱਠਾ ਸਿੱਧਾ ਕੰਮ ਕਰਦਾ ਆ, ਤਾਂ ਉਹ ਉਦੋਂ ਵੀ ਸਾਡੇ ਚ ਇਹ ਹੋਣੀ ਚਾਹੀਦੀ ਹੈ ਵੀ ਅਸੀਂ ਉਦੋਂ ਉਹਦੇ ਖਿਲਾਫ਼ ਬੋਲ ਸਕੀਏ। ਸਾਡੇ ਚ ਜ਼ਰੂਰਤ ਹੋਣੀ ਚਾਹੀਦੀ ਹੈ ਉਸ ਟਾਈਮ ਦੇ ਵਿੱਚ, ਜ਼ਰੂਰਤ ਤਾਂ ਹੋਊ ਜੇ ਅੱਜ ਅਸੀਂ ਇਮਾਨਦਾਰ ਆਪਣੇ ਨਾਲ। ਸੋ ਇਸ ਕਰਕੇ ਸਾਨੂੰ ਬੰਦੇ ਦੇ ਰੂਪ ਚ ਨੀ ਗੱਲ ਕਰਨੀ ਚਾਹੀਦੀ, ਸਾਨੂੰ ਉਹਦੇ ਕੰਮਾਂ ਨੂੰ, ਕੰਮਾਂ ਜਿਹੜੇ ਕਰਮਾਂ ਦੇ ਹੋਣੇ ਨਵੇੜੇ, ਕਿਸੇ ਨੇ ਬੰਦੇ ਦੀ ਜਾਤ ਨੀ ਕੁਛ ਨੀ, ਉਹ ਉਸ ਢੰਗ ਨਾਲ ਸਾਨੂੰ ਕੰਮ ਕਰਨੇ ਚਾਹੀਦੇ।
ਤੁਹਾਡੇ ਵੀ ਬੇਟਾ ਡੀ ਕੇ ਹੋਂਗਕਾਂਗ ਬਾਰੇ ਕਹਿ ਰਹੇ ਆ, ਕਹਿੰਦੇ ਕਿ ਜੇ ਮੈਂ ਗਲਤ ਨਾ ਹੋਵਾਂ ਤਾਂ ਇੱਕ ਵਾਰ ਸਿੱਧੂ ਨੇ ਕਿਹਾ ਸੀ ਕਿ ਉਹ ਪੰਜਾਬ ਛੱਡ ਕੇ ਨਹੀਂ ਜਾਵੇਗਾ, ਹੁਣ ਉਸ ਦੇ ਡਾਇਲੋਗ ਤੁਸੀਂ ਕਿਵੇਂ ਦੇਖਦੇ ਹੋ?
ਦੇਖੋ, ਇਹ ਤਾਂ ਉਹ ਹਰ ਇੱਕ ਲੀਡਰ ਕਹਿੰਦਾ ਆਇਆ, ਕੱਲਾ ਸਿੱਧੂ ਨੀ ਕਹਿੰਦਾ ਆਇਆ। ਸਿੱਧੂ ਦੇ ਇਹ ਜਿਹੜੀ ਇਹ ਕੰਮ ਤਾਂ ਸਿੱਧੂ ਦਾ, ਜਿਹੜਾ ਮੈਂ ਜੁਮਲੇ ਸ਼ਬਦ ਨੀ ਬੋਲਿਆ ਵੀ ਸਿੱਧੂ ਕੋਲੇ ਬਹੁਤ ਜੁਮਲੇ ਆ, ਸਿੱਧੂ ਕੋਲੇ ਜਿਹੜੀਆਂ ਗੱਲਾਂ ਦੇ ਜਿਹੜੀਆਂ ਬਹੁਤ ਸਾਰੀਆਂ ਗਲੇਲੇ ਹੈਗੇ ਜਿਹੜੇ ਉਹ ਅਕਸਰ ਮਾਰਦਾ, ਜਿਹੜਾ ਕਿ ਇੱਕ ਨੈਗੇਟਿਵ ਪੁਆਇੰਟ ਵੀ ਆ। ਪਰ ਇਹ ਜਦੋਂ ਤੁਹਾਡੇ ਵਿਰੋਧੀ ਕੋਲੇ ਉਦੋਂ ਵੱਡੇ ਜੁਮਲੇ ਹੋਣ ਤਾਂ ਤੁਹਾਨੂੰ ਵੀ ਮਾਰਨੇ ਪੈਂਦੇ ਆ। ਇਹ ਸਿੱਧੂ ਦਾ ਬਿਆਨ ਨੀ, ਤੁਸੀਂ ਪੁਰਾਣੀ ਪਿਛੋਕੜ ਫਰੋਲ ਕੇ ਦੇਖ ਲਓ ਅੱਜ ਤੱਕ। ਇੰਦਰਾ ਗਾਂਧੀ ਕਹਿੰਦੀ ਰਹੀ ਵੀ ਮੈਂ ਅਮੇਠੀ ਤੋਂ ਬਾਹਰ ਕਦੇ ਇਲੈਕਸ਼ਨ ਨੀ ਲੜੂ, ਮੋਦੀ ਆਇਆ ਮੈਂ ਬਨਾਰਸ ਮੇਰੇ ਲਈ ਬਨਾਰਸ ਚ ਹੀ ਰਹੂੰਗਾ, ਮੈਂ ਬਨਾਰਸ ਤੋਂ ਬਾਹਰ ਨੀ ਜਾਂਦਾ। ਨਵਜੋਤ ਸਿੰਘ ਸਿੱਧੂ ਆਇਆ, ਉਹਨੇ ਅੰਮ੍ਰਿਤਸਰ ਚ ਘਰ ਲਿਆ, ਮੈਂ ਅੰਮ੍ਰਿਤਸਰ ਦੀ ਸੇਵਾ ਕਰੂੰਗਾ, ਉੱਥੋਂ ਬਾਹਰ ਨੀ ਜਾਊਂਗਾ। ਫਿਰ ਉਦੋਂ ਬਾਅਦ ਇੱਕ ਵਾਰੀ ਸਾਡੇ ਬਠਿੰਡੇ ਤੋਂ ਅਚਾਨਕ ਹੀ ਨਾ ਕੈਪਟਨ ਸਾਹਿਬ ਨੇ ਇੱਕ ਬਾਹਰੋਂ ਬੰਦਾ ਲਿਆ ਕੇ ਪੈਰਾਸ਼ੂਟ ਨਾਲ ਲਾਤਾ, ਤੇ ਉਹ ਉਹ ਸੀ ਸੁਰਿੰਦਰ ਸਿੰਘ ਲਾ, ਪਿੱਛੇ ਜੇ ਵਿਚਾਰਿਆਂ ਦੀ ਡੈਥ ਵੀ ਹੋ ਗਈ ਆ, ਉਹ ਫਾਈਨੈਂਸ ਮਿਨਿਸਟਰ ਵੀ ਰਹੇ ਪੰਜਾਬ ਦੇ। ਉਹ ਬੰਦੇ ਨੂੰ ਕੋਈ ਜਾਣਦਾ ਤੱਕ ਨੀ ਸੀ, ਤੇ ਪਰ ਉਹਨੇ ਵੀ ਇੱਕੇ ਦਿਨ ਚ ਬਠਿੰਡੇ ਕੋਠੀ ਲਈ ਤੇ ਉੱਥੇ ਆ ਕੇ ਦਾਅਵੇ ਵਾਅਦੇ ਕਰਨ ਲੱਗ ਗਿਆ, ਬਠਿੰਡਾ ਤਾਂ ਮੇਰਾ ਘਰ ਆ, ਮੇਰਾ ਪਰਿਵਾਰ ਆ, ਮੈਂ ਤਾਂ ਹੁਣ ਇੱਥੇ ਜੰਮੂ ਆ, ਇੱਥੇ ਮਰੂੰਗਾ, ਇੱਥੇ ਰਹੂੰਗਾ। ਉਹ ਵੀ ਇਹ ਗੱਲਾਂ ਕਰਨ ਲੱਗ ਗਿਆ। ਸੋ ਇਹ ਤਾਂ ਇੱਕ ਸਿਆਸੀ ਤੀਰ ਆ ਤੇ ਸਿਆਸੀ ਜੁਮਲਾ, ਇਹਨਾਂ ਚੀਜ਼ਾਂ ਨੂੰ ਅਸੀਂ ਬਾਹਲਾ ਸੀਰੀਅਸਲੀ ਨਾ ਲਈਏ, ਕਿਉਂਕਿ ਇਹ ਮੌਕੇ ਮੁਤਾਬਕ ਕਈ ਵਾਰੀ ਨਾ ਹਰ ਸਟੇਜ ਮੁਤਾਬਕ ਤੁਹਾਨੂੰ ਡਾਇਲੋਗ ਬੋਲਣੇ ਪੈਂਦੇ ਆ, ਜੋ ਤੁਸੀਂ ਲੋਕ ਕੀ ਸੁਣਨਾ ਚਾਹੁੰਦੇ ਆ ਤੁਹਾਨੂੰ ਉਹ ਜਿਹੀਆਂ ਗੱਲਾਂ ਉੱਥੇ ਕਰਨੀਆਂ ਪੈਂਦੀਆਂ, ਤਾਂ ਇਸ ਕਰਕੇ ਇਹ ਉਹ ਜੁਮਲੇ ਹੁੰਦੇ ਆ, ਉਹ ਡਾਇਲੋਗ ਹੁੰਦੇ ਆ। ਪਰ ਅਸਲੀਅਤ ਜਿਹੜੀ ਹੁੰਦੀ ਆ ਉਹ ਉਹੀ ਹੁੰਦੀ ਆ ਜੀ, ਜਿਹੜਾ ਸਮੇਂ ਮੁਤਾਬਕ ਆਪਣੇ ਆਪ ਨੂੰ ਢਾਲ ਲਏ, ਸਮੇਂ ਲੋੜ ਮੁਤਾਬਕ ਜਿੱਥੇ ਜਿੱਥੇ ਜਿਹੜੀ ਲੋੜ ਆ ਉੱਥੇ ਫਾਨੇ ਨੂੰ ਲੱਗ ਜੇ ਬਸ। ਇਹ ਜਿਹੜਾ ਫਾਨਾ ਸ਼ਬਦ ਆ, ਸ਼ਾਇਦ ਅੱਜ ਦੀ ਪੀੜ੍ਹੀ ਨੂੰ ਫਾਨੇ ਬਾਰੇ ਪਤਾ ਨਾ ਹੋਵੇ ਫਾਨਾ ਕੀ ਚੀਜ਼ ਆ। ਫਾਨਾ ਇੱਕ ਸਾਡੀ ਪੀੜ੍ਹੀ ਨੂੰ ਤਾਂ ਪਤਾ, ਫਾਨਾ ਇੱਕ ਨਾ ਲੱਕੜ ਦਾ ਬਣਾਇਆ ਹੋਇਆ, ਇੱਕ ਆਪ ਹੀ ਤੇਸੇ ਨਾਲ ਘੜਿਆ ਹੋਇਆ ਇੱਕ ਲੱਕੜ ਦਾ ਗੁਟਕਾ ਹੁੰਦਾ, ਜਿਹੜਾ ਮੂਹਰੋਂ ਤਿੱਖਾ ਹੁੰਦਾ, ਤੇ ਉਹਦੀ ਕਪੈਸਿਟੀ ਇਹ ਹੁੰਦੀ ਆ ਵੀ ਉਹਨੂੰ ਇਸ ਢੰਗ ਨਾਲ ਬਣਾਇਆ ਹੁੰਦਾ ਜਿਵੇਂ ਮੂਹਰੋਂ ਇੰਚ ਦਾ, ਤੇ ਉਹ ਪਿੱਛੋਂ ਜਾ ਕੇ 4 ਇੰਚ ਦਾ ਹੋ ਜਾਂਦਾ, ਤੇ ਉਹਨੂੰ ਇਸ ਢੰਗ ਨਾਲ ਬਣਾਇਆ ਹੁੰਦਾ ਉਸ ਫਾਨੇ ਨੂੰ ਵੀ ਉਹ ਕਿਤੇ ਵੀ ਫਿੱਟ ਆ ਜਾਂਦਾ। ਸੋ ਸਾਨੂੰ ਉਹ ਫਾਨੇ ਵਰਗਾ ਇਨਸਾਨ ਹੋਣਾ ਚਾਹੀਦਾ ਵੀ ਉਹ ਇੰਚ ਦੇ ਥਾਂ ਦੇ ਵਿੱਚ ਵੀ ਫਿੱਟ ਆ ਜੇ, ਤੇ ਜੇ 4 ਇੰਚ ਦੀ ਥਾਂ ਦੀ ਲੋੜ ਪਈ ਤਾਂ ਉੱਥੇ ਵੀ ਫਿੱਟ ਆ ਜੇ। ਸੋ ਉਹ ਇਸ ਟਾਈਮ ਨਵਜੋਤ ਸਿੰਘ ਸਿੱਧੂ ਹੈ, ਤੇ ਉਹ ਉਸੇ ਲਈ ਉਹ ਜਿਹੀਆਂ ਗੱਲਾਂ ਕਰ ਰਹੇ ਆ, ਉਹ ਜਿਹੇ ਡਾਇਲੋਗ ਬੋਲ ਰਹੇ ਆ, ਹੋਰ ਇਸ ਤੋਂ ਵੱਧ ਕੇ ਕੁਛ ਨਹੀਂ
ਜੀ। ਲਓ ਜੀ, ਇਹ ਤਾਂ ਫਿਰ ਸਿਆਸਤ ਦੀਆਂ ਖਬਰਾਂ ਹੋ ਗਈਆਂ, ਤੇ ਹੁਣ ਇੱਕ ਖਬਰ ਥੋੜੀ ਜਿਹੀ ਆਪਾਂ ਇੱਥੋਂ ਦੀ ਜਿਸ ਦਿਨ ਲਾਈਕ ਆਸਟ੍ਰੇਲੀਆ ਦੀ ਵੀ ਕਰ ਲਈਏ। ਸੋ ਖਬਰ ਹੈ ਜੀ, ਸਾਡੇ ਇੱਥੇ ਆਪਣੇ ਨੇੜੇ ਆ ਗੋਲਡ ਕੋਸਟ ਡਿਪਾਰਟਮੈਂਟਲ ਸਟੋਰ ਦੀ, ਉੱਥੇ ਨਾ ਇੱਕ ਛੋਟੀ ਬੱਚੀ ਸੀ, ਇੱਕ ਬੰਦਾ ਉਹਦੀ ਸਕਰਟ ਦੀ ਫੋਟੋ ਕਰ ਰਿਹਾ ਸੀ, ਯਾਨੀ ਵੀਡੀਓ ਬਣਾ ਰਿਹਾ ਸੀ, ਜਿਹਨੂੰ ਕਿ ਉੱਥੋਂ ਬਿਗ ਡਬਲਯੂ ਦਾ ਸਟੋਰ ਸੀ, ਬਿਗ ਡਬਲਯੂ ਦੇ ਸਟੋਰ ਦੇ ਜਿਹੜੇ ਉੱਥੇ ਕੰਮ ਕਰਨ ਵਾਲੇ ਸੀ ਉਹਨਾਂ ਨੇ ਦੇਖ ਲਿਆ, ਤੇ ਉਹਨਾਂ ਨੇ ਇਸ ਬੰਦੇ ਨੂੰ ਰੋਕਿਆ, ਤੇ ਉਹਦਾ ਕਾਫੀ ਤੱਕ ਦੇਰ ਤੱਕ ਉਹਦਾ ਪਿੱਛਾ ਵੀ ਕੀਤਾ, ਤੇ ਉਹਨੂੰ ਪੁੱਛ ਰਹੇ ਆ ਕਿ ਵੀ ਤੂੰ ਉਹ ਛੋਟੀ ਜਿਹੀ ਬੱਚੀ ਦੀ ਜਿਹੜੀ ਇਹ ਫਿਲਮ ਆਈ ਕਿਉਂ ਬਣਾ ਰਿਹਾ ਸੀ। ਪਰ ਉਹ ਬੰਦਾ ਵਾ ਜਿਹੜਾ ਉਹ ਅਵਾਇਡ ਕਰ ਰਿਹਾ ਵਾ, ਤੇ ਕਹਿ ਰਿਹਾ ਕਿ ਹੁਣ ਤੁਸੀਂ ਮੇਰੀ ਵੀਡੀਓ ਨਾ ਬਣਾਓ, ਤੇ ਉਹਨਾਂ ਨੇ ਜਿਹੜੀ ਉਹ ਵੀਡੀਓ ਆ ਫੁਟੇਜ ਆ ਕੈਮ ਦੇਦੀ ਉਹ ਪੁਲਿਸ ਨੂੰ ਦੇ ਦਿੱਤੀ ਆ, ਤੇ ਕੰਪਲੇਂਟ ਹੋ ਗਈ ਆ, ਤੇ ਉਸ ਬੰਦੇ ਨੂੰ ਲੱਭ ਰਹੇ ਆ। ਤੇ ਇਸ ਖਬਰ ਬਾਰੇ ਗੱਲ ਕਰਨ ਦਾ ਮਕਸਦ ਇਹ ਹੈ ਜੀ, ਸਾਡੇ ਵੀ ਕਈ ਜਿਹੜੇ ਲੋਕ ਆ ਉਹਨਾਂ ਨੂੰ ਆਦਤ ਹੁੰਦੀ ਆ ਕਿ ਬੱਚਾ ਦੇਖਿਆ ਤਾਂ ਉਹਨੂੰ ਬੁਲਾ ਲਿਆ, ਜਾਂ ਕਿੱਦਾਂ ਉਹਨੂੰ ਟੱਚ ਕਰਨ ਲੱਗ ਗਏ ਪਿਆਰ ਦੇ ਨਾਲ, ਜਿਵੇਂ ਕਿ ਅਸੀਂ ਇੰਡੀਆ ਦੇ ਵਿੱਚ ਬੱਚਿਆਂ ਨੂੰ ਬੁਲਾ ਲੈਂਦੇ ਹਾਂ। ਸੋ ਏਦਾਂ ਦੀਆਂ ਗੱਲਾਂ ਵਾ ਜਿਹੜੀਆਂ ਉਹ ਕਿਤੇ ਨਾ ਕਿਤੇ ਗਾਂਹ ਜਾ ਕੇ ਕਿੱਡੀ ਵੱਡੀ ਪ੍ਰੋਬਲਮ ਖੜੀ ਕਰ ਦਿੰਦੀਆਂ ਨੇ। ਸੋ ਜੀ ਡਾਕਟਰ, ਕੀ ਕਹੋਗੇ ਇਸ ਬਾਰੇ?
ਦੇਖੋ, ਮੈਂ ਤਾਂ ਇਹ ਦੁਆ ਕਰਦਾ ਵੀ ਇਹ ਜਿਹੜਾ ਬੰਦਾ ਉਹ ਆਪਣਾ ਭਾਰਤੀ ਨਾ ਹੋਵੇ, ਨਹੀਂ ਤਾਂ
90%
ਚਲੋ ਸ਼ੁਕਰ ਆ, ਨਹੀਂ ਤਾਂ 90% ਝਲਕਾ ਰਿਹਾ ਉਹ ਸਾਡੇ ਪੈਂਦੇ ਆ ਵੀ ਇਹ ਜੇ ਕਾਰਜ ਅਸੀਂ ਕਰਦੇ ਆ, ਕਾਰਜ ਤਾਂ ਨੀ ਕਢਾਮ, ਇਹ ਜੇ ਕਢਾਮ ਅਸੀਂ ਕਰਦੇ ਆ। ਪਰ ਮੈਂ ਥੋੜਾ ਜਿਹਾ ਇੱਥੇ ਫੇਰ ਦੱਸਦਿਆਂ ਸਾਡੇ ਕੁਝ ਇੱਕ ਨਵੇਂ ਆਏ ਲਿਸਨਰਸ ਨੂੰ ਵੀ ਭਾਈ, ਜਦੋਂ ਵੀ ਤੁਸੀਂ ਦੂਜੇ ਮੁਲਕ ਚ ਜਾਂਦੇ ਆ ਉਹਦੀਆਂ ਬੇਸਿਕ ਗੱਲਾਂ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਤੁਹਾਨੂੰ ਸਿੱਖਣਾ ਚਾਹੀਦਾ। ਮੈਂ ਸਦਾ ਸਾਰੇ ਅਦਾਰਿਆਂ ਨੂੰ ਵੀ ਕਹਿੰਦਾ ਰਹਿੰਦਾ ਵੀ ਉਹ ਵੀ ਆਪਣੇ ਬੱਚਿਆਂ ਨੂੰ ਜਾਂ ਆਪਣੇ ਨਵੇਂ ਆਏ ਲੋਕਾਂ ਨੂੰ ਇੰਡਕਸ਼ਨ ਦਿਆ ਕਰਨ। ਕੋਈ ਫੈਮਿਲੀ ਕਿਸੇ ਕੋਲੇ ਆਉਂਦੀ ਆ, ਉਹਨਾਂ ਦੇ ਉੱਤੇ ਉਹ ਹਵਾ ਨਾ ਝਾੜਨ, ਆਪਣੇ ਆਪ ਦਾ ਪੁਰਾਣਾ ਹੋਣ ਦਾ ਜਿਹੜਾ ਰੁਤਬਾ ਨਾ ਦਿਖਾਉਣ, ਬਲਕਿ ਉਹਨਾਂ ਨੂੰ ਦੱਸਣ 5-7 ਜਿਹੜੀਆਂ ਬੇਸਿਕ ਗੱਲਾਂ ਵੀ ਇਹ ਅਸੀਂ ਕਰ ਸਕਦੇ ਹਾਂ, ਇਹ ਇੱਥੇ ਅਸੀਂ ਨਹੀਂ ਕਰ ਸਕਦੇ, ਇਹ ਜ਼ਰੂਰੀ ਆ। ਤੇ ਨਹੀਂ ਤਾਂ ਫਿਰ ਇਹ ਗਲਤੀ ਅਕਸਰ ਕਰਦੇ ਆ। ਇੰਡੀਆ ਦੇ ਵਿੱਚ ਸਾਨੂੰ ਕੋਈ ਰੋਕਦਾ ਨਹੀਂ, ਅਸੀਂ ਜਿੱਥੇ ਮਰਜ਼ੀ ਵੀਡੀਓ ਬਣਾ ਲਈਏ, ਜਿੱਥੇ ਮਰਜ਼ੀ ਕਿਸੇ ਬੱਚੇ ਦੀ ਫੋਟੋ ਖਿੱਚ ਲਈਏ, ਕਿਸੇ ਬੱਚੇ ਨੂੰ ਟੱਚ ਕਰ ਲਈਏ, ਪਰ ਇਸ ਮੁਲਕ ਦੇ ਵਿੱਚ ਇਹ ਕਾਨੂੰਨ ਜੁਰਮ ਆ। ਕਈ ਵਾਰੀ ਤੁਸੀਂ ਚਾਹੁੰਦੇ ਹੁੰਦੇ ਹੋ ਪਰ ਤੁਸੀਂ ਕੁਛ ਨੀ ਕਰ ਸਕਦੇ। ਮੈਂ ਤੁਹਾਨੂੰ ਇੱਕ ਹੁਣ ਛੋਟੀ ਜਿਹੀ ਇੱਥੇ ਉਦਾਹਰਨ ਦਿੰਦਾ। ਮੇਰੇ ਗੁਆਂਢ 'ਚ 2 ਨਿੱਕੀਆਂ ਬੱਚੀਆਂ ਰਹਿੰਦੀਆਂ, ਤੇ ਉਹ ਬੱਚੀਆਂ ਮੇਰੇ ਸਾਹਮਣੇ, ਉਹਨਾਂ ਦਾ ਜਨਮ ਹੋਇਆ ਪਿਛਲੇ 10 ਸਾਲਾਂ ਤੋਂ ਮੇਰੇ ਗੁਆਂਢ ਦਾ, ਤੇ ਜਿਹੜੀ ਵੱਡੀ ਬੱਚੀ ਆ ਉਹ 8 ਸਾਲ ਦੀ ਹੋਣੀ, 7 ਸਾਲ ਦੀ, ਤੇ ਛੋਟੀ 5 ਸਾਲ ਦੀ। ਤੇ ਮੈਂ ਉਹਨਾਂ ਨੂੰ ਪਹਿਲੇ ਦਿਨ ਤੋਂ ਦੇਖਦਾ ਆ ਰਿਹਾ, ਤੇ ਉਹ ਬੱਚੀਆਂ ਮੇਰਾ ਬਹੁਤ ਜ਼ਿਆਦਾ ਪਿਆਰ ਕਰਦੀਆਂ। ਜਦੋਂ ਮੈਂ ਆਉਣਾ ਗਾ, ਗੋਰੇ ਆ ਜੀ, ਤੇ ਜਦੋਂ ਮੈਂ ਘਰੇ ਆਉਣਾ, ਮੇਰੀ ਬੈਣ ਦੀ ਆਵਾਜ਼ ਸੁਣਨੀ, ਉਹਨਾਂ ਨੇ ਮੈਨੂੰ ਬਾਹਰ ਆ ਕੇ ਆਏ ਹੈਲੋ ਕਰਨੀ ਕਰਨੀ, ਉਹ ਮੈਨੂੰ ਜਦੋਂ ਮੇਰੇ ਨਾਂ ਲੈ ਕੇ ਬੁਲਾਉਂਦੀਆਂ, ਸ਼ੁਰੂ ਚ ਬੜਾ ਅਜੀਬ ਜਿਹਾ ਲੱਗਣਾ ਸੀ, ਘਰੇ ਵੀ ਕਹਿਣਾ ਵੀ ਦੇਖੋ ਇਹ ਬੱਚੇ ਕਹਿੰਦੇ ਨੀ ਵੀ ਤੁਸੀਂ ਨਾਂ ਨੀ ਲੈਣਾ, ਤੇ ਉਹਨਾਂ ਨੇ ਮੈਨੂੰ ਦੂਰੇ ਆ ਕੇ ਮਿੰਤੂ ਕਰਨਾ, ਨਾ ਆਪਦੇ ਢੰਗ ਨਾਲ ਤੁਤਲੀ ਆਵਾਜ਼ ਲੈਣਾ, ਮੈਨੂੰ ਬੜਾ ਚੰਗਾ ਲੱਗਦਾ। ਤੇ ਮੈਨੂੰ ਬਹੁਤ ਵਾਰੀ ਜੀ ਕਰਦਾ ਵੀ ਮੈਂ ਉਹਨਾਂ ਨੂੰ ਭੱਜ ਕੇ ਗੋਦੀ ਚੱਕ ਲਾਂ, ਭੱਜ ਕੇ ਆਪਣੇ ਸੀਨੇ ਨਾਲ ਲਾ ਲਾਂ, ਮੈਨੂੰ ਉਹਨਾਂ ਨਾਲ ਇੰਨਾ ਮੋਹ ਪਿਆਰ ਆਪਦੇ ਬੱਚਿਆਂ ਵਾਂਗੂ ਮੋਹ ਪਿਆਰ ਆਉਂਦਾ। ਪਰ ਮੈਨੂੰ ਪਤਾ ਵੀ ਇੱਥੋਂ ਦੇ ਮਾਹੌਲ ਮੁਤਾਬਕ ਵੀ ਅਸੀਂ ਨਹੀਂ ਕਰ ਸਕਦੇ, ਅਸੀਂ ਸਾਨੂੰ ਕੋਈ ਵੀ ਕਿਤੇ ਵੀ ਕੋਈ ਕਾਨੂੰਨ ਅਲਾਓ ਨਹੀਂ ਕਰਦਾ ਵੀ ਅਸੀਂ ਕਿਸੇ ਬੱਚੇ ਨੂੰ ਏਦਾਂ ਉਹਦੇ ਨਾਲ ਟ੍ਰੀਟ ਕਰ ਸਕੀਏ ਜਾਂ ਉਹਨਾਂ ਨਾਲ ਕੋਈ। ਉਹ ਮੈਨੂੰ ਮੇਰੇ ਹਰ ਬਰਥਡੇ ਉੱਤੇ ਹੱਥੀਂ ਪੇਂਟ ਕਰਕੇ ਤੇ ਉਹ ਮੈਨੂੰ ਆ ਕੇ ਕੋਈ ਨਾ ਕੋਈ ਜਿਹੜੀ ਪੇਂਟਿੰਗ ਦੇ ਕੇ ਜਾਂਦੀਆਂ ਬੱਚੀਆਂ ਮੈਨੂੰ, ਮੈਂ ਉਹਨਾਂ ਨੂੰ ਜੇ ਕੋਈ ਮੇਰੇ ਕੋਲ ਕੁਛ ਹੁੰਦਾ ਮੈਂ ਰੋਜ਼ ਉਹਨਾਂ ਨੂੰ ਜੋ ਲੰਘਦਾ ਟੱਪਦਾ ਉਹਨਾਂ ਨੂੰ ਕੁਛ ਖਾਣ ਨੂੰ ਦਿੰਦਾ, ਬੜਾ ਸਾਡਾ ਆਪ ਗਿਆ। ਪਰ ਅੱਜ ਤੱਕ ਇੱਕ ਦਿਨ ਜਦੋਂ ਸ਼ਾਇਦ ਉਹ ਇੱਕ ਬੱਚੀ ਦਾ ਬਰਥਡੇ ਸੀ ਤੇ ਉਹ ਮੈਨੂੰ ਬਾਹਰ ਮਿਲਣ ਆਏ ਤੇ ਉਹਦੇ ਮੰਮੀ ਡੈਡੀ ਨਾਲ ਸਨ, ਮੈਂ ਬਾਹਰ ਥੋੜਾ ਜਿਹਾ ਲੌਂਚ ਕੰਮ ਕਰ ਰਿਹਾ ਸੀ ਤਾਂ ਉਸ ਦਿਨ ਉਹਦੇ ਪੇਰੈਂਟਸ ਨੇ ਕਿਹਾ ਵੀ ਤੂੰ ਮਿੰਤੂ ਨੂੰ ਹੱਗ ਕਰਨਾ ਚਾਹੇਗੀ, ਛੋਟੀ ਕੁੜੀ ਨੂੰ ਕਿਹਾ, ਉਹ ਆਂਹਦੀ ਵਾਈ ਨਾਟ, ਤਾਂ ਉਹਨੇ ਮੈਨੂੰ ਹੱਗ ਕੀਤੀ ਕੁੜੀ ਨੇ ਆਪ ਆ ਕੇ ਛੋਟੀ ਜੀ ਨੇ। ਮੈਨੂੰ 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 ਪਤਾ ਵੀ ਮੈਨੂੰ ਜ਼ਿੰਦਗੀ ਦਾ ਕਿੰਨਾ ਸਕੂਨ ਤੇ ਕਿੰਨਾ ਵਧੀਆ ਲੱਗਿਆ ਕਿ ਨਿੱਕੀ ਜਿਹੀ ਬੱਚੀ ਨੂੰ ਇੰਨਾ ਪਿਆਰ ਨਾਲ ਉਹਨੇ ਮੈਨੂੰ ਆ ਕੇ ਹੱਗ ਕੀਤੀ। ਪਰ ਮੈਂ ਨੀ ਅਲਾਊਡ ਸੀਗਾ, ਮੇਰੇ ਬੰਨਿਓਂ ਮੈਂ ਨੀ ਉਹ ਕਰ ਸਕਦਾ ਸੀ ਕਦੇ ਵੀ। ਮੈਂ ਬੱਚਿਆਂ ਨੂੰ ਬਹੁਤ ਪਿਆਰ ਕਰਦਾ, ਬਹੁਤ ਮੋਹ ਕਰਦਾ, ਮੈਨੂੰ ਬਹੁਤ ਵਧੀਆ ਲੱਗਦੇ ਆ ਉਹ ਬੱਚੇ ਜਦੋਂ ਮੇਰੇ ਨਾਲ ਗੱਲਾਂ ਕਰਦੇ ਆ, ਰੋਜ਼ ਆ ਕੇ ਬਹਿੰਦੇ ਆ, ਉੱਠਦੇ ਆ। ਪਰ ਮੈਂ ਉਹਨਾਂ ਦੀ ਅੱਜ ਤੱਕ ਨਾ ਫੋਟੋ, ਮੈਂ ਇੱਕ ਦੋ ਵਾਰੀ ਸੋਚਿਆ ਵੀ ਮੈਂ ਉਹਨਾਂ ਨਾਲ ਫੋਟੋ ਖਿੱਚ ਕੇ ਆਪਣੀ ਫੇਸਬੁੱਕ ਤੇ ਪਾਵਾਂ ਜਦੋਂ ਮੈਨੂੰ ਬਰਥਡੇ ਦਾ ਜਿਹੜਾ ਗਿਫਟ ਦਿੰਦੀਆਂ ਆ ਕੇ, ਤੇ ਮੈਂ ਲੱਗਦਾ ਵੀ ਮੇਰੀਆਂ ਦੇਖੋ ਛੋਟੀਆਂ ਛੋਟੀਆਂ ਜਿਹੜੀਆਂ ਬੱਚੀਆਂ ਤੇ ਮੈਨੂੰ ਇੰਨਾ ਪਿਆਰ ਕਰਦੀਆਂ। ਪਰ ਮੈਂ ਫੇਰ ਵੀ ਇੱਥੋਂ ਦੇ ਲਾਅ ਮੁਤਾਬਕ ਕਦੇ ਵੀ ਅੱਜ ਤੱਕ ਉਹਨਾਂ ਦੀ ਫੋਟੋ ਨਹੀਂ ਕੀਤੀ ਕਿਤੇ। ਮੈਨੂੰ ਕਈ ਵਾਰੀ ਇੰਡੀਆ ਤੇ ਮੈਂ ਗੱਲ ਕਰਦਾ ਆਪਣੇ ਮਾਂ ਬਾਪ ਨਾਲ ਤਾਂ ਉੱਥੇ ਵੀ ਗੱਲ ਕਰਦਾ ਤਾਂ ਉਹ ਕਹਿਣਗੇ ਸਾਨੂੰ ਦਿਖਾਓ ਕਿ ਇਹਦੀਆਂ ਬੱਚੀਆਂ, ਪਰ ਮੈਂ ਕਦੇ ਵੀ ਉਹਨਾਂ ਦੀ ਅੱਜ ਤੱਕ ਫੋਟੋ ਨਹੀਂ ਕੀਤੀ ਕਿਉਂਕਿ ਇੱਥੋਂ ਦਾ ਲਾਅ ਆ ਉਹ ਅਲਾਓ ਨਹੀਂ ਕਰਦਾ ਵੀ ਤੁਸੀਂ ਕਿਸੇ ਵੀ ਬੱਚੇ ਨੂੰ ਏਦਾਂ ਟੱਚ ਕਰੋ ਜਾਂ ਬੱਚੇ ਦੀ ਫੋਟੋ ਖਿੱਚੋ। ਸੋ ਸਾਨੂੰ ਕੋਸ਼ਿਸ਼ ਚਾਹੀਦੀ ਹੈ ਜੀ ਇੱਥੋਂ ਦੇ ਲਾਅ ਮੁਤਾਬਕ ਹੀ ਜੇ ਵਿਚਰਨਾ ਚਾਹੀਦਾ, ਇਹ ਨਾ ਹੋਵੇ ਕੱਲ ਨੂੰ ਅਸੀਂ ਕਿਸੇ ਵੱਡੀ ਮੁਸੀਬਤ ਚ ਪੈ।
ਹੋ
ਸਕਦਾ ਮੈਂ ਕੋਸ਼ਿਸ਼ ਤਾਂ ਕਰੂੰਗਾ ਵੀ ਆਉਣ ਵਾਲਾ ਜਿਹੜਾ, ਕਿਉਂਕਿ ਮੈਂ ਬੁੱਧਵਾਰ ਨੂੰ ਜਿਹੜਾ ਵਾਪਸ ਜਾ ਰਿਹਾ ਇੰਡੀਆ ਨੂੰ, ਤੇ ਪਰ ਹੋ ਸਕਦਾ ਮੈਂ ਮੰਗਲਵਾਰ ਦੇ ਸ਼ੋਅ ਦੇ ਵਿੱਚ ਆ ਸਕਾਂ ਤਾਂ ਜ਼ਰੂਰ ਆਊਂਗਾ ਤੇ ਹਾਜ਼ਰੀ ਲਵਾਊਂਗਾ ਜਾਂਦੇ ਜਾਂਦੇ। ਪਰ ਨਹੀਂ ਤਾਂ ਫਿਰ ਸਾਰਿਆਂ ਤੋਂ ਮਾਫ਼ੀਨਾਮਾ ਤੇ ਸਾਰਿਆਂ ਨੂੰ ਇੱਕ ਵਾਰ ਫੇਰ ਖੁੱਲਾ ਸੱਦਾ ਜੀ, ਜੇ ਤੁਸੀਂ ਇੰਡੀਆ ਆ ਰਹੇ ਹੋ, ਇੰਡੀਆ ਆਉਣਾ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰੋ ਜੀ ਜਨਵਰੀ ਮਹੀਨੇ ਚ ਆਓ ਜੀ, 14-15 ਜਨਵਰੀ ਦੇ ਜਿਹੜੇ ਘਰ ਦੇ ਵਿੱਚ ਖੁਸ਼ੀ ਆ ਤੇ ਉਮੀਦ ਆ ਵੀ ਤੁਸੀਂ ਉਸ ਖੁਸ਼ੀ ਚ ਆ ਕੇ ਮੇਰੀ ਖੁਸ਼ੀ ਨੂੰ ਹੋਰ ਵਾਧਾ ਕਰੋਗੇ। ਪਰ ਬੇਨਤੀ ਇੰਨੀ ਕਾ ਵੀ ਮੈਨੂੰ ਪਹਿਲਾਂ ਜ਼ਰੂਰ ਅਗਾਉਂ ਜ਼ਰੂਰ ਸੂਚਿਤ ਕਰ ਦਿਓ ਵੀ ਅਸੀਂ ਕੌਣ, ਕਿੰਨੇ ਜਾਣੇ ਤੇ ਕਿੱਥੇ ਅਸੀਂ ਆਉਣਾ ਚਾਹਾਂਗੇ, ਕਿਹੜੀ ਤਰੀਕ ਨੂੰ ਆਉਣਾ ਚਾਹਾਂਗੇ, ਤਾਂ ਕਿ ਮੈਂ ਤੁਹਾਡੇ ਲਈ ਉਹ ਜਿਹੇ ਢੁੱਕਵੇਂ ਇੰਤਜ਼ਾਮ ਕਰ ਸਕਾਂ। ਸੋ ਇੰਨੇ ਸ਼ਬਦਾਂ ਨਾਲ ਜੀ ਮੈਂ ਆਪ ਸਭ ਤੋਂ ਇਜਾਜ਼ਤ ਚਾਹਾਂਗਾ ਤੇ ਇੰਤਜ਼ਾਰ ਕਰਾਂਗਾ ਜੀ ਆਪ ਚੋਂ ਬਹੁਤ ਸਾਰਿਆਂ ਦੇ ਜਿਹੜੇ ਮੈਨੂੰ RSVP ਆ ਚੁੱਕੀ ਹੈ, ਸੁਨੇਹੇ ਆ ਚੁੱਕੇ ਆ। ਸੋ ਮੈਂ ਇੰਤਜ਼ਾਰ ਕਰੂੰਗਾ ਜੀ ਆਪ ਸਭ ਦਾ ਕਿ ਜੇ ਤੁਸੀਂ ਤੁਹਾਡੇ ਕੋਲ ਜੇ ਟਾਈਮ ਹੋਇਆ ਤਾਂ ਜ਼ਰੂਰ ਟਾਈਮ ਕੱਢਿਓ ਤੇ ਜ਼ਰੂਰ ਆਇਓ। ਸੋ ਇੰਨੇ ਸ਼ਬਦਾਂ ਨਾਲ ਜਾਣਾ ਜੀ ਤੇ ਤੁਸੀਂ ਪ੍ਰੋਗਰਾਮ ਦਾ
ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਤੇ ਅਸੀਂ ਵੀ ਅਸੀਂ ਦੁਆ ਕਰਦੇ ਹਾਂ ਜੀ ਤੁਸੀਂ ਇੰਡੀਆ ਦਾ ਜਿਹੜਾ ਤੁਹਾਡਾ ਟੂਰ ਆ ਉਹ ਬਹੁਤ ਵਧੀਆ ਰਹੇ ਤੇ ਖੁਸ਼ ਖੁਸ਼ੀ ਜਾਓ ਤੇ ਖੁਸ਼ੀ ਦੇ ਉਸ ਮਾਹੌਲ ਦੇ ਵਿੱਚ ਹੋਰ ਚਾਂਦ ਚੰਨ ਲੱਗਣ ਤੇ ਖੂਬ ਇੰਜੋਏ ਕਰੋ ਜੀ ਵਿਆਹ ਦਾ ਮਾਹੌਲ ਆ ਤੇ ਬਸ ਸਾਡੇ ਲਈ ਲੱਡੂ ਲੈ ਆਇਓ ਆਉਂਦੇ ਹੋਏ
ਜੀ ਜੀ ਕੋਸ਼ਿਸ਼ ਕਰਾਂਗੇ ਬਿਲਕੁਲ ਜੀ ਬਿਲਕੁਲ ਕੋਸ਼ਿਸ਼ ਨਹੀਂ ਤਾਂ ਫਿਰ WhatsApp ਤੇ ਤੁਹਾਡੀ ਫੋਟੋ ਤਾਂ ਭੇਜ ਹੀ ਦੇਵਾਂਗੇ
ਠੀਕ ਆ ਜੀ ਵਟਸਐਪ ਤੇ ਲੱਡੂਆਂ ਦੀ ਫੋਟੋ ਆਉਂਦੀ ਬੜੀ ਫੇਮਸ ਹੁੰਦੀ ਹੈ ਨਾ ਵਿਆਹ ਦੀ ਮਠਿਆਈ ਵਧੀਆ ਨਾਲੇ ਟਾਈਮ ਬਚ ਜਾਂਦਾ
ਬਸ ਬਸ
ਚਲੋ ਜੀ
ਹੋਰ ਮੈਂ ਭੇਜ ਦੂੰਗਾ ਤੁਸੀਂ ਮੈਨੂੰ ਉਹਦੇ ਤੇ WhatsApp ਦੇ ਉੱਤੇ ਮੈਨੂੰ ਫੁੱਲਾਂ ਦੇ ਸ਼ਗਨ ਭੇਜ ਦੇ
ਅਸੀਂ ਕੋਈ ਗੱਲ
ਨਹੀਂ ਅਗਰ ਤੂੰ ਇੱਕ ਤਾਂ ਫਾਇਦਾ ਉਠਾਉਗੀ ਸਾਰੇ ਜੀ 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 ਬਿਲਕੁਲ
ਜੀ ਸੋ ਸ਼ੁਕਰੀਆ
ਬਹੁਤ ਮਿਹਰਬਾਨੀ
ਖਬਰਾਂ ਬਾਰੇ ਦੀ ਗੱਲਬਾਤ ਹੋ ਗਈ ਤੇ ਅੱਜ ਬਾਕੀ ਫਿਰ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਵਿੱਚ ਆਏ ਤਾਂ ਫਿਰ ਸਿੱਧੂ ਹੋਈ ਪਈ ਆ ਤੇ ਹੁਣ ਜੀ ਬ੍ਰੇਕ ਦਾ ਟਾਈਮ ਵੀ ਹੋ ਗਿਆ ਤੇ ਆਪਾਂ ਵਪਾਰਕ ਵਕਤੇ ਤੋਂ ਬਾਅਦ ਫੇਰ ਮਿਲਦੇ ਹਾਂ। ਹੁਣ ਤੁਸੀਂ ਇਹ ਨਾ ਸੋਚਿਓ ਕਿ ਪਿਛਲੇ ਫਰਾਈਡੇ ਵੀ ਬੋਬੀ ਨੇ ਇਹੀ ਕਿਹਾ ਸੀਗਾ ਕਿ ਲਓ ਜੀ ਵਪਾਰਕ ਵਕਤੇ ਤੋਂ ਬਾਅਦ ਆਪਾਂ ਫੇਰ ਮਿਲਦੇ ਹਾਂ, ਪਰ ਫੇਰ ਕੁੜੀ ਪਤਾ ਹੀ ਨੀ ਕਿੱਥੇ ਗੁੰਮ ਹੋ ਗਈ। ਸੋ ਇਸ ਵਾਰੀ ਗੁੰਮ ਨੀ ਹੁੰਦੀ ਵੀ ਆਪਾਂ ਵਾਪਸ ਮਿਲਦੇ ਹਾਂ ਤੇ ਪਿਛਲੀ ਵਾਰ ਵਾਲੀ ਬੁਜ਼ਾਰਤ ਆ ਜਿਹੜੀ ਤੁਸੀਂ ਸਾਰਿਆਂ ਨੇ ਪਾਈ ਸੀ ਜ਼ਰੂਰ ਉਸ ਬਾਰੇ ਵੀ ਗੱਲਬਾਤ ਕਰਾਂਗੇ ਬੇਬੇ ਦੀਆਂ ਗੱਲਾਂ ਬੇਬੇ ਦੀਆਂ ਬਾਤਾਂ ਦੇ ਨਾਲ ਤੇ ਬਾਕੀ ਹੁੰਦੀ ਬੁਜ਼ਾਰਤ ਦੇ ਪਾਵਾਂਗੇ ਤੇ ਹੋਰ ਤੁਸੀਂ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਦੱਸਿਓ, ਡੈਡੀਕੇਟ ਕਰਨਾ ਚਾਹੁੰਦੇ ਹੋ ਕਿਸੇ ਨੂੰ ਤਾਂ ਵੀ ਜ਼ਰੂਰ ਦੱਸਿਓ ਤੇ ਬਾਕੀ ਜੀ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਪਰ ਫਿਲਹਾਲ ਲੈਣੇ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ।
ਓ ਨੇਹਾ ਇੰਨੀ ਉਦਾਸ ਕਿਉਂ ਹੈ?
ਓ ਯਾਰ ਉਦਾਸ ਨੀ ਕਨਫਿਊਜ਼ਡ ਆ, ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ?
पता नहीं जेड़ा मेरे करियर नु दवे उड़ान और मेनू बनावे स्किल्ड।
ओए होए बस इनी छोटी जी गल तू आज ही ज्वाइन कर ऑस्ट्रेलिया दा बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम्स ने ओदे विचों ग्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शंस हेल्थ बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकदी है। इन्हां दे होर भी एक्साइटिंग कोर्सेज शुरू हो रहे ने IT सर्टिफिकेट 3 डिप्लोमा इन चिल्ड्रन सर्विसेज। ए सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह ए तां सच्ची नंबर वन इंस्टीट्यूट है।
वधेरे जानकारी लई तुसीं साडी वेबसाइट www.ahmi.edu.au ते विजिट करो या कॉल करो 612-968-733-23 028-859-0377 ते।
ब्रिस्बेन तो जसपाल संधू हरमन रेडियो दी दिलों सपोर्ट करते ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधू नूं। फोन नंबर 04117263 48। वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410।
गल एवे सजनो के आप दे प्यो दे मोड़ियां दे चढ़ के ता मैं ता बथेरियां मस्या पंचमियां मेले वेखे ने। हुण मैं आप प्यो बन गया आस्ट्रेलिया रहंदे ने रुझेवियां च चाहुंदा सां कि मैं भी आप दे प्यो वर्गा प्यो बना। उतो मेरे बेबे बापू आस्ट्रेलिया मेरे को रहन लई आए ने। बापू साडा ता मौजी ठाकर सी पर बेबे बेचारी ता गुरुद्वारा बौली साहब तो पार ना कदी गई। अपने बच्चियां नूं खुशी भी देना चाहुंदा सां ते बेबे बापू नूं घुमा के पुन भी। ਆਪਣਿਆਂ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ। ਸੰਧੂ ਬੱਸ ਲਾਈਨਸ ਆਸਟ੍ਰੇਲੀਆ ਚ ਇਹੋ ਜੀ ਸਰਵਿਸ ਹੈ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਉਹ ਚੰਗਾ ਭਰਾਵਾ ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾਦਾ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.drawftarsingh.com।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫੇਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 04112-29631 या विजिट करो www.healthdrops.com.au।
CD batteries now changing as DMB motor repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ਼।
हाँ भाई किद्दां तू इन्ना पतला किवें हो गया?
मेरा कुलार आले डाक्टरां ने दूरबीन राही मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई, पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वाजे रहंदे सी, कई वारी तां दिन च ही सौ जांदा सां, पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इन्ना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ, ते कमजोरी ता दूर दी गल है, हुण ता मैं कुल मिला के खुशी खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाने लई तुसी भी पता नोट कर लो, कुलार हस्पताल जीटी रोड पीजा नेड़े खन्ना पंजाब इंडिया। संपर्क नंबर 9878090001, 9880 90001। वेबसाइट विजिट करो kularhospital.com।
जरंग किली वाले AMW आटो एक्सपर्ट और नवी लोकेशन उत्ते अपनी नवी या पुरानी गड्डी दी रेगुलर सर्विस, लॉग बुक सर्विस, किसी भी किस्म दी कार रिपेयर या कार मेंटेनेंस करवाने लई संपर्क करो नवदीप नाल। नवदीप नाल मोबाइल नंबर 04122923080 उत्ते। इसको अलावा नवी कारां दे कंप्यूटर नु कढ़ने लई साडे कोल टूल मौजूद हन, एयर कंडीशनर, वेटिंग रूम अते मुफ्त चाह पानी दा भी प्रबंध है। साडे नाल संपर्क कर सकते हो सोमवार तो शनिवार सवेरे 9:30 बजे तो शाम 7:30 बजे तक। साडा नवा पता है 7 Lucy Street गुरुका ब्रिस्बेन। लेट आवर सर्विस नाल अपने दिन दा समा बचाउण लई साडे नाल अज ही संपर्क करो। वधिया सर्विस ते वाजिब रेट लई हमेशा याद रखो AMW आटो एक्सपर्ट, मोबाइल नंबर 04122923080।
नानक बेकरी डैंडी नोंग मेलबर्न वाले हरमन रेडियो नु स्पॉन्सर करदे हन। शुद्ध वेजिटेरियन केक, पेस्ट्री, कुलचे, छोले, पकौड़े, रस मलाई अते होर भी बहुत कुछ उपलब्ध है। पार्टी वास्ते ऑर्डर भी लाए जांदे हन। क्लेटन, क्रैनबोर्न, बेरिक या स्प्रिंग रेल वाले जरूर दर्शन देन। पता है 76 Hemming Street डैंडी नोंग। फोन 04258888056।
लक्ष्य माइग्रेशन तो मैं रोहित मोहन
ते मैं रणवीर सिंह
आ रहे हां हरमन रेडियो ते नवा प्रोग्राम द माइग्रेशन शो लेके हर वीरवार शामी 7 बजे तो लेके 8 बजे तक।
माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन हरमन रेडियो दे प्रोग्राम द माइग्रेशन शो ते हर हफ्ते दिन वीरवार शामी 7 to 8 बजे ते लाइव होणगे।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो। लो जी एक बारी फिर तो हाजरा लेके प्रोग्राम लहरा हरमन रेडियो दे वेड़े ते मैं तुहाडी होस्ट पौड़ी सिद्धू जिसपन तो ते मेरे नाल साथ दे रहे ने सरबजीत काली पटियाला स्टूडियो तो ते लो फिर प्रोग्राम दे अगले ਹਿੱਸੇ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਲਓ ਜੀ ਫਿਰ ਭੇਜ ਦੋ ਫਟਾਫਟ ਮੈਸੇਜ ਵਿਚਾਰੇ ਦਾ ਜਵਾਬ ਆ ਜਿਹੜਾ ਪਤਾ ਨੂੰ ਤੁਸੀਂ ਮੈਨੂੰ ਭੇਜਿਆ ਸੀਗਾ ਪਰ ਪਿਛਲੀ ਵਾਰੀ ਥੋੜੀ ਪ੍ਰੋਬਲਮ ਆਉਣ ਕਰਕੇ ਪ੍ਰੋਗਰਾਮ ਕੰਟੀਨਿਊ ਨਹੀਂ ਰੱਖ ਸਕੇ। ਬਹੁਤ ਸਾਰੇ ਜਵਾਬ ਆਏ ਸੀ ਕਿਉਂ ਨਾ ਪ੍ਰੋਗਰਾਮ ਉੱਥੋਂ ਤੋਂ ਹੀ ਸ਼ੁਰੂ ਕਰੀਏ ਕਿਉਂਕਿ ਮੈਨੂੰ ਜਗਤਾਰ ਭਾਜੀ ਕਹਿ ਰਹੇ ਸੀ ਕਹਿੰਦੇ ਕਿ ਉਹ ਵੀ ਡਰ ਕੇ ਭੱਜ ਗਈ ਤੇ ਅਸੀਂ ਨਾ ਭੱਜਣ ਵਾਲਿਆਂ ਤੋਂ ਹੈ ਨੀ ਜੀ ਤੇ ਨਾ ਹੀ ਮੈਂ ਡਰਨ ਵਾਲਿਆਂ ਤੋਂ ਤੇ ਲਓ ਫਿਰ ਵੀ ਆ ਜਾਓ ਫਿਰ ਅੱਜ ਆਮਣੇ ਸਾਹਮਣੇ ਗੱਲ ਕਰਦੇ ਹਾਂ। ਫਿਰ ਉੱਥੋਂ ਵੀ ਜਿੱਥੋਂ ਆਪਾਂ ਮਤਲਬ ਕਿ ਪ੍ਰੋਗਰਾਮ ਛੱਡਿਆ ਸੀ ਉੱਥੋਂ ਤੋਂ ਸਟਾਰਟ ਕਰ ਰਿਹਾ ਸੀ ਤੁਹਾਡੇ ਪਿਛਲੇ ਹਫ਼ਤੇ ਵਾਲੇ ਜਿਹੜੇ ਮੈਸੇਜ ਆ ਉਹ ਵੀ ਮੈਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰੂੰਗੀ ਤੇ ਪਹਿਲਾਂ ਦੱਸਦੀ ਸੀ ਪਿਛਲੇ ਹਫ਼ਤੇ ਵਾਲੀ ਬਾਤ ਕੀ ਸੀ। ਬਾਤ ਸੀਗੀ ਜੀ 4 ਭਾਈ ਮੇਰੇ ਅੱਖਣੇ ਮੱਖਣੇ, 4 ਭਾਈ ਮੇਰੇ ਮਿੱਟੀ ਪੱਟਣੇ, 2 ਭਾਈ ਮੇਰੇ ਪੱਖੀ ਝੱਲਣੇ, 2 ਭਾਈ ਮੇਰੇ ਖੜੇ ਮਨਾਰੇ, 1 ਭੈਣ ਮੇਰੀ ਮੱਖੀਆਂ ਮਾਰੇ। ਸੋ ਬਜ਼ਾਰਤ ਦਾ ਜਵਾਬ ਸਾਨੂੰ ਕਈਆਂ ਨੇ ਦੱਸ ਦਿੱਤਾ ਸੀਗਾ ਸੋ ਜ਼ਰੂਰ ਆਪਾਂ ਸ਼ਾਮਿਲ ਕਰਾਂਗੇ। ਪਰ ਫਿਲਹਾਲ ਥੋੜਾ ਜਿਹਾ 5-7 ਮਿੰਟ ਹੋਰ ਵੇਟ ਕਰ ਲੈਂਦੇ ਹਾਂ ਕਿ ਜਿਹੜੇ ਸਾਡੇ ਨਵੇਂ ਲਿਸਨਰ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਤੇ ਜਿਨ੍ਹਾਂ ਨੇ ਬੁਝਾਰਤ ਹੀ ਅੱਜ ਸੁਣੀ ਹੈ ਪਿਛਲੇ ਹਫ਼ਤੇ ਨਹੀਂ ਸੁਣ ਸਕੇ ਕਿ ਦੇਖਦੇ ਹਾਂ ਜੀ ਉਹ ਵੀ ਸਾਨੂੰ ਬੁਝਾਰਤ ਦਾ ਜਵਾਬ ਭੇਜਣਗੇ ਜਾਂ ਨਹੀਂ ਭੇਜਣਗੇ। ਸੋ ਥੋੜਾ ਜਿਹਾ ਰੋਕ ਕੇ ਨਹੀਂ ਤਾਂ ਫਿਰ ਆਪਾਂ ਬੁਝਾਰਤ ਦਾ ਜਵਾਬ ਆ ਦੱਸ ਹੀ ਦੇਣਾ ਵਾ ਤੇ ਅਗਲੀ ਬੁਝਾਰਤ ਆ ਜਿਹੜੀ ਉਹ ਵੀ ਆਪਾਂ ਤੁਹਾਨੂੰ ਪਾਵਾਂਗੇ ਜ਼ਰੂਰ ਤੇ ਇੱਕ ਤੁਹਾਨੂੰ ਮੈਂ ਸਟੋਰੀ ਵੀ ਸੁਣਾਉਣੀ ਆ ਤੇ ਸਟੋਰੀ ਤੁਹਾਨੂੰ ਮੈਂ ਸੁਣਾਉਂਗੀ ਪਰ ਉਸਦਾ ਟਾਈਟਲ ਮੈਨੂੰ ਤੁਸੀਂ ਦੱਸਣਾ ਵਾ ਹੈ ਨਾ ਵਧੀਆ ਗੱਲ। ਤੇ ਪਿਛਲੇ ਹਫ਼ਤੇ ਜਿਹੜੀ ਆਪਾਂ ਚਿੜੀ ਤੇ ਕਾਂ ਵਾਲੀ ਗੱਲ ਕੀਤੀ ਸੀਗੀ ਮੈਂ, ਚਿੜੀ ਤੇ ਕਾਂ ਵਾਲੀ ਹਨਾ, ਉਹਦਾ ਚਲੋ ਉੱਥੇ ਖਤਮ ਹੋ ਗਈ ਤੇ ਦੱਸਦੀ ਕਿ ਉਹ ਜਿਹੜੀ ਜੱਦੋਜਹਿਦ ਸੀ ਉਹਦੇ ਵਿੱਚ ਲਾਲਚ ਦੇ ਵਿੱਚ ਜਿਹੜਾ ਕਾਮ ਆ ਉਹ ਮਾਰਿਆ ਜਾਂਦਾ ਵਾ। ਸੀ ਸਟੋਰੀ ਦਾ ਮੋਰਲ ਇਹੀ ਸੀ ਕਿ ਜਿਹੜੀ ਲਾਲਚ ਆ ਉਹ ਹਮੇਸ਼ਾ ਬੁਰੀ ਬਲਾ ਹੁੰਦੀ ਆ, ਕਿ ਜੇ ਤੁਸੀਂ ਕਿਸੇ ਦੂਸਰੇ ਦਾ ਹੱਕ ਖੋਹਣੇ ਹੋ ਤਾਂ ਉਹ ਤਾਂ ਕਦੇ ਵੀ ਪੱਸਦਾ ਨੀ, ਉਸਦਾ ਜਿਹੜਾ ਨਤੀਜਾ ਵਾ ਉਹ ਹਮੇਸ਼ਾ ਹੀ ਮਾੜਾ ਹੁੰਦਾ ਵਾ। ਤੇ ਆਪਾਂ ਪ੍ਰੋਗਰਾਮ ਦੇ ਵਿੱਚ ਏਦਾਂ ਦੀਆਂ ਸਟੋਰੀਆਂ ਵੀ ਲੈ ਕੇ ਆਇਆ ਕਰਾਂਗੇ, ਤੇ ਅੱਜ ਜਿਹੜੀ ਕਹਾਣੀ ਮੈਂ ਤੁਹਾਨੂੰ ਸੁਣਾਉਂਗੀ ਉਹ ਕਹਾਣੀ ਦਾ ਤੁਹਾਨੂੰ ਨਹੀਂ ਸੁਣਾਉਂਗੀ ਜੀ, ਪਰ ਟਾਈਟਲ ਉਸਦਾ ਤੁਸੀਂ ਦੱਸਣਾ ਵਾ ਕਿ ਉਸਦਾ ਟਾਈਟਲ ਆ ਜਿਹੜਾ ਉਹ ਕੀ ਹੋ ਸਕਦਾ। ਤੇ ਪ੍ਰੋਗਰਾਮ ਦੇ ਵਿੱਚ ਆਪਾਂ ਮੈਸੇਜ ਆਏ ਹੋਏ ਜੀ ਕਾਫੀ ਟਾਈਮ ਤੋਂ, ਤੇ ਆਪਾਂ ਉਹਨਾਂ ਨੂੰ ਵੀ ਸ਼ਾਮਿਲ ਕਰ ਲਈਏ ਕਿ ਗਗਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਰਹੇ ਆ, ਤੇ ਕਹਿੰਦੇ ਕਿ ਕੀ ਹਾਲ ਚਾਲ ਆ ਭੈਣ ਜੀ ਤੇ ਸਰਬਜੀਤ ਭਾਜੀ। ਸੋ ਬਿਲਕੁਲ ਜੀ ਹਾਲ ਚਾਲ ਸਾਡੇ ਵਧੀਆ ਨੇ, ਤੁਸੀਂ ਸੁਣਾਓ ਗਗਨ ਜੀ ਕੀ ਹਾਲ ਚਾਲ ਆ। ਕਾਫੀ ਟਾਈਮ ਪਹਿਲਾਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ ਸੀ, ਚਲੋ ਖਬਰਾਂ ਦੀ ਗੱਲਬਾਤ ਕਰਨ ਦੇ ਵਿੱਚ ਅਸੀਂ ਥੋੜੇ ਬਿਜ਼ੀ ਹੋ ਗਏ ਸੀ, ਕਿਉਂਕਿ ਤੁਹਾਡੇ ਸਵਾਲ ਜਵਾਬ ਖਬਰਾਂ ਦੇ ਬਾਰੇ ਵੀ ਅਸੀਂ ਜ਼ਰੂਰ ਦੇਣੇ ਹੁੰਦੇ ਆ, ਜਿਸ ਲਈ ਥੋੜਾ ਕਾਫੀ ਥੋੜਾ ਨਾ ਕਾਫੀ ਲੇਟ ਹੋ ਗਿਆ ਮੈਸੇਜ ਪੜ੍ਹਨ ਦੇ ਵਿੱਚ। ਗਗਨ ਜੀ ਮਾਫ਼ੀ ਚਾਹੂੰਗੀ, ਪਰ ਚਲੋ ਕਹਿੰਦੇ ਹੁੰਦੇ ਨਾ ਕਿ ਦੇਰ ਆਏ ਤੇ ਦੁਰਸਤ ਆਈ, ਤੇ ਬੜਾ ਸੋਹਣਾ ਉਹਨਾਂ ਨੇ ਭੇਜਿਆ ਲੇਖੇ, ਕਹਿੰਦੇ ਕਿ ਮੇਰੇ ਮਨ ਵਿੱਚ ਖੌਫ ਬਹੁਤ ਨੇ, ਥੋੜੀ ਥੋੜੀ ਆਸ ਵੀ ਹੈ, ਕਾਲੀ ਰਾਤ ਹੈ ਪਰ ਮੈਨੂੰ ਦੀਵੇ ਦੀ ਪਰਵਾਸ ਵੀ ਹੈ, ਮੇਰੀ ਕਵਿਤਾ ਮੇਰੇ ਮਨ ਦੇ ਹਰ ਮੌਸਮ ਦੀ ਦਿੱਖਿਆ ਹੈ, ਬਹੁਤਾ ਮੇਰਾ ਥੋੜਾ ਥੋੜਾ ਸਮਾਂ ਦਾ ਇਤਿਹਾਸ ਵੀ ਹੈ, ਪਰ ਜੇਬਾਂ ਤੋਂ ਰੇੜੀਆਂ ਤੱਕ ਹਰ ਸਾਜ ਤੋਂ ਕਵਿਤਾ ਵਾਕਿਫ ਹੈ, ਬੂਹੇ ਬੂਹੇ ਤੇ ਛਣਕਾ ਕੇ ਲੰਘਣ ਦਾ ਅਭਿਆਸ ਵੀ ਹੈ। ਵਾਜਵਾ ਕਿਆ ਬਾਟਾ, ਕਹਿੰਦੇ ਕਿ ਮੇਰੇ ਮਨ ਵਿੱਚ ਸਾਜ ਹਜ਼ਾਰਾਂ, ਆਪਣਾ ਆਪਣਾ ਰਾਗ ਵਜਾਉਣਾ, ਸ਼ੋਹਰ ਜਿਹਾ ਇੱਕ ਦਿਨ ਸਜੀਨਾ ਬਣ ਜਾਓ ਇਹ ਆਸ ਵੀ ਹੈ, ਹੋਮੇ ਮਮਤਾ ਖੋਫ ਦਿੱਤੀ ਚਾਰੋਂ ਪਾਸੇ ਗੰਦਾ ਨੀ, ਐ ਮਨ ਟੋਲ ਕੋਈ ਦਰਵਾਜ਼ਾ ਖੋਣਾ ਬੰਦ ਖਲਾਸ ਵੀ ਹੈ। ਕਿਆ ਬਾਤਾਂ ਜੀ, ਬੜਾ ਸੋਹਣਾ ਲਿਖਿਆ ਤੇ ਬੜਾ ਸੋਹਣਾ ਬਿਆਨ ਕੀਤਾ ਕਿ ਮਨ ਦੇ ਅੰਦਰ ਕਿੱਦਾਂ ਕਿੱਦਾਂ ਦੇ ਸਾਜ ਆ, ਤੇ ਜੇ ਕਾਲੀ ਬੋਲੀ ਰਾਤ ਤਾਂ ਨਿੰਨੇ ਤੇ ਤੀਜੇ ਦੀ ਪ੍ਰਵਾਸ ਵੀ ਹੈ। ਸੋ ਬਸ ਜੀ ਇਹੀ ਪਰਿਭਾਸ਼ਾ ਤੇ ਇਹੀ ਹੈ, ਸੋ ਸਾਡੇ ਮਨਾਂ ਦੇ ਵਿੱਚ ਰਹਿਣ ਤੇ ਜੇ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ, ਉਸ ਵਿੱਚ ਅਪ ਡਾਊਨ ਚੱਲਦੇ ਵੀ ਹੈ, ਤਾਂ ਜ਼ਿੰਦਗੀ ਦੇ ਵਿੱਚ ਇੱਕ ਆਸ ਆ ਜਿਹੜੀ ਤੇ ਹਿੰਮਤ ਆ ਉਹ ਇਸੇ ਤਰ੍ਹਾਂ ਹੀ ਬਣੀ ਰਹੇ। ਸੋ ਬਹੁਤ ਬਹੁਤ ਥੈਂਕ ਯੂ ਗਗਨ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣਾ ਸਾਨੂੰ ਲਿਖ ਕੇ ਇਹ ਭੇਜਿਆ ਵਾ ਜਿਹੜਾ ਤੁਸੀਂ, ਬੜਾ ਵਧੀਆ ਜੀ, ਮੋਟੀਵੇਟਡ ਆ, ਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਅੱਗੇ ਵੀ ਪਹੁੰਚ ਗਏ ਜਗਰਾਓ ਵਾਲੇ ਵੀ, ਜਗਿੰਦਰ ਸਿੰਘ, ਜਗਿੰਦਰ ਸਿੰਘ ਸੋਹੀ ਕਹਿੰਦੇ ਬੋਬੀ ਤੇ ਬਰਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਹਿੰਦੇ ਜੀ ਇੰਜੋਏ ਕਰ ਰਹੇ ਆ ਪ੍ਰੋਗਰਾਮ ਨੂੰ, ਤੇ ਨਾਲ ਹੀ ਜੀ ਕਹਿੰਦੇ ਕਿ ਰੇਤ ਵਿੱਚ ਡਿੱਗੀ ਹੋਈ ਖੰਡ ਕੀੜੀ ਚੁੱਕ ਸਕਦੀ ਹੈ ਪਰ ਹਾਥੀ ਨਹੀਂ, ਇਸ ਲਈ ਛੋਟੇ ਜਾਂ ਵੱਡੇ ਇਨਸਾਨ ਵਿੱਚ ਭੇਦਭਾਵ ਨਾ ਕਰੋ, ਵਕਤ ਪੈਣ ਤੇ ਕਿਸੇ ਦੀ ਵੀ ਲੋੜ ਪੈ ਸਕਦੀ ਹੈ। ਹਾਂਜੀ ਬਿਲਕੁਲ ਜੀ, ਕੰਮ ਬਾਕੀ ਵੀ ਨਾ ਤਾਂ ਕੋਈ ਇਨਸਾਨ ਵੱਡਾ ਛੋਟਾ ਵਾ ਤੇ ਨਾ ਹੀ ਕੋਈ ਕੰਮ ਵੱਡਾ ਛੋਟਾ ਵਾ, ਬਸ ਚੱਕਰ ਕੀ ਆ, ਸਾਰਾ ਜਿਹੜੀ ਖੇਲ ਆ, ਸਾਰੀ ਜਿਹੜੀ ਰਚਨਾ ਵਾ ਨਾ, ਜੋ ਰਚਿਤ ਰਚੀਆਂ ਜਾ ਰਹੀਆਂ ਨੇ ਗੇਮਾਂ, ਉਹ ਸਾਰੀਆਂ ਗੇਮ ਦੀਆਂ ਨੇ, ਦਿਮਾਗ ਦੀ ਗੇਮ ਆ। ਸੋ ਦਿਮਾਗ ਦੇ ਵਿੱਚ ਜਿੱਦਾਂ ਤੁਸੀਂ ਸੋਚ ਲਓਗੇ ਉਸੇ ਤਰ੍ਹਾਂ ਹੀ ਹੋ ਜਾਣਾ ਵਾ, ਤੇ ਜਿਹੜੀ ਦਿਮਾਗ ਦੀ ਖੇਡ ਆ ਉਹ ਕਿਤੇ ਨਾ ਕਿਤੇ ਸਾਡੇ ਹੱਥ ਵੱਸ ਵੀ ਹੁੰਦੀ ਆ, ਖਿਆਲੀ ਪਲਾਓ ਬਣਾ ਲਓ ਜਾਂ ਫਿਰ ਜ਼ਿੰਦਗੀ ਨੂੰ ਕਿਤੇ ਚੰਗੇ ਪਾਸੇ ਲੈ ਜਾਓ ਜਾਂ ਫਿਰ ਦੂਸਰੇ ਨੂੰ ਦੇਖ ਦੇਖ ਮੱਛੀ ਖੜੀ ਜਾਓ, ਉਹ ਵੀ ਸਾਰੀ ਦਿਮਾਗ ਦੀ ਖੇਡ ਆ। ਆਪਣੇ ਦਿਮਾਗ ਨੂੰ ਵਧੀਆ ਤਰੀਕੇ ਨਾਲ ਰੱਖੋਗੇ, ਖੁਸ਼ ਖੁਸ਼ ਰਹੋਗੇ, ਤਾਂ ਜ਼ਿੰਦਗੀ ਜ਼ਿੰਦਾਬਾਦੀ ਲੱਗੂਗੀ। ਸੋ ਬਹੁਤ ਸੋਹਣਾ ਵਿਚਾਰ ਆ ਸੋਹਣੀ ਸਾਹਿਬ ਤੁਸੀਂ ਭੇਜਿਆ, ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਲਓ ਜੀ ਫਿਰ ਹੁਣ ਆਪਾਂ ਪਿਛਲੇ ਹਫਤੇ ਵਾਲੇ ਥੋੜੇ ਜਿਹੇ ਮੈਸੇਜ ਆ ਜਿਹੜੇ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਫਿਲਹਾਲ ਇੱਕ ਪਿਆਰੇ ਜਿਹੇ ਗੀਤ ਵੀ ਸੁਣਾਉਣਾ, ਕਿਉਂਕਿ ਮੈਨੂੰ ਚਾਹੁੰਦੀ ਤੁਸੀਂ ਸਾਰੇ ਬੋਰ ਹੋਵੋ, ਅੱਜ ਸ਼ੁੱਕਰਵਾਰ ਆ ਤੇ ਸ਼ੁੱਕਰਵਾਰ ਵਾਲੇ ਦਿਨ ਤਾਂ ਵੈਸੇ ਵੀ ਮੌਜ ਮਸਤੀ ਦੇ ਵਿੱਚ ਹੀ ਲੰਘ ਜਾਂਦਾ, ਕਿਉਂਕਿ ਹੁੰਦਾ ਵਾ ਨਾ ਕਿ ਅੱਗੇ ਛੁੱਟੀਆਂ ਨੇ, ਛੁੱਟੀਆਂ ਵਾ ਤੇ ਬਾਕੀ ਹੁਣ ਮੌਸਮ ਆ ਜਿਹੜਾ ਅੱਜ ਦਾ ਉਹ ਵੀ ਬਾਰਿਸ਼ ਵਾਲਾ ਵਾ, ਬੱਦਲਵਾਈ ਬਣੀ ਹੋਈ ਆ, ਸੋਹਣਾ ਜਿਹਾ ਮੌਸਮ ਆ, ਤੇ ਸੋਹਣੇ ਜਿਹੇ ਮੌਸਮ ਦੇ ਵਿੱਚ ਸੋਹਣੇ ਸੋਹਣੇ ਗੀਤ ਤਾਂ ਫਿਰ ਬਣਦੇ ਹੀ ਆ ਨਾ ਜੀ। ਤੇ ਲਓ ਫਿਰ ਸੁਣਦੇ ਆ ਕਿ ਪਿਆਰਾ ਚਾਹੇ ਗੀਤ, ਤੇ ਗੀਤ ਤੋਂ ਬਾਅਦ ਪਾਵਾਂਗੇ ਪ੍ਰੋਗਰਾਮ ਦੀ ਅੱਜ ਦੀ ਬੁਝਾਰਤ, ਤੇ ਹੋਰ ਵੀ ਬਹੁਤ ਕੁਛ ਆ ਦੱਸੂਗੀ ਬਾਅਦ ਵਿੱਚ, ਪਰ ਫਿਲਹਾਲ ਬਹੁਤ ਹੀ ਪਿਆਰਾ ਚਾਹੇ ਗੀਤ।
ਸੱਤਿਆਂ ਚ ਸਾਡੇ ਨਹੀਂ ਉਹ ਲੱਕ ਚੱਲਦੇ, ਚੱਲਦੇ ਨੇ ਲੱਕ ਕੀਤੀ ਮਿਹਨਤ ਉੱਤੇ, ਅੱਖ ਜੈਰੀ ਮੁੰਡਾ ਤਾਂ ਸਵੀਟ ਜਿਹਾ ਏ, ਤੜਕੇ ਕਮਾਉਂਦਾ ਫਿਰੇ
ਕੌੜ ਜੇ ਕੁੱਤੇ,
ਅਮਲੋਂ ਖੰਨੇ ਆਏ ਨੇ ਚੱਕੇ ਰੰਗ ਕਾਲੇ, ਦਿਲ ਸੁਣ ਕਰੇ ਪੈਂਦੀ ਗੂੰਜ ਕਾਰ ਦੀ, ਫਾਇਰ ਜਿੰਨਾ ਦਾ ਬੱਚਾ ਤਾਂ ਮੁੱਛ ਮਾਰਦੀ, ਪੈਲੀ ਪਤਾਏ ਬੈਲੀਆਂ ਨੂੰ ਯਾਰ ਦੀ, ਫਾਇਰ ਜਿੰਨਾ ਦਾ ਬੱਚਾ ਤਾਂ ਮੁੱਛ ਮਾਰਦੀ, ਪੈਲੀ ਪਤਾਏ ਬੈਲੀਆਂ ਨੂੰ ਯਾਰ ਦੀ। ਔਰਾ ਚੁੱਪ
ਦਾ ਢੋਲ ਬੈਠੇ ਸੀਲ ਕਰਦਾ ਬੋਲਦਾ ਜਦੋਂ ਤਾਂ ਬੰਦੇ ਕੀਲ ਤਰਦਾ ਮਾਰੇ ਨੂੰ ਨਾ ਅੱਖਾਂ ਨਾਲ ਮਾਰੇ ਦਵਕੇ ਜਿਹੜਾ ਕਾਗਜ਼ਾਂ ਚ ਘੇੜੇ ਉਹਨੂੰ ਗੁੱਟੋਂ ਫੜਦਾ ਲੋਬੀ ਵਿੱਚ ਸ਼ੇਰ ਨੇ ਨਾ ਕਾਇਮ ਪਾਉਂਦੇ ਫੇਰ ਨੇ ਮੱਛਰੇ ਸ਼ਿਕਾਰੀਆਂ ਨੂੰ ਥੱਲੇ ਤਾਰਦੀ ਫਾਇਰ ਜਿੰਨਾ ਦਵਕਾ ਨਾ ਮੱਛ ਮਾਰਦੀ ਪਹਿਲੀ ਉਪਦਾਏ ਬੈਲੀਆਂ ਨੂੰ ਯਾਰਦੀ ਫਾਇਰ ਜਿੰਨਾ ਦਵਕਾ ਨਾ ਮੱਛ ਮਾਰਦੀ ਪਹਿਲੀ ਉਪਦਾਏ ਬੈਲੀਆਂ ਨੂੰ ਯਾਰਦੀ ਫਾਇਰ ਜਿੰਨਾ ਖੜੀ ਕੰਮਾਂ ਨਾਲ ਖੜੀ ਆ ਈਗੋ ਹੈ ਨੀ ਭੋਰਾ ਪਰ ਅਣਖ ਬੜੀ ਆ ਕੱਲੇ ਬੰਦੇ ਦੀ ਨਾ ਹੁੰਦੀ ਏ ਚੜਾਈ ਜੱਗ ਤੇ ਟੀਮ ਕੈੜੀ ਆ ਯਾਰਾਂ ਦੀ ਤਾਂ ਹੀ ਗੁੱਡੀ ਚੜੀ ਆ ਜਿੰਨੇ ਸਾਰੇ ਆ ਪੁਰਾਣੀ ਓਨੀ ਖੜੀ ਹੋਈ ਜਾਣੀ ਗੱਲ ਦਾਰੂ ਦੀ ਨੀ ਯਾਰੀ ਵਾਲੇ ਪੱਕੇ ਯਾਰ ਦੀ ਫਾਇਰ ਜਿੰਨਾ ਦਵਕਾ ਨਾ ਮੁੱਛ ਮਾਰਦੀ ਪਹਿਲੀ ਉਪਦਾਏ ਬੈਲੀਆਂ ਨੂੰ ਯਾਰ ਦੀ ਫਾਇਰ ਜਿੰਨਾ ਦਵਕਾ ਨਾ ਮੁੱਛ ਮਾਰਦੀ ਪਹਿਲੀ ਉਪਦਾਏ ਖੜਕੇ ਆ ਦੇਖੀ ਦੁਨੀਆ ਤਾਂ ਹੀ ਧਰਤੀ ਦੇ ਉੱਤੇ ਪੈਰ ਰੱਖੇ ਨੇ ਕਈ ਗੇਮਾਂ ਵਿੱਚ ਸਭ ਤੋਂ ਜੋ ਵੱਡੇ ਹੁੰਦੇ ਨੇ ਸਭ ਤੋਂ ਛੋਟੇ ਵੀ ਬਣ ਜਾਂਦੇ ਯੱਕੇ ਨੇ ਬੰਦਾ ਜੋ ਸੁਣਦਾ ਨਰਮੇ ਦੌੜੀ ਕਲਮੇ ਜੋ ਇਗਲਾਂ ਨੂੰ ਸਿੱਟੇ ਨਾ ਗਿਚੜੀ ਮਾਰਦੀ ਫਾਇਰ ਜਿੰਨਾ ਦਵਕਾ ਨਾ ਮੁੱਛ ਮਾਰਦੀ ਪਹਿਲੀ ਉਪਦਾਏ ਬੈਲੀਆਂ ਨੂੰ ਯਾਰਦੀ ਫਾਇਰ ਜਿੰਨਾ ਦਵਕਾ ਨਾ ਮੁੱਛ ਮਾਰਦੀ ਪਹਿਲੀ ਉਪਦਾਏ ਬੈਲੀਆਂ ਨੂੰ ਯਾਰਦੀ ਫਾਇਰ ਜਿੰਨਾ
ਡਰਾਈਵਿੰਗ ਕਰਦੇ ਆ ਟੂ ਆਲ ਤੇ ਆਪਾਂ ਜਿਹੜੀ ਵਿਧਾਇਕ ਪਾਈ ਸੀ ਉਸ ਦੇ ਬਾਰੇ ਕਹਿੰਦੇ ਕਿ ਇੱਕ ਨਾ ਸਾਨੂੰ ਇਹ ਮੈਸੇਜ ਆ ਜੀ ਜਿਹੜਾ ਇਹ ਪਿਛਲੇ ਹਫਤੇ ਦਾ ਵਾ ਸੋ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਵਾਲਿਆਂ ਨੇ ਕਹਿੰਦੇ ਕਿ ਇੱਕ ਮੁੰਡਾ ਜਿਸ ਕੁੜੀ ਨੂੰ ਪਸੰਦ ਕਰਦਾ ਸੀ ਉਹਨੂੰ ਕਹਿੰਦਾ ਕੋਈ ਇਹੋ ਜਿਹਾ ਤੋਹਫਾ ਦੇ ਜਿਹਨੂੰ ਮੈਂ ਆਪਣੇ ਕੋਲ ਸੰਭਾਲ ਕੇ ਰੱਖ ਸਕਾਂ ਤੇ ਕੁੜੀ ਨੇ ਉਹਨੂੰ ਆਪਣੀ ਜੁੱਤੀ ਦਾ ਤਾਲਾ ਉਤਾਰ ਕੇ ਦਿੱਤਾ ਤੇ ਮੁੰਡਾ ਤਾਲਾ ਲੈ ਕੇ ਸੁਨਿਆਰੇ ਕੋਲ ਚਲਾ ਗਿਆ ਕਹਿੰਦਾ ਐਂ ਕਰ ਇਹਨੂੰ ਚਾਂਦੀ ਦੇ ਫਰੇਮ ਚ ਜੜ ਦੀ ਤੇ ਸੁਨਿਆਰਾ ਉਹਨੂੰ ਕਹਿੰਦਾ ਅੱਛਾ ਕਹਿੰਦਾ ਕੱਲ ਨੂੰ ਲੈ ਜੀ ਦੂਸਰੇ ਦਿਨ ਜਦੋਂ ਮੁੰਡਾ ਚੜਿਆ ਹੋਇਆ ਤਲਾ ਲੈਣ ਪਹੁੰਚਦਾ ਵਾ ਤਾਂ ਕੀ ਦੇਖਦਾ ਸੁਨਿਆਰੇ ਨੇ ਮੁੰਡੇ ਨੂੰ ਪੁੱਛਿਆ ਵੀ ਇਹ ਜੁੱਤਾ ਕਿਹੜੇ ਪੀਰ ਸਾਹਿਬ ਦਾ ਵਾ ਤਾਂ ਅੱਗੋਂ ਮੁੰਡਾ ਕਹਿੰਦਾ ਕਹਿੰਦਾ ਕਿਸੇ ਪੀਰ ਪੂਰ ਦਾ ਨੀ ਜੇਲੀ ਦਾ ਸੁਨਿਆਰਾ ਕਹਿੰਦਾ ਉੱਠ ਕਹਿੰਦਾ ਕਹਿੰਦਾ ਖਸੀਬ ਦੀ ਔਲਾਦ ਕੱਲ ਤੋਂ ਕਹਿੰਦਾ ਸਾਡਾ ਖਾਨਦਾਨ ਚੁੰਮ ਚੁੰਮ ਕੇ ਜੁੱਤੇ ਨੂੰ ਪਾਗਲ ਹੋਇਆ ਪਿਆ ਸੋ ਨਾਲੀ ਉਹ ਕਹਿੰਦੇ ਕਿ ਆਪਣੀ ਜਿਹੜੀ ਜਨਤਾ ਵਾ ਨਾ ਇਹਦਾ ਇੰਨਾ ਬੁਰਾ ਹਾਲ ਆ ਕਿ ਦੇਖਦੀ ਨੀ ਕਰਦੀ ਨੀ ਬਸ ਉਹੀ ਅੰਧ ਵਿਸ਼ਵਾਸ ਜਾਂ ਫਿਰ ਬਿਨਾਂ ਸੋਚੇ ਸਮਝੇ ਆਪਣੇ ਦਿਮਾਗ ਦਾ ਜਿੱਦਾਂ ਕਿਹਾ ਨਾ ਕਿ ਸਾਰੀ ਖੇਡ ਦਿਮਾਗ ਦੀ ਹੈ ਕਿ ਦਿਮਾਗ ਦੀ ਸੋਚ ਆ ਬਸ ਉਹ ਦਿਮਾਗ ਦੇ ਵਿੱਚ ਕਿੱਦਾਂ ਦੇ ਖਿਆਲ ਚੱਲਦੇ ਆ ਫਿਰ ਉਸੇ ਹਿਸਾਬ ਨਾਲ ਉੱਧਰ ਨੂੰ ਆਪਣੇ ਆਪ ਨੂੰ ਲੈ ਚੱਲਦੇ ਆ ਤੇ ਅੱਗੇ ਜੀ ਗਗਨ ਜੀ ਨੇ ਸਾਨੂੰ ਪੁੱਛਿਆ ਸੀਗਾ ਪਿਛਲੀ ਵਾਰ ਬੁਜ਼ਾਰਤ ਦਾ ਕਹਿੰਦੇ ਕਿ ਰਿਪੀਟ ਕਰ ਦਿਓ ਸੋ ਬੁਜ਼ਾਰਤ ਆਪਾਂ ਦੁਬਾਰਾ ਅੱਜ ਪਾਤੀ ਹੈ ਜੀ ਦੇਖੋ ਹਫਤੇ ਬਾਅਦ ਉਸ ਬੁਜ਼ਾਰਤ ਨੂੰ ਦੁਬਾਰਾ ਰਿਪੀਟ ਕਰਤਾ ਵਾ ਤੇ ਅੱਗੇ ਇੱਕ ਆਪਾਂ ਪਿਛਲੀ ਵਾਰੀ ਪੁੱਛਿਆ ਸੀ ਕਿ ਮਾਮਲਾ ਕੀ ਹੁੰਦਾ ਵਾ ਸੋ ਮਾਮਲਾ ਤੁਸੀਂ ਸਾਨੂੰ ਅੱਜ ਵੀ ਦੱਸ ਸਕਦੇ ਹੋ ਜੀ ਕਿਉਂਕਿ ਆਪਾਂ ਨੂੰ ਹਜੇ ਕਿਸੇ ਨੇ ਦੱਸਿਆ ਨੀ ਸੀ ਕਿ ਮਾਮਲਾ ਕੀ ਹੁੰਦਾ ਦੱਸਿਓ ਜੀ ਫਿਰ ਕੀ ਹੁੰਦਾ ਮਾਮਲਾ ਹਨਾ ਬੜਾ ਵਰਤਿਆ ਜਾਂਦਾ ਨਾ ਪੰਜਾਬੀ ਦਾ ਇਹ ਵਰਡ ਆ ਪੰਜਾਬੀ ਦਾ ਸ਼ਬਦ ਆ ਖਾਸ ਤੌਰ ਤੇ ਮੇਰੇ ਖਿਆਲ ਜਿਹੜੇ ਖੇਤੀਬਾੜੀ ਕਰਦੇ ਉਹਨਾਂ ਨੂੰ ਤਾਂ ਖਾਸ ਤੌਰ ਤੇ ਪਤਾ ਹੋਊ ਕਿ ਮਾਮਲਾ ਕੀ ਹੁੰਦਾ ਵਾ ਤੇ ਬਾਕੀ ਮਾਮਲਾ ਹੋਰ ਕਿੱਥੇ ਕਿੱਥੇ ਸ਼ਬਦ ਵਰਤਿਆ ਜਾਂਦਾ ਉਹ ਹੁਣ ਆਪਾਂ ਨੂੰ ਤੁਹਾਡੇ ਤੋਂ ਪਤਾ ਲੱਗ ਜੂਗਾ ਤੇ ਅੱਗੇ ਜੀ ਇਸ ਤੋਂ ਆਪਾਂ ਪਿਛਲੀ ਵਾਰੀ ਡਾਇਲੋਗ ਸੀਗਾ ਕਿ ਗਾਣਾ ਸੁਣਾਇਆ ਸੀ ਤੁਹਾਨੂੰ ਸਾਡੂ ਵਾਲਾ ਤੇ ਕਹਿੰਦੇ ਆ ਨਾ ਕਿ ਭਰਾ ਪਿਆਰ ਤਾਂ ਆਪਣਾ ਭਰਾਵਾਂ ਮਾਣਾ ਮਾਪਾ ਜਿਹੜੀ ਅੜੀ ਆ ਜਿਹੜੀ ਜੇਦ ਆ ਨਾ ਜਿਹੜੀ ਉਹ ਸਾਡੂ ਵਾਲੀ ਆ ਸੋ ਮੈਂ ਪੁੱਛਿਆ ਸੀ ਕਿ ਕਿਹੜੀ ਫਿਲਮ ਦਾ ਡਾਇਲੋਗ ਆ ਤੇ ਕਿਹਨੇ ਕਿਹਨੂੰ ਕਿਹਾ ਸੋ ਉਸ ਦਾ ਜਵਾਬ ਸਾਨੂੰ ਜੀ ਪਿਛਲੀ ਵਾਰ ਭਿੰਦਰ ਕਿਸ਼ਨਪੁਰੀਆ ਉਹਨਾਂ ਨੇ ਦਿੱਤਾ ਸੀ ਕਹਿੰਦੇ ਸੀ ਕਿ ਇਹ ਡਾਇਲੋਗ ਜੰਮੂ ਕਾਠ ਮੂਵੀ ਦਾ ਵਾ ਤੇ ਜਿੰਨੂ ਢਿੱਲੋਂ ਨੇ ਕਿਹਾ ਸੀ ਐਮੀ ਵਿਰਕ ਨੂੰ ਸੋ ਬਿਲਕੁਲ ਵੀ ਠੀਕ ਜਵਾਬ ਦਿੱਤਾ ਉਹਨਾਂ ਨੇ ਪਿਛਲੀ ਵਾਰ ਕਾਫੀ ਜ਼ਿਆਦਾ ਥਾਂ ਥਾਂ ਉਹਨਾਂ ਨੇ ਜਵਾਬ ਭੇਜੇ ਸੀਗੇ ਵੀ ਸਾਨੂੰ ਸਾਰੀ ਬੁਜ਼ਾਰਤ ਦੇ ਜਿੰਨੇ ਵੀ ਅਸੀਂ ਗੱਲਬਾਤ ਜਾਂ ਸਵਾਲ ਜਵਾਬ ਕੀਤੇ ਸੀ ਉਹਨਾਂ ਨੇ ਸਾਨੂੰ ਜਵਾਬ ਬਿਲਕੁਲ ਸਹੀ ਭੇਜੇ ਸੀ ਤੇ ਪਰਵਿੰਦਰ ਮਾਨ ਜੀ ਪਿਛਲੀ ਵਾਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਸੀ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਮਾਮਲਾ ਕਿਹਨੂੰ ਕਹਿੰਦੇ ਆ ਸੋ ਬਿਲਕੁਲ ਸੀ ਉਹਨਾਂ ਨੇ ਠੀਕ ਦੱਸਿਆ ਸੀ ਪਰ ਆਪਾਂ ਥੋੜੀ ਜਿਹੀ ਵੇਟ ਕਰ ਲੈਂਦੇ ਹਾਂ ਤੇ ਉਸ ਤੋਂ ਬਾਅਦ ਦੱਸ ਦੇਵਾਂਗੇ ਕਿ ਮਾਮਲਾ ਕੀ ਹੁੰਦਾ ਵਾ ਤੇ ਲਓ ਫਿਰ ਜਗਤਾਰਕ ਵਿਖੇ ਹਾਂਗਕਾਂਗ ਵਾਲਿਆਂ ਨੇ ਸਾਨੂੰ ਵਜ਼ਾਰਤ ਦਾ ਜਵਾਬ ਭੇਜਿਆ ਸੀਗਾ ਤੇ ਵਜ਼ਾਰਤ ਦਾ ਜਵਾਬ ਹੁਣ ਤੁਸੀਂ ਆਪਣੇ ਆਪ ਹੀ ਸੁਣ ਲਓ ਕਿ ਕਿੱਦਾਂ ਭੇਜਿਆ ਸੀ। ਕਹਿੰਦੇ ਕਿ ਜਵਾਬ ਮੱਝ ਦਾ ਵੀ ਹੋ ਸਕਦਾ ਵਾ, ਤਾਂ ਕਿ ਚਿੜੀ ਦੀ ਕਹਾਣੀ ਵਿਚ ਵੰਡ ਤੋਂ ਬਾਅਦ ਮੀਂਹ ਹਨੇਰੀ ਆਇਆ ਸੀ, ਚਿੜੀ ਬੋਵੀ ਵਰਗੀ ਸੀ ਦੂਰ ਅੰਦੇਸ਼ੇ ਵਾਲੀ। ਕਿਆ ਬਾਤ, ਆ ਤਾਂ ਮੈਂ ਪੜਿਆ ਹੀ ਸੀ। ਓਹੋ ਕਿਆ ਬਾਤ ਆ ਜੀ, ਕਹਿੰਦੇ ਚਿੜੀ ਬੋਵੀ ਵਰਗੀ ਸੀ ਦੂਰ ਅੰਦੇਸ਼ੇ ਵਾਲੀ। ਹੁਣ ਤੁਸੀਂ ਦੱਸ ਦਿਓ, ਕਾਂ ਦੇ ਸਿਰ ਗੜੇ ਵੱਜੇ ਸੀ ਤੇ ਕਹਿੰਦੇ ਬਾਕੀ ਮਾਮਲਾ ਸ਼ਬਦ ਦਾ ਮਤਲਬ ਹਾਲਾਤਾਂ ਦੇ ਅਨੁਕੂਲ ਹੁੰਦਾ ਵਾ, ਤੇ ਮਾਮਲਾ ਸ਼ਬਦ ਦਾ ਆਪਾਂ ਥੋੜਾ ਜਿਹਾ ਵੇਟ ਕਰ ਲੈਂਦੇ ਹਾਂ ਜੀ, ਫਿਰ ਉਸ ਤੋਂ ਬਾਅਦ ਆਪਾਂ ਢੁੱਡੀ ਕੇ ਜਗਤਾਰ ਭਾਜੀ ਦਾ ਮੈਸੇਜ ਢੁੱਡੀ ਕੇ ਵਾਲਿਆਂ ਦਾ ਜ਼ਰੂਰ ਪੜਾਂਗੇ, ਕਿਉਂਕਿ ਇਹਨਾਂ ਦਾ ਜਿਹੜਾ ਜਵਾਬ ਹੁੰਦਾ ਨਾ ਹਮੇਸ਼ਾ ਹੀ ਉਹ ਕਹਿੰਦੇ ਹਨ ਕਿ ਜਿਵੇਂ ਗੱਲ ਚੋਂ ਗੱਲ ਨਿਕਲਦੀ ਆ, ਸੋ ਇਹਨਾਂ ਦਾ ਜਿਹੜੀ ਬੁਝਾਰਤ ਦਾ ਜਾਂ ਕਿਸੇ ਵੀ ਗੱਲ ਦਾ ਜਵਾਬ ਦੇਣ ਦਾ ਜਿਹੜਾ ਤਰੀਕਾ ਹੁੰਦਾ ਬੜਾ ਸੁਲਝਿਆ, ਬੜਾ ਹੀ ਸੁਲਝਿਆ ਹੋਇਆ ਤੇ ਬੜਾ ਵਧੀਆ ਹੁੰਦਾ। ਇੱਕ ਕਹਾਣੀ ਦੇ ਰੂਪ ਦੇ ਵਿੱਚ ਇਹ ਜਵਾਬ ਭੇਜਦੇ ਆ ਸਾਨੂੰ ਤੇ ਹਮੇਸ਼ਾ ਹੀ ਬੜਾ ਵਧੀਆ ਲੱਗਦਾ। ਤੇ ਚਲੋ ਜੀ, ਫਿਰ ਹੁਣ ਨਾਲ ਹੀ ਮੈਨੂੰ ਕਹਿੰਦੇ ਸੀਗੇ ਜਦੋਂ ਪ੍ਰੋਗਰਾਮ ਕੰਟੀਨਿਊ ਨਹੀਂ ਕਰ ਸਕੇ, ਕਹਿੰਦੇ ਕਿ ਬੋਵੀ ਮੈਦਾਨ ਛੱਡ ਕੇ ਭੱਜ ਨਹੀਂ ਲੱਗਦੀ ਆ। ਤੇ ਜਿਵੇਂ ਜੀ ਆਈ ਹਫਤੇ ਬਾਅਦ ਫਿਰ ਤੋਂ ਹਨਾ, ਤੇ ਲਓ ਜੀ ਫਿਰ ਹੁਣ ਬੁਝਾਰਤ ਆਪਾਂ ਸਾਨੂੰ ਪਾਈ ਹੋਈ ਆ, ਤੇ ਮਾਮਲਾ ਸ਼ਬਦ ਕਿਹਨੂੰ ਕਹਿੰਦੇ ਆ, ਉਹ ਤੁਸੀਂ ਮਾਮਲਾ ਜਿਹੜਾ ਸ਼ਬਦ ਆ ਉਹ ਕਿੱਥੇ ਕਿੱਥੇ ਵਰਤਿਆ ਜਾਂਦਾ ਉਹ ਹੁਣ ਤੁਸੀਂ ਸਾਨੂੰ ਦੱਸ ਦਿਓ। ਤੇ ਇੱਧਰ ਜੀ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਕਹਿੰਦੇ ਆ ਕਿ ਆਵਾਜ਼ ਉਹਨਾਂ ਨੇ ਧਿਆਨ ਦਵਾਇਆ ਸੀ ਕਿ ਜਦੋਂ ਸਾਨੂੰ ਜਗਪਾਲ ਚੌਲ ਪਾਰਟੀ ਨੇ ਕਿਹਾ ਸੀ ਕਿ ਆਵਾਜ਼ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ, ਤਾਂ ਉਹਨਾਂ ਨੇ ਸਾਡਾ ਬਾਅਦ ਵਿੱਚ ਦੱਸਿਆ ਸੀ ਕਿ ਆਵਾਜ਼ ਹੁਣ ਬਿਲਕੁਲ ਠੀਕ ਆ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਵਧੀਆ ਲੱਗਦਾ ਜਦੋਂ ਤੁਸੀਂ ਸਾਡੀਆਂ ਸਾਡਾ ਇੰਨਾ ਸਾਥ ਦਿੰਦੇ ਹੋ, ਕਈ ਵਾਰੀ ਸਾਡੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਕੇ ਵੀ ਪ੍ਰੋਗਰਾਮ ਦੇ ਵਿੱਚ ਉਸੇ ਤਰ੍ਹਾਂ ਸਾਡਾ ਸਾਥ ਦਿੰਦੇ ਹੋ ਤੇ ਹਮੇਸ਼ਾ ਹੱਸਦੇ ਖੜਦੀ ਮੈਸੇਜ ਆ ਜਿਹੜੇ ਸਾਨੂੰ ਭੇਜਦੇ ਹੋ, ਸੋ ਵਧੀਆ ਲੱਗਦਾ। ਤੇ ਗਗਨ ਜੀ ਕਹਿੰਦੇ ਆ ਕਿ ਇਹ ਸੁਰਜੀਤ ਪਾਤਰ ਜੀ ਦੀ ਕਵਿਤਾ ਹੈ, ਸੋ ਬਹੁਤ ਸੋਹਣੀ ਆ ਗਗਨ ਜੀ ਸੁਰਜੀਤ ਪਾਤਰ ਜੀ ਦੀ ਕਵਿਤਾ। ਬਾਕੀ ਸੁਰਜੀਤ ਪਾਤਰ ਜੀ ਬਾਰੇ ਤਾਂ ਕਿਆ ਕਹਿਣੀ, ਹੁਣ ਉਹਨਾਂ ਦੀ ਲਿਖੇ ਪਾਕਮਾਲ ਆ, ਸੋ ਸਾਰਿਆਂ ਤੋਂ ਵਧੀਆ ਉਹਨਾਂ ਵਿੱਚ ਮੈਨੂੰ ਵੀ ਬੜੀ ਪਸੰਦ ਆ। ਵੈਸੇ ਤਾਂ ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਬਹੁਤ ਵਧੀਆ ਨੇ, ਪਰ ਮੈਨੂੰ ਜਿਹੜੀ ਸਾਰਿਆਂ ਤੋਂ ਜ਼ਿਆਦਾ ਵਧੀਆ ਲੱਗਦੀ ਹੈ ਨਾ, ਉਹਨਾਂ ਦੀ ਕਵਿਤਾ ਲਿਖੀ ਹੋਈ ਸੀ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਕੁਝ ਕਿਹਾ ਤਾਂ ਹਨੇਰਾ ਚਰੇਗਾ ਸੀ, ਕੁਝ ਕਿਹਾ ਤਾਂ ਹਨੇਰਾ ਚਰੇਗਾ ਸੀ, ਚੁੱਕ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਜੀਤ ਦੀ ਮੌਤ ਜੇ ਅੱਜ ਰਾਤ ਹੋ ਗਈ ਤਾਂ ਮੇਰਾ ਜਿੰਨਾ ਮੇਰੇ ਯਾਰ ਪਿੰਡ ਸਹਿਣਗੇ, ਜੋ ਵਿਦੇਸ਼ਾਂ ਚ ਰੋਲਦੇ ਨੇ ਰੋਜ਼ੀ ਲਈ ਘਰ ਪਰਤਣਗੇ ਜਦੋਂ ਆਪਣੀ ਕਦੀ, ਕੁਝ ਮਾਵਾਂ ਦੇ ਤੇਜਿਆਂ ਦੀ ਅੱਗ ਦੇਖਣ, ਕੁਝ ਸੇਵਿਆਂ ਦੇ ਰੁੱਖ ਹੇਠ ਚਾਹ ਬਹਿਣਗੇ, ਕੁਝ ਕਿਹਾ ਤਾਂ ਹਨੇਰਾ ਡਰੇਗਾ ਕਿ ਨਹੀਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਸੋ ਬੜੀ ਹੀ ਪਿਆਰੀ ਕਵਿਤਾ ਵਾ, ਜਿਸ ਦੇ ਵਿੱਚ ਅੱਜ ਦੀ ਜ਼ਿੰਦਗੀ ਦੀਆਂ ਸੱਚਾਈਆਂ ਦੱਸੀਆਂ ਹੋਈਆਂ ਨੇ, ਪਰਦੇਸੀਆਂ ਦੇ ਦੁੱਖੜੇ ਤੇ ਉੱਥੋਂ ਦੇ ਹਾਲਾਤ ਕੀ ਕਹਿੰਦੇ ਨੇ। ਸੋ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ, ਤੇ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗਾਣਾ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਕਮਲ ਗਿੱਲ, ਗੁਰਦੀਪ ਸਿੰਘ, ਤੇਂਦਰ ਕਿਸ਼ਨਪੁਰੀਆ, ਜਗਤਾਰ ਢੁੱਡੀਕੇ ਹਾਂਗਕਾਂਗ ਵਾਲੇ ਤੇ ਰਵਿੰਦਰ ਸਿੰਘ ਸਾਨੂੰ ਸ਼ਾਮਲ ਹੋ ਚੁੱਕੇ ਆ। ਤੇ ਜਾਣ ਤੋਂ ਪਹਿਲਾਂ ਪ੍ਰੋਗਰਾਮ ਤਾਂ ਇਸੇ ਤਰ੍ਹਾਂ ਕੰਟੀਨਿਊ ਹੀ ਰੱਖਾਂਗੇ ਆਪਾਂ, ਜਾਣ ਤੋਂ ਪਹਿਲਾਂ ਵਿਜਿਆ ਨਾ, ਜਾਣ ਤੋਂ ਪਹਿਲਾਂ ਨਹੀਂ, ਗਾਣਾ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਸਵਾਲ ਪਾ ਕੇ ਜਾ ਰਹੀ ਹਾਂ। ਸੋ ਉਮੀਦ ਕਰਦੇ ਹਾਂ ਤੁਸੀਂ ਸਾਨੂੰ ਜ਼ਰੂਰ ਉਸਦਾ ਜਵਾਬ ਭੇਜੋਗੇ। ਸੋ ਸਵਾਲ ਅਸੀਂ ਮੇਰਾ ਕਹਿੰਦੇ, ਇੱਕ ਬੱਕਰੀ ਦੀਆਂ ਤਿੰਨ ਲੱਤਾਂ ਵਾ ਤੇ 11 ਬੱਕਰੀਆਂ ਦੀਆਂ ਕਿੰਨੀਆਂ ਲੱਤਾਂ ਹੋਣਗੀਆਂ, ਹੁਣੇ ਮੈਨੂੰ ਤੁਸੀਂ ਦੱਸਣਾ। ਸਵਾਲ ਸਵਾਲ ਦਾ ਜਵਾਬ ਫਟਾਫਟ ਭੇਜ ਦਿਓ ਜੀ, ਨੰਬਰ ਆ +917 5080148 9 ਤੇ ਇੱਕ ਬੱਕਰੀ ਦੀਆਂ ਤਿੰਨ ਲੱਤਾਂ ਨੇ ਤੇ 11 ਬੱਕਰੀਆਂ ਦੀਆਂ ਕਿੰਨੀਆਂ ਲੱਤਾਂ ਹੋਣਗੀਆਂ, ਫਟਾਫਟ ਦੱਸ ਦਿਓ ਜੀ ਸਵਾਲ ਦਾ ਜਵਾਬ, ਤਾਂ ਜੋ ਮੈਂ ਤੁਹਾਨੂੰ ਅੱਗੇ ਹੋਰ ਸਵਾਲ ਜਵਾਬ ਪਾਵਾਂ ਤੇ ਕਹਾਣੀ ਵੀ ਸੁਣਾਉਣੀ ਆ। ਕਹਾਣੀ ਦਾ ਜਿਹੜਾ ਟਾਈਟਲ ਆ ਉਹ ਤੁਸੀਂ ਦੇਣਾ, ਸੋ ਫਟਾਫਟ ਧਿਆਨ ਨਾਲ ਸੁਣਿਓ ਕਹਾਣੀ ਦੀ, ਪਰ ਇੱਕ ਪਿਆਰਾ ਜਿਹਾ ਗੀਤ ਤੇ ਗੀਤ ਤੋਂ ਬਾਅਦ ਮਿਲਦੇ ਹਾਂ।
ਮਜਬੂਰੀ ਉਦੋਂ ਪਾਉਣੀ ਪੈ ਜੇ ਦੂਰੀ, ਕਰਦਾ ਖਰਚਾ ਟੱਪਦਾ ਦਿੱਤਾ ਜਦੋਂ ਨੀ ਲੱਖਾਂ ਤੋਂ, ਪੈਸਾ ਹੋਰ ਕਿਤੋਂ ਨੀ ਬਣਦਾ ਜਿੰਨਾ ਬਣੇ ਟਰੱਕਾਂ ਤੋਂ।
ਹੱਕਾਂ ਤੋਂ ਸਿੰਦਰ ਹੋਰ ਕਿਤੋਂ ਨੀ ਪੜਦਾ ਜਿੰਨਾ ਬੜੇ ਟਰੱਕਾਂ ਤੋਂ ਪੈਸਾ ਹੋਰ ਕਿਤੋਂ ਨੀ ਪੜਦਾ ਬਿੱਲੋ ਵੱਧ ਟਰੱਕਾਂ ਤੋਂ
ਪੈਸਾ ਕੀ ਮੁੱਲ ਪਾਉ ਲੱਗਦੀ ਜਵਾਨੀ ਦਾ
ਪੈਸਾ ਹੋਰ ਕਿਤੋਂ ਨੀ ਪੜਦਾ ਜਿੰਨਾ ਬੜੇ ਟਰੱਕਾਂ ਤੋਂ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਕਿ ਪੈਸਾ ਹੋਰ ਕਿਤੋਂ ਨੀ ਬਣਦਾ ਜਿੰਨਾ ਬਣੇ ਟਰੱਕਾਂ ਤੋਂ ਇਹਦਾ ਮਤਲਬ ਟਰੱਕ ਜਿੰਨਾ ਕੋਲੇ ਟਰੱਕਾਂ ਤੇ ਟਰੱਕ ਚਲਾਉਂਦੇ ਉਹਨਾਂ ਕੋਲੇ ਤਾਂ ਬੜਾ ਹੀ ਪੈਸਾ ਹੁੰਦਾ ਹਨਾ ਚਲੋ ਕੋਈ ਗੱਲ ਨੀ ਜੀ ਦੱਸਦੇ ਹਾਂ ਤਾਏ ਬਿਸ਼ਨੀ ਨੂੰ ਹਨਾ ਉਹ ਫਿਰ ਪੁੱਛਣਗੇ ਹਿਸਾਬ ਕਿਤਾਬ ਸਾਰਿਆਂ ਤੋਂ ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਮੈਸੇਜ ਲੈ ਲਈਏ ਜਗਤਾਲ ਚੋਲ ਭਾਜੀ ਕਹਿੰਦੇ ਕਿ ਮੈਸੇਜ ਵੀ ਲੇਟ ਦੇਖਿਆ ਸੀ ਬੋਬੀ ਨੇ ਮੈਸੇਜ ਭਾਜੀ ਨੇ ਉਸੇ ਟਾਈਮ ਹੀ ਦੇਖ ਲਿਆ ਸੀ ਜਦੋਂ ਆਇਆ ਸੀ ਪਰ ਹੁਣ ਐਡੀ ਦੂਰੋਂ ਮੈਸੇਜ ਬ੍ਰਿਸਬਨ ਤੱਕ ਪਹੁੰਚਣਾ ਥੋੜਾ ਜਿਹਾ ਤਾਂ ਟਾਈਮ ਲੱਗਦਾ ਹੀ ਹਨਾ ਹਨਾ ਤੇ ਚਲੋ ਕੋਈ ਗੱਲ ਨੀ ਜੀ ਤੇ ਅੱਗੇ ਕਮਲ ਗਿੱਲ ਗੁੱਡ ਮਾਰਨਿੰਗ ਕਹਿ ਰਹੇ ਆ ਜੀ ਤੇ ਪ੍ਰੋਗਰਾਮ ਦੇ ਵਿੱਚ ਤੇ ਕਹਿੰਦੇ ਕਿ ਆਪਣੀਆਂ ਲੱਤਾਂ ਦੀ ਵਰਤੋਂ ਅੱਗੇ ਵਧਣ ਲਈ ਕਰੋ ਦੂਸਰਿਆਂ ਦੇ ਮਾਮਲੇ ਚੜਾਉਣ ਲਈ ਨਹੀਂ ਠੀਕ ਹੈ ਇੱਕ ਮਾਮਲਾ ਇਹ ਵੀ ਹੁੰਦਾ ਹਨਾ ਇਹ ਮਾਮਲਾ ਸਾਰਿਆਂ ਤੋਂ ਜ਼ਿਆਦਾ ਖਤਰਨਾਕ ਹੁੰਦਾ ਵੀ ਜਿਹੜੇ ਲੋਕ ਨਾ ਲੱਤਾਂ ਦੀ ਵਰਤੋਂ ਆ ਜਿਹੜੀ ਅੱਗੇ ਵਧਣ ਲਈ ਨਹੀਂ ਕਰਦੇ ਦੂਸਰਿਆਂ ਦੇ ਮਾਮਲੇ ਚ ਅਡਾਉਣ ਲਈ ਕਰਦੇ ਆ ਤੇ ਨਾਲ ਹੀ ਕਹਿੰਦੇ ਕਿ ਕੋਇਲ ਨੇ ਕਾਂ ਨੂੰ ਪੁੱਛਿਆ ਤੂੰ ਹਜੇ ਤੱਕ ਵਿਆਹ ਕਿਉਂ ਨੀ ਕਰਵਾਇਆ ਕੋਇਲ ਨੇ ਕਾਂ ਨੂੰ ਪੁੱਛਿਆ ਤੂੰ ਹਜੇ ਤੱਕ ਵਿਆਹ ਕਿਉਂ ਨੀ ਕਰਵਾਇਆ ਕਾਂ ਕਹਿੰਦਾ ਬਿਨਾਂ ਵਿਆਹ ਦੇ ਜ਼ਿੰਦਗੀ ਵਿੱਚ ਇੰਨੀ ਕਾਂ ਕਾਂ ਵਾ ਤਾਂ ਕਹਿੰਦਾ ਵਿਆਹ ਤੋਂ ਵੱਧ ਕਿ ਹਾਂਜੀ ਬਸ ਠੀਕ ਆ ਓਹੋ ਇੰਨਾ ਹੀ ਬੁਰਾ ਹਾਲ ਆ ਚਲੋ ਕੋਈ ਗੱਲ ਨੀ ਆਪਾਂ ਤੁਹਾਨੂੰ ਵਿਚੋਲਿਆਂ ਦੇ ਗੱਪ ਨਾਲ ਅਗਲਾ ਗਾਣਾ ਸੁਣਾਉਣੇ ਆ ਤੇ ਡੈਡੀਕੇਟ ਟੂ ਯੂ ਕਮਲ ਜੀ ਹਨਾ ਕਿਉਂਕਿ ਵਿਆਹ ਵਾਲਾ ਹਿਸਾਬ ਕਿਤਾਬ ਜਿਹਾ ਮੈਨੂੰ ਲੱਗਦਾ ਤੁਹਾਡੇ ਨਾਲ ਜ਼ਿਆਦਾ ਹੀ ਮਾੜਾ ਵਾ ਇੰਨੀ ਕਾਂ ਕਾਂ ਹੁੰਦੀ ਆ ਚਲੋ ਕੋਈ ਗੱਲ ਨੀ ਹਨਾ ਸਾਰਾ ਜਿਹੜਾ ਦੋਸ਼ ਆ ਨਾ ਆਪਾਂ ਵਿਚੋਲਿਆਂ ਦੇ ਸਿਰ ਮੜ ਦੇਣਾ ਤੇ ਨਾਲ ਹੀ ਕਹਿ ਰਹੇ ਆ ਕਿ ਗੁੱਡ ਮਾਰਨਿੰਗ ਪੌਦੀ ਜੀ ਤਿੰਨ ਚਾਰ ਕਾਂ ਵੀ ਭੇਜੇ ਆ ਵੈਸੇ ਕਾਂ ਵਧੀਆ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਵੈਸੇ ਇੱਥੇ ਤਾਂ ਨਾ ਬ੍ਰਿਸਬਨ ਦੇ ਵਿੱਚ ਤਾਂ 3:30 ਵਜੇ ਕਾਂ 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 ਲੱਗ ਜਾਂਦੇ ਆ ਤੇ ਬਾਕੀ ਤਾਂ ਪਤਾ ਨੀ ਹੁਣ ਚੁੱਪ ਕਰਕੇ ਸੁੱਤੇ ਪਏ ਆ ਤੇ 3:30 ਵਜੇ ਤੋਂ ਸ਼ੁਰੂ ਹੋ ਜਾਂਦੇ ਆ ਕਾਂ ਕਾਂ ਕੰਮ ਤੇ ਅੱਗੇ ਨਾ ਪ੍ਰੋਗਰਾਮ ਦੇ ਵਿੱਚ ਗੁਰਦੀਪ ਸਿੰਘ ਕਹਿੰਦੇ ਕਿ ਪ੍ਰੀਤੋ ਡਾਕਟਰ ਸਾਹਿਬ ਮੇਰੇ ਪਤੀ ਰਾਤ ਨੂੰ ਨੀਂਦ ਵਿੱਚ ਗੱਲਾਂ ਕਰਦੇ ਨੇ ਕੀ ਕਰਾਂ ਡਾਕਟਰ ਕਹਿੰਦਾ ਉਸਨੂੰ ਦਿਨ ਵੇਲੇ ਭੁੱਲਣ ਦਾ ਮੌਕਾ ਦਿਓ ਠੀਕ ਆ ਨਹੀਂ ਘਰ ਵਾਲੀਆਂ ਤੇ ਬਾਹਲਾ ਹੀ ਜ਼ਿਆਦਾ ਹਨਾ ਸਾਰੇ ਦੁਖੀ ਹੋਏ ਪਏ ਆ ਫੇਰ ਨਾਲੇ ਤਾਂ ਸਾਰਾ ਕੰਮ ਕਰ ਸਾਂਭਦੀਆਂ ਘਰ ਦਾ ਕੰਮ ਕਰ ਦੇਖਦੀਆਂ ਕਿੰਨੀ ਬੱਚਿਆਂ ਦੀ ਜ਼ਿੰਮੇਵਾਰੀ ਸਾਰੇ ਰਿਸ਼ਤੇਦਾਰ ਆਂਢ ਗੁਆਂਢ ਪਿੰਡ ਦੀ ਖਬਰਚਾਰ ਵੀ ਰੱਖਣੀ ਆ ਫਿਰ ਵੀ ਬੇਚਾਰੀਆਂ ਮਾੜੀਆਂ ਉਧਰੋਂ ਸਰਬਜੀਤ ਭਾਜੀ ਆ ਹਮੇਸ਼ਾ ਹੀ ਕਹਿ ਦਿੰਦੇ ਆਹ ਵੀ ਕੰਮ ਨਹੀਂ ਕਰਦਾ ਮੈਂ ਅੱਜ ਕਿਹਾ ਭਾਜੀ ਐਵੇਂ ਕਾਹਦੋਂ ਕਹਿੰਦੇ ਰਹਿੰਦੇ ਹੋ ਹਨਾ ਭਾਜੀ ਬੇਚਾਰੇ ਨਾਲੇ ਸਾਰਾ ਘਰ ਦਾ ਕੰਮ ਕਰਦੇ ਆ ਸਾਰਾ ਘਰ ਬਾਰ ਸਾਂਭਦੇ ਤੁਹਾਨੂੰ ਜਦੋਂ ਫੋਨ ਕਰ ਲਓ ਤੁਸੀਂ ਉਹਦੀ ਕਹਿ ਦਿੰਦੇ ਹੋ ਗੋਭੀ ਮੈਂ ਤਾਂ ਵੈਬਸਾਈਟ ਤੇ ਆਹ ਕੁਛ ਕਰ ਰਿਹਾ ਮੈਂ ਕੰਪਿਊਟਰ ਤੇ ਆਹ ਕਰ ਰਿਹਾ ਗਾਣੇ ਭਰ ਰਿਹਾ ਤੁਸੀਂ ਕੰਮ ਕਿਹੜੇ ਹਿਸਾਬ ਨਾਲ ਕਰਦੇ ਤੁਸੀਂ ਕਦੋਂ ਕਰ ਦਿੰਦੇ ਹੋ ਕੰਮ ਮੁੜ ਕੇ ਹੱਸਣ ਲੱਗ ਗਏ ਸੋ ਮੇਰੇ ਖਿਆਲ ਸਾਰਿਆਂ ਦਾ ਹਾਲ ਚਾਲ ਵੀ ਏਦਾਂ ਦਾ ਹੀ ਆ ਵੀ ਹਨਾ ਘਰ ਵਾਲੀਆਂ ਨੂੰ ਕ੍ਰੈਡਿਟ ਨੀ ਦੇਣਾ ਹੈਗਾ ਜਿੰਨਾ ਮਰਜ਼ੀ ਕੰਮ ਕਰ ਲੈਣ ਬੇਚਾਰੀਆਂ ਚਲੋ ਕੋਈ ਗੱਲ ਨੀ ਜੀ ਚਲੋ ਫਿਰ ਆਪਾਂ ਇੱਕ ਗਾਣਾ ਸੁਣਦੇ ਆ ਕਿ ਵਿਚੋਲੇ ਵਿਆਹ ਦੇ ਵਿੱਚ ਕਿੱਦਾਂ ਦੀ ਭੂਮਿਕਾ ਨਿਭਾਉਂਦੇ ਆ ਹਨਾ ਤੇ ਉਸ ਤੋਂ ਬਾਅਦ ਫਿਰ ਮਿਲਦੇ ਆ ਨਾਲੇ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਇਹ ਗਾਣਾ ਵਧੀਆ ਲੱਗੂ ਪਰ ਦੱਸਿਓ ਜ਼ਰੂਰ ਕਿ ਜਦੋਂ ਤੁਹਾਡਾ ਰਿਸ਼ਤਾ ਹੋਇਆ ਸੀ ਵਿਚੋਲੇ ਨੇ ਕਿਹੜੀ ਕਿਹੜੀ ਗੱਪ ਮਾਰੀ ਸੀ ਹਨਾ ਜਾਂ ਕਿਹੜੀ ਕਿਹੜੀ ਚੀਜ਼ ਦਾ ਪਰਦਾ ਰੱਖਿਆ ਸੀਗਾ ਤੇ ਫਿਰ ਬਾਕੀ ਦੀ ਗੱਲ ਆਪਾਂ ਦੇਖਦੇ ਆ ਕਿ ਕੀ ਮਾਮਲਾ ਵਾ ਲਓ ਫਿਰ ਜੀ ਸੁਣਦੇ ਆ ਇਹ ਗੀਤ
ਜੱਟੀ ਰੋਂਦੀ ਆ ਮੱਥੇ ਤੇ ਹੱਥ ਧਰ ਕੇ ਵਿਚੋਲਿਆਂ ਦੇ ਗੱਪ ਮਾਰੀ ਗਏ ਉਹ ਜੱਟੀ ਰੋਂਦੀ ਆ ਮੱਥੇ ਤੇ ਹੱਥ ਧਰ ਕੇ ਵਿਚੋਲਿਆਂ ਦੇ ਗੱਪ ਮਾਰੀ ਗਏ ਜੇ ਤੂੰ ਅੰਮ੍ਰਿਤ ਵੇਲੇ ਘਰੇ ਵੜਦਾ ਸੀ ਕਹਿੰਦੇ ਅੰਮ੍ਰਿਤ ਵੇਲੇ ਮੁੰਡਾ ਉੱਠਦਾ ਲੰਮੇ ਸੱਚ ਮਾਰ ਗਏ ਜੱਟੀ ਰੋਂਦੀ ਆ ਮੱਥੇ ਤੇ ਹੱਥ ਧਰ ਕੇ
ਨੈਣਾ ਮਰ ਗਈ ਕੱਲ ਕਾਲੇ ਪਾਲ ਵਾਂਗੂ ਮੈਨੂੰ ਪੈ ਗਈਆਂ ਕੀ ਰੋਟੀ ਤਵੇ ਉੱਤੇ ਸੜ ਗਈ ਕੱਲ ਕਾਲੇ ਪਾਲ ਵਾਂਗੂ ਮੈਨੂੰ ਪੈ ਗਈਆਂ ਕੀ ਰੋਟੀ ਤਵੇ ਉੱਤੇ ਸੜ ਗਈ ਤੁਸੀਂ ਦੇਖਿਆ ਨਾ ਕੁਝ ਹੁਣ ਅਫਰੇ ਵੇ ਦਾਜ ਦੇ ਟਰੱਕ ਮਾਰ ਗਏ ਜੱਟੀ ਰੋਂਦੀ ਆ ਮੱਥੇ ਤੇ ਹੱਥ ਧਰ ਕੇ ਵਿਚੋਲਿਆਂ ਦੇ ਗੱਪ ਮਾਰ ਗਏ ਜੱਟੀ ਰੋਂਦੀ ਆ ਮੱਥੇ ਤੇ ਹੱਥ ਧਰ ਕੇ ਵਿਚੋਲਿਆਂ ਦੇ ਗੱਪ ਮਾਰ ਗਏ ਬਸ ਮਹੀਨਾ ਕੁ ਹੀ ਰਿਹਾ ਵੇ ਤੂੰ ਠੀਕ ਵੇ ਵਿਆਹ ਤੋਂ ਬਾਅਦ ਸੁਣ ਮਾਵੀਆ ਪਹਿਲਾਂ ਮਿੱਠੀ ਮਿੱਠੀ ਕਹਿੰਦਾ ਨੀ ਸੀ ਥੱਕਦਾ ਵੇ ਗਾਲਾਂ ਕੱਢੇ ਹੁਣ ਮਾਵੀਆ ਪਹਿਲਾਂ ਮਿੱਠੀ ਮਿੱਠੀ ਕਹਿੰਦਾ ਨੀ ਸੀ ਥੱਕਦਾ ਵੇ ਗਾਲਾਂ ਕੱਢੇ ਹੁਣ ਮਾਵੀਆ ਲੱਗੇ ਫੋਟੋ ਉੱਤੇ ਤੇਰੇ ਮੌਜੂ ਖੇੜੀਆ ਸੀ ਫਿਲਟਰ ਜੋ ਮੱਤ ਮਾਰ ਗਏ ਉਹ ਜੱਟੀ ਰੋਂਦੀ ਆ ਮੱਥੇ ਤੇ ਹੱਥ ਧਰ ਕੇ ਵਿਚੋਲਿਆਂ ਦੇ ਗੱਪ ਮਾਰ ਗਏ ਉਹ ਜੱਟੀ ਰੋਂਦੀ ਆ ਮੱਥੇ ਤੇ ਹੱਥ ਧਰ ਕੇ ਵਿਚੋਲਿਆਂ ਦੇ ਗੱਪ ਮਾਰ ਗਏ
ਲਓ ਜੀ ਵਿਚੋਲਿਆਂ ਦੇ ਗੱਪ ਤਾਂ ਤੁਸੀਂ ਸੁਣ ਲਏ ਹੁਣ ਦੱਸ ਦਿਓ ਹਨਾ ਕਿਹਨੂੰ ਕਿਹਨੂੰ ਕਿੱਦਾਂ ਕਿੱਦਾਂ ਦੇ ਗੱਪ ਸੁਣਨ ਨੂੰ ਮਿਲੇ ਸੀ ਵੈਸੇ ਵਿਚੋਲੇ ਕਹਿੰਦੇ ਤਾਂ ਹੀ ਹੁੰਦੇ ਆ ਵੀ ਮੁੰਡਾ ਚੋਮਾ ਹੀ ਲਾਰੂ ਨੀ ਪੀਂਦਾ ਬਾਹਲਾ ਹੀ ਚੰਗਾ ਵਾ ਤੇ ਕੁੜੀ ਬਾਹਲੀ ਗਊ ਆ ਗਊ ਤਾਂ ਬਾਅਦ ਚ ਪਤਾ ਲੱਗਦਾ ਹਨਾ ਵੀ ਕੀ ਹੁੰਦਾ ਵਾ ਤੇ ਕਿੱਦਾਂ ਕਿੱਦਾਂ ਹਨਾ ਫਿਰ ਆਹੀ ਗੱਲ ਹੁੰਦੀ ਆ ਵੀ ਬੰਦਾ ਰਾਤ ਨੂੰ ਨੀਂਦ ਸੀ ਬੋਲਦਾ ਵਾ ਤੇ ਡਾਕਟਰ ਫਿਰ ਇਹੀ ਸਲਾਹ ਦਿੰਦਾ ਵੀ ਭਾਈ ਬੇਚਾਰੇ ਨੂੰ ਸਵੇਰ ਦਿਨ ਦੇ ਟਾਈਮ ਬੋਲਣ ਦਾ ਮੌਕਾ ਦਿਓ ਤਾਂ ਜੋ ਉਹ ਰਾਤ ਨੂੰ ਆਰਾਮ ਦੇ ਨਾਲ ਚੰਗੀ ਤਰ੍ਹਾਂ ਨਾਈਸਲੀ ਸੌਂ ਸਕੇ ਹਨਾ ਬੇਚਾਰੇ ਦੇ ਦਿਲ ਦੀ ਗੱਲ ਤਾਂ ਦਿਲ ਚ ਹੀ ਰਹਿ ਜਾਂਦੀ ਆ ਪਰ ਉਹਨੇ ਰਾਤ ਨੂੰ ਗੁੜਬੜਾਉਣਾ ਹੀ ਹਨਾ ਤੇ ਅੱਗੇ ਗੁਰਦੀਪ ਜੀ ਨੇ ਸਾਨੂੰ ਜਵਾਬ ਭੇਜਤਾ ਜੀ ਮਾਮਲਾ ਕਹਿੰਦੇ ਨੰਬਰ ਇੱਕ ਤਾਂ ਮਾਮਲਾ ਹੁੰਦਾ ਠੇਕਾ ਜ਼ਮੀਨ ਦਾ ਤੇ ਨੰਬਰ ਦੋ ਮਾਮਲਾ ਗੜਬੜ ਹੈ ਜਾਣੀ ਕਿ ਆਸ਼ਕੀ ਹਾਂਜੀ ਦਿਲਾਂ ਦੇ ਮਾਮਲੇ ਵੀ ਹੁੰਦੇ ਆ ਤੇ ਨੰਬਰ ਤਿੰਨ ਤੇ ਹੁੰਦਾ ਜੀ ਮਾਮਲਾ ਦਰਜ ਕਰ ਲਿਆ ਜਾਣੀ ਕਿ ਪੁਲਿਸ ਰਿਪੋਰਟ ਏਦਾਂ ਏਦਾਂ ਦੇ ਮਾਮਲੇ ਵੀ ਹੁੰਦੇ ਆ ਚਲੋ ਠੀਕ ਆ ਜੀ ਬਿਲਕੁਲ ਤੇ ਅੱਗੇ ਜੀ ਭਿੰਦਰ ਕਿਸ਼ਨਪੁਰੀ ਆ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਮਾਮਲਾ ਇੱਕ ਅੰਗਰੇਜ਼ਾਂ ਵੱਲੋਂ ਸਟਾਰਟ ਕੀਤਾ ਇੱਕ ਲੈਂਡ ਟੈਕਸ ਵੀ ਸੀ ਹਾਂਜੀ ਹਾਂਜੀ ਬਿਲਕੁਲ ਦੇਖੋ ਨਾ ਇਸੇ ਲਈ ਅਸੀਂ ਕੋਈ ਨਾ ਕੋਈ ਵਰਡ ਦੇ ਦਿੰਦੇ ਹਾਂ ਤਾਂ ਜੋ ਸਾਨੂੰ ਹੋਰ ਤੋਂ ਹੋਰ ਇਨਫੋਰਮੇਸ਼ਨ ਮਿਲਦੀ ਹੋਵੇ ਕਿਉਂਕਿ ਜਿੰਨੇ ਸਾਨੂੰ ਜਵਾਬ ਹੋਣਗੇ ਉਹਨੇ ਹੀ ਸਾਡੇ ਕੋਲ ਆਨਸਰ ਹੋਣ ਆਨਸਰ ਤੁਸੀਂ ਨਵੇਂ ਨਵੇਂ ਗੱਲਾਂ ਜਿੰਨੀਆਂ ਤੁਹਾਨੂੰ ਵੀ ਪਤਾ ਵਾ ਕਿਉਂਕਿ ਇੱਕ ਗੱਲ ਇੱਕ ਨੂੰ ਪਤਾ ਇੱਕ ਦੂਸਰੇ ਨੂੰ ਪਤਾ ਇੱਕ ਤੀਸਰੇ ਨੂੰ ਪਤਾ ਤੇ ਫਿਰ ਦੇਖੋ ਕਿੱਡਾ ਵੱਡਾ ਸੁਮੇਲ ਬਣ ਜਾਂਦਾ ਨਾ ਕਿ ਇੱਕੋ ਅੱਖਰ ਆ ਤੇ ਉਹਦੇ ਕਿੰਨੇ ਜਿਹੜੇ ਅਰਥ ਆ ਉਹ ਬਣ ਜਾਂਦੇ ਨੇ ਸੋ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਅੱਗੇ ਜੀ ਰਵਿੰਦਰ ਸਿੰਘ ਧਾਨੀ ਕਹਿੰਦੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਹਾਲ ਚਾਲ ਬਿਲਕੁਲ ਧਾਨੀ ਸਾਹਿਬ ਵਧੀਆ ਵਾ ਤੇ ਤੁਸੀਂ ਸੁਣਾਓ ਕਿਵੇਂ ਆ ਤੇ ਕਿੱਦਾਂ ਦੀ ਆ ਜੀ ਸਿਡਨੀ ਦੇ ਵਿੱਚ ਅੱਜ ਦੀ ਸਵੇਰ ਤੇ ਬਲਰਾਜ ਸਿੰਘ ਬਰਾੜ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਨਾਲ ਉਹਨਾਂ ਨੇ ਬੱਕਰੀ ਦੀਆਂ ਲੱਤਾਂ ਟੋਟਲ ਕਿੰਨੀਆਂ ਹੋਣਗੀਆਂ ਕਿ ਇੱਕ ਬੱਕਰੀ ਦੀਆਂ ਤਿੰਨ ਲੱਤਾਂ ਤੇ 11 ਬੱਕਰੀਆਂ ਦੀਆਂ ਹਨਾ ਬਾਕੀ ਕਿੰਨੀਆਂ ਹੋਣਗੀਆਂ ਉਸਦਾ ਜਵਾਬ ਭੇਜ ਦਿੱਤਾ ਤੇ ਬਲਰਾਜ ਜੀ ਜਵਾਬ ਤੁਹਾਡਾ ਬਿਲਕੁਲ ਸਹੀ ਆ ਆਪਾਂ ਤੁਸੀਂ ਵੇਟ ਕਰ ਲਈਏ ਦੇਖਦੇ ਆ ਨਾ ਬਾਕੀ ਜਾਣੇ ਕਿੱਦਾਂ ਕਿੱਦਾਂ ਦੇ ਜਵਾਬ ਭੇਜਦੇ ਆ ਸੋ ਜ਼ਰੂਰ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੇ ਅੱਗੇ ਜੀ ਜਗਤਾਰ ਬਿਸਪਿੰਦ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਗਾਣਾ ਪਲੇ ਕਰ ਦਿਓ ਜੀ ਨੋਟ ਮੁਕਾਬਲਾ ਥੈਂਕ ਆ ਦੇਖ ਲਓ ਫੇਰ ਨੋਟ ਮੁਕਾਬਲਾ ਆ ਗਿਆ ਹਨਾ ਚਲੋ ਗਾਣਾ ਬੜਾ ਹੀ ਪਿਆਰਾ ਵਾ ਤੇ ਅਸੀਂ ਨੋਟ ਕਰ ਲਿਆ ਵਾ ਜੀ ਤੇ ਇਹ ਗਾਣਾ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ ਬਹੁਤ ਹੀ ਵਧੀਆ ਗਾਣਾ ਵੈਸੇ ਗਾਣਾ ਹੈ ਮੈਨੂੰ ਵੀ ਬੜਾ ਵਧੀਆ ਲੱਗਦਾ ਹਨਾ ਅੱਗੇ ਮੇਰੀ ਭੈਣ ਕੁਲਦੀਪ ਕੌਰ ਪ੍ਰੋਗਰਾਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਿ ਰਹੇ ਆ ਸਾਰੇ ਹਰਮਨ ਪਰਿਵਾਰ ਨੂੰ ਤੇ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਕਹਿੰਦੇ ਆਸ ਤੇ ਅਰਦਾਸ ਹੈ ਕਿ ਸਾਰੇ ਰਾਜ ਖੁਸ਼ੀ ਹੋਵੋਗੇ ਕਹਿੰਦੇ ਇਹਨਾਂ ਨੇ ਵੀ ਜਿਹੜਾ ਜਵਾਬ ਭੇਜ ਦਿੱਤਾ ਕਹਿੰਦੇ ਇੱਕ ਦੀਆਂ ਹੀ ਤਿੰਨ ਨੇ ਤੇ ਬਾਕੀ ਤਾਂ ਚਾਰ ਲੱਤਾਂ ਵਾਲੀਆਂ ਨੇ ਪਹਿਲਾਂ ਤੁਸੀਂ ਦੱਸੋ ਸਾਡੇ ਸਵਾਲ ਦਾ ਜਵਾਬ ਲਓ ਜੀ ਇਹਨਾਂ ਨੇ ਜਿਹੜਾ ਟਵਿਸਟ ਸੀ ਉਹ ਕਲੀਅਰ ਕਰ ਦਿੱਤਾ ਤੇ ਹੁਣ ਬਾਕੀ ਦੇਖਦੇ ਹਾਂ ਕਿ ਸਾਨੂੰ ਜਵਾਬ ਕਿੱਦਾਂ ਕਿੱਦਾਂ ਦੇ ਆਉਂਦੇ ਆ ਤੇ ਹਰਮਨ ਸਿੱਧੂ ਹਨੀ ਸਿੰਘ ਸਿੱਧੂ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਸਾਰੇ ਲਿਸਨਰਸ ਨੂੰ ਕਾਪੀ ਟੂ ਕਹਿ ਰਹੇ ਆ ਤੇ ਸਾਰਿਆਂ ਨੂੰ ਵੀ ਸਤਿ ਸ੍ਰੀ ਅਕਾਲ ਦੀ ਕਾਪੀ ਕਰ ਦਿੱਤੀ ਹੈ ਇਹਨਾਂ ਨੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ ਤਾਂ ਮੇਰਾ ਆਨਸਰ ਆ ਜੀ ਬਿਲਕੁਲ ਠੀਕ ਭੇਜਿਆ ਹਰਮਨ ਜੀ ਤੁਸੀਂ ਵੀ ਤੇ ਬਲਰਾਜ ਜੀ ਨੇ ਵੀ ਜਵਾਬ ਆ ਜਿਹੜਾ ਬਿਲਕੁਲ ਸਹੀ ਭੇਜਿਆ ਤੇ ਬਾਕੀ ਦੇਖਦੇ ਆ ਹੋਰ ਕਿੱਦਾਂ ਕਿੱਦਾਂ ਦੇ ਜਵਾਬ ਆਉਂਦੇ ਨੇ ਪਰ ਫਿਲਹਾਲ ਇੱਕ ਹੋਰ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਮੈਂ ਮਿਲਦੀ ਆ ਤੁਹਾਨੂੰ ਤੁਹਾਡੇ ਬਾਕੀ ਮੈਸੇਜ ਦੇ ਨਾਲ ਤੇ ਇੱਕ ਸਟੋਰੀ ਦੇ ਨਾਲ ਸਟੋਰੀ ਮੈਨੂੰ ਤੁਸੀਂ ਦੱਸਣਾ ਵਾ ਤੇ ਇੱਧਰ ਜਗਤਾਰ ਟੁੱਡੇ ਗਏ ਹਾਂਗਕਾਂਗ ਵਾਲਿਆਂ ਨੇ ਨਾ ਸੁਬਹਾ ਸੁਬਹਾ ਇੱਕ ਵਿਚਾਰ ਭੇਜਿਆ ਸੀ ਜਿਹੜਾ ਕਿ ਥੋੜਾ ਲੇਟ ਹੋ ਗਿਆ ਪੜ੍ਹਨ ਚ ਪਰ ਇਹਨਾਂ ਦੇ ਵਿਚਾਰ ਆ ਜਿਹੜੇ ਬੜੇ ਅਣਮੁੱਲੇ ਹੁੰਦੇ ਆ ਕਹਿੰਦੇ ਕਿ ਜਦੋਂ ਇਨਸਾਨ ਇਹ ਸੋਚਣਾ ਸ਼ੁਰੂ ਕਰ ਦੇਵੇ ਕਿ ਚੰਗੇ ਕੰਮ ਕੱਲੇ ਮੇਰੇ ਦੇ ਹਿੱਸੇ ਆ ਤਾਂ ਸਮਝੋ ਕਿ ਹੰਕਾਰ ਖਾਤਮੇ ਵੱਲ ਜਾ ਰਿਹਾ ਹੈ। ਸ਼ੁਭ ਸਵੇਰ ਦੋਸਤੋ, ਤੁਹਾਡੀ ਕੀ ਵਾਕਈ ਜੀ ਕਹਿੰਦੇ ਆ ਨਾ ਕਿ ਜਦੋਂ ਆਪਾਂ ਕਹਿੰਦੇ ਨੇ ਕਿ ਉਹ ਏਦਾਂ ਕਰਦਾ, ਲੋਕ ਕੀ ਕਹਿਣਗੇ, ਲੋਕ ਏਦਾਂ ਕਰਦੇ ਆ, ਉਹ ਗਲਤ ਕਰਦਾ ਵਾ, ਤੁਸੀਂ ਕਿੰਨੇ ਸਹੀ ਹੋ, ਉਹਦੇ ਬਾਰੇ ਵੀ ਸੋਚਣਾ ਚਾਹੀਦਾ ਵਾ ਨਾ। ਜਿੰਨੇ ਤੁਸੀਂ ਸਹੀ ਹੋ ਉਸ ਹਿਸਾਬ ਨਾਲ ਤੁਸੀਂ ਲੋਕਾਂ ਨੂੰ ਪੁਆਇੰਟ ਆਊਟ ਕਰ ਸਕਦੇ ਹੋ, ਉਹਨਾਂ ਵੱਲ ਉਂਗਲ ਚੱਕ ਸਕਦੇ ਹੋ। ਨਹੀਂ ਤਾਂ ਦੇਖੋ ਹੱਥ ਦੀ ਵੀ ਇੱਕ ਆਪਣੇ ਜਿਹੜੇ ਰੱਬ ਨੇ, ਕੁਦਰਤ ਨੇ, ਕਾਇਨਾਤ ਨੇ ਜੋ ਸਾਨੂੰ ਸਰੀਰਕ ਬਣਤਰ ਦਿੱਤੇ, ਉਸਦੇ ਵਿੱਚ ਵੀ ਹੱਥ ਦੀ ਇੱਕ ਉਂਗਲ ਆਪਾਂ ਦੂਸਰੇ ਵੱਲ ਕਰਦੇ ਆ, ਤਾਂ ਇਹ ਕਦੇ ਦੇਖਣਾ ਭੁੱਲ ਜਾਂਦੇ ਕਿ ਹੱਥ ਦੀਆਂ ਬਾਕੀ ਉਂਗਲਾਂ ਉਹ ਆਪਣੇ ਵੱਲ ਹੀ ਇਸ਼ਾਰੇ ਕਰਦੀਆਂ ਨੇ। ਸੋ ਕੁਦਰਤ ਨੇ ਹਰ ਚੀਜ਼ ਬੜੇ ਹੀ ਪਿਆਰ ਤੇ ਬੜੇ ਹੀ ਸਿਸਟਮੈਟਿਕਲੀ ਤਰੀਕੇ ਨਾਲ ਬਣਾਈ ਆ, ਬੜੇ ਰਹੱਸਮਈ ਤਰੀਕੇ ਦੇ ਨਾਲ। ਪਰ ਚੱਕਰ ਇਹ ਆ ਜੀ, ਅਸੀਂ ਆਪਣੀ ਸਮਝ ਦੇ ਮੁਤਾਬਕ ਹੀ ਉਸ ਚੀਜ਼ ਨੂੰ ਸਮਝਦੇ ਹਾਂ। ਕੁਦਰਤ ਦੇ ਕਾਇਨਾਤ ਤੇ ਚੱਲਵੇ ਤਾਂ ਕੋਈ ਕੋਈ ਸਮਝ ਸਕਦਾ, ਤੇ ਜਿਹੜਾ ਉਸ ਚੀਜ਼ ਨੂੰ ਸਮਝ ਲੈਂਦਾ ਤੇ ਫਿਰ ਉਹਨੂੰ ਸਾਰੀ ਦੁਨੀਆਂ ਹੀ ਆਪਣੀ ਲੱਗਣ ਲੱਗ ਜਾਂਦੀ ਹੈ, ਤੇ ਉਹ ਹਰ ਗੱਲ ਦੇ ਵਿੱਚੋਂ, ਹਰ ਕਣ ਕਣ ਦੇ ਵਿੱਚੋਂ ਆਪਣੇ ਲਈ ਖੁਸ਼ੀ ਦਾ ਕੋਈ ਨਾ ਕੋਈ ਜ਼ਰੀਆ ਲੱਭ ਹੀ ਲੈਂਦਾ। ਤੇ ਲਓ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗਾਣਾ ਤੇ ਮਿਲਦੇ ਹਾਂ ਗੀਤ ਤੋਂ ਬਾਅਦ।
ਹਾਏ ਨੀ ਤੇ ਲੱਚਦਾ ਜੱਟਦਾ, ਹਾਏ ਨੀ ਤੇ ਲੱਚਦਾ
ਜੱਟਦਾ, ਹਾਏ ਨੀ ਤੇ ਲੱਚਦਾ ਜੱਟਦਾ, ਹਾਏ ਨੀ ਤੇ ਲੱਚਦਾ।
ਹਾਏ ਨੀ ਤੇ ਲੱਚਦਾ ਜੱਟਦਾ, ਹਾਏ ਨੀ ਤੇ ਲੱਚਦਾ
ਜੱਟਦਾ, ਹਾਏ ਨੀ ਤੇ ਲੱਚਦਾ ਜੱਟਦਾ, ਹਾਏ ਨੀ ਤੇ ਲੱਚਦਾ।
ਆਜੋ ਵੀ ਮੈਂ ਕਹਿੰਦਾ ਕਿਹੜਾ, ਸਾਰੇ ਆਜੋ ਇਕੱਠੇ ਹੋ ਗਏ।
ਲਓ ਜੀ, ਕਹਿੰਦੇ ਨਾ ਕਿ ਹੱਥਾਂ ਤੇ ਰੱਖ ਕੇ ਫੁੱਲਾਂ ਨੂੰ, ਮਾਸੂਮ ਜਿਹਾ ਕਰ ਬੁੱਲਾਂ ਨੂੰ, ਨਜ਼ਰਾਂ ਤੋਂ ਨਜ਼ਰ ਚੁਰਾ ਕੇ ਸਭ ਕੁਝ ਦੱਸ ਕੇ ਸੱਜਣ ਜੀ, ਅੱਜ ਮੁੱਦਤ ਮਗਰੋਂ ਫੇਰ ਝੂਠਾ ਜਿਹਾ ਹੱਸ ਗਏ ਸੱਜਣ ਜੀ। ਤੇ ਲਓ ਜੀ, ਫਿਰ ਮੁੱਦਤਾਂ ਤੋਂ ਬਾਅਦ ਹਾਸਾ, ਜਿਸ ਨੂੰ ਪਿਆਰਾ ਜਿਹਾ ਹਾਸਾ ਦੇਖਣ ਨੂੰ ਮਿਲਿਆ ਹੋਵੇ ਫਿਰ ਤਾਂ ਮਾਮਲਾ ਪਤਾ ਹੀ ਹੈ ਨਾ ਕੀ ਹੋਊਗਾ। ਤੇ ਲਓ ਫਿਰ ਕਲੂ ਆਪਾਂ ਵੀ ਤੁਹਾਨੂੰ ਦੇ ਦਿੱਤਾ, ਤੇ ਅੱਗੇ ਪ੍ਰੋਗਰਾਮ ਦੇ ਵਿੱਚ ਜਗਤਾਰ ਢੁੱਡੀਕੇ ਹਾਂਗਕਾਂਗ ਵਾਲੇ ਹਾਜ਼ਰ ਫੇਰ ਹੋ ਗਏ ਜੀ। ਕਹਿੰਦੇ ਕਿ ਬਾਤ ਦਾ ਜਵਾਬ ਹਾਥੀ, ਜਵਾਬ ਕਹਿੰਦੇ ਮੱਝਾਂ ਵੀ ਹੋ ਸਕਦਾ, ਕਾਂਚੜੀ ਦੀ ਕਹਾਣੀ ਵੀ ਹੋ ਸਕਦਾ। ਕਹਿੰਦੇ ਕਿ ਚਲੋ ਜੀ, ਇਹਨਾਂ ਨੇ ਪਿਛਲਾ ਜਿਹੜਾ ਮੈਸੇਜ ਆ ਉਹੀ ਕਾਪੀ ਪੇਸਟ ਕੀਤਾ, ਕਿਉਂਕਿ ਜੋ ਅੱਜ ਪੁੱਛਿਆ ਨਾ ਸੀ ਮਾਮਲਾ ਸ਼ਬਦ, ਉਸਦਾ ਜਵਾਬ ਵੀ ਇਸੇ ਵਿੱਚ ਹੀ ਹੈ। ਚਲੋ ਹੁਣ ਆਪਾਂ, ਕਿਉਂਕਿ ਪ੍ਰੋਗਰਾਮ ਦੇ ਵਿੱਚ ਟਾਈਮ ਥੋੜਾ ਰਹਿ ਗਿਆ, ਸੋ ਕਰ ਲੈਂਦੇ ਹਾਂ ਜੀ ਗੱਲ। ਕਹਿੰਦੇ ਕਿ ਮਾਮਲਾ ਸ਼ਬਦ ਦਾ ਮਤਲਬ ਹਾਲਾਤ ਦੇ ਅਨੁਕੂਲ ਹੁੰਦਾ ਹੈ, ਜ਼ਮੀਨ ਮਾਮਲੇ ਤੇ ਦੇਣਾ, ਇੱਥੇ ਜ਼ਮੀਨ ਦੇ ਠੇਕੇ ਨੂੰ ਮਾਮਲਾ ਕਿਹਾ ਜਾਂਦਾ ਹੈ। ਮਾਮਲੇ ਸ਼ਬਦ ਦਾ ਉਮਰ ਦੇ ਲਿਹਾਜ਼ ਨਾਲ ਵੀ ਬਦਲਦਾ ਰਹਿੰਦਾ ਹੈ, ਕਾਲਜ ਸਮੇਂ ਮਾਮਲਾ ਗੜਬੜ ਹੁੰਦਾ ਹੈ। ਵੈਸੇ ਗੁਰਦਾਸ ਮਾਨ ਦਾ ਗਾਣਾ ਵੀ ਆ ਨਾ ਕਿ ਮਾਮਲਾ ਗੜਬੜ ਹੈ, ਤੇ ਵਿਆਹ ਤੋਂ ਬਾਅਦ ਮਾਮਲਾ ਫਿਕਰ ਬਣ ਜਾਂਦਾ ਹੈ, ਬੱਚਿਆਂ ਦੇ ਆਉਣ ਤੇ ਮਾਮਲਾ ਸਮੱਸਿਆ ਬਣ ਜਾਂਦਾ ਹੈ। ਕਿਆ ਬਾਤਾਂ ਨੇ ਜੀ, ਬੁੱਢੇ ਬਾਰੇ ਵਿੱਚ ਮਾਮਲਾ ਰੱਬ ਦੇ ਨੇੜੇ ਹੋ ਜਾਂਦਾ ਹੈ, ਤੇ ਮਾਮਲਾ ਐਸੀ ਗੜਬੜ ਹੈ ਜਿਸ ਨੂੰ ਸੁਲਝਾਉਂਦੇ ਹੀ ਬੰਦੇ ਦੀ ਸਾਰੀ ਉਮਰ ਚਲੀ ਜਾਂਦੀ ਹੈ, ਕਿਆ ਬਾਤ ਹੈ ਜੀ। ਛੋਟੇ ਜਿਹੀ ਗੱਲ ਦੇ ਵਿੱਚ ਤੁਸੀਂ ਤਾਂ ਮਾਮਲੇ ਸ਼ਬਦ ਦੇ ਸਾਰੇ ਅਰਥ ਹੀ ਭਰ ਦਿੱਤੇ। ਸੋ ਥੈਂਕ ਯੂ ਭਾਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ। ਤੇ ਕਹਿੰਦੇ ਕਿ ਮਾਮਲਾ ਸ਼ਬਦ ਦੇ ਮਤਲਬ ਉਮਰ ਦੇ ਲਿਹਾਜ਼ ਨਾਲ ਬਦਲਦੇ ਰਹਿੰਦੇ ਨੇ। ਤੇ ਕਹਿੰਦੇ ਕੁੜੀਏ, ਸਾਡੀਆਂ 11 ਬੱਕਰੀਆਂ ਦੀਆਂ ਲੱਤਾਂ ਇੰਨੀਆਂ ਹਨ। ਠੀਕ ਹੈ, ਠੀਕ ਹੈ ਜੀ, ਚਲੋ ਕੋਈ ਗੱਲ ਨੀ, ਹਜੇ ਆਪਾਂ ਇੰਨੀਆਂ ਹੀ ਰੱਖਦੇ ਹਾਂ, ਬਾਅਦ ਚ ਦੱਸਦੇ ਹਾਂ ਸਹੀ ਜਵਾਬ। ਪਰ ਤੁਸੀਂ ਥੋੜੀ ਜਿਹੀ ਗੜਬੜ ਕਰ ਗਏ, ਚਲੋ ਕੋਈ ਗੱਲ ਨੀ ਜੀ, ਪਰ ਤੁਸੀਂ ਆਪਦਾ ਨਾਲ ਕਿਉਂ ਦੇ ਦਿੱਤਾ ਜਵਾਬ, ਤੁਹਾਡਾ ਵੀ ਠੀਕ ਆ। ਤੇ ਬੋਬੀ ਕਹਿੰਦੇ ਕਿ ਜਗਦੇਵ ਜਵੰਦੇ ਦੀ ਕਹਾਣੀ ਤਾਂ ਨਹੀਂ ਪੜ ਲਈ ਮੈਂ, ਤਿੰਨ ਰੱਤੀ ਬੱਕਰੀ ਵਿਚੋਲੇ ਮੁਤਾਬਕ। ਵੈਸੇ ਕੁੜੀ ਕਹਿੰਦੇ ਗਊ ਹੁੰਦੀ ਆ, ਪਰ ਕਦੇ ਕਦੇ ਸਿੰਘਾਂ ਤੇ ਵੀ ਚੁੱਕ ਲੈਂਦੀ ਆ। ਨਹੀਂ ਜੀ, ਜਗਦੇਵ ਜਵੰਦੇ ਦੀ ਕਹਾਣੀ ਨੀ ਹੈਗੀ ਇਹ ਤਾਂ ਮੈਂ ਵੈਸੇ ਹੀ ਥੋੜਾ ਜਿਹਾ ਕਿਤੋਂ ਚੱਕਿਆ ਸੀਗਾ। ਮੈਂ ਕਿਹਾ ਚਲੋ ਗੱਲਬਾਤ ਦਾ ਸਿਲਸਿਲਾ ਵਧੀਆ ਜਾਰੀ ਰਹਿੰਦਾ ਵਾ। ਤੇ ਇੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਜੀ ਵੀਰਪਾਲ ਕੌਰ। ਕਹਿੰਦੇ ਸਤਿ ਸ੍ਰੀ ਅਕਾਲ ਵੀਰਪਾਲ ਕੌਰ ਮੱਲੀ ਮੈਲਬੋਰਨ ਤੋਂ। ਕਹਿੰਦੇ ਬਾਅਦ ਦਾ ਜਵਾਬ ਆ ਜੀ ਮੱਝ। ਠੀਕ ਹੈ ਜੀ, ਬਿਲਕੁਲ ਸਹੀ ਜਵਾਬ ਦਿੱਤਾ। ਸੋ ਆਪਾਂ ਗੱਲ ਕਰਦੇ ਸੀ ਕਿ ਬੇਬੇ ਦੀਆਂ ਬਾਤਾਂ, ਬੇਬੇ ਦੀਆਂ ਬਾਤਾਂ ਤਾਂ ਕਿਆ ਬਾਤਾਂ। ਸੋ ਜੋ ਤਜਰਬਾ ਉਹਨਾਂ ਕੋਲ ਹੁੰਦਾ ਸੀ ਉਹ ਤਜਰਬੇ ਤਾਂ ਹੁਣ ਕਿੱਥੋਂ ਲੱਭਣੇ ਆ, ਕਿਉਂਕਿ ਅਸੀਂ ਬਾਪੂ ਬੇਬੇ ਨੂੰ ਤਾਂ ਇੰਡੀਆ ਛੱਡ ਆਏ ਆ ਹਨਾ। ਤੇ ਜਦੋਂ ਬਾਪੂ ਬੇਬੇ ਇੰਡੀਆ ਰਹਿ ਗਏ ਤੇ ਜਦੋਂ ਬੇਚਾਰੇ ਇੱਥੇ ਆਉਂਦੇ ਆ ਉਦੋਂ ਟਾਈਮ ਹੀ ਨੀ ਹੁੰਦਾ, ਜਵਾਕਾਂ ਨੂੰ ਪੰਜਾਬੀ ਸਿਖਾਉਣ ਤੋਂ ਡਰ ਲੱਗਦਾ, ਬਾਅਦ ਵਿੱਚ ਪੰਜਾਬੀ ਸਿਖਾਉਣ ਵਾਲੀਆਂ ਕਲਾਸਾਂ ਲਾਉਂਦੇ ਰਹਿੰਦੇ ਆ, ਤੇ ਘਰੇ ਜਦੋਂ ਆਉਂਦੇ ਆ ਉਦੋਂ ਦਾ ਹਿਸਾਬ ਕਿਤਾਬ ਕੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ। ਪਰ ਕਾਫੀ ਲੋਕ ਆ ਜਿਹੜੇ ਹੁਣ ਦੇਖਿਆ ਵਾ ਕਾਫੀ ਜ਼ਿਆਦਾ ਜਾਗਰੂਕ ਹੋਏ ਆ, ਟਰਾਈ ਕਰ ਰਹੇ ਆ, ਕੋਸ਼ਿਸ਼ ਕਰਦੇ ਆ ਕਿ ਘਰ ਦੇ ਵਿੱਚ ਪੰਜਾਬੀ ਹੀ ਬੋਲੀ ਜਾਵੇ ਤੇ ਬੱਚਿਆਂ ਨੂੰ ਆਪਣੇ ਇੰਡੀਅਨ ਸਟਾਈਲ ਦੇ ਨਾਲ ਜਿੱਦਾਂ ਦਾ ਘਰ ਦਾ ਮਾਹੌਲ ਹੁੰਦਾ ਉਸੇ ਦੇ ਵਿੱਚ ਹੀ ਰੱਖਿਆ ਜਾਵੇ ਤੇ ਉਸੇ ਤਰ੍ਹਾਂ ਹੀ ਉਹਨਾਂ ਦੀ ਪਾਲਣਾ ਪੋਸ਼ਣਾ ਕੀਤੀ ਜਾਵੇ। ਕਿਉਂਕਿ ਅੰਗਰੇਜ਼ੀ ਤਾਂ ਉਹਨਾਂ ਨੇ ਇੰਗਲਿਸ਼ ਤਾਂ ਉਹਨਾਂ ਨੇ ਸਿੱਖ ਹੀ ਲੈਣੀ ਆ ਜਦੋਂ ਉਹ ਪੜ੍ਹਨ ਲੱਗ ਗਏ। ਤੇ ਚਲੋ ਜੀ, ਬਹੁਤ ਵਧੀਆ ਗੱਲ ਆ ਕਿ ਲੋਕ ਇਸ ਚੀਜ਼ ਨੂੰ ਸਮਝਣ ਵੀ ਲੱਗੇ ਨੇ ਤੇ ਇਸ ਗੱਲ ਨੂੰ ਮੰਨਦੇ ਵੀ ਨੇ। ਤੇ ਚਲੋ, ਬਜ਼ਾਰ ਦਾ ਜਵਾਬ ਤਾਂ ਹੁਣ ਤੁਹਾਨੂੰ ਸਾਡੀ ਭੈਣ ਵੀਰਪਾਲ ਕੌਰ ਨੇ ਦੱਸ ਹੀ ਦਿੱਤਾ ਵਾ। ਤੇ ਚਲੋ ਫਿਰ ਹੁਣ ਬਾਕੀਆਂ ਨੇ ਜਿਨ੍ਹਾਂ ਨੇ ਸਾਨੂੰ ਸਹੀ ਜਵਾਬ ਭੇਜਿਆ ਵਾ ਅੱਜ ਦੀ ਜਿਹੜਾ ਮੈਂ ਸਵਾਲ ਪੁੱਛਿਆ ਸੀ ਉਹਦੇ ਵਿੱਚ ਬਲਰਾਜ ਸਿੰਘ ਤੇ ਹਰਮਨ ਸਿੱਧੂ ਤੇ ਜਗਤਾਰ ਭਾਜੀ ਸਾਰਿਆਂ ਨੇ ਬਹੁਤ ਵਧੀਆ ਭੇਜੇ ਆ ਜੀ ਜਵਾਬ। ਤੇ ਅੱਗੇ ਅਸ਼ਮਲੀ ਤੇ ਗਗਨ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਆ, ਉਹਨਾਂ ਦੇ ਮੈਸੇਜ ਜ਼ਰੂਰ ਲਵਾਂਗੇ। ਪਰ ਇੱਕ ਬਜ਼ਾਰੇ ਤੇ ਜਾਂਦੀ ਜਾਂਦੀ ਹੋਰ ਪਤਾ ਸੌਖੀ ਜੀ ਆ, ਦੇਖਦੇ ਆ ਕੌਣ ਕੌਣ ਬੁੱਝਦਾ, ਪਤਾ ਤਾਂ ਹੋਣ ਲੱਗਣਾ। ਪਿਛਲੀ ਬਜ਼ਾਰੇ ਲਈ ਤਾਂ ਤੁਹਾਨੂੰ ਇੱਕ ਹਫ਼ਤੇ ਦਾ ਟਾਈਮ ਮਿਲ ਗਿਆ ਸੀ ਨਾ। ਸ਼ੀਸ਼ਿਆਂ ਦਾ ਟੋਭਾ, ਕੰਢਿਆਂ ਦੀ ਬਾੜ, ਸੋਹਣੀ ਲੱਗੇ ਵਿੱਚ ਕਜਲੇ ਦੀ ਧਾਰ, ਬੁੱਝਣੀ ਤਾਂ ਬੁੱਝੋ ਨਹੀਂ ਮੰਨੋ ਹਾਰ। ਹੁਣ ਤੁਸੀਂ ਹਾਰਨੀ ਆ ਜਾਂ ਬਜ਼ਾਰੇ ਤੇ ਬੁੱਝਣੀ ਆ ਇਹ ਸਾਰਾ ਤੁਹਾਡੇ ਤੇ ਡਿਪੈਂਡ ਆ। ਪਰ ਇੱਕ ਗਾਣਾ ਸੁਣਾਉਣੀ ਆ, ਗਾਣੇ ਤੋਂ ਬਾਅਦ ਫਿਰ ਸੁਣਾਉਂ ਜੀ ਕਹਾਣੀ ਤੇ ਕਹਾਣੀ ਦਾ ਟਾਈਟਲ ਮੈਨੂੰ ਦੱਸਣਾ ਜੀ ਸਾਰਿਆਂ ਨੇ ਤੁਸੀਂ ਕਿ ਉਸਦਾ ਟਾਈਟਲ ਕੀ ਹੋ ਸਕਦਾ ਵਾ। ਉਸ ਕਹਾਣੀ ਦੇ ਵਿੱਚੋਂ ਹੀ ਲੱਭਣਾ ਪੈਣਾ ਤੁਹਾਨੂੰ। ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਲਾ ਕੇ ਵੇਖ ਲੈ ਜੇ ਲੱਗਦਾ ਤੂੰ ਜ਼ੋਰ ਨੀ, ਕਿਵੇਂ ਲੈ ਜੂ ਸਾਤੋਂ ਖੋ ਕੇ ਕੋਈ ਹੋਰ ਨੀ, ਹੋ ਲਾ ਕੇ ਵੇਖ ਲੈ ਜੇ ਲੱਗਦਾ ਤੂੰ ਜ਼ੋਰ ਨੀ, ਕਿਵੇਂ ਲੈ ਜੂ ਸਾਤੋਂ ਖੋ ਕੇ ਕੋਈ ਹੋਰ ਨੀ। ਮੈਚ ਹੋਣਗੇ ਸੰਜੋਗ ਆਪੇ ਸੋਹਣੀਏ, ਮੈਚ ਹੁੰਦੇ ਜਿਵੇਂ ਸੂਟ ਨਾਲ ਪੱਗ ਦੇ ਨੀ, ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭਿਆ ਠੱਗ ਦੇ ਨੀ, ਮੇਰੀ ਬੇਬੇ ਨੇ ਕੰਗਣ ਜਿਹੜੇ
ਦੀ ਰਾਹੂ ਝਾਂਜਰ ਯਾਰਾਂ ਦੀ ਕਿਤੇ ਚੁੰਮਦੀ
ਹਾਂਜੀ ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਕਿ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭੇ ਆ ਉਹ ਤੇਰਿਆਂ ਗੁੱਟਾਂ ਦੇ ਵਿੱਚ ਲੱਗਦੇ ਦੇਖ ਲਓ ਪਹਿਲਾਂ ਤਾਂ ਆਹ ਹਿਸਾਬ ਕਿਤਾਬ ਹੁੰਦਾ ਵਾ ਉਦੋਂ ਬਾਅਦ ਚ ਫਿਰ ਘਰ ਵਾਲੀਆਂ ਨੂੰ ਕਿੱਦਾਂ ਕਿੱਦਾਂ ਦੇ ਨਾਮ ਦਿੱਤੇ ਜਾਂਦੇ ਆ ਕੋਈ ਕੁਛ ਕਹਿੰਦਾ ਕੋਈ ਕਹਿੰਦਾ ਗੂੰਗੀ ਹੁੰਦੀ ਵਧੀਆ ਸੀ ਕੋਈ ਪਾਗਲ ਕਹਿੰਦਾ ਕੋਈ ਕਹਿੰਦਾ ਸਾਰਾ ਦਿਨ ਲੜਦੀ ਰਹਿੰਦੀ ਆ ਖਿੱਚ ਖਿੱਚ ਹੁੰਦੀ ਰਹਿੰਦੀ ਆ ਹਨਾ ਦੇਖ ਲਓ ਫਿਰ ਏਦਾਂ ਦੀਆਂ ਵੀ ਗੱਲਾਂ ਹੁੰਦੀਆਂ ਨੇ ਤੇ ਪਹਿਲਾਂ ਬੇਬੇ ਵਾਲੇ ਕੰਗਣ ਵਿਚਾਰੀ ਬੇਬੇ ਦੇ ਵੀ ਨੀ ਰਹਿਣ ਦਿੰਦੇ ਬੇਬੇ ਵਾਲੇ ਕੰਗਣ ਵੀ ਆਈਡੀਆ ਲਾ ਲੈਂਦੇ ਆ ਵੀ ਬਸ ਤੇਰੇ ਲਈ ਹੋਈ ਸੀ ਇਹ ਤੇਰੇ ਮੇਚ ਹੀ ਤੇਰੇ ਆਉਣੇ ਆ ਤੇ ਚਲੋ ਜੀ ਅੱਗੇ ਗੁਰਦੀਪ ਸਿੰਘ ਨੇ ਇੱਕ ਹੋਰ ਫੋਟੋ ਭੇਜੀ ਆ ਜੀ ਗੱਡੀ ਦੇ ਪਿੱਛੇ ਗੱਡੀ ਦੀ ਫੋਟੋ ਆ ਤੇ ਗੱਡੀ ਦੇ ਪਿੱਛੇ ਲਿਖਿਆ ਕਹਿੰਦੇ ਕਿ ਆਮ ਮੈਰਿਡ ਡੂ ਨਾਟ ਡਿਸਟਰਬ ਆਮ ਆਲਰੇਡੀ ਵੈਰੀ ਡਿਸਟਰਬ ਆ ਬਾਅਦ ਚ ਜੋ ਕੁਛ ਕਰਦੇ ਆ ਪਹਿਲਾਂ ਕੰਗਣ ਸਾਂਭ ਸਾਂਭ ਰੱਖਦੇ ਆ ਮੈਨੂੰ ਸਮਝ ਨੀ ਆਉਂਦੀ ਹੈ ਨਾ ਚੱਕਰ ਕੀ ਆ ਬੀਨੂ ਢਿੱਲੋ ਦੇ ਕਹਿਣਾ ਉਹ ਐਵੇਂ ਬਾਅਦ ਵਿੱਚ ਬਾਅਦ ਦੀ ਗੱਲ ਪਤਾ ਲੱਗਦੀ ਇਹ ਨੀ ਸੋਚਦੇ ਕਿ ਕੱਪੜੇ ਧੋਤੇ ਮਿਲਦੇ ਆ ਰੋਟੀ ਬਣੀ ਹੋਈ ਮਿਲਦੀ ਆ ਘਰ ਦੀ ਸਾਰੀ ਸਫਾਈ ਹੋਈ ਹੁੰਦੀ ਆ ਹਨਾ ਹਰ ਇੱਕ ਚੀਜ਼ ਆਪਣੀ ਟਿਕਾਣੇ ਸਿਰ ਹੁੰਦੀ ਆ ਤੁਹਾਨੂੰ ਕਿਸੇ ਗੱਲ ਦੀ ਫਿਕਰ ਥੋੜਾ ਹੁੰਦੀ ਆ ਦੋ ਮਿੰਟ ਗੱਲਾਂ ਸੁਣ ਵੀ ਲਓਗੇ ਤਾਂ ਵੀ ਕੀ ਆ ਹੁਣ ਰੇਡੀਓ ਵੀ ਤਾਂ ਦੋ ਘੰਟੇ ਸੁਣਨਾ ਹੀ ਆ ਤੇ ਦੋ ਮਿੰਟ ਘਰ ਵਾਲੀ ਦੀ ਗੱਲ ਸੁਣ ਲੋਗੇ ਤਾਂ ਕੀ ਆ ਚੱਲਦਾ ਵਾ ਇੰਨਾ ਕੁ ਤਾਂ ਉਹਨੇ ਵੀ ਬੇਚਾਰੇ ਨੇ ਤੁਹਾਡੇ ਨੇ ਗੱਲ ਕਰਨੀ ਹੁੰਦੀ ਆ ਬਾਕੀਆਂ ਸਾਹਮਣੇ ਤਾਂ ਹੁਣ ਬੋਲ ਨੀ ਸਕਦੀ ਜ਼ੋਰ ਉਹਦਾ ਵੀ ਤੁਹਾਡੇ ਤੇ ਚੱਲਦਾ ਹੁੰਦਾ ਸੁਣ ਲਿਆ ਕਰੋ ਬੇਚਾਰੀ ਪਤਾ ਨੀ ਸਾਰੇ ਦਿਨ ਦੀ ਅੱਕੀ ਥੱਕੀ ਬੈਠੀ ਹੁੰਦੀ ਆ ਕੋਈ ਚੱਕਰ ਨੀ ਹੈਗਾ ਤੇ ਲਓ ਜੀ ਫਿਰ ਹੁਣ ਇਹਨਾਂ ਨੂੰ ਤਾਂ ਕਹਿੰਦੇ ਡਿਸਟਰਬ ਨੀ ਕਰਨਾ ਇਹ ਤਾਂ ਆਲਰੇਡੀ ਬਹੁਤ ਡਿਸਟਰਬ ਆ ਤੇ ਇੱਧਰ ਦੇਖ ਲਓ ਅਰਸ਼ ਮੱਲੀ ਜੀ ਤੇ ਗੁਰਦੀਪ ਕਹੀ ਜਾਂਦਾ ਕਿ ਮੈਂ ਆਲਰੇਡੀ ਬਹੁਤ ਡਿਸਟਰਬ ਆ ਤੇ ਅਰਸ਼ ਮੱਲੀ ਜੀ ਕਹਿ ਰਹੇ ਆ ਕਿ ਸਤਿ ਸ੍ਰੀ ਅਕਾਲ ਕਮਲ ਤੇ ਗੁਰਦੀਪ ਲਈ ਗਾਣਾ ਡੈਡੀਕੇਟ ਕਰ ਦੋ ਕਹਿੰਦੇ ਕਿ ਮੇਰੇ ਵੱਲੋਂ ਮਹਿਫਲ ਮਿੱਤਰਾਂ ਦੀ ਬੱਬੂ ਮਾਨਾ ਥੈਂਕ ਯੂ ਹੁਣ ਇਹ ਸਮਝ ਨੀ ਆਈ ਚੱਕਰ ਇੱਕ ਪਾਸੇ ਬੰਦਾ ਇੱਡਾ ਡਿਸਟਰਬ ਆ ਤੇ ਦੂਸਰੇ ਪਾਸੇ ਯਾਰਾਂ ਦੋਸਤਾਂ ਨਾਲ ਮਹਿਫਲਾਂ ਲੱਗ ਰਹੀਆਂ ਨੇ ਚਲੋ ਲੱਗ ਜੂ ਪਤਾ ਜੀ ਹੌਲੀ ਹੌਲੀ ਹਨਾ ਕੀ ਹਿਸਾਬ ਕਿਤਾਬ ਆ ਸੋ ਗਾਣਾ ਅਸੀਂ ਜੀ ਤੁਹਾਡਾ ਨੋਟ ਕਰ ਲਿਆ ਮਹਿਫਲ ਮਿੱਤਰਾਂ ਦੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਜ਼ਰੂਰ ਸੁਣਾਵਾਂਗੇ ਤੁਸੀਂ ਡੈਡੀਕੇਟ ਕਰ ਰਹੇ ਹੋ ਆਪਣੇ ਫਰੈਂਡ ਕਮਲ ਨੂੰ ਤੇ ਗੁਰਦੀਪ ਨੂੰ ਤੇ ਅੱਗੇ ਗਗਨ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਦੁਬਾਰਾ ਫਿਰ ਤੋਂ ਜਵਾਬ ਤੁਹਾਡਾ ਗਗਨ ਜੀ ਬਿਲਕੁਲ ਸਹੀ ਆ ਜੋ ਕਿ ਮੈਂ ਗੱਲ ਪੁੱਛੀ ਸੀ ਬੱਕਰੀ ਵਾਲੀ ਕਹਿੰਦੇ ਕਿ ਮੋਰ ਮਨੀ ਇਨ ਲੋਕਲ ਵਰਕ ਐਸ ਕੰਪੇਅਰ ਟੂ ਇੰਟਰ ਸਟੇਟ ਵਰਕ ਓਕੇ ਜੀ ਕਹਿੰਦੇ ਕਿ ਅਨਲਿਮਿਟਡ ਵੀ ਆਲਵੇਜ ਰਿਸੀਵ 100 ਫਰੋਮ ਹਰਮਨ ਰੇਡੀਓ ਐਵਰੀ ਫਰਾਈਡੇ ਓਹੋ ਕਿਆ ਬਾਤ ਆ ਜੀ ਹੁਣ ਹਿਸਾਬ ਕਿਤਾਬ ਤਾਂ ਮੈਨੂੰ ਜਿਆਦਾ ਪਤਾ ਨੀ ਤੇ ਅੱਗੇ ਜਗਤਾਰ ਢੁੱਡੀਕੀ ਵਾਲੀ ਕਹਿੰਦੇ ਕਿ ਤੁਹਾਡੀ ਜਵਾਬ ਭੇਜਤਾ ਜੀ ਇਹਨਾਂ ਨੇ ਮੇਰੀ ਵਜ਼ਾਰਤ ਦਾ ਜਵਾਬ ਫਟਾਫਟ ਭੇਜਤਾ ਦੇਖ ਲੋ ਹਾਰ ਮੈਂ ਵੀ ਨੀ ਮੰਨਦੀ ਤੇ ਹਾਰ ਤੁਸੀਂ ਵੀ ਨੀ ਮੰਨਦੇ ਵੈਸੇ ਮਾਸਟਰ ਜੀ ਤਾਂ ਹਾਰ ਕਿੱਥੋਂ ਮੰਨਣ ਵਾਲੇ ਆ ਕਿਉਂਕਿ ਇਹ ਤਾਂ ਦੁਨੀਆਂ ਨੂੰ ਸਿਖਾਉਂਦੇ ਆ ਆਪਾਂ ਵੀ ਇਹਨਾਂ ਤੋਂ ਬਹੁਤ ਕੁਝ ਸਿੱਖਦੇ ਆ ਤੇ ਬਾਕੀ ਹਾਲੇ ਕਿਸੇ ਨੇ ਹੋਰ ਜਵਾਬ ਤਾਂ ਮੈਨੂੰ ਭੇਜਿਆ ਨੀ ਤਾਂ ਜ਼ਰੂਰ ਜੀ ਅਗਲੇ ਗਾਣੇ ਵੀ ਆਪਾਂ ਕਿਉਂ ਕੀਤੇ ਹੋਏ ਨੇ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਇੱਕ ਕਹਾਣੀ ਵੀ ਸੁਣਾਉਂਗੀ ਇਸ ਤੋਂ ਪਹਿਲਾਂ ਜੇ ਟਾਈਮ ਅਪ ਹੋ ਜੇ ਕਹਾਣੀ ਸੁਣਾਉਣ ਲੱਗੀ ਆ ਪਰ ਇਸਦਾ ਟਾਈਟਲ ਜ਼ਰੂਰ ਦੱਸਿਓ ਆਪਣੀ ਸੋਚੀ ਦੇ ਮੁਤਾਬਕ ਆਪਣੀ ਸਮਝ ਦੇ ਮੁਤਾਬਕ ਟਾਈਟਲ ਮੈਂ ਦੱਸ ਦਿੰਦੀ ਪਰ ਜਾਣ ਕੇ ਨੀ ਦੱਸ ਰਹੀ ਕਿ ਤੁਹਾਡੇ ਤੱਕ ਵੀ ਤਾਂ ਕੋਈ ਕੋਈ ਕੰਮ ਆ ਜਿਹੜਾ ਹੋਣਾ ਚਾਹੀਦਾ ਨਾ ਥੋੜੀ ਜੀ ਹਲਕੀ ਫੁਲਕੀ ਦਿਮਾਗ ਦੀ ਕਸਰਤ ਵੀ ਹੋ ਜਾਂਦੀ ਆ ਤੇ ਲਓ ਫਿਰ ਕਹਾਣੀ ਸੁਣੋ ਇੱਕ ਅਮੀਰ ਆਦਮੀ ਸੜਕ ਦੇ ਕਿਨਾਰੇ ਖੜਾ ਫੋਨ ਸੁਣਦਾ ਹੁੰਦਾ ਤੇ ਉਹਦੇ ਹੱਥ ਵਿੱਚ ਕਾਲੇ ਰੰਗ ਦਾ ਬੈਗ ਫੜਿਆ ਹੁੰਦਾ ਥੋੜੀ ਦੂਰ ਤੇ ਮੋਟਰਸਾਈਕਲ ਤੇ ਦੋ ਨੌਜਵਾਨ ਖੜੇ ਉਹਦੀਆਂ ਗੱਲਾਂ ਬੜੇ ਧਿਆਨ ਨਾਲ ਸੁਣੀ ਜਾਂਦੇ ਆ ਤੇ ਨਾਲੇ ਉਹਦੇ ਹੱਥ ਵਿੱਚ ਫੜੇ ਬੈਗ ਵੱਲ ਦੇਖਦੇ ਆ ਥੋੜੇ ਚਿਰ ਵਾਰ ਉੱਥੇ ਨਾ ਇੱਕ ਅੱਧ ਖੜ ਜੀ ਉਮਰ ਦਾ ਭਿਖਾਰੀ ਗੱਡੀ ਵਾਲੇ ਕੋਲ ਆਉਂਦਾ ਵਾ ਠੀਕ ਆ ਤੇ ਉਥੋਂ ਨਾ ਕੁਛ ਖਾਣ ਲਈ ਮੰਗਦਾ ਗੱਡੀ ਵਾਲਾ ਉਹਦਾ ਚਿਹਰਾ ਵੀ ਨੀ ਦੇਖਦਾ ਉਹਦੀ ਸ਼ਕਲ ਨੀ ਦੇਖਦਾ ਤੇ ਉਹਨੂੰ ਕਦੇ ਕੀ ਕਹਿੰਦਾ ਜਾ ਕਹਿੰਦਾ ਅੱਗੇ ਤੁਰ ਜਾ ਮੇਰਾ ਇੱਥੇ ਲੰਗਰ ਨੀ ਲਾਇਆ ਤੇ ਜਿਹੜਾ ਅਮੀਰ ਆਦਮੀ ਹੁੰਦਾ ਵਾ ਉਹਨੇ ਦੇਖਿਆ ਵੀ ਨੀ ਤੇ ਕਹਿੰਦਾ ਅਮੀਰ ਆਦਮੀ ਦੇਖਦੇ ਨੀ ਹੈਗੇ ਬਸ ਮੰਗਣ ਤੋਰਨ ਲੱਗ ਜਾਂਦੇ ਆ ਭਿਖਾਰੀ ਉਹਦੀ ਆਵਾਜ਼ ਸੁਣ ਕੇ ਬੜਾ ਦੁਖੀ ਹੁੰਦਾ ਬੜਾ ਧੱਕਾ ਜਿਹਾ ਲੱਗਦਾ ਉਹਨੂੰ ਤੇ ਮਨ ਦੇ ਵਿੱਚ ਉਹ ਰੱਬ ਨੂੰ ਉਲਾਂਭੇ ਦੇਣ ਲੱਗ ਜਾਂਦਾ ਕਹਿੰਦਾ ਵਾਹ ਏ ਰੱਬਾ ਤੇਰੇ ਵੀ ਰੰਗ ਕਿੰਨੇ ਨੇ ਕਹਿੰਦਾ ਦੋ ਦਿਨਾਂ ਤੋਂ ਕੋਈ ਉਹਦੇ ਖਾਧਾ ਪੀਤਾ ਨੀ 6 ਮਹੀਨੇ ਹੋ ਗਏ ਅਣਜਾਣੇ ਸ਼ਹਿਰ ਦੀਆਂ ਸੜਕਾਂ ਤੇ ਧੱਕੇ ਖਾਂਦੇ ਨੂੰ ਜਿਨ੍ਹਾਂ ਨੂੰ ਖੂਨ ਦੀਆਂ ਘੁੱਟਾਂ ਪਲਾ ਪਲਾ ਕੇ ਪਾਲਿਆ ਸੀ ਉਹ ਬੱਚੇ 2 ਵਕਤ ਦੀ ਰੋਟੀ ਵੀ ਨੀ ਦੇ ਸਕੇ ਮੈਨੂੰ ਤੇ ਸੋਚਦਾ ਸੋਚਦਾ ਭਿਖਾਰੀ ਨਾ ਹੋਏ ਇੱਕ ਰੁੱਖ ਦੇ ਥੱਲੇ ਬੈਠ ਜਾਂਦਾ ਇਹਨਾਂ ਨੂੰ ਇੱਕ ਔਰਤ ਆਉਂਦੀ ਆ ਤੇ ਉਹਦੇ ਮੂਹਰੇ 20 ਰੁਪਏ ਦਾ ਨੋਟ ਸੁੱਟ ਕੇ ਤੋਰਨ ਲੱਗਦੀ ਆ ਤਾਂ ਭਿਖਾਰੀ ਬੋਲਿਆ, ਕਹਿੰਦਾ ਭਾਈ ਬੀਬੀ ਇਹ ਕਾਗਜ਼ ਦੇ ਟੁਕੜੇ ਮੇਰੇ ਕਿਸੇ ਕੰਮ ਦੇ ਨੀ ਹੈਗੇ, ਮੈਂ 2 ਦਿਨਾਂ ਤੋਂ ਭੁੱਖਾ ਵਾਂ, ਜੇ ਦੇਣਾ ਹੀ ਆ ਤਾਂ ਮੈਨੂੰ ਕੁਛ ਖਾਣ ਨੂੰ ਦੇ, ਮੈਨੂੰ ਕੁਛ ਖਾਣ ਨੂੰ ਚਾਹੀਦਾ। ਤਾਂ ਜਿਹੜੀ ਜਨਾਨੀ ਹੁੰਦੀ ਆ ਉਹ ਕਹਿੰਦੀ ਬਾਬਾ ਮੇਰੇ ਕੋਲ ਇੰਨਾ ਸਮਾਂ ਨੀ ਕਿ ਤੈਨੂੰ ਕੁਛ ਖਾਣ ਨੂੰ ਲਿਆ ਕੇ ਦੇ ਸਕਾਂ। ਇਹ ਕਹਿ ਕੇ ਉਹ ਅੱਗੇ ਚਲੇ ਜਾਂਦੀ ਆ, ਤੇ ਇੰਨੇ ਚਿਰ ਨੂੰ ਨਾ ਭਿਖਾਰੀ ਜਦੋਂ ਉਹਦੇ ਕੰਨਾਂ ਦੇ ਵਿੱਚ ਕੁਛ ਸ਼ੋਰ ਸ਼ਰਾਬਾ ਸੁਣਾਈ ਦਿੰਦਾ, ਰੌਲਾ ਪੈਂਦਾ ਸੁਣਦਾ, ਉਹ ਕੀ ਵੇਖਦਾ ਕਿ ਜਿਹੜਾ ਗੱਡੀ ਵਾਲਾ ਉਹਦੇ ਆਲੇ ਦੁਆਲੇ ਕਾਫੀ ਜ਼ਿਆਦਾ ਇਕੱਠ ਹੋ ਜਾਂਦਾ, ਤੇ ਉਹ ਵੀ ਉੱਥੇ ਚਲਾ ਜਾਂਦਾ। ਇੱਕੋ ਗੱਲ ਹੀ ਬਾਰ ਬਾਰ ਉਹ ਦੁਹਰਾ ਰਿਹਾ ਹੁੰਦਾ, ਕਹਿੰਦਾ ਕਿ ਮੈਂ ਲੁੱਟਿਆ ਗਿਆ, ਮੈਂ ਪੱਟਿਆ ਗਿਆ। ਇਹਨੇ ਨੂੰ ਇੱਕ ਹੋਰ ਗੱਡੀ ਉਹਦੇ ਕੋਲ ਆ ਕੇ ਰੋਕਦੀ ਆ, ਤੇ ਉਹ ਚੋਂ 2 ਆਦਮੀ ਬਾਹਰ ਆਉਂਦੇ ਆ। ਤਾਂ ਉਹ ਗੱਡੀ ਵਾਲੇ ਕੋਲ ਰੋਣ ਦੀ ਵਜ੍ਹਾ ਪੁੱਛਦੇ ਆ, ਤਾਂ ਉਹ ਦੱਸਦਾ ਵਾ ਕਹਿੰਦਾ ਮੈਂ ਅਜੇ ਤੁਹਾਡੇ ਨਾਲ ਫੋਨ ਤੇ ਗੱਲ ਹੀ ਕਰ ਰਿਹਾ ਸੀ ਕਿ ਇਹਨੇ ਨੂੰ ਜਿਹੜੇ ਮੋਟਰਸਾਈਕਲ ਤੇ 2 ਨੌਜਵਾਨ ਪਰੇ ਖੜੇ ਸੀ ਉਹ ਮੇਰਾ ਪੈਸਿਆਂ ਵਾਲਾ ਬੈਗ ਖੋ ਕੇ ਫਰਾਰ ਹੋ ਗਏ, ਪਰ ਜਿਹੜੇ ਉਹ ਨਵੇਂ ਗੱਡੀ ਚ ਬੰਦੇ ਆਏ ਸੀ ਉਹਨਾਂ ਚੋਂ ਇੱਕ ਬੋਲਿਆ, ਕਹਿੰਦਾ ਯਾਰ ਅਸੀਂ ਤੇਰੀ ਪਰੇਸ਼ਾਨੀ ਤੋਂ ਕੁਛ ਨੀ ਲੈਣਾ, ਸਾਨੂੰ ਸਾਡੇ ਪੈਸੇ ਚਾਹੀਦੇ ਆ। ਗੱਡੀ ਵਾਲਾ ਉਹਨਾਂ ਕੋਲੋਂ 2 ਦਿਨ ਦੀ ਮੋਹਲਤ ਮੰਗਣ ਲੱਗਾ, ਪਰ ਉਹਨਾਂ ਨੇ ਸਾਫ਼ ਸਾਫ਼ ਮਨਾ ਕਰ ਦਿੱਤਾ ਕਿ ਉਹਨਾਂ 2 ਵਿਅਕਤੀਆਂ ਵਿੱਚੋਂ ਇੱਕ ਕਹਿੰਦਾ ਕਿ ਜਨਾਬ ਜਿੰਨਾ ਚਿਰ ਆਪਣੇ ਪੈਸੇ ਨੀ ਨਾ ਦਿੰਦਾ ਇਹਦੀ ਗੱਡੀ ਤੇ ਹੋਰ ਕੀਮਤੀ ਸਮਾਨ ਆਪਾਂ ਆਪਣੇ ਕਬਜ਼ੇ ਵਿੱਚ ਕਰ ਲੈਂਦੇ ਹਾਂ। ਇਹ ਸੁਣਦਿਆਂ ਹੀ ਗੱਡੀ ਵਾਲਾ ਉਹਨਾਂ ਦੇ ਪੈਰਾਂ ਵਿੱਚ ਡਿੱਗ ਕੇ ਤਰਲੇ ਮਿੰਨਤਾਂ ਕਰਨ ਲੱਗਦਾ, ਤੇ ਇੱਕ ਵਿਅਕਤੀ ਬੋਲਿਆ ਅੱਛਾ ਜੇ ਤੈਨੂੰ ਹੁਣ ਭੀਖ ਚਾਹੀਦੀ ਆ ਸਾਡੇ ਕੋਲੋਂ ਭਿਖਾਰੀ, 1 ਰੁਪਈਆ ਸੁੱਟ ਕੇ ਉਹ ਅੱਗੇ ਚਲੇ ਗਏ। ਉਹਦਾ ਸਭ ਕੁਛ ਲੈ ਕੇ ਜਿੰਨਾ ਵੀ ਉਹਦੇ ਕੋਲ ਗੱਡੀ ਉਹਦਾ ਜੋ ਵੀ ਕੀਮਤੀ ਸਮਾਨ ਸੀ ਉਹ ਲੈ ਕੇ ਚਲੇ ਜਾਂਦੇ ਆ। ਉੱਥੇ ਖੜੇ ਜਿਹੜੇ ਲੋਕ ਹੁੰਦੇ ਆ ਉਹ ਵੀ ਆਪੋ ਆਪਣੇ ਰਾਹ ਤੇ ਜਾਂਦੇ ਆ, ਸਿਰਫ ਇੱਕ ਭਿਖਾਰੀ ਤੇ ਉਹ ਰਹਿ ਗਏ ਸੀ। ਭਿਖਾਰੀ ਉਹਦੇ ਵੱਲ ਬੜੀ ਗੌਰ ਨਾਲ ਦੇਖ ਰਿਹਾ ਸੀ ਤੇ ਉਹਦੇ ਕੋਲ ਆ ਕੇ ਕਹਿੰਦਾ ਲੈ ਪੁੱਤ ਆ 20 ਰੁਪਏ ਰੱਖ, ਹੋ ਸਕਦਾ ਤੇਰੇ ਕਿਸੇ ਕੰਮ ਆ ਜਾ। ਤੇ ਜਦੋਂ ਗੱਡੀ ਵਾਲੇ ਨੇ ਆਪਣਾ ਮੂੰਹ ਉੱਪਰ ਚੱਕ ਕੇ ਦੇਖਿਆ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹਦੇ ਸਾਹਮਣੇ ਭਿਖਾਰੀ ਨਹੀਂ ਉਹਦਾ ਬਾਪ ਖੜਾ ਸੀ, ਉਹਦਾ ਸਿਰ ਸ਼ਰਮ ਨਾਲ ਝੁਕ ਗਿਆ ਤੇ ਜਿਹੜਾ ਉਹ ਭਿਖਾਰੀ ਸੀ ਉਹ ਮੁਸਕਰਾ ਕੇ ਅੱਗੇ ਤੁਰ ਪਿਆ। ਸੋ ਇਹ ਸੀ ਜੀ ਕਹਾਣੀ ਤੇ ਕਹਾਣੀ ਦਾ ਟਾਈਟਲ। ਹੁਣ ਮੈਨੂੰ ਤੁਸੀਂ ਦੱਸੋਗੇ ਪਰ ਉਹਨਾਂ ਚ ਟਾਈਮ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣੀ ਆ ਤੇ ਫਿਰ ਮਿਲਦੇ ਆ ਤੁਹਾਡੇ ਮੈਸੇਜ ਦੇ ਨਾਲ ਤੇ ਜਿਹੜੀ ਮੈਂ ਬਜ਼ਾਰਤ ਪਾਈ ਸੀ ਉਸਦਾ ਜਵਾਬ ਤੇ ਜਿਹੜੀ ਪਿਛਲੀ ਬਜ਼ਾਰਤ ਸੀ ਬੇਬੇ ਦੀਆਂ ਬਾਤਾਂ ਵਿੱਚੋਂ ਉਹ ਬਜ਼ਾਰਤ ਦਾ ਜਵਾਬ ਮੱਝ ਸੀ ਜੀ। ਮੱਝ ਕਿੱਦਾਂ ਸੀ ਜੀ ਹੁਣ ਤੁਹਾਨੂੰ ਪਤਾ ਹੀ ਆ ਕਿ ਉਹਦੇ ਜਿਹੜੇ ਨਾ ਚਲੋ ਉਹ ਵੀ ਮੈਂ ਬਾਅਦ ਵਿੱਚ ਦੱਸਦੀ ਹਾਂ, ਪਰ ਫਿਲਹਾਲ ਇੱਕ ਗਾਣਾ ਸੁਣਦੇ ਆ, ਫਰਮਾਇਸ਼ੀ ਗਾਣਾ ਸੁਣਦੇ ਆ ਜਾਂ ਦੂਸਰਾ ਗਾਣਾ ਲਾਉਂਦੇ ਆ ਇਹ ਹੁਣ ਸਰਬਜੀਤ ਭਾਜੀ ਤੇ ਡਿਪੈਂਡ ਆ ਜੀ। ਸੁਣਦੇ ਆ ਇੱਕ ਗੀਤ ਤੇ ਗੀਤ ਤੋਂ ਬਾਅਦ ਮਿਲਦੇ ਆ ਤੁਹਾਨੂੰ।
ਕਿਉਂ ਕਰੀ ਫਿਰੇ ਤੂੰ ਜੀਜਾ, ਨਵੀਂ ਕਰੰਸੀ ਨਾਲ ਪਾਸਬੁੱਕ ਭਰੀ ਫਿਰੇ ਤੂੰ ਜੀਜਾ, ਬਚਦਾ ਫਿਰਦਾ ਸਾਲੀ ਤੋਂ ਮਾਰ ਕੇ ਬੋਲੀ ਨਾ ਲੱਗ ਜਾਵੇ ਸੁਣੀ ਦਾ ਅਣਖ ਪਗਾਉਣਾ ਧੰਦਾ ਲੈ ਅੰਬਾਨੀ ਨੂੰ ਹੁਣੇ ਮੈਂ ਮੁੜਿਆ ਕਿਹੜਾ ਜੀ ਅਲਾ ਚੈਲੰਜ ਮੇਰਾ ਖਾਟੂ ਨੂੰ ਨੋਟ ਮੇਰੇ ਸਿੱਟੇ ਤੁਰਨਾ ਤੁਰਿਆ ਕੇ ਚੈਲੰਜ ਤੇਰੇ ਹੱਥੀ ਨੂੰ ਨੋਟ ਮੇਰੇ ਸਿੱਟੇ ਤੁਰੋ ਤੁਰਿਆ ਕੇ
ਵੱਡਾ ਆ ਦੇਸੀ ਕਰੂ
ਸਿਰ ਦਾ ਸ਼ੌਕ ਗੋਲ ਜੀ ਵਿਗੜੇ ਸ਼ੇਖ ਤੋਂ ਮਹਿੰਗੇ ਉਹ ਮਗਰੋਂ ਪਛਤਾਵੇਂਗੀ ਉਹ ਚਿੱਤੀ ਜੱਟ ਨਾਲ ਗੱਲ ਵਧਾ ਕੇ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਨੋਟ ਮੁਕਾਬਲਾ ਤੇ ਫਰਮਾਇਸ਼ ਕੀਤੀ ਸੀ ਜਗਤਾਰ ਜੀ ਨੇ ਬ੍ਰਿਸਬੇਨ ਤੋਂ ਤੇ ਗਾਣਾ ਉਹਨਾਂ ਦੀ ਫਰਮਾਇਸ਼ ਤਾਂ ਹੋ ਗਿਆ ਤੇ ਲਓ ਫਿਰ ਇਹ ਸਾਡੂ ਵਾਲੀ ਜਿਹੜੀ ਕਹਿੰਦੇ ਹੁੰਦੇ ਝੜਪਾ ਨਾ ਪਿਆਰੀ ਜੀ ਝੜਪਾ ਵੈਸੇ ਚੱਲਦੀ ਰਹਿੰਦੀ ਆ ਹਨਾ ਇੱਕ ਦੂਜੇ ਤੋਂ ਮੂਹਰੇ ਹੋਣ ਦੀ ਵਧੀਆ ਦਿਖਣ ਦੀ ਜਿੱਦਾਂ ਦੀ ਹੁੰਦੀ ਹੈ ਨਾ ਉਹ ਵੀ ਵੈਸੇ ਗਾਂ ਬੋਲੀਆਂ ਵੀ ਬੜੀਆਂ ਪਾਉਂਦੇ ਹੁੰਦੇ ਆ ਕਿ ਮੇਰੇ ਭਾਜੀ ਪੈਸੇ ਕੱਢਦਾ ਜੀਜਾ ਲੱਕ ਨੂੰ ਖੁਰਕਦਾ ਆਵੇ ਜੀਜਾ ਵਾਰ ਦੇ ਦਵਾਨੀ ਖੋਟੀ ਦੇ ਤਾਲੀਆਂ ਦਾ ਮਾਣ ਰੱਖ ਲਈ ਪਰ ਜੀਜੇ ਹੁੰਦੇ ਬੜੇ ਕੰਜੂਸ ਆ ਹਨਾ ਚਲੋ ਕੋਈ ਗੱਲ ਨੀ ਜੀ ਤੇ ਅਗਲਾ ਗਾਣਾ ਆਪਾਂ ਜਰੂਰ ਸੁਣਾਂਗੇ ਤੇ ਬਜ਼ਾਰਤ ਮੈਂ ਪਾਈ ਸੀ ਕਿ ਸ਼ੀਸ਼ਿਆਂ ਦਾ ਟੋਭਾ ਕੰਢਿਆਂ ਦੀ ਵਾੜ ਸੋਹਣੀ ਚਾਹੀ ਲੱਗੇ ਵਿੱਚ ਕਜਲੇ ਦੀ ਤਾਰ ਬੁੱਝਣੀ ਤੋਂ ਬੁੱਝੋ ਨਹੀਂ ਮੰਨ ਲੋ ਹਾਰ ਸੋ ਬਾਕੀਆਂ ਨੇ ਤਾਂ ਅਸੀਂ ਹਾਰ ਮੰਨ ਲਈ ਆ ਕਿਉਂਕਿ ਪ੍ਰੋਗਰਾਮ ਜਿਹੜਾ ਹੁਣ ਖਤਮ ਕਰਨ ਦਾ ਟਾਈਮ ਵੀ ਹੋ ਗਿਆ ਵਾ ਬਾਕੀਆਂ ਨੇ ਹਾਰ ਮੰਨ ਲਈ ਆ ਸਿਰਫ ਇੱਕ ਮਾਸਟਰ ਜੀ ਨੇ ਨੀ ਸਾਡਿਆਂ ਨੇ ਹਾਰ ਮੰਨੀ ਚੱਕਾ ਟੁੱਟ ਕੇ ਹਾਂਗਕਾਂਗ ਵਾਲੇ ਭਾਜੀ ਨੇ ਜਵਾਬ ਭੇਜ ਦਿੱਤਾ ਤੇ ਜਵਾਬ ਆ ਜਿਹੜਾ ਉਹ ਬਿਲਕੁਲ ਦਰੁਸਤ ਆ ਜੀ ਬਿਲਕੁਲ ਠੀਕ ਆ ਬਜ਼ਾਰਤ ਦਾ ਜਵਾਬ ਮੈਂ ਵੀ ਦੱਸ ਦਿੰਦੀ ਹਾਂ ਤੇ ਉਹਨਾਂ ਨੇ ਵੀ ਇਹੀ ਭੇਜਿਆ ਜੀ ਬਜ਼ਾਰਤ ਦਾ ਜਵਾਬ ਅੱਖ ਹੈ ਨਾ ਵਧੀਆ ਸ਼ੀਸ਼ਿਆਂ ਦਾ ਟੋਭਾ ਤੇ ਵਿੱਚ ਕੰਢਿਆਂ ਦੀ ਵਾੜ ਸ਼ੀਸ਼ਿਆਂ ਦਾ ਟੋਭਾ ਤਾਂ ਹੁਣ ਸਾਨੂੰ ਪਤਾ ਲੱਗ ਗਈ ਕੰਢਿਆਂ ਦੀ ਵਾੜ ਕੇ ਅੱਖਾਂ ਦੀਆਂ ਪਿੱਠਣਾ ਤੇ ਸੋਹਣੀ ਲੱਗੇ ਵਿੱਚ ਕਜਲੇ ਦੀ ਧਾਰ ਹੁਣ ਕਜਲੇ ਦੀ ਧਾਰ ਪਾਵਾਂਗੇ ਤਾਂ ਅੱਖਾਂ ਚੱਚਦੀਆਂ ਨੇ ਨਾ ਬੜੀਆਂ ਸੋਹਣੀਆਂ ਲੱਗਦੀਆਂ ਨੇ ਫਿਰ ਤੇ ਹੁਣ ਬੁੱਝਣੀ ਤਾਂ ਬੁੱਝੋ ਬੁੱਝੀ ਤੁਸੀਂ ਹੈ ਨੀ ਹਾਰ ਤੁਸੀਂ ਮੰਨ ਲਈ ਤੇ ਦੂਸਰੀ ਬਜ਼ਾਰਤ ਜਿਹੜੀ ਆਪਾਂ ਪਿਛਲੇ ਹਫਤੇ ਵਾਲੀ ਸੀ ਕਿ ਚਾਰ ਭਾਈ ਮੇਰੇ ਅੱਖਣੇ ਮੱਖਣੇ ਚਾਰ ਭਾਈ ਮੇਰੇ ਮਿੱਟੀ ਚੱਕਣੇ ਸੋ ਇਹਦੇ ਵਿੱਚ ਆ ਜੀ ਮੱਝ ਹੁਣ ਮੱਝ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਨਾ ਕਿ ਉਹਦੇ ਦੋ ਕੰਨ ਹੁੰਦੇ ਆ ਤੇ ਦੋ ਲੱਤਾਂ ਹੁੰਦੀਆਂ ਨੇ ਕੰਨਾਂ ਨਾਲ ਉਹ ਪੱਖੀਆਂ ਝੱਲਦੀ ਆ ਹਨਾ ਪੱਖੀਆਂ ਝੱਲਦੀ ਵਾਲੀ ਮੱਖੀਆਂ ਉਡਾਉਂਦੀ ਆ ਸੋ ਲਓ ਫਿਰ ਬਜ਼ਾਰਤਾਂ ਦਾ ਜਵਾਬ ਦੇ ਦਿੱਤਾ ਤੇ ਆਪਾਂ ਮਾਮਲਾ ਸ਼ਬਦ ਵੀ ਤੁਹਾਨੂੰ ਦੱਸ ਦਿੱਤਾ ਵਾ ਕਿ ਮਾਮਲਾ ਇੱਕ ਤਾਂ ਜ਼ਮੀਨ ਦੇ ਨਾਲ ਰਿਲੇਟਡ ਆ ਇੱਕ ਜਦੋਂ ਕੋਈ ਗੱਲਬਾਤ ਕੋਈ ਪ੍ਰੋਬਲਮ ਹੁੰਦੀ ਆ ਕਈ ਵਾਰੀ ਕੋਈ ਆ ਕੇ ਪੁੱਛਦਾ ਨਾ ਹਾਂਜੀ ਕੀ ਗੱਲਬਾਤ ਆ ਕਈ ਇਹ ਪੁੱਛ ਲੈਂਦੇ ਕਈ ਆ ਕੇ ਪੁੱਛਦੇ ਹਾਂ ਬਈ ਕੀ ਮਾਮਲਾ ਸੋ ਮਾਮਲਾ ਮਤਲਬ ਕੀ ਪ੍ਰੋਬਲਮ ਆ ਕੀ ਗੱਲ ਆ ਕੀ ਸਿਚੁਏਸ਼ਨ ਨੂੰ ਵੀ ਪੁੱਛ ਲੈਂਦੇ ਆ ਤੇ ਬਾਕੀ ਦੱਸ ਹੀ ਦਿੱਤਾ ਕਿ ਅੰਗਰੇਜ਼ਾਂ ਵੱਲੋਂ ਲਾਇਆ ਗਿਆ ਇੱਕ ਟੈਕਸ ਵੀ ਸੀ ਲੈਂਡ ਟੈਕਸ ਜਿਸ ਨੂੰ ਮਾਮਲਾ ਕਹਿੰਦੇ ਸੀ ਤੇ ਬਾਕੀ ਬਲਦੀਪ ਜੀ ਨੇ ਦੱਸ ਦਿੱਤਾ ਕਿ ਮਾਮਲਾ ਕੀ ਹਿਸਾਬ ਕਿਤਾਬ ਆ ਜਦੋਂ ਤੁਸੀਂ ਕਾਲਜ ਪੜ੍ਹਦੇ ਹੋ ਤੇ ਬਾਕੀ ਚਕਤਾਰ ਭਾਜੀ ਨੇ ਪੂਰੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਦੱਸ ਦਿੱਤਾ ਕਿ ਮਾਮਲਾ ਸ਼ਬਦ ਆ ਜਿਹੜਾ ਉਹ ਏਜ ਦੇ ਅਕੋਰਡਿੰਗ ਉਹਦੇ ਜਿਹੜੇ ਅਰਥ ਆ ਉਹਦੇ ਜਿਹੜੇ ਮੀਨਿੰਗ ਆ ਉਹ ਬਦਲਦੇ ਰਹਿੰਦੇ ਆ ਤੇ ਲਓ ਜੀ ਫਿਰ ਮੈਂ ਤੁਹਾਨੂੰ ਦੱਸ ਇੱਕ ਪਾਈ ਸੀਗੀ ਕਹਾਣੀ ਸੁਣਾਈ ਸੀ ਮੈਨੂੰ ਲੱਗਦਾ ਉਸਦਾ ਜਿਹੜਾ ਟਾਈਟਲ ਆ ਉਹ ਕਿਸੇ ਨੂੰ ਵੀ ਨੀ ਪਤਾ ਲੱਗਾ ਚਲੋ ਕੋਈ ਗੱਲ ਨੀ ਨੈਕਸਟ ਵੀਕ ਤੱਕ ਆਪਾਂ ਇਹਨੂੰ ਪੈਂਡਿੰਗ ਰੱਖ ਦਿੰਦੇ ਆ ਨਹੀਂ ਜੀ ਇੱਧਰ ਰਵਿੰਦਰ ਸਿੰਘ ਧਾਨੀ ਕਹਿੰਦੇ ਤਾਏ ਬਿਸ਼ਨੇ ਦੀ ਬੱਕਰੀ ਵੀ ਹੋ ਸਕਦੀ ਆ ਤਾਏ ਬਿਸ਼ਨੇ ਦੀ ਬੱਕਰੀ ਤਾਏ ਨੂੰ ਤਾਂ ਨਾ ਹੀ ਛੇੜੋ ਤਾਏ ਨੇ ਤਾਂ ਜਿਹੜੀਆਂ ਤਿੰਨ ਲੱਤਾਂ ਹੈਗੀਆਂ ਉਹ ਵੀ ਭੰਨ ਦੇਣੀਆਂ ਉਹਦੀਆਂ ਤਾਇਆ ਸੱਤਿਆ ਰਹਿੰਦਾ ਮਨਦੀਪ ਤੇ ਪਤਾ ਨੀ ਕਿਹੜੀ ਗੱਲੋਂ ਆ ਬੇਚਾਰਾ ਮਨਦੀਪ ਹੀ ਆ ਜਿਹੜਾ ਤਾਏ ਦੀਆਂ ਜੁੱਤੀਆਂ ਜੱਤੀਆਂ ਖਾ ਲੈਂਦਾ ਨਾਲੇ ਤਾਂ ਉਹ ਤਾਂ ਕੁੱਤੇ ਖਾਣੇ ਕਰਾਈ ਜਾਂਦਾ ਰਹਿੰਦਾ ਨਾਲੇ ਫੇਰ ਬੇਚਾਰਾ ਹੱਸਦਾ ਰਹਿੰਦਾ ਵਾ ਪਰ ਮੁੰਡਾ ਬੜਾ ਵਧੀਆ ਬੀਬਾ ਮੁੰਡਾ ਵਾ ਉਹ ਵੀ ਹਨਾ ਤੇ ਪ੍ਰੋਗਰਾਮ ਦੇ ਵਿੱਚ ਤਾਏ ਦਾ ਹਮੇਸ਼ਾ ਸਾਥ ਦਿੰਦਾ ਤੇ ਬੜੀਆਂ ਵਧੀਆ ਤਰੀਕੇ ਨਾਲ ਹੱਸਣ ਵਾਲੀਆਂ ਤੇ ਬੜੀਆਂ ਨੌਲੇਜ ਵਾਲੀਆਂ ਗੱਲਾਂ ਸੁਣਾਉਂਦੇ ਆ ਕਿਉਂ ਧਾਨੀ ਸਾਹਿਬ ਹੈ ਨਾ ਵੈਸੇ ਤੁਹਾਨੂੰ ਤਾਂ ਵਧੀਆ ਲੱਗਣਾ ਹੀ ਆ ਤਾਏ ਦੀ ਤਾਏ ਬਿਸ਼ਨੇ ਦੀ ਬੱਕਰੀ ਕਿਉਂਕਿ ਤਾਇਆ ਤੁਹਾਨੂੰ ਬੜਾ ਹੀ ਮਹਾਨ ਬੰਦਾ ਬਣਾ ਦਿੰਦਾ ਬੜੇ ਪੈਸੇ ਵਾਲਾ ਪਰ ਅੱਜ ਤਾਂ ਅਸੀਂ ਵੀ ਕਹਿਤਾ ਕਿ ਟਰੱਕਾਂ ਵਾਲਿਆਂ ਕੋਲ ਪੈਸੇ ਬੜੇ ਜ਼ਿਆਦਾ ਹੁੰਦੇ ਆ ਤੇ ਜੇ ਹੁਣ ਤਾਏ ਨੇ ਵੀ ਇਹ ਗਾਣਾ ਸੁਣ ਲਿਆ ਨਾ ਫਿਰ ਤਾਏ ਨੇ ਤਾਂ ਬਸ ਇਸੇ ਗੱਲ ਤੇ ਪੱਕੇ ਹੀ ਹੋ ਜਾਣਾ ਹਨਾ ਚਲੋ ਕੋਈ ਗੱਲ ਨੀ ਜੀ ਤਾਏ ਨੇ ਵੀ ਲਾਉਣੀਆਂ ਰੌਣਕਾਂ 12 ਵਜੇ ਤੋਂ ਜ਼ਰੂਰ ਉਹਨਾਂ ਦੀਆਂ ਰੌਣਕਾਂ ਸ਼ੌਣਕਾਂ ਦੇ ਵਿੱਚ ਸ਼ਾਮਿਲ ਹੋਇਆ ਕਰੋ ਤਾਇਆ ਬੜਾ ਹਸਾਉਂਦਾ ਤੇ ਗਾਣੇ ਵੀ ਤੁਹਾਡੀ ਫਰਮਾਇਸ਼ ਤੇ ਵੀ ਸੁਣਾ ਦਿੰਦਾ ਤੇ ਕੁਛ ਆਪਦੇ ਹਿਸਾਬ ਨਾਲ ਵੀ ਗਾਉਂਦਾ ਹੁੰਦਾ ਬੜੇ ਸੋਹਣੇ ਗਾਣੇ ਗਾਉਂਦਾ ਤਾਇਆ ਆਵਾਜ਼ ਤਾਏ ਦੀ ਵੀ ਸੋਹਣੀ ਆ ਤੇ ਚਲੋ ਜੀ ਫਿਰ ਇੱਧਰ ਗਗਨ ਜੀ ਕਹਿੰਦੇ ਕਿ ਭਿਖਾਰੀ ਨਹੀਂ ਥੋੜਾ ਜਿਹਾ ਕਲੂ ਗਲਤ ਹੋ ਗਿਆ ਭਿਖਾਰੀ ਨੀ ਕਹਿ ਸਕਦੇ ਕਿਉਂਕਿ ਇਹਦੇ ਵਿੱਚ ਐਂਡ ਤੇ ਇੱਕ ਚਲੋ ਮੈਂ ਕਲੂ ਦੇ ਦਿੰਦੀ ਹਾਂ ਕਿ ਐਂਡ ਦੇ ਵਿੱਚ ਕੀ ਵਾਰਤਾਲਾਪ ਹੁੰਦੀ ਆ ਕਿ ਜਦੋਂ ਉਸ ਬੰਦੇ ਦੇ ਕੋਲੋਂ ਉਹਦਾ ਸਾਰਾ ਕੁਛ ਖੁੱਸ ਜਾਂਦਾ ਵਾ ਕਿ ਜਿਹਨਾਂ ਨੇ ਜਿਹੜੇ ਉਹਦੇ ਜਿਹਨਾਂ ਨੇ ਉਹਤੋਂ ਪੈਸੇ ਲੈਣੇ ਹੁੰਦੇ ਆ ਲੈਣ ਆਉਣਾ ਹੁੰਦਾ ਵਾ ਉਹਦੀ ਗੱਡੀ ਤੇ ਉਹਦੀ ਗੱਡੀ ਦੇ ਨਾਲ ਰਿਲੇਟਡ ਜਿੰਨੀਆਂ ਵੀ ਗੱਡੀ ਚ ਕੀਮਤੀ ਚੀਜ਼ਾਂ ਹੁੰਦੀਆਂ ਨੇ ਉਸ ਕੋਲੋਂ ਖੋਕੇ ਲੈ ਜਾਂਦੇ ਆ ਤਾਂ ਉਸਦੀ ਹਾਲਤ ਉਦਾਂ ਦੀ ਹੋ ਜਾਂਦੀ ਆ ਭਿਖਾਰੀਆਂ ਵਾਲੀ ਇੱਕ ਤਾਂ ਇਹਦੇ ਤੋਂ ਇਹ ਆ ਕਿ ਰੱਬ ਜਦੋਂ ਦਿੰਦਾ ਵਾ ਤਾਂ ਛੱਪੜ ਫਾੜ ਕੇ ਦਿੰਦਾ ਤੇ ਜਦੋਂ ਲੈਣ ਦੀ ਵਾਰੀ ਆਉਂਦੀ ਆ ਤਾਂ ਉਹਦੇ ਫਿਰ ਇੱਕ ਸੈਕਿੰਡ ਵੀ ਨੀ ਲਾਉਂਦਾ ਤੇ ਦੂਸਰੀ ਗੱਲ ਜਿਹੜੇ ਭਿਖਾਰੀ ਨੂੰ ਦੁਤਕਾਰ ਰਿਹਾ ਸੀ ਕਿਸੀ ਉਹਨੇ ਸ਼ਕਲ ਵੀ ਨੀ ਦੇਖੀ ਸੀ ਉਹ ਭਿਖਾਰੀ ਅਸਲ ਦੇ ਵਿੱਚ ਕੌਣ ਸੀ ਉਸਦਾ ਆਪਣਾ ਹੀ ਬਾਪ ਤੇ ਕਦਰ ਕਿਹਾ ਵਾ ਜੀ ਅਵਤਾਰ ਜੌਲ ਵਾਸ਼ਿੰਗਟਨ ਤੋਂ ਕਹਿ ਰਹੇ ਆ ਕਦਰ ਕਦਰ ਤਾਂ ਜੀ ਆਪਾਂ ਉੱਥੇ ਕਵਾਂਗੇ ਹਾਂ ਕਦਰ ਥੋੜੀ ਕੁ ਹੋ ਸਕਦੀ ਆ ਕਿਉਂਕਿ ਉਹ ਜਿਹੜਾ ਭਿਖਾਰੀ ਸੀ ਉਸ ਬੰਦੇ ਦਾ ਬਾਪ ਸੀ ਤੇ ਉਸਨੇ ਉਸਦੀ ਕਦਰ ਨਹੀਂ ਕੀਤੀ। ਇਹ ਥੋੜਾ ਜਿਹਾ ਨਜ਼ਦੀਕ ਹੋ ਸਕਦਾ ਵਾ, ਪਰ ਜਿਹੜੀ ਇਸ ਕਹਾਣੀ ਦਾ ਅਸਲੀ ਟਾਈਟਲ ਆ ਉਹ ਤੁਸੀਂ ਸੋਚਿਓ ਜ਼ਰੂਰ, ਦੇਖਿਓ ਜੀ ਕਿੱਦਾਂ ਵਾ, ਕਿਉਂਕਿ ਅਖੀਰ ਤੇ ਉਹੀ ਭਿਖਾਰੀ ਉਸ ਬੰਦੇ ਦਾ ਬਾਪ ਨਿਕਲਦਾ ਵਾ, ਜਿਹੜਾ ਕਿ 2 ਦਿਨ ਤੋਂ ਭੁੱਖਾ ਹੁੰਦਾ ਵਾ, 6 ਮਹੀਨਿਆਂ ਤੋਂ ਸੜਕ ਤੇ ਰੁਲ ਰਿਹਾ ਹੁੰਦਾ ਵਾ, ਜਿਸਦੇ ਕੋਈ ਘਰ ਬਾਰ ਜਾਂ ਟਿਕਾਣਾ ਨੀ ਹੈਗਾ ਤੇ ਜੋ ਰੋਟੀ ਲਈ ਦਰ ਦਰ ਭਰਕਦਾ ਵਾ। ਉਹਨੂੰ ਪੈਸਾ ਨੀ ਚਾਹੀਦਾ, ਉਹਨੂੰ ਸਿਰਫ 2 ਵਕਤ ਦੀ ਰੋਟੀ ਚਾਹੀਦੀ ਆ, ਜਿਹੜੀ ਕਿ ਉਹਦੇ ਬੱਚੇ ਉਹਨੂੰ ਦੇਣ ਤੋਂ ਮੁਨਕਰ ਨਹੀਂ ਹਨ, ਉਹਨੂੰ ਦਿੰਦੇ ਨੀ ਉਸ ਰੋਟੀ ਨੂੰ, ਉਹਨਾਂ ਬੱਚਿਆਂ ਨੂੰ ਜਿਹਨੂੰ ਤੇ ਪਤਾ ਨੀ ਉਹਨੇ ਆਪਦੀਆਂ ਕਿੰਨੀਆਂ ਖੁਆਇਸ਼ਾਂ ਛੱਡ ਕੇ ਉਹਨਾਂ ਨੂੰ ਅੱਜ ਇਸ ਅਹੁਦੇ ਤੱਕ ਪਹੁੰਚਾਇਆ ਸੀ। ਪਰ ਫਿਰ ਵੀ ਉਸ ਬਾਪ ਨੇ ਉਸ ਬੱਚੇ ਨੂੰ ਆਪਣੇ ਨੂੰ ਕੁਛ ਨੀ ਕਿਹਾ, ਚੁੱਪ ਚਾਪ ਉਹਦੇ ਝਿੜਕ ਦੇਣ ਤੇ ਵੀ ਉੱਥੋਂ ਵਾਪਸ ਚਲਾ ਗਿਆ ਸੀ। ਜਾਂਦਾ ਹੋਇਆ ਉਹ $20 ਵੀ ਉਸਨੂੰ ਦੇ ਗਿਆ ਕਿ ਸ਼ਾਇਦ ਇਹ 20 ਰੁਪਏ ਵੀ ਉਸਦੇ ਕੰਮ ਆ ਜਾਣ। ਸੋ ਇਸ ਤੋਂ ਪਤਾ ਲੱਗਦਾ ਸੀ ਕਿ ਉਸ ਬੰਦੇ ਨੂੰ ਪੈਸੇ ਦਾ ਲਾਲਚ ਤਾਂ ਨਹੀਂ ਸੀ। ਤੇ ਬਾਕੀ ਇਧਰ ਰਵਿੰਦਰ ਸਿੰਘ ਧਾਨੀ ਕਹਿੰਦੇ ਕਿ ਤੂੰ ਆਪਣਾ ਘਰ ਸਾਂਭੇ ਨੀ ਮੁੱਕਦੇ, ਕਹਿੰਦਾ ਤੂੰ ਘਰ ਆਪਣਾ ਸਾਂਭੇ ਨੀ ਮੁੱਕਦੇ ਨਾ ਤੇਰੇ ਵਾਂਢੇ ਨੀ, ਤੂੰ ਆਪਣਾ ਤੂੰ ਘਰ ਆਪਣਾ ਸਾਂਭੇ ਨੀ ਮੁੱਕਦੇ ਨਾ ਤੇਰੇ ਵਾਂਢੇ ਨੀ। ਇਹ ਸੌਂਗ ਸੁਣਾਉਂਗਾ ਨੈਕਸਟ ਵੀਕ, ਤੁਸੀਂ ਤਾਂ ਨੈਕਸਟ ਵੀਕ ਦੀ ਹਰ ਵਾਰੀ ਕੋਈ ਨਾ ਕੋਈ ਲਾਰਾ ਲਾ ਦਿੰਦੇ ਆ। ਪਿੱਛੇ ਜੇ ਵੀ 2 ਹਫ਼ਤੇ ਪਹਿਲਾਂ ਇੱਕ ਲਾਰਾ ਲਾਇਆ ਸੀਗਾ ਕਿ ਕੋਈ ਗੱਲ ਸੁਣਾਉਣੀ ਆ ਜਾਂ ਕੋਈ ਗਾਣਾ ਸੁਣਾਉਣਾ ਵਾ ਧਾਨੀ ਸਾਹਿਬ, ਉਹ ਵੀ ਤੁਸੀਂ ਭੁੱਲ ਭੱਲ ਗਏ ਮੈਨੂੰ ਲੱਗਦਾ ਹਿਸਾਬ ਕਿਤਾਬ, ਜਿਵੇਂ ਨੀਂਦ ਦੇ ਵਿੱਚ ਉੱਠ ਕੇ ਮੈਸੇਜ ਕਰ ਦਿੰਦੇ ਹੋ ਬਾਅਦ ਵਿੱਚ ਭੁੱਲ ਜਾਂਦੇ ਹੋ ਹਨਾ। ਚਲੋ ਕੋਈ ਗੱਲ ਨੀ, ਤੂੰ ਘਰ ਆਪਣਾ ਸਾਂਭੇ ਨੀ ਮੁੱਕਦੇ ਨਾ ਤੇਰੇ ਵਾਂਢੇ ਨੀ, ਇਹ ਗਾਣਾ ਵਾ ਕਹਿੰਦੇ ਇਹ ਤੁਹਾਨੂੰ ਮੈਂ ਅਗਲੇ ਵੀਕ ਸੁਣਾਊਂਗਾ। ਚਲੋ ਦੇਖ ਲੈਂਦੇ ਹਾਂ, ਹੁਣ ਇੰਨੇ ਜਾਣੇ ਗਵਾਹ ਵਾ ਕਿ ਤੁਸੀਂ ਆਹ ਗਾਣਾ ਵਾ ਜਿਹੜਾ ਸਾਨੂੰ ਅਗਲੇ ਹਫ਼ਤੇ ਸੁਣਾਉਣਾ ਵਾ, ਤੇ ਹੁਣ ਦੇਖਦੇ ਹਾਂ ਜੀ ਤੁਸੀਂ ਸਾਨੂੰ ਇਹ ਗਾਣਾ ਸੁਣਾਉਣੇ ਆ ਜਾਂ ਉਹ ਫਿਰ ਲਾਰਿਆਂ ਵਾਲਾ ਹੀ ਆ। ਗਾਣਾ ਵੀ ਆਉਂਦਾ ਸੀ ਨਾ ਕਿ ਝੂਠੀਆਂ ਨੀ ਲਾਰੇ ਤੇਰੇ ਨਹੀਂ ਮੁੱਕਣੇ, ਜਿੰਦ ਸਾਡੀ ਮੁੱਕਣੇ ਤੇ ਆਈ ਹੋਈ ਆ। ਤੇ ਉਹੀ ਹਿਸਾਬ ਕਿਤਾਬ ਤਾਂ ਨੀ ਕਿਤੇ ਕਿ ਤੁਹਾਡੇ ਲਾਰੇ ਹੀ ਆ, ਹਰ ਵਾਰੀ ਕਹਿ ਦਿੰਦੇ ਆ। ਕਹਿੰਦੇ ਮੱਲੀ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਜੀ, ਲੈ ਬਾਕੀਆਂ ਨਾਲ ਬਹਿ ਰਹਾ ਇਕੱਲੇ ਮੱਲੀ ਸਾਹਿਬ ਨੂੰ ਸਤਿ ਸ੍ਰੀ ਅਕਾਲ, ਬਾਕੀ ਸਾਰੇ ਹੈਗੇ ਆ ਪ੍ਰੋਗਰਾਮ ਸੁਣ ਰਹੇ ਆ। ਚਲੋ ਕੋਈ ਗੱਲ ਨੀ ਜੀ, ਮੱਲੀ ਸਾਹਿਬ ਨੂੰ ਤੁਹਾਡੀ ਜਿਹੜੀ ਸਤਿ ਸ੍ਰੀ ਅਕਾਲ ਆ ਉਹ ਮਿਲ ਗਈ ਆ। ਤੇ ਗਗਨ ਜੀ ਕਹਿ ਰਹੇ ਆ ਕਿ ਉਸ ਕਹਾਣੀ ਦਾ ਟਾਈਟਲ ਫਾਦਰ ਹੋ ਸਕਦਾ ਵਾ। ਚਲੋ ਕੋਈ ਗੱਲ ਨੀ ਜੀ, ਤੁਸੀਂ ਟਰਾਈ ਕਰੋ, ਹੋਰ ਵੀ ਟਰਾਈ ਕਰੋ, ਲੱਗ ਜੂਗਾ ਪਤਾ, ਆਪਾਂ ਅਗਲੇ ਹਫ਼ਤੇ ਤੱਕ ਜ਼ਰੂਰ ਦੇਖਾਂਗੇ। ਕਹਿੰਦੇ ਇਹਨੂੰ ਪੁੱਛੋ ਰਾਤ ਨੂੰ ਸੌਂਦੇ ਕਿਉਂ ਨਹੀਂ। ਅੱਛਾ, ਮੱਲੀ ਸਾਹਿਬ ਨੂੰ ਸਤਿ ਸ੍ਰੀ ਅਕਾਲ, ਕਹਿੰਦੇ ਇਹਨੂੰ ਪੁੱਛੋ ਰਾਤ ਨੂੰ ਸੌਂਦੇ ਕਿਉਂ ਨੀ। ਹੁਣ ਮੱਲੀ ਸਾਹਿਬ ਦੱਸ ਦੋ ਵੀ ਤੁਸੀਂ ਰਾਤ ਨੂੰ ਸੌਂਦੇ ਕਿਉਂ ਨੀ, ਤੇ ਨਾਲੇ ਹੱਸੀ ਜਾਂਦੇ ਆ ਵੀ ਏਦਾਂ ਹੀ ਆ। ਹੁਣ ਜਿਹੜਾ ਬੰਦਾ ਡਰਾਈਵ ਕਰਦਾ ਵਾ, ਇੰਨੇ ਪੈਸੇ ਕਮਾਉਂਦਾ ਵਾ, ਤੇ ਹੁਣ ਪੈਸੇ ਵੀ ਤਾਂ ਸਾਂਭਣੇ ਹੀ ਆ ਨਾ, ਤੇ ਨਾਲੇ ਆਸਟ੍ਰੇਲੀਆ ਦੇ ਵਿੱਚ ਤਾਂ ਪੈਸੇ ਨੀ ਡਾਲਰ ਬਣਦੇ ਆ, ਤੇ ਡਾਲਰ ਸਾਂਭਣੇ ਸੌਖੀ ਗੱਲ ਨੀ ਹੁੰਦੀ ਗੀ। ਤੇ ਉਹ ਵੀ ਜਦੋਂ ਇਨਸਾਨ ਵਧੀਆ ਹੋਵੇ, ਕਿਉਂਕਿ ਪੈਸਾ ਕਈ ਵਾਰੀ ਜਦੋਂ ਬੰਦੇ ਦੇ ਸਿਰ ਤੇ ਚੜ ਕੇ ਬੋਲਣ ਲੱਗਦਾ ਨਾ, ਚੰਗੇ ਚੰਗਿਆਂ ਦੀ ਹੋਸ਼ ਭੁਲਾ ਦਿੰਦਾ। ਤੇ ਮੱਲੀ ਸਾਹਿਬ ਇਹੀ ਕੋਸ਼ਿਸ਼ ਕਰਦੇ ਆ ਕਿ ਉਹ ਪੈਸਾ ਉਸੇ ਤਰ੍ਹਾਂ ਆਪਣੀ ਵਰਤੋਂ ਦੇ ਮੁਤਾਬਕ ਰੱਖਣ, ਤੇ ਕਿਉਂਕਿ ਆਪਣੀ ਜ਼ਿੰਦਗੀ ਨੂੰ ਆਪਣੇ ਯਾਰਾਂ ਦੋਸਤਾਂ ਦੇ ਨਾਲ ਉਸੇ ਤਰ੍ਹਾਂ ਮਾਣਦੇ ਰਹਿਣ ਇੱਕ ਵਧੀਆ ਇਨਸਾਨ ਦੀ ਤਰ੍ਹਾਂ। ਸੋ ਇਸੇ ਲਈ ਜੀ ਉਹ ਫਿਰ ਰਾਤ ਨੂੰ ਸੋਚਦੇ ਰਹਿੰਦੇ ਆ ਕਿ ਮੈਨੂੰ ਕਿਸੇ ਦਾ ਦਿਲ ਤਾਂ ਨੀ ਦੁਖਿਆ, ਮੈਂ ਕਿਸੇ ਨੂੰ ਹਰਟ ਤਾਂ ਨੀ ਕੀਤਾ, ਮੈਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਕਿਤੇ ਜਾਣਾ ਵਾ, ਉਹਦੀ ਪਲੈਨਿੰਗ ਬਣਾਉਣੀ ਆ, ਤਾਂ ਕਰਕੇ ਥੋੜੇ ਵਾਂਗੂ ਥੋੜਾ ਵੀ 24 ਘੰਟੇ ਪੈਸੇ ਕਮਾਈ ਜਾਣੇ ਆ, ਜਾਂ ਕੈਨੇਡਾ ਕਨੂੜਾ ਘੁੰਮ ਕੇ ਇਕੱਲੇ ਇਕੱਲੇ ਹੀ ਆ ਜਾਣਾ ਵਿਆਹ ਦੇਖ ਕੇ, ਨਾ ਭਾਜੀ ਨਾ ਕੋਈ ਮਠਿਆਈ, ਏਦਾਂ ਥੋੜੀ ਨਾ ਹੁੰਦਾ ਵਾ। ਤੇ ਅੱਗੇ ਜੀ ਅਵਤਾਰ ਜੌਹਲ ਵਾਸ਼ਿੰਗਟਨ ਵਾਲੇ ਕਹਿੰਦੇ ਦਰਿਆ ਦਿਲੀ, ਕਦਰ ਫਿਰ ਵੀ ਠੀਕ ਸੀਗੀ ਅਵਤਾਰ ਜੀ, ਤੇ ਦਰਿਆ ਦਿਲੀ ਤਾਂ ਨਹੀਂ ਕਹਿ ਸਕਦੇ ਆਪਾਂ। ਤੇ ਚਲੋ ਕੋਈ ਗੱਲ ਨੀ ਜੀ, ਟਰਾਈ ਟਰਾਈ ਅਗੇਨ, ਤੁਹਾਨੂੰ 1 ਹਫ਼ਤਾ ਦਿੱਤਾ ਸਾਰਿਆਂ ਨੂੰ, ਨਹੀਂ ਤਾਂ ਅਗਲੇ ਹਫ਼ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਮੈਂ ਦੱਸ ਦੂੰਗੀ ਕਿ ਇਸ ਕਹਾਣੀ ਦਾ ਜਿਹੜਾ ਟਾਈਟਲ ਆ ਉਹ ਕੀ ਹੋ ਸਕਦਾ। ਬੜਾ ਹੀ ਸੌਖਾ ਜਿਹਾ ਵਾ ਆਸ ਪਾਸ ਸਾਡੀ ਜ਼ਿੰਦਗੀ ਦੇ ਵਿੱਚ ਵਿਚਰਦਾ, ਅਸੀਂ ਆਮ ਤੌਰ ਤੇ ਉਹ ਵਰਡ ਆ ਉਹ ਸ਼ਬਦ ਆ ਵਰਤਦੇ ਆ ਜੀ, ਕਿ ਔਲਾਦ ਦੇ ਲਈ ਵਰਤਦੇ ਆ ਉਹ ਸ਼ਬਦ, ਉਹ ਆ ਇਸ ਕਹਾਣੀ ਦਾ ਟਾਈਟਲ ਪ੍ਰੋਪਰ ਵੇ ਦੇ ਨਾਲ। ਕਿਉਂਕਿ ਮੈਂ ਤੁਹਾਨੂੰ ਤੇ ਕੀ ਕਹਿੰਦੇ ਹੁੰਦੇ ਨੇ ਇੱਕ ਪਰਚੀ ਦੇ ਚੁੱਕੀ ਆ ਕਿ ਇਸ ਕਹਾਣੀ ਦਾ ਟਾਈਟਲ ਆ ਜਿਹੜਾ ਕਹਾਣੀ ਦੇ ਐਂਡ ਵਿੱਚੋਂ ਹੀ ਨਿਕਲਣਾ ਵਾ, ਤੇ ਉਹ ਹੁਣ ਤੁਸੀਂ ਦੇਖ ਲਿਓ ਜੀ ਕਹਾਣੀ ਦਾ ਐਂਡ ਵਾਲਾ ਜੋ ਐਂਡ ਸੁਣਾਇਆ ਸੀਗਾ ਥੋੜਾ ਜਿਹਾ ਮੈਂ ਤੁਹਾਨੂੰ ਦੁਬਾਰਾ ਵੀ ਦੱਸਿਆ ਵਾ, ਤਾਂ ਉਹਦੇ ਵਿੱਚ ਕੀ ਨਿਕਲ ਸਕਦਾ ਇਸ ਕਹਾਣੀ ਦਾ ਟਾਈਟਲ। ਤੇ ਇੱਧਰ ਹੁਣ ਕਹਿੰਦੇ ਲੱਡੂ ਭੇਜਦਾ ਮੋਤੀ ਚੂਰ ਦੇ ਦੀਪ ਹਵੇਲੀ ਦੇ, ਠੀਕ ਆ ਜੀ, ਲੱਡੂ ਕਹਿੰਦੇ ਭੇਜਦਾ ਵਾ ਦੀਪ ਹਵੇਲੀ ਤੋਂ, ਕਿਆ ਬਾਤਾਂ ਨੇ। ਹੁਣ ਤਾਂ ਵੈਸੇ ਸਾਨੂੰ ਮਿੰਟੂ ਭਾਜੀ ਕੇ ਵਿਆਹ ਤੋਂ ਵੀ ਭਾਜੀ ਆਈ ਜਾਣੀ ਆ ਹਨਾ, ਉਹ ਵੀ ਘਰ ਦੇ ਬਣੇ ਹੋਏ ਲੱਡੂ ਬੜੇ ਸਵਾਦ ਹੁੰਦੇ ਆ, ਤੇ ਨਾਲੇ ਸੀਰਨੀ ਹੁੰਦੀ ਆ ਨਾ ਮਿੱਠੀਆਂ ਪਕੌੜੀਆਂ, ਸੀਰਨੀ ਕੀ ਹੁੰਦੀ ਆ ਪਤਾ ਕਿਸੇ ਨੂੰ? ਚਲੋ ਕੋਈ ਗੱਲ ਨੀ, ਆਪਾਂ ਅਗਲੇ ਹਫ਼ਤੇ ਪੁੱਛਾਂਗੇ ਕਿ ਸੀਰਨੀ ਕੀ ਹੁੰਦੀ ਆ। ਦੇਖਿਆ ਏਦਾਂ ਹੀ ਹੁੰਦਾ ਕਿ ਗੱਲਾਂ ਚੋਂ ਗੱਲਾਂ ਨਿਕਲ ਆਉਂਦੀਆਂ ਨੇ। ਵਿਆਹ ਵਾਲੀ ਸੀਰ ਨੇ ਪੁੱਛਣਾ ਵਾ, ਓਦਾਂ ਨੀ ਸੀਰ ਨੀ ਪੁੱਛਣੀ ਗੀ। ਤੇ ਚਲੋ ਕੋਈ ਗੱਲ ਨੀ ਜੀ, ਹੁਣ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਮੈਨੂੰ ਇੱਥੇ ਹੀ ਮੁਕਾਉਣਾ ਪੈਣਾ ਵਾ, ਕਿਉਂਕਿ ਜਿਹੜਾ ਟਾਈਮ ਆ ਉਹ ਕਾਫੀ ਹੋ ਗਿਆ। ਵੈਸੇ ਜੀ ਤਾਂ ਕਰਦਾ ਨੀ ਹੈਗਾ ਜਾਣ ਨੂੰ, ਕਿਉਂਕਿ ਅੱਜ ਆਪਾਂ ਵੀ ਵਿਹਲੇ ਹੀ ਆ, ਸਾਰਾ ਦਿਨ ਘਰ ਹੀ ਆ। ਪਰ ਹੁਣ ਕਹਿੰਦੇ ਹੁੰਦੇ ਨਾ ਕਿ ਸਰਬਜੀਤ ਭਾਜੀ ਨੇ ਤਾਂ ਸੋਣਾ, ਉੱਥੇ ਤਾਂ ਵੈਸੇ ਵੀ ਠੰਡ ਦਾ ਮੌਸਮ ਆ ਤੇ ਇੰਨੀ ਕੁ ਠੰਡ ਆ, ਤੇ ਸ਼ਿਮਲੇ ਵਿੱਚ ਬਰਫ਼ ਪੈ ਗਈ ਆ ਤੇ ਉੱਥੇ ਧੁੰਦ ਵੀ ਬਹੁਤ ਪੈ ਰਹੀ ਆ, ਤੇ ਬਰਫ਼ ਪੈਣ ਕਰਕੇ ਠੰਡ ਵੀ ਕਾਫੀ ਹੋਈ ਆ, ਤੇ ਬਾਕੀ ਰਾਜਨੀਤਿਕ ਮਾਹੌਲ ਦੇ ਵਿੱਚ ਗਰਮੀ ਬਹੁਤ ਆ, ਪਰ ਉਸ ਗਰਮੀ ਦਾ ਠੰਡ ਤੇ ਕੋਈ ਅਸਰ ਨੀ ਹੈਗਾ। ਲੋਕਾਂ ਨੇ ਕੋਟੀਆਂ ਸਵੈਟਰ ਪਾਏ ਹੋਏ ਆ, ਘਰਾਂ ਦੇ ਵਿੱਚ ਬੈਠੇ ਆ ਰਜਾਈਆਂ ਦੇ ਵਿੱਚ, ਤੇ ਨਾਲ ਠੰਡੀ ਠੰਡੀ ਠੰਡ ਦਾ ਆਨੰਦ ਮਾਣ ਰਹੇ ਆ, ਤੇ ਨਾਲ ਗਰਮ ਗਰਮ ਚਾਹ ਤੇ ਖੋਏ ਦੀਆਂ ਪਿੰਨੀਆਂ ਵੀ ਬਣੀਆਂ ਹੋਣਗੀਆਂ, ਹਨਾ। ਬੜਾ ਵਧੀਆ ਹੁੰਦਾ ਸੀ ਖੋਏ ਦੀਆਂ ਪਿੰਨੀਆਂ, ਜਦੋਂ ਘਰੇ ਖੋਏ ਦੀਆਂ ਪਿੰਨੀਆਂ ਬਣਦੀਆਂ ਸੀ, ਸਾਡੀ ਤਾਂ ਸਵੇਰ ਦੀ, ਦੁਪਹਿਰ ਦੀ ਤੇ ਰਾਤ ਦੀ ਰੋਟੀ ਵਾਸਤੇ ਖੋਏ ਵਾਲੀਆਂ ਪਿੰਨੀਆਂ ਹੀ ਹੁੰਦੀਆਂ ਸੀ। ਤੇ ਜਿੰਨਾ ਚਿਰ ਉਹ ਪੀਪੇ ਦੇ ਵਿੱਚ ਪਾ ਕੇ ਰੱਖਦੇ ਹੁੰਦੇ ਸੀਗੇ, ਹਨਾ, ਜਿੰਨਾ ਚਿਰ ਉਹ ਪੀਪਾ ਖਤਮ ਨੀ ਸੀ ਹੁੰਦਾ, ਆਪਾਂ ਰਸੋਈ ਦੇ ਕਿਚਨ ਦੇ ਆਸ ਪਾਸ ਤੋਂ ਕਦੇ ਪਤੇ ਹਟੇ ਹੀ ਨੀ ਸੀਗੇ, ਹਨਾ। ਚਲੋ ਕੋਈ ਗੱਲ ਨੀ ਜੀ, ਹੁਣ ਉਹ ਵੇਲੇ ਤਾਂ ਕਿੱਥੋਂ, ਇੱਥੇ ਕਿਹੜੀ ਬੇਬੇ ਨੇ ਪਿੰਨੀਆਂ ਬਣਾ ਕੇ ਦੇਣੀਆਂ, ਇੱਥੇ ਤਾਂ ਹੁਣ ਬੇਬੇ ਦੀਆਂ ਬਾਤਾਂ ਹੀ ਯਾਦ ਕਰੀਦੀਆਂ, ਤੇ ਬੇਬੇ ਦੀਆਂ ਬਾਤਾਂ ਬੜੀਆਂ ਵਧੀਆ ਹੁੰਦੀਆਂ ਨੇ, ਵਿੱਚੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ। ਇਸੇ ਤਰ੍ਹਾਂ ਹੀ ਬੇਬੇ ਦੀਆਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਤੁਸੀਂ ਵੀ ਸਾਡੇ ਨਾਲ ਜੇ ਕੋਈ ਆਪਣੀ ਬੇਬੇ ਦੀ ਗੱਲਬਾਤ ਜਾਂ ਕੋਈ ਬਜ਼ਾਰਤ ਸਾਂਝੀ ਕਰਨਾ ਚਾਹੁੰਦੇ ਹਾਂ ਤਾਂ ਜ਼ਰੂਰ ਦੱਸਿਓ ਸਾਨੂੰ। ਤੁਸੀਂ ਈਮੇਲ ਵੀ ਕਰ ਸਕਦੇ ਹੋ, ਤੇ ਈਮੇਲ ਦੇ ਤੇ ਫਿਰ ਅਸੀਂ ਉਹ ਪ੍ਰੋਗਰਾਮ ਦੇ ਵਿੱਚ ਅਗਲੇ ਆਉਣ ਵਾਲੇ ਸ਼ੋਅ ਦੇ ਵਿੱਚ ਅਸੀਂ ਉਸ ਗੱਲਬਾਤ ਨੂੰ, ਅਸੀਂ ਉਸ ਬੇਬੇ ਦੇ ਤਜਰਬੇ ਨੂੰ, ਬੇਬੇ ਦੇ ਜ਼ਿੰਦਗੀ ਦੇ ਨਜ਼ਰੀਏ ਨੂੰ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਤੇ ਜੇ ਤੁਸੀਂ ਇਸ ਵਿੱਚ ਮੇਰਾ ਸਾਥ ਦਓਗੇ ਤਾਂ ਜ਼ਰੂਰ ਦੱਸਿਓ ਜੀ ਫਿਰ ਆਪਾਂ, ਕਿਉਂਕਿ ਇਹ ਸਿਲਸਿਲਾ ਹਮੇਸ਼ਾ ਲਈ ਪ੍ਰੋਗਰਾਮ ਦੇ ਵਿੱਚ ਇੱਕ ਛੋਟਾ ਜਿਹਾ ਸੈਕਸ਼ਨ ਸ਼ੁਰੂ ਕਰ ਲਵਾਂਗੇ, ਤੇ ਉਸਦੇ ਵਿੱਚ ਆਪਾਂ ਸਿਰਫ ਬੇਬੇ ਦੀਆਂ ਗੱਲਾਂ ਤੇ ਬੇਬੇ ਦੀ ਜ਼ਿੰਦਗੀ ਦੇ ਤਜਰਬੇ ਬਾਰੇ ਗੱਲਬਾਤ ਕਰਿਆ ਕਰਾਂਗੇ। ਤੇ ਲਓ ਜੀ ਫਿਰ ਹੁਣ ਮੈਨੂੰ ਦਿਓ ਇਜਾਜ਼ਤ, ਬੜੇ ਸੋਹਣੇ ਸੋਹਣੇ ਗੀਤ ਛੱਡ ਕੇ ਜਾ ਰਹੇ ਹਾਂ, ਤੇ ਇੱਕ ਤਾਂ ਮੱਲੀ ਸਾਹਿਬ ਨੇ ਆਪਣੇ ਯਾਰਾਂ ਦੋਸਤਾਂ ਨੂੰ ਡੈਡੀਕੇਟ ਕੀਤਾ ਸੀ ਕਮਲ ਤੇ ਗੁਰਦੀਪ ਜੀ ਨੂੰ ਗਾਣਾ ਕਿ ਮਹਿਫਲ ਮਿੱਤਰਾਂ ਦੀ ਲੱਗਦੀ ਰੋਜ਼ ਚੁਬਾਰੇ। ਤੇ ਲਓ ਫਿਰ ਮਹਿਫਲ ਲੱਗਣ ਦਾ ਟਾਈਮ ਵੀ ਆ, ਫਿਰ ਗਾਣਾ ਤਾਂ ਬਣਦਾ ਹੀ ਆ ਨਾ, ਵੀਕਐਂਡ ਤੇ ਤਾਂ ਮਹਿਫਲ ਪੱਕਾ ਲੱਗੂਗੀ। ਤੇ ਉਸ ਤੋਂ ਬਾਅਦ ਚ ਆਪਾਂ ਦੋ ਤਿੰਨ ਹੋਰ ਗਾਣੇ ਬੜੇ ਵਧੀਆ ਵਧੀਆ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ। ਲਓ ਫਿਰ ਮਿਲਦੇ ਹਾਂ ਅਗਲੇ ਹਫਤੇ, ਤੇ ਇਸੇ ਹੀ ਦੁਆ ਅਰਦਾਸ ਦੇ ਨਾਲ ਕਿ ਨੀਵੇਂ ਰਹਿ ਕੇ ਚੱਲ ਬੰਦਿਆ ਸਮੇਂ ਦੀ ਸੱਟ ਕਰਾਰੀਏ, ਨੀਵੇਂ ਰਹਿ ਕੇ ਚੱਲ ਬੰਦਿਆ ਸਮੇਂ ਦੀ ਸੱਟ ਕਰਾਰੀਏ, ਆਪਣੇ ਦਮ ਤੇ ਜਿਉਣਾ ਮਾੜਾ ਨਹੀਂ ਪਰ ਬਹੁਤੀ ਮੈਂ ਵੀ ਮਾੜੀਏ। ਠੀਕ ਹੈ ਜੀ, ਲਓ ਫਿਰ ਇਸੇ ਹੀ ਦੁਆ ਅਰਦਾਸ ਦੇ ਨਾਲ ਕਿ ਤੁਸੀਂ ਕਹਿੰਦੇ ਕਿ ਸੌਂਗ ਸੁਣਾ ਦੋ ਕੋਈ ਰਵਿੰਦਰ ਸਿੰਘ ਸਾਹਿਬ ਨੇ, ਹੁਣ ਟਾਈਮ ਬਹੁਤ ਹੋ ਗਿਆ ਵਾ, ਨਹੀਂ ਤਾਂ ਤੁਹਾਨੂੰ ਪਤਾ ਹੀ ਆ ਆਵਾਜ਼ ਤਾਂ ਮੇਰੀ ਬਾਹਲੀ ਸੋਹਣੀ ਆ ਤੇ ਗਾਣੇ ਮੈਨੂੰ ਬਾਹਲੀ ਆਉਂਦੇ ਆ। ਹੁਣ ਮੈਂ ਤੁਹਾਨੂੰ ਗਾਣੇ ਛੱਡ ਕੇ ਜਾ ਰਹੀ ਹਾਂ ਦੋ ਤਿੰਨ, ਜਿੰਨੇ ਮਰਜ਼ੀ ਸੁਣੋ ਇੱਕ ਕਿਉਂ, ਤੇ ਬਾਕੀ ਜਿਹਦੇ ਤੁਸੀਂ ਗਾਣਾ ਸੁਣਾਓਗੇ ਨਾ ਉਹਦੇ ਆਪਾਂ ਦੇਖਾਂਗੇ, ਬਾਕੀਆਂ ਤੋਂ ਵੀ ਗਾਣੇ ਸੁਣਾਂਗੇ, ਕਿਉਂਕਿ ਪਤਾ ਕਲਾ ਸਾਰਿਆਂ ਦੇ ਵਿੱਚ ਹੁੰਦੀ ਆ, ਪਰ ਚੱਕਰ ਇਹੀ ਆ ਲੋਕੀ ਡਰ ਜਾਂਦੇ ਆ ਗਾਣਾ ਗਾਉਣ ਤੋਂ। ਆਪਾਂ ਜਿਹਦੇ ਤੁਸੀਂ ਗਾਣਾ ਸੁਣਾਓਗੇ ਨਾ ਉਹਦੇ ਆਪਾਂ ਇੱਕ ਸੈਕਸ਼ਨ ਰੱਖਾਂਗੇ ਕਿ ਕੋਈ ਹੋਰ ਵੀ ਗਾਣਾ ਸੁਣਾਉਣਾ ਚਾਹੁੰਦਾ ਤਾਂ ਸਾਨੂੰ ਵੋਇਸ ਮੈਸੇਜ ਤੇ ਉਹ ਗਾਣੇ ਭੇਜ ਸਕਦਾ ਆਪਣੀ ਹੀ ਆਵਾਜ਼ ਦੇ ਵਿੱਚ, ਤੇ ਉਹਦੇ ਆਪਾਂ ਫਿਰ ਖੂਬ ਗਾਣੇ ਗਾਉਣੇ ਸੁਣਾਂਗੇ ਜੀ ਸਾਰਿਆਂ ਤੋਂ। ਤੇ ਹੁਣ ਦਿਓ ਇਜਾਜ਼ਤ, ਮਿਲਦੇ ਆ ਅਗਲੇ ਫਰਾਈਡੇ ਅਗਲੇ ਸ਼ੁੱਕਰਵਾਰ 8 ਤੋਂ 10 ਸਿਡਨੀ ਸਮੇਂ ਮੁਤਾਬਕ ਤੇ 7 ਤੋਂ 9 ਬ੍ਰਿਸਬਨ ਦੇ ਟਾਈਮ ਮੁਤਾਬਕ। ਪਰ ਬ੍ਰਿਸਬਨ ਦੇ ਵਿੱਚ ਤਾਂ ਜੀ ਬੱਦਲਬਾਈ ਹੋਈ ਹੋਈ ਆ, ਗਰਮੀ ਕਾਫੀ ਮਹਿਸੂਸ ਹੋ ਰਹੀ ਆ, ਪਰ ਅੱਜ ਬਾਰਿਸ਼ ਆ ਜਿਹੜੀ ਹੋਣੀ ਆ। ਬਾਹਰ ਮੌਸਮ ਸੋਹਣਾ ਲੱਗਦਾ ਜੀ, ਜਿਵੇਂ ਸੌਣ ਦੀਆਂ ਘੱਟਾਂ ਮਛਾਈਆਂ ਹੁੰਦੀਆਂ ਨੇ। ਤੇ ਲਓ ਫਿਰ ਤੁਸੀਂ ਆਪੋ ਆਪਣੇ ਸ਼ਹਿਰਾਂ ਦਾ ਲਓ ਜੀ ਮੌਸਮ ਦਾ ਨਜ਼ਾਰਾ ਦੇਖੋ, ਮੌਸਮ ਦਾ ਆਨੰਦ ਲਓ ਤੇ ਮਾਣੋ ਛੁੱਟੀਆਂ, ਤੇ ਸੁਣਦੇ ਰਹੋ ਹਰਮਨ ਰੇਡੀਓ, ਤੇ ਮਿਲਦੇ ਆ ਅਗਲੇ ਹਫਤੇ। ਰੱਬ ਰੱਖ
ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲਹਿਰਾਂ ਦਾ ਸਿੱਧਾ ਪ੍ਰਸਾਰਣ। ਇਸ ਪ੍ਰੋਗਰਾਮ ਨੂੰ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੀ